ਵਿਕਟੋਰੀਆ
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ 7 ਦਿਨ
ਹਰਮਨ ਰੇਡੀਓ
ਦਿਲ ਕਹਿੰਦਾ ਦਿਲ ਸੁਣਦਾ ਜ਼ਿੰਦਗੀ ਦੇ ਕਰੋਸ਼ੀਏ ਮਨ ਹੀ ਮਨ ਬੁਣਦਾ ਖੂਬਸੂਰਤ ਆਵਾਜ਼ ਦੀ ਪਰਵਾਜ਼ ਹਰਮਨ ਰੇਡੀਓ ਆਸਟ੍ਰੇਲੀਆ ਦੇ ਸੰਗ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਲਹਿਰਾਂ ਦਿਲ ਪੰਜਾਬੀ ਜਜ਼ਬਾ ਪੰਜਾਬੀ
ਸਤਿ ਸ਼੍ਰੀ ਅਕਾਲ ਦੋਸਤੋ ਹਾਜ਼ਰਾਂ ਜੀ ਪ੍ਰੋਗਰਾਮ ਲੈ ਕੇ ਲਹਿਰਾਂ ਮੈਂ ਤੁਹਾਡਾ ਦੋਸਤ ਮਿੰਟੂ ਬਰਾੜ ਐਡਲੇਟ ਦੇ ਸਟੂਡੀਓ ਤੋਂ ਤਰੀਕ ਹੈ ਜੀ ਅੱਜ 10 ਜੁਲਾਈ ਤੇ 2017 ਸਾਲ ਤੇ ਜੇ ਨਾਨਕ ਸ਼ਾਹੀ ਸੰਮਤ ਮੁਤਾਬਕ ਗੱਲ ਕਰੀਏ ਤਾਂ 559ਵਾਂ ਬਰਾ ਤੇ ਬਿਕਰਮੀ ਸੰਮਤ ਮੁਤਾਬਕ 2074ਵਾਂ ਸਾਲ ਦਾ 26 ਹਾੜ ਆ ਜੀ ਆਵਾਜ਼ ਦੀ ਦੁਨੀਆਂ ਦੇ ਨਾਲ ਜਿੱਥੋਂ ਜਿੱਥੋਂ ਜੁੜੇ ਹੋ ਆਪ ਸਭ ਨੂੰ ਜੀ ਆਇਆ ਸਵਾਗਤ ਆ ਸਤਿ ਸ੍ਰੀ ਅਕਾਲ ਤੇ ਵਾਲੇਕੁਮ ਸਲਾਮ ਤੇ ਨਮਸਕਾਰ ਸਾਰਾ ਕੁਛ ਆ ਜੀ ਗੁੱਡ ਮਾਰਨਿੰਗ ਵੀ ਨਾਲ ਨਾਲ ਜਿੱਥੋਂ ਜਿੱਥੋਂ ਜਿਹੜੇ ਵੀ ਰੰਗ ਚ ਜਿੱਥੇ ਜਿਹੜੇ ਵੀ ਰਜਾ ਦੇ ਵਿੱਚ ਤੁਸੀਂ ਸਾਡੇ ਨਾਲ ਜੁੜ ਰਹੇ ਹੋ ਆਪ ਸਭ ਦੀ ਰਜਾ ਦਾ ਵੀ ਸਤਿਕਾਰ ਆ ਸੋ ਆਉਣ ਵਾਲੇ 2 ਘੰਟੇ ਤੁਹਾਡਾ ਸਾਡਾ ਸਾਥ ਬਣਿਆ ਰਹੇਗਾ ਤੇ ਸਾਥ ਦੌਰਾਨ ਆਪਾਂ ਬਹੁਤ ਸਾਰੀਆਂ ਗੱਲਾਂ ਕਰਨੀਆਂ ਤੁਹਾਡੀਆਂ ਗੱਲਾਂ ਸੁਣਨੀਆਂ ਅੱਜ ਕਾਫੀ ਤੇ ਕੋਸ਼ਿਸ਼ ਕਰਾਂਗੇ ਅਸੀਂ ਬੇੜੇ ਸ੍ਰੀ ਫੋਨ ਲਾਈਨ ਖੋਲ ਦਈਏ ਤੇ ਤੁਹਾਡੇ ਵਿਚਾਰ ਜਾਣੀਏ ਮਸਲਾ ਅੱਜ ਬਹੁਤ ਸਾਰੇ ਵਿਚਾਰ ਨਾਲੇ ਆ ਖਬਰਾਂ ਵੀ ਕਰਾਂ ਗੱਲਾਂ ਕਰਾਂਗੇ ਖਬਰਾਂ ਦੀਆਂ ਤੇ ਜਦੋਂ ਸੈਂਟਰਲ ਪੁਆਇੰਟ ਖਬਰਾਂ ਦਾ ਨਿਕਲ ਕੇ ਪਾਣੀ ਆ ਰਿਹਾ ਪਵਨ ਪਾਣੀ ਪਾਣੀ ਜੇ ਕਹਿ ਸਕਦੇ ਕੁਦਰਤ ਦਾ ਇੱਕ ਅਨਮੋਲ ਸੋਮਾ ਜਿਹੜੀ ਕੁਦਰਤ ਵੱਲੋਂ ਬਖਸ਼ੀ ਹੋਈ ਦਾਤ ਆ ਜਿਹਨੂੰ ਬਣਾਇਆ ਨਹੀਂ ਜਾ ਸਕਦਾ ਅਸੀਂ ਆਪ ਨਹੀਂ ਬਣਾ ਸਕਦੇ ਲੱਖ ਅਸੀਂ HO2 ਕਹਿ ਲਈਏ ਕੁਛ ਕਰ ਲਈਏ ਪਰ ਅਸੀਂ ਨਹੀਂ ਉਹ ਪਾਣੀ ਪੈਦਾ ਕਰ ਸਕਦੇ ਜਿਹੜਾ ਸਾਨੂੰ ਕੁਦਰਤ ਨੇ ਦਿੱਤਾ ਸੋ ਇਸ ਪਾਣੀ ਦੀ ਵੀ ਆਪਾਂ ਗੱਲਬਾਤ ਅੱਜ ਕਰਨੀ ਆ ਕਿਉਂਕਿ ਮਾਹੌਲ ਆ ਜਿਹੜਾ ਉਹ ਪੰਜਾਬ ਹਰਿਆਣਾ ਦੇ ਬਾਰਡਰ ਦੇ ਉੱਤੇ ਕਾਫੀ ਗਰਮਾਇਆ ਹੋਇਆ ਨਾਲ ਨਾਲ ਪਾਣੀ ਦੇ ਮਾਮਲੇ ਚ ਦੁਨੀਆਂ ਭਰ ਦੀਆਂ ਜਿਹੜੀਆਂ ਗੱਲਾਂ ਵੀ ਆ ਰਹੀਆਂ ਵੀ ਪਾਣੀ ਨਾਲ ਜਿਹੜੀਆਂ ਆਉਣ ਵਾਲੇ ਸਮੇਂ ਚ ਕੀ ਸਮੱਸਿਆਵਾਂ ਆ ਸਕਦੀਆਂ ਜਾਂ ਆ ਰਹੀਆਂ ਉਹ ਵੀ ਆਪਾਂ ਗੱਲਾਂ ਬਾਤਾਂ ਕਰਨੀਆਂ ਕਿਉਂਕਿ ਅਸੀਂ ਇੱਕ ਉਦਾਹਰਣ ਦਾ ਇੱਕ ਸੈਕਿੰਡ ਚ ਹੀ ਦੇ ਦਿੰਨੇ ਆ ਵੀ ਅਗਲੀ ਜਿਹੜੀ ਵਰਲਡ ਵਾਰ ਆ ਉਹ ਪਾਣੀ ਲਈ ਲੱਗੂਗੀ ਪਰ ਕਿਤੇ ਬਰੀਕੀ ਚ ਨਹੀਂ ਸੋਚਿਆ ਜਦੋਂ ਬਰੀਕੀ ਚ ਸੋਚੋਗੇ ਜਾਂ ਬਰੀਕੀ ਚ ਜਾਓਗੇ ਤਾਂ ਕਾਫੀ ਚੀਜ਼ਾਂ ਹੋਰ ਵੀ ਨਿਕਲ ਕੇ ਸਾਹਮਣੇ ਆਉਂਦੀਆਂ ਵਾਕਈ ਰੌਂਗਟੇ ਖੜੇ ਕਰਨ ਵਾਲੀਆਂ ਗੱਲਾਂ ਸੋ ਇਹਨਾਂ ਵਿਸ਼ਿਆਂ ਦੇ ਉੱਤੇ ਵੀ ਆਪਾਂ ਅੱਜ ਵਿਚਾਰਾਂ ਕਰਨੀਆਂ ਕੱਲ ਪਰਸੋਂ ਮੈਨੂੰ ਇੱਕ ਬਹੁਤ ਵਧੀਆ ਕਹਾਣੀ ਬਹੁਤ ਸਾਰੇ ਸੱਜਣਾ ਮਿੱਤਰਾਂ ਨੇ ਫਾਰਵਰਡ ਕੀਤੀ ਸੀਗੀ ਕਿਸੇ ਨੇ ਫੇਸਬੁੱਕ ਤੇ ਕਿਸੇ ਨੇ ਵਟਸਐਪ ਦੇ ਉੱਤੇ ਪਾਣੀਆਂ ਦੇ ਮਾਮਲੇ ਦੇ ਵਿੱਚ ਬੜੀ ਵਧੀਆ ਕਿਸੇ ਨੇ ਜਿਹੜੀ ਇੱਕ ਕਹਾਣੀ ਲਿਖੀ ਆ ਭਾਵੇਂ ਉਹ ਕਹਾਣੀ ਆ ਪਰ ਉਹ ਇੱਕ ਡਰਾਉਣਾ ਸੱਚ ਵੀ ਆ ਤੇ ਮੈਨੂੰ ਲੱਗਦਾ ਵੀ ਮੈਂ ਕੋਸ਼ਿਸ਼ ਕਰੂੰਗਾ ਪਹਿਲਾਂ ਤੁਹਾਡੇ ਨਾਲ ਉਹ ਕਹਾਣੀ ਸਾਂਝੀ ਕਰਾਂ ਤੇ ਫਿਰ ਉਸ ਤੋਂ ਬਾਅਦ ਆਪਾਂ ਪਾਣੀਆਂ ਦੇ ਮਾਮਲਿਆਂ ਦੇ ਵਿੱਚ ਤੁਹਾਡੇ ਵਿਚਾਰ ਜਾਣੀਏ ਪਿੱਛੇ ਜੇ ਆਪਾਂ ਪ੍ਰੋਗਰਾਮ ਵਾਤਾਵਰਣ ਦੇ ਵਿੱਚ ਦਰਖਤਾਂ ਪ੍ਰਤੀ ਕੀਤਾ ਸੀ ਤਾਂ ਦਰਖਤਾਂ ਪ੍ਰਤੀ ਪ੍ਰੋਗਰਾਮ ਤੋਂ ਬਾਅਦ ਕਾਫੀ ਸੱਜਣਾ ਮਿੱਤਰਾਂ ਦਾ ਜਿਹੜਾ ਇੱਕ ਰੁਝਾਨ ਆਇਆ ਸੀ ਬਹੁਤ ਸਾਰੇ ਸੱਜਣਾ ਮਿੱਤਰਾਂ ਨੇ ਆਇਦ ਲਿਆ ਉਸ ਟਾਈਮ ਤੇ ਉਹ ਆਪੋ ਆਪਦੇ ਜਿਹੜੇ ਮਾਮਲੇ ਦੇ ਵਿੱਚ ਉਹਨਾਂ ਨੇ ਕੰਮ ਸ਼ੁਰੂ ਕਰ ਦਿੱਤਾ ਹੈ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਜਦੋਂ ਮੇਰੇ ਕੋਲ ਫੋਨ ਆਉਂਦੇ ਆ ਵੀ ਬਾਈ ਜੀ ਉਸ ਦਿਨ ਤੋਂ ਬਾਅਦ ਅਸੀਂ ਆਹ ਸਟੈਪ ਜਿਹੜੇ ਲੈ ਲਏ ਆ ਤੇ ਅੱਗੇ ਤੁਰ ਪਏ ਆ ਸੋ ਗੱਲ ਜਦੋਂ ਛਿੜਦੀ ਆ ਤੇ ਉਹਦੇ ਕੁਛ ਨਾ ਕੁਛ ਨਤੀਜੇ ਨਿਕਲਦੇ ਆ ਕੁਛ ਨਾ ਕੁਛ ਮੇਰਾ ਤਾਂ ਮੰਨਣਾ ਵੀ ਜੇ ਇੱਕ ਬੰਦੇ ਨੇ ਵੀ ਉਸ ਨੂੰ ਕਲਿੱਕ ਕਰ ਲਿਆ ਜਾਂ ਇੱਕ ਬੰਦੇ ਨੇ ਵੀ ਉਹਦੇ ਤੇ ਐਕਸ਼ਨ ਕਰ ਲਿਆ ਤਾਂ ਅਸੀਂ ਆਪਣੀ ਜਿਹੜੀ ਸਫਲਤਾ ਨੂੰ 100% ਹੀ ਮੰਨਦੇ ਹਾਂ 1% ਨਹੀਂ ਮੰਨਾਂਗੇ ਕਿਉਂਕਿ 1% ਨਾਲ ਹੀ ਜਿਹੜਾ ਸ਼ੁਰੂਆਤ ਹੁੰਦੀ ਆ ਹਮੇਸ਼ਾ ਜਿਹੜੀ ਸ਼ੁਰੂਆਤ ਆ ਉਹ 1 ਤੋਂ ਹੋਈ ਆ ਤੇ ਨਹੀਂ ਤਾਂ ਫਿਰ ਉਹ ਸ਼ੂਨਿਆ ਅਵਸਥਾ ਜਿਵੇਂ ਅਮਨਦੀਪ ਕਹਿੰਦੇ ਹੁੰਦੇ ਆ ਵੀ ਜੇ ਜੀਵਨ ਆ ਜਿਹੜਾ ਸ਼ੂਨਿਆ ਅਵਸਥਾ ਦੇ ਵਿੱਚ ਸੀ ਪਰ ਜਦੋਂ 1 ਦੀ ਹੋਂਦ ਹੋਈ 1 ਦਾ 1 ਤੋਂ ਗਿਣਤੀ ਸ਼ੁਰੂ ਹੋਈ ਉਦੋਂ ਬਾਅਦ ਹੀ ਜਿਹੜੀ ਐਡਾ ਵੱਡਾ ਸੰਸਾਰ ਸਿਰਜਿਆ ਗਿਆ ਸੋ ਅੱਜ ਵੀ ਜੇ ਕੋਈ ਇੱਕ ਬੰਦਾ ਉਪਰਾਲਾ ਸ਼ੁਰੂ ਕਰਦਾ ਤਾਂ ਉਸ ਉਪਰਾਲੇ ਦੇ ਮਗਰ ਕਾਫਲੇ ਬਣਦਿਆਂ ਦੇਰ ਨਹੀਂ ਲੱਗਦੀ। ਸੋ ਬੜਾ ਹੀ ਹਲਕਾ ਫੁਲਕਾ ਲੈਂਦੇ ਹਾਂ ਅਸੀਂ ਕੁਝ ਕੁ ਗੱਲਾਂ ਨੂੰ, ਖਾਸ ਕਰਕੇ ਪਾਣੀਆਂ ਦੇ ਮਸਲਿਆਂ ਨੂੰ ਅਸੀਂ ਬੜਾ ਹਲਕਾ ਲੈਂਦੇ ਹਾਂ, ਤੇ ਜੇ ਅਸੀਂ ਥੋੜੀ ਜਿਹੀ ਗਹਿਰਾਈ ਨਾਲ ਸੋਚੀਏ ਸਮਝੀਏ ਤਾਂ ਇਹ ਮਸਲਿਆਂ ਤੇ ਵਿਚਾਰਾਂ ਸਾਨੂੰ ਕਰਨੀਆਂ ਪੈਣਗੀਆਂ, ਕਰਨੀਆਂ ਬਣਦੀਆਂ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਤੁਹਾਡੀਆਂ ਫੋਨ ਕਾਲਸ ਲਵਾਂਗੇ, ਤੁਹਾਡੇ ਤੋਂ ਐਡਵਾਈਸ ਲਵਾਂਗੇ ਵੀ ਪਾਣੀ ਦੇ ਮਾਮਲੇ ਦੇ ਵਿੱਚ ਅਸੀਂ ਕੀ ਜਿਹੜੀਆਂ ਗੱਲਾਂ ਕਰ ਸਕਦੇ ਹਾਂ। ਬੇਨਤੀ ਆ ਜੇ ਕੋਸ਼ਿਸ਼ ਕਰੋ ਅੱਜ ਪਾਣੀ ਦੇ ਵਿਸ਼ੇ ਦੇ ਉੱਤੇ ਹੀ ਜੇ ਆਪਾਂ ਗੱਲ ਨੂੰ ਟਿਕਾ ਕੇ ਰੱਖੀਏ ਤਾਂ ਜ਼ਿਆਦਾ ਬਿਹਤਰ ਹੈ। ਕਈ ਵਾਰ ਕੀ ਹੁੰਦਾ ਮੈਨੂੰ ਬਾਅਦ ਦੇ ਵਿੱਚ ਬੜੇ ਲਾਂਭੇ ਆਉਂਦੇ ਆ ਵੀ ਬੜਾ ਵਧੀਆ ਟੌਪਿਕ ਚੱਲੀ ਜਾਂਦਾ ਸੀ ਯਾਰ, ਪਰ ਇੱਕ ਫੋਨ ਕਾਲ ਨਾਲ ਸਾਰਾ ਟੌਪਿਕ ਬਦਲਿਆ ਗਿਆ, ਤੁਸੀਂ ਹੋਰ ਚੀਜ਼ ਦੇ ਉੱਤੇ, ਉਹ ਨਾ ਉਹ ਪੂਰੀ ਹੋਈ ਨਾ ਉਹ ਪੂਰੀ ਹੋਈ। ਸੋ ਬੇਨਤੀ ਹੈ ਜੀ, ਦੇਖੋ ਜਾਂ ਤਾਂ ਤੁਸੀਂ ਪਹਿਲਾਂ ਹੀ ਆਪਾਂ ਮੁੱਦਾ ਹੋਰ ਛੇੜ ਲੈਂਦੇ ਹਾਂ, ਜੇ ਕੋਈ ਹੋਰ ਛੇੜਨਾ ਚਾਹੁੰਦਾ, ਨਹੀਂ ਪਸੰਦ ਕਿਸੇ ਨੂੰ ਪਾਣੀਆਂ ਦਾ ਮੁੱਦਾ ਤਾਂ ਵੀ ਆਪਾਂ ਨੂੰ ਕੋਈ ਪ੍ਰੋਬਲਮ ਨਹੀਂ, ਪਰ ਹੋ ਸਕੇ ਤਾਂ ਆਪਾਂ ਜੇ ਪਾਣੀਆਂ ਤੇ ਹੀ ਗੱਲ ਕਰੀਏ ਤਾਂ ਜ਼ਿਆਦਾ ਬਿਹਤਰ ਆ, ਕਿਉਂਕਿ ਸਿਆਸੀ ਗੱਲਾਂ ਤਾਂ ਆਪਾਂ ਕਰ ਸਕਦੇ ਹਾਂ, ਚਟਾਲਿਆਂ ਦਾ ਰੌਲਾ ਕਰ ਸਕਦੇ ਹਾਂ, ਹਰਿਆਣੇ ਪੰਜਾਬ SIL ਨਹਿਰ ਦਾ ਰੌਲਾ ਕਰ ਸਕਦੇ ਹਾਂ, ਪਰ ਜਿਹੜੀ ਜਾੜ ਆ, ਜਿਹੜਾ ਅਸਲੀ ਕੰਮ ਆ ਪਾਣੀ ਦਾ, ਜਿਹਦੇ ਨਾਲ ਅਸਲੀ ਤਕਲੀਫ ਆਉਣੀ ਆ ਲੇਟਰ ਆਉਣ, ਉਸ ਤਕਲੀਫ ਬਾਰੇ ਆਪਾਂ ਜੇ ਵਿਚਾਰਾਂ ਕਰੀਏ ਤੇ ਅਸੀਂ ਕਿੱਥੇ ਕਿੱਥੇ ਤੇ ਕਿਵੇਂ ਕਿਵੇਂ ਕੀ ਕੀ ਸਹਿਯੋਗ ਪਾਣੀ ਬਚਾਉਣ ਲਈ ਕਰ ਸਕਦੇ ਹਾਂ, ਤਾਂ ਉਹਦੇ ਬਾਰੇ ਆਪਾਂ ਜ਼ਰੂਰ ਗੱਲਾਂ ਬਾਤਾਂ ਕਰੀਏ। ਸੋ ਉਮੀਦ ਆ ਜੀ ਅੱਜ ਦੇ ਟੌਪਿਕ ਸਾਰੇ ਜਾਣੇ ਰਲ ਮਿਲ ਕੇ ਸਾਡੇ ਨਾਲ ਜ਼ਰੂਰ ਹੰਗਾਰਾ ਭਰੋਂਗੇ, ਪਰ ਫਿਲਹਾਲ ਜਿਹੜਾ ਗੀਤ ਆ ਇੱਕ ਹੋ ਜੇ ਤਾਂ ਜ਼ਿਆਦਾ ਬਿਹਤਰ ਆ। ਸੁਬਹਾ ਸੁਬਹਾ ਤੇ ਗੀਤ ਤੋਂ ਬਾਅਦ ਫਿਰ ਮੈਂ ਹਾਜ਼ਰ ਹੁੰਦਾ ਜੀ ਅੱਜ ਦੇ ਪ੍ਰੋਗਰਾਮ ਦੇ ਅਗਲੇ ਹਿੱਸੇ ਚ।
ਬੋਲ ਤੂੰ ਸਭਨਾ ਦਾ ਸਤਿਕਾਰ ਕਰ, ਭਲੇ ਹਾਰੀ ਕੁਦਰਤ ਵਸਿਆ ਤੂੰ ਕੁਦਰਤ ਦੇ ਨਾਲ ਪਿਆਰ ਕਰ, ਮੁੱਖ ਤੂੰ ਮਿੱਠਾ ਬੋਲ ਤੂੰ ਲਗਾ ਕੇ ਸੁਣ ਮਨਾ, ਇਹ ਵਹਿੰਦੇ ਪਾਣੀ ਨਦੀਆਂ ਦੇ ਉਸੇ ਦੀ ਖੇੜਨ ਤੁਮ ਮਨਾ, ਜੋ ਕਣ ਕਣ ਦੇ ਵਿੱਚ ਵਸਦਾ ਏ ਤੂੰ ਸਭ ਚੋਂ ਉਸ ਦਾ ਦੀਦਾਰ ਕਰ, ਬਲਿਹਾਰੀ ਕੁਦਰਤ ਵਸਿਆ ਤੂੰ ਕੁਦਰਤ ਤੂੰ ਮਿੱਠਾ ਬੋਲ ਤੂੰ ਜਿਉਣਾ ਸਿੱਖੇ ਉਹਨਾਂ ਫੁੱਲਾਂ ਤੋਂ ਜੋ ਵਿੱਚ ਉਜਾੜਾ ਹੱਸਦੇ ਨੇ, ਕਿਉਂ ਉੱਚੇ ਵੇਖ ਕੇ ਤੁਰਦਾ ਏ ਕਈ ਤੈਤੋਂ ਕੇ ਤੂੰ ਬਸ ਪਿਆਰ ਦਾ ਇਤਿਹਾਰ ਕਰ, ਬਲਿਹਾਰੀ ਕੁਦਰਤ ਵਸਿਆ ਤੂੰ ਕੁਦਰਤ ਦੇ ਨਾਲ ਪਿਆਰ ਕਰ, ਮੁੱਖ ਤੂੰ ਮਿੱਠਾ ਬੋਲ ਤੂੰ ਕਰ ਛੱਡ ਲਿੰਦਿਆ ਚੁਗਲੀ ਕਰਨਾ ਤੂੰ ਬਸ ਪ੍ਰਗਟ ਉਹਦਾ ਬਣਿਆ ਕਰ ਝੂਠੇ ਪਦਾਰਥ ਦੁਨੀਆਂ ਦੇ ਨਾ ਇਹਨਾਂ ਦਾ ਹੰਕਾਰ ਕਰ
ਮੁੱਖ ਤੋਂ ਮਿੱਠਾ ਬੋਲ ਤੂੰ। ਬਿਲਕੁਲ ਜੀ, ਮੁੱਖ ਤੋਂ ਮਿੱਠਾ ਬੋਲਣ ਨਾਲ ਹੀ ਤਕਰੀਬਨ ਵੱਡੇ ਮਸਲੇ ਜ਼ਿੰਦਗੀ ਦੇ ਹੱਲ ਹੋ ਜਾਂਦੇ ਆ। ਸੋ ਉਮੀਦ ਆ ਜੀ ਤੁਸੀਂ ਵੀ ਜਿਹੜੀ ਇਸ ਗੀਤ ਨਾਲ ਕਾਫੀ ਹੱਦ ਤੱਕ ਸਹਿਮਤ ਹੋਵੋਗੇ ਤੇ ਇਸ ਗੀਤ ਦੀਆਂ ਜਿਹੜੀਆਂ ਸਤਰਾਂ ਨੇ, ਕੱਲੀ ਕੱਲੀ ਸਤਰ ਦੇ ਉੱਤੇ ਜਿਹੜਾ ਸਾਡਾ ਜਿਹੜਾ ਕਹਿ ਸਕਦੇ ਆ ਅਮਲ ਕਰਨਾ ਬਣਦਾ, ਪਰ ਇਹ ਵੱਖਰੀ ਗੱਲ ਆ ਵੀ ਅਸੀਂ ਲੋਕਾਂ ਲਈ ਇਹ ਚੀਜ਼ਾਂ ਕਰਦੇ ਆ, ਲੋਕਾਂ ਲਈ ਇਹ ਦੱਸਦੇ ਆ, ਪਰ ਆਪ ਖੁਦ ਕੁਝ ਨਹੀਂ ਇਸ ਤੇ ਕਰਦੇ ਜਾਂ ਕਰਨਾ ਚਾਹੁੰਦੇ। ਸੋ ਕੋਸ਼ਿਸ਼ ਕਰੀਏ ਜੀਵਨ ਦੇ ਵਿੱਚ ਜੇ ਅਸੀਂ ਆਪਣੇ ਆਪ ਤੇ ਇਹ ਗੱਲਾਂ ਢਾਲ ਲਈਏ ਤਾਂ ਕਿਤੇ ਨਾ ਕਿਤੇ ਜ਼ਿਆਦਾ ਲਾਹੇਵੰਦ ਹੋਣਗੀਆਂ। ਬਹੁਤ ਸਾਰੇ ਸੱਜਣ ਮਿੱਤਰ ਆਉਣੇ ਸ਼ੁਰੂ ਹੋ ਗਏ ਆ ਜੀ ਅੱਡੋ ਅੱਡ ਮਾਧਮਾਂ ਜ਼ਰੀਏ, ਤੇ ਮੈਂ ਉਹਨਾਂ ਸਾਰਿਆਂ ਦੇ ਸੱਜਣਾਂ ਦੇ ਸੁਨੇਹੇ ਲੈ ਕੇ ਤੇ ਫਿਰ ਪਾਣੀ ਪਿਤਾ ਜਸਵੀਰ ਸਿੰਘ ਦੀਦਾਰਗੜ੍ਹ ਹੋਰਾਂ ਦੀ ਲਿਖੀ ਇੱਕ ਕਹਾਣੀ, ਜਿਹੜੀ ਕਿ ਹੋ ਸਕਦਾ ਕਈ ਲੋਕ ਹੁਣ ਉਸ ਕਹਾਣੀ ਨੂੰ ਕਹਿਣ ਵੀ ਓਵਰ ਜਿਹੜਾ ਰਿਐਕਸ਼ਨ ਆ ਜਾਂ ਓਵਰ ਗੱਲਾਂ ਜਾਂ ਕੁਝ ਇੱਕ ਇਹੋ ਜਿਹੀਆਂ ਗੱਲਾਂ ਨਾ ਵੀ ਸਮੇਂ ਤੋਂ ਆਪਾਂ ਬਾਹਲੀ ਗਾਂਹ ਦੀ ਗੱਲ ਨਾ ਸਮਝ ਆਵੇ, ਪਰ ਵਾਕਈ ਜੀ ਉਹ ਕਹਾਣੀ ਆ ਜਿਹੜੀ ਤੁਹਾਡੇ ਲਈ ਇੱਕ ਹੋ ਸਕਦਾ ਚੇਂਜ ਤਬਦੀਲੀ ਦਾ ਇੱਕ ਰੂਲ ਪੈਦਾ ਕਰੇ, ਤਬਦੀਲੀ ਲੈ ਕੇ ਆਵੇ ਤੁਹਾਡੇ ਜੀਵਨ ਦੇ ਵਿੱਚ, ਚੇਂਜ ਲੈ ਕੇ ਆਵੇ ਜੇ ਤੁਸੀਂ ਆਪਣੇ ਤੇ ਉਹ ਹੰਢਾ ਕੇ ਦੇਖੋ ਕਹਾਣੀ। ਸੋ ਕਹਾਣੀ ਸਾਂਝੀ ਕਰਨ ਤੋਂ ਪਹਿਲਾਂ ਮੈਂ ਸੱਜਣਾ ਮਿੱਤਰਾਂ ਦੇ ਸੁਨੇਹੇ ਲੈਣੇ ਚਾਹਾਂਗਾ ਜੀ। ਲਓ ਜੀ, ਸਾਡੇ ਨਾਲ ਅਮਨ ਧਾਲੀਵਾਲ ਜੁੜੇ ਆ ਕੈਮਰਾ ਵਾਲੇ। ਸਤਿ ਸ੍ਰੀ ਅਕਾਲ ਮਿੰਟੂ ਬਾਈ ਜੀ, ਕੀ ਹਾਲ ਹੈ ਜੀ? ਤੁਸੀਂ ਤੇ ਸਿੱਧੂ ਸਾਹਿਬ ਮਿਲ ਕੇ ਕਿਹੜੇ ਸੱਪ ਕੱਢ ਰਹੇ? ਅੱਛਾ, ਕੱਲ ਦਾ ਮੈਸੇਜ ਆ ਜੀ, ਅਜੇ ਮੈਂ ਮੇਰੇ ਕੋਲੇ ਕੱਲ ਦੇ ਮੈਸੇਜ ਦੇ ਥਾਂ ਤੇ ਅੱਜ ਪਹੁੰਚਿਆ ਹੈ, ਕਿਉਂਕਿ ਉਹ ਕੱਲ ਸੀ ਮੋਰਿੰਗਾ ਟ੍ਰੀ ਦੇ ਬੂਟੇ ਦਾ ਬਹੁਤ ਗੁਣਕਾਰੀ ਆ, ਆਪ ਦੀ ਸਿਡਨੀ ਜਾ ਕੇ ਟਰਾਈ ਕਰਾਂਗੇ। ਹਿੰਦੀ ਚ ਕੁਝ ਸਾਂਝਾ ਕਰ ਰਿਹਾ, ਸ਼ੁਕਰੀਆ ਜੀ। ਉਹਨਾਂ ਨੇ ਕਿਹਾ ਜੀ ਕੱਲ ਮੋਰਿੰਗਾ ਟ੍ਰੀ ਦੇ ਉੱਤੇ ਆਪਾਂ ਗੱਲਬਾਤ ਕੀਤੀ ਸੀ, ਉਹ ਕਹਿੰਦੇ ਜੀ ਅਸੀਂ ਵੀ ਜਾ ਕੇ ਸਿਡਨੀ ਦੇ ਵਿੱਚ ਲਾਵਾਂਗੇ, ਕਿਉਂਕਿ ਕੈਨਬਰਾ ਤੋਂ ਅਮਨ ਹੋ ਰਹੇ ਸਿਡਨੀ ਮੂਵ ਹੋ ਰਹੇ ਆ। ਸੋ ਕੋਈ ਨੀ ਜੀ, ਬੈਸਟ ਵਿਸ਼ੇਸ ਆ ਸਾਡੀਆਂ ਸਿਡਨੀ ਦੇ ਵਿੱਚ ਜਾ ਕੇ ਵੀ ਤੁਸੀਂ ਜਿਹੜੇ ਜ਼ਿੰਦਗੀ ਦੇ ਰੰਗ ਮਾਣੋ। ਉਹਨਾਂ ਨੇ ਇੱਕ ਹਿੰਦੀ ਚ ਗੱਲ ਕੀਤੀ ਜੀ ਜੀਵਨ ਦਰਸ਼ਨ। ਇੱਕ ਵਾਰ ਕੁਝ ਬੱਚੇ ਫੁੱਟਬਾਲ ਖੇਡ ਰਹੇ ਤੇ ਵਹਾਂ ਸੇ ਇੱਕ ਸੰਤ ਜਾ ਰਹੇ ਥੇ, ਤਭੀ ਇੱਕ ਬੱਚੇ ਨੇ ਮਹਾਤਮਾ ਸੇ ਸਵਾਲ ਕੀਆ, ਗੁਰੂ ਜੀ ਇਸ ਫੁੱਟਬਾਲ ਨੇ ਐਸੇ ਕੈਸੇ ਕਰਮ ਕੀਆ ਜੋ ਇਸੇ ਇਤਨੀ ਲਾਤੇ ਖਾਣੀ ਪੜ ਰਹੀ ਹੈ। ਸੰਤ ਨੇ ਬਹੁਤ ਸੁੰਦਰ ਜਵਾਬ ਦਿਆ, ਬੇਟੇ ਯੇ ਇਸਕੇ ਕਰਮ ਨਹੀਂ ਕਿੰਤੂ ਇਸਮੇ ਹਵਾ ਭਰੀ ਹੈ, ਇਸ ਲਈ ਇਸੇ ਇਤਨੀ ਲਾਤ ਖਾਣੀ ਪੜ ਰਹੀ ਹੈ। ਇਸੀ ਤਰ੍ਹਾਂ ਮਨੁਸ਼ ਮੇ ਜਬ ਏਕ ਤੱਕ ਅਹੰਕਾਰ ਬਰਾ ਹੋਤਾ ਹੈ, ਤਬ ਤੱਕ ਜੀਵਨ ਮੇ ਲਾਤੇ ਖਾਣੀ ਪੜਤੀ ਹੈ। ਕਿਆ ਖੂਬਸੂਰਤ ਹੈ ਜੀ, ਬਹੁਤ ਖੂਬਸੂਰਤ ਵਿਚਾਰ ਸੁਬਹਾ ਸੁਬਹਾ ਤੁਸੀਂ ਸਾਂਝਾ ਕੀਤਾ ਅਮਨ ਸਾਡੇ ਨਾਲ, ਤੇ ਉਮੀਦ ਕਰਦੇ ਹਾਂ ਸਾਡੇ ਸਰੋਤਿਆਂ ਨੂੰ ਵੀ ਬਹੁਤ ਪਸੰਦ ਆਇਆ ਹੋਏਗਾ। ਉਸ ਤੋਂ ਬਾਅਦ ਸਾਡੇ ਨਾਲ ਜੁੜੇ ਆ ਜੀ ਦਲਜੀਤ ਸਿੰਘ ਮਹਿਤਾ ਚੌਕ, ਤੇ ਉਹਨਾਂ ਨੇ ਇੱਕ ਫੋਟੋ ਭੇਜੀ ਹੈ ਜੀ, ਤੇ ਨਾਲ ਸਤਿ ਸ੍ਰੀ ਅਕਾਲ ਬੁਲਾਈ ਹੈ, ਤੇ ਵਿਚਾਰ ਉਹਨਾਂ ਨੇ ਵੀ ਭੇਜਿਆ। ਕਹਿੰਦੇ ਜਬ ਜਬ ਹਮ ਚੁੱਪ ਰਹਿ ਕਰ ਸਭ ਬਰਦਾਸ਼ਤ ਕਰ ਲੇਤੇ ਹੈ, ਤਬ ਤੋ ਦੁਨੀਆ ਕੋ ਅੱਛੇ ਲਗਤੇ ਹੈ, ਪਰ ਏਕਾਦ ਵਾਰ ਵੀ ਸੱਚੀ ਹਕੀਕਤ ਬਿਆਨ ਕਰ ਦੋ ਤਾਂ ਸਭ ਸੇ ਬੁਰੇ ਲਗਨੇ ਲਗਤੇ ਹੈ। ਬਿਲਕੁਲ ਜੀ, ਇਹ ਤਾਂ ਇੱਕ ਸੱਚਾਈ ਹੈ ਜੀਵਨ ਦੀ, ਪਰ ਇਸ ਚੀਜ਼ ਦਾ ਮੇਰਾ ਇਹ ਮੰਨਣਾ, ਪਰਸਨਲ ਤਜਰਬਾ ਇਹ ਆ ਵੀ ਜਿਹੜਾ ਬੁਰਾ ਲੱਗਣ ਦਾ ਵੀ ਇੱਕ ਪੀਰੀਅਡ ਆ। ਮੈਂ ਵੀ ਪਹਿਲਾਂ ਇਸ ਗੱਲੋਂ ਮੂੰਹ ਖੋਲਦਾ ਨਹੀਂ ਹੁੰਦਾ ਸੀ, ਬੋਲਦਾ ਨਹੀਂ ਹੁੰਦਾ ਸੀ, ਕੁਝ ਇੱਕ ਗੱਲਾਂ ਨੂੰ ਅੰਦਰੋਂ ਸਬਰ ਕਰ ਲੈਂਦਾ ਸੀ, ਨਹੀਂ ਚੰਗੀਆਂ ਲੱਗਦੀਆਂ ਸੀ ਤਾਂ ਉਹਦੀ ਫੀਡਬੈਕ ਦੇਣ ਦੀ ਥਾਂ ਤੇ ਮੈਂ ਕੀ ਲੈਣਾ, ਮੈਨੂੰ ਕੀ ਸ਼ਬਦ ਵਰਤ ਕੇ ਚੁੱਪ ਕਰ ਜਾਂਦਾ ਸੀ, ਪਰ ਮੈਨੂੰ ਲੱਗਦਾ ਸੀ ਵੀ ਲੋਕ ਨਾਰਾਜ਼ ਹੋ ਜਾਣਗੇ, ਲੋਕ ਮੈਨੂੰ ਬੁਰਾ ਸਮਝਣ ਲੱਗ ਜਾਣਗੇ। ਪਰ ਹੁਣ ਮੈਂ ਦੇਖ ਲਿਆ ਜੀ ਜ਼ਿੰਦਗੀ ਦੇ ਤਜਰਬੇ ਦੇ ਵਿੱਚ ਬੁਰਾ ਸਮਝਦੇ ਆ ਲੋਕ, ਬਟ ਸ਼ਾਰਟ ਪੀਰੀਅਡ ਲਈ, ਬਹੁਤ ਸ਼ਾਰਟ ਪੀਰੀਅਡ ਲਈ ਤੁਹਾਨੂੰ ਬੁਰਾ ਸਮਝਦੇ ਆ, ਛੇਤੀ ਲੋਕਾਂ ਦੀਆਂ ਅੱਖਾਂ ਖੁੱਲ ਜਾਂਦੀਆਂ ਕਿਉਂਕਿ ਜ਼ਮਾਨਾ ਬੜਾ ਤੇਜ਼ ਹੋ ਗਿਆ ਤੇ ਨਤੀਜੇ ਬੜੇ ਤੇਜ਼ ਆਉਂਦੇ ਆ। ਮੇਰੇ ਵਰਗੇ ਦੀ ਕਹੀ ਗੱਲ ਇੱਕ ਮਿੰਟ ਰੜਕਦੀ ਆ, ਉਦੋਂ ਦੂਜੇ ਮਿੰਟ ਹੀ ਅਗਲਾ ਹੋਰ ਗੂਗਲ ਕਰਕੇ ਦੇਖਦਾ, ਇਧਰੋਂ ਉਧਰੋਂ ਕਰਦਾ, ਤੇ ਫਿਰ ਉਹਨੂੰ ਮਹਿਸੂਸ ਹੁੰਦਾ ਵੀ ਨਹੀਂ ਉਹ ਬੰਦਾ ਸਹੀ ਸੀ, ਤਾਂ ਉਹ ਉਦੋਂ ਵੱਧ ਕੇ ਤੁਹਾਡੇ ਨਾਲ ਜੁੜਦਾ ਗਾ। ਇਹ ਮੇਰਾ ਨਿੱਜੀ ਤਜਰਬਾ। ਸੋ ਹਕੀਕਤ ਬਿਆਨ ਕਰਨ ਤੋਂ ਪਿੱਛੇ ਨਹੀਂ ਉੱਡਣਾ ਚਾਹੀਦਾ ਜੀ, ਹਕੀਕਤ ਬਿਆਨ ਕਰੋ ਜੀ, ਸਦਕੇ ਕਰੋ, ਤੇ ਜੇ ਗਲਤੀ ਹੋਈ ਆ ਗਲਤੀ ਮੰਨੋ, ਉਹਦਾ ਅਹਿਸਾਸ ਕਰੋ, ਉਹ ਅੱਗੇ ਤੋਂ ਨਾ ਕਰਨ ਦਾ ਸੁਧਾਰ ਕਰੋ। ਇਹ ਜਿਹੀਆਂ ਚੀਜ਼ਾਂ ਦੇ ਨਾਲ ਜੀਵਨ ਬੜਾ ਹਲਕਾ ਫੁਲਕਾ ਹੋ ਜਾਂਦਾ, ਫਾਲਤੂ ਦਾ ਪ੍ਰੈਸ਼ਰ ਜੀਵਨ ਦੇ ਉੱਤੇ ਨਹੀਂ ਬਣਦਾ। ਨਹੀਂ ਕੀ ਆ ਵੀ ਅਸੀਂ ਕਈ ਵਾਰੀ ਫਾਲਤੂ ਦਾ ਪ੍ਰੈਸ਼ਰ ਹੀ ਢੋਈ ਰੱਖਦੇ ਆ, ਜੇ ਉਹਨੂੰ ਬਾਹਰ ਕੱਢ ਦਈਏ ਤਾਂ ਕਿਤੇ ਨਾ ਕਿਤੇ ਸੌਖੇ ਰਹਿੰਦੇ ਆ। ਤੇ ਨਿੱਕਾ ਢਿੱਲੋਂ ਨੇ ਗੁੱਡ ਮਾਰਨਿੰਗ ਬੁਲਾ ਦਿੱਤੀ ਹੈ ਜੀ। ਨਿੱਕਾ ਢਿੱਲੋਂ ਬਾਈ ਗੁੱਡ ਮਾਰਨਿੰਗ ਤੁਹਾਨੂੰ ਵੀ, ਤੇ ਸਨੀ ਸਿੰਘ ਜੁੜੇ ਆ ਜੀ ਸਾਡੇ ਨਾਲ, ਕਹਿੰਦੇ ਗੁੱਡ ਮਾਰਨਿੰਗ ਜੀ ਟੂ ਯੂ ਐਂਡ ਆਰ ਲਿਸਨਰ ਸਨੀ ਡੇ, ਸਨੀ ਫਰੋਮ ਮਿੰਟੋ, ਮਿੰਟੋ ਨਾਂ ਦਾ ਕੋਈ ਥਾਂ ਸ਼ਾਇਦ ਆਪਣੇ ਪਿੰਡ ਹੋਊਗਾ, ਮਿੰਟੂ ਤੋਂ ਵਿਗੜ ਕੇ ਬਣਿਆ ਹੋਣਾ ਮਿੰਟੋ, ਉੱਥੋਂ ਸਨੀ ਸਾਡੇ ਨਾਲ ਜੁੜਿਆ ਬਾਈ, ਤੇ ਉਹਨਾਂ ਨੇ ਸਤਿ ਸ਼੍ਰੀ ਅਕਾਲ ਬੁਲਾਈ ਹੈ। ਹੋਰ ਜਾਣਕਾਰੀ ਭੇਜੋ ਜੀ ਆਪਣੇ ਪਿੰਡ ਬਾਰੇ। ਤੇ ਹਰਮੀਤ ਸਿੰਘ ਚਾਨਾ ਜੁੜੇ ਆ ਜੀ, ਤੇ ਉਹਨਾਂ ਨੇ ਵੀ ਸਤਿ ਸ਼੍ਰੀ ਅਕਾਲ ਬੁਲਾਈ ਹੈ, ਤੇ ਕਹਿੰਦੇ ਪ੍ਰੋਗਰਾਮ ਸੁਣ ਰਹੇ ਹਾਂ ਜੀ, ਵਰਲਡ ਵਾਈਡ ਫਰੋਮ ਮੀ ਬੱਬੂ ਧੀਰਾ ਐਸ ਫੌਜੀ ਦਿਲਪ੍ਰੀਤ ਪੜਵਾਲ ਫਰੋਮ ਕੋਬਰਮ, ਸਾਰੇ ਕਹਿੰਦੇ ਬਹੁਤ ਵਧੀਆ ਜੀ, ਤੇ ਕਹਿੰਦੇ ਵੈਦਰ ਬੜਾ ਸਾਫ਼ ਸੁਥਰਾ, ਅੱਜ 3 degree ਟੈਂਪਰੇਚਰ ਆ। ਜਸਟ ਆਈ ਕਮ ਹੇਅਰ ਟੂ ਸੀ ਆਲ, ਕਹਿੰਦੇ ਕੱਲ ਹੀ ਮੈਂ ਵਾਪਸ ਆਇਆ ਕਿਉਂਕਿ ਅੱਜ ਕੱਲ ਇੱਥੇ ਰਹਿੰਦੇ ਨੀ। ਤੇ ਉਹਨਾਂ ਨੇ ਗੀਤ ਕਹਿ ਜੀ ਕਾਰਵਾਈ, ਕੋਈ ਗੀਤ ਆ ਜੀ ਤਰਸੇਮ ਜੱਸਰ ਹੋਰਾਂ ਦਾ, ਤੇ ਕੋਈ ਨੀ ਜੀ ਜਰੂਰ ਕੋਸ਼ਿਸ਼ ਕਰਾਂਗੇ ਤੁਹਾਡਾ ਗੀਤ ਵੀ ਸੁਣਾਵਾਂਗੇ। ਨਾਲ ਹੀ ਉਹਨਾਂ ਨੇ ਲਿਖਿਆ ਪਿਆਰ ਤੇ ਵਿਸ਼ਵਾਸ ਦੋ, ਇਸ ਤਰ੍ਹਾਂ ਦੇ ਪੰਛੀ ਨੇ ਜੇਕਰ ਦੋਵਾਂ ਵਿੱਚ ਇੱਕ ਉੱਡ ਜਾਵੇ ਤਾਂ ਦੂਜਾ ਆਪਣੇ ਆਪ ਹੀ ਉੱਡ ਜਾਂਦਾ ਹੈ। ਵਾਕਿਆ ਜੀ ਜਿੱਥੇ ਪਿਆਰ ਆ ਉੱਥੇ ਵਿਸ਼ਵਾਸ ਆ, ਜਿੱਥੇ ਵਿਸ਼ਵਾਸ ਆ ਉੱਥੇ ਹੀ ਪਿਆਰ ਆ, ਇਹ ਦੋਨੇ ਇੱਕ ਦੂਜੇ ਦੇ ਪੂਰਕ ਆ ਜੀ। ਸਤਨਾਮ ਦਿਓਲ ਮਲਦੂਰਾ ਤੋਂ ਜੁੜਿਆ, ਸਤਿ ਸ਼੍ਰੀ ਅਕਾਲ ਬੁਲਾ ਰਿਹਾ ਜੀ। ਕੋਸ਼ਿਸ਼ ਕੀਤੀ ਨੂੰ ਕਦੇ ਬੇਕਾਰ ਨਾ ਸਮਝੋ, ਥੱਕ ਜਾਣ ਨੂੰ ਮੁਸਾਫਰੋ ਤੁਸੀਂ ਹਾਰ ਨਾ ਸਮਝੋ, ਹੌਸਲੇ ਬੁਲੰਦ ਰੱਖਿਓ ਸਦਾ, ਕੁਦਰਤੀ ਰੁੱਖਾਂ ਵਾਂਗੂ ਮੌਸਮ ਬਦਲੇ ਨੂੰ ਮੁੱਕ ਗਈ ਬਹਾਰ ਨਾ ਸਮਝੋ। ਕਿਆ ਬਾਤ ਆ ਜੀ, ਕਿਆ ਬਾਤ ਆ, ਬਹੁਤ ਖੂਬਸੂਰਤ ਸਤਨਾਮ ਬਾਈ ਤੁਸੀਂ ਮੈਸੇਜ ਭੇਜਿਆ। ਬਿਲਕੁਲ ਸਮਝਣ ਦਾ ਹੀ ਗੱਲ ਹੁੰਦੀ ਹੈ, ਤੁਹਾਡਾ ਮਨੋਬਲ ਦਾ ਇੱਕ ਸੋਚ ਹੀ ਹੁੰਦੀ ਆ, ਉਹ ਸੋਚ ਸਾਡੇ ਮਨੋਬਲ ਨੂੰ 7ਵੇਂ ਸਮਾਨ ਤੇ ਲੈ ਜਾਂਦੀ ਆ, ਤੇ ਉਹੀ ਸੋਚ ਆ ਜਿਹੜੀ ਬੰਦੇ ਦਾ ਮਨੋਬਲ ਤੋੜ ਵੀ ਦਿੰਦੀ ਆ। ਰੁਪਿੰਦਰ ਸਿੰਘ ਗਿੱਲ ਮੈਲਬਨ ਤੋਂ ਜੁੜੇ ਆ ਜੀ ਸਾਡੇ ਨਾਲ, ਕਹਿੰਦੇ ਵਾਹਿਗੁਰੂ ਜੀ ਕਾ ਖਾਲਸਾ ਤੇ ਸ੍ਰੀ ਵਾਹਿਗੁਰੂ ਜੀ ਕੀ ਫਤਿਹ, ਸ਼ੁਭ ਸਵੇਰ, ਵੀ ਇੰਜੋਏ ਯੂਰ ਪ੍ਰੋਗਰਾਮ। ਸੋ ਬਹੁਤ ਮਿਹਰਬਾਨੀ ਰੁਪਿੰਦਰ ਬਾਈ, ਤੁਸੀਂ ਪ੍ਰੋਗਰਾਮ ਜੁੜੇ ਹੋ। ਕੁਲਦੀਪ ਕੌਰ ਜੁੜੇ ਆ ਜੀ ਸਾਡੇ ਨਾਲ, ਤੇ ਉਹਨਾਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਸਤਿ ਸ੍ਰੀ ਅਕਾਲ ਜੀ ਹਰਮਨ ਰੇਡੀਓ ਸੁਣ ਰਹੇ ਸਾਰੇ ਸਰੋਤਿਆਂ ਨੂੰ ਅਤੇ ਸੁਣਾ ਰਹੇ ਮਾਨਯੋਗ ਮਿੰਟੂ ਬਰਾੜ ਜੀ ਅਤੇ ਵੀਰ ਜੀ ਸਰਬਜੀਤ ਸਿੰਘ ਜੀ ਤੇ ਸਾਰੇ ਹੀ ਅਰਮਨ ਪਰਿਵਾਰ ਨੂੰ। ਬਹੁਤ ਹੀ ਵਧੀਆ ਚੱਲ ਰਿਹਾ ਜੀ ਪ੍ਰੋਗਰਾਮ, ਵਾਹਿਗੁਰੂ ਮੇਹਰ ਰੱਖਣ, ਬਹੁਤ ਹੀ ਵਧੀਆ ਵਿਸ਼ਾ ਹੈ ਵੀਰ ਜੀ, ਪਾਣੀ ਤੇ ਬਹੁਤ ਹੀ ਜ਼ਰੂਰੀ ਵੀ ਹੈ, ਪਾਣੀਆਂ ਦੇ ਮੁੱਦਿਆਂ ਤੇ ਗੱਲ ਕਰਨੀ। ਜੁੜੇ ਹੈ ਜੀ ਆਪ ਜੀ ਦੇ ਵਿਚਾਰਾਂ ਨੂੰ ਸੁਣ ਲਈ ਹਰਮਨ ਰੇਡੀਓ ਦੇ ਵਿਹੜੇ, ਆਪ ਸਭ ਦਾ ਦਿਨ ਬਹੁਤ ਵਧੀਆ ਹੋਵੇ ਇਹੀ ਅਰਦਾਸ ਕਰਦੇ ਹਾਂ ਜੀ। ਬਹੁਤ ਧੰਨਵਾਦ ਕੁਲਦੀਪ ਜੀ, ਤੁਸੀਂ ਅਰਦਾਸ ਕਰ ਰਹੇ ਹੋ ਤੇ ਤੁਸੀਂ ਇਸ ਵਿਸ਼ੇ ਨੂੰ ਵੀ ਚੰਗਾ ਸਮਝਿਆ, ਤੇ ਪਰ ਮੈਂ ਬੇਨਤੀ ਕਰਾਂਗਾ ਜੇ ਟਾਈਮ ਕੱਢ ਕੇ ਇਸ ਵਿਸ਼ੇ ਦੇ ਵਿੱਚ ਤੁਸੀਂ ਵੀ ਜ਼ਰੂਰ ਆਪਣਾ ਯੋਗਦਾਨ ਪਾਇਓ, ਕਿਉਂਕਿ ਜਿਹੜੇ ਹੱਲ ਹੁੰਦੇ ਆ ਮਸਲਿਆਂ ਦੇ ਉਹ ਹਮੇਸ਼ਾ ਚਿੰਤਨ ਦੇ ਵਿੱਚੋਂ ਨਿਕਲਦੇ ਆ, ਤੇ ਚਿੰਤਨ ਦੇ ਵਿੱਚ ਜ਼ਰੂਰੀ ਨਹੀਂ ਹੁੰਦਾ ਵੀ ਇੱਕ ਬੰਦੇ ਦੀ ਸੋਚ ਹੀ ਜਿਹੜੀ ਆ ਉਹ ਚੰਗੀ ਸਹੀ ਹੋਵੇ, ਹੋ ਸਕਦਾ ਉਹ ਸੋਚ ਥੋਪਣੀ ਹੋਵੇ। ਸੋ ਸਾਰੇ ਰਲ ਮਿਲ ਕੇ ਜੇ ਕੋਈ ਹੱਲ ਦੱਸਾਂਗੇ ਕੱਢਾਂਗੇ ਤਾਂ ਜ਼ਰੂਰ ਆਪਾਂ ਇਹਦਾ ਕੋਈ ਨਾ ਕੋਈ ਹੱਲ ਕੱਢ ਲਵਾਂਗੇ। ਤੇ ਜੋਗਿੰਦਰ ਸਿੰਘ ਸੋਹੀ ਜਗਰਾਓਂ ਵਾਲੇ ਸਾਡੇ ਨਾਲ ਜੁੜੇ ਆ, ਗੁੱਡ ਮਾਰਨਿੰਗ ਬਣਾ ਰਹੇ ਆ ਤੇ ਕਹਿੰਦੇ ਪ੍ਰੋਗਰਾਮ ਕਹਿੰਦੇ ਇੰਜੋਏ ਕਰ ਰਹੇ, ਤੇ ਕਹਿੰਦੇ ਜੀ ਮਿੰਟੋ ਸਵਰਬ ਦਾ ਨਾਂ ਹੈ ਕਿ ਸਿਡਨੀ ਦੇ ਵਿੱਚ। ਅੱਛਾ ਚਲੋ ਆਪਣੇ ਨਾਂ ਤੇ ਸਵਰਬ ਵੀ ਬਣ ਗਏ, ਦੇਖ ਲੋ ਪਹਿਲਾਂ ਹੀ ਲੋਕ ਸਰਕਾਰਾਂ ਕਦਰ ਕਰ ਰਹੀਆਂ। ਤੇ ਕੋਈ ਨੀ ਜੀ, ਬਹੁਤ ਮਿਹਰਬਾਨੀ ਇਸ ਨਿਊ ਸਾਊਥ ਵੇਲਸ ਵਾਲਿਆਂ ਦੀ ਜਿਨ੍ਹਾਂ ਨੇ ਆਪਣੇ ਨਾਂ ਦੇ ਉੱਤੇ ਸਰਕਾਰ ਸਵਰਬ ਬਣਾਇਆ। ਤੇ ਈਮੇਲ ਦੇ ਜ਼ਰੀਏ ਸਾਡੇ ਨਾਲ ਜੁੜੇ ਆ ਜੀ ਜੀ ਸੇਖੋਂ, ਜੀ ਐਸ ਐਸ ਸੇਖੋਂ ਸਾਹਿਬ, ਤੇ ਸਤਿ ਸ੍ਰੀ ਅਕਾਲ ਬੁਲਾ ਰਿਹਾ ਭਾਜੀ ਤੁਹਾਨੂੰ ਤੇ ਰੇਡੀਓ ਸੁਣ ਰਹੇ ਸਾਰੇ ਦੋਸਤਾਂ ਨੂੰ, ਵਾਹਿਗੁਰੂ ਸਭ ਨੂੰ ਚੜ੍ਹਦੀਆਂ ਕਲਾ ਬਖਸ਼ਣ। ਗੁਰਜੀਤ ਸਿੰਘ ਸੇਖੋਂ ਕ੍ਰੇਗੀ ਵਰਨ, ਬਹੁਤ ਮਿਹਰਬਾਨੀ ਸੇਖੋਂ ਸਾਹਿਬ। ਤੇ ਸੁਖਵਿੰਦਰ ਸੌਂਧ ਹੋਰਾਂ ਨੇ ਆਪਣੀ ਜਿਹੜੀ ਹਰ ਵਾਰ ਦੀ ਤਰ੍ਹਾਂ ਹਾਜ਼ਰੀ ਐਸ ਐਸ ਏ ਕਹਿ ਕੇ ਲਵਾ ਦਿੱਤੀ ਹੈ, ਸੋ ਮੀਨਸ ਕੰਮ ਚ ਬਿਜੀ ਆ, ਪਰ ਤੁਹਾਡੀ ਹਾਜ਼ਰੀ ਪ੍ਰਵਾਨ ਆ ਸੌਂਧ ਸਾਹਿਬ, ਤੇ ਉਮੀਦ ਕਰਦੇ ਹਾਂ ਤੁਸੀਂ ਕੰਮ ਨੂੰ ਇੰਜੋਏ ਕਰ ਰਹੇ ਹੋਵੋਗੇ। रमनजीत सिंह जंडोरिया ने सस्काल बुलाई है, कहिंदे रोटी कमाना बड़ी बात नहीं है, परिवार के साथ बैठकर खाना बड़ी बात है। अपने अपने वो नहीं होते जो तस्वीर में साथ खड़े होते हैं, अपने वो होते हैं जो तकलीफ के में साथ खड़े होते हैं। बिल्कुल जी, ये बहुत बड़ी सच्चाई है। जेड़ा बंदा तकलीफ दे विच खड़दा तुहाडे नाल, उही अपना ਉਹੀ ਆਪਣਾ ਉਹਨੂੰ ਕਿਹਾ ਜਾ ਸਕਦਾ। ਸੋ ਪ੍ਰੋਗਰਾਮ ਨੂੰ ਅੱਗੇ ਵਧਾਉਣ ਤੋਂ ਪਹਿਲਾਂ ਮੈਂ ਚਾਹਾਂਗਾ ਇੱਕ ਹੋਰ ਜਿਹੜਾ ਬ੍ਰੇਕ ਲਵਾਂ, ਇੱਕ ਗੀਤ ਹੋਰ ਤੁਹਾਨੂੰ ਨਸ਼ਰ ਕਰਾਂ, ਤੇ ਗੀਤ ਤੋਂ ਬਾਅਦ ਮੈਂ ਤੁਹਾਡੇ ਨਾਲ ਕਹਾਣੀ ਸਾਂਝੀ ਕਰਨੀ ਹੈ ਜੀ, ਜਸਵੀਰ ਸਿੰਘ ਦਿਦਾਰਗੜ ਹੋਰਾਂ ਦੀ ਪਾਣੀ ਪਿਤਾ। ਤੁਹਾਡੇ ਚੋਂ ਬਹੁਤ ਸਾਰੇ ਲੋਕਾਂ ਨੇ ਪੜ੍ਹੀ ਵੀ ਹੋਣੀ ਹੈ, ਤੁਹਾਨੂੰ ਮਿਲੀ ਵੀ ਹੋਣੀ ਹੈ ਕਹਾਣੀ, ਪਰ ਉਹ ਕਹਾਣੀ ਰੇਡੀਓ ਦੇ ਉੱਤੇ ਵੀ ਆਪਾਂ ਸਾਰਿਆਂ ਨਾਲ ਸਾਂਝੀ ਕਰੀਏ, ਤੇ ਫਿਰ ਆਪਾਂ ਪਾਣੀ ਦੇ ਵਿਸ਼ਿਆਂ ਤੇ ਗੱਲ ਕਰਾਂਗੇ।
ਪਾਣੀ ਪਿਤਾ।
ਪਵਨ ਗੁਰੂ ਪਾਣੀ ਪਿਤਾ ਤੇ ਮਾਤਾ ਧਰਤ ਮਹੱਤ, ਕਹਿੰਦੇ ਹੋਰ ਤੈਨੂੰ ਦੱਸ ਇਸ ਤੋਂ ਬਿਨਾਂ ਹੋਰ ਕੀ ਚਾਹੀਦਾ। ਬਹੁਤ ਖੂਬਸੂਰਤ ਗੀਤ ਬੱਬੂ ਮਾਨ ਹੋਰਾਂ ਦਾ ਹੈ ਜੀ, ਤੇ ਕਦੇ ਕਦੇ ਬੱਬੂ ਮਾਨ ਵੀ ਬੜੀਆਂ ਖੂਬਸੂਰਤ ਗੱਲਾਂ ਕਰਦੇ ਆ, ਪਰ ਕਦੇ ਕਦੇ ਕੋਈ ਗੱਲ ਨੀ ਜੀ, ਜਦੋਂ ਵੀ ਕਰਦੇ ਆ ਅਸੀਂ ਉਹਨਾਂ ਦਾ ਸਵਾਗਤ ਕਰਦੇ ਆ, ਸਾਨੂੰ ਬੜਾ ਚੰਗਾ ਲੱਗਦਾ ਤੇ ਅਸੀਂ ਸਤਿਕਾਰ ਕਰਦੇ ਆ ਉਹਨਾਂ ਦੇ ਇਸ ਗੀਤ ਦੇ ਉੱਤੇ, ਤੇ ਗੀਤ ਸ਼ੇਅਰ ਬਾਰ ਬਾਰ ਵੀ ਕਰਾਂਗੇ ਇਹੋ ਜਿਹਾ ਗੀਤ ਜਿਹੜੇ ਨਾਲ ਕਿ ਕੁਝ ਨਾ ਕੁਝ ਅੱਖਾਂ ਖੁੱਲਣ। ਖੂਬਸੂਰਤ ਗਾਇਕੀ ਖੂਬਸੂਰਤ ਲੇਖਣੀ ਇਸ ਗੀਤ ਦੇ ਵਿੱਚ ਸੀ ਜੀ। ਸੋ ਬਹੁਤ ਮਿਹਰਬਾਨੀ ਬੱਬੂ ਮਾਨ ਜੀ, ਤੁਸੀਂ ਬਹੁਤ ਚੰਗਾ ਹੈ ਗੀਤ ਗਾਇਆ ਤੇ ਸਾਡੀ ਜਿਹੜੀ ਨਵੀਂ ਜਨਰੇਸ਼ਨ ਅੱਖਾਂ ਖੋਲਣ ਲਈ ਇਹ ਕਾਫੀ ਹੋਣਗੀਆਂ ਗੱਲਾਂ, ਕਿਉਂਕਿ ਸਰਲ ਭਾਸ਼ਾ ਦੇ ਵਿੱਚ ਜਿਹੜੀ ਗੱਲ ਅਸੀਂ ਆਸਾਨੀ ਨਾਲ ਜਿਹੜੀ ਸਮਝ ਲੈਂਦੇ ਹਾਂ। ਸੋ ਦੋਸਤੋ ਬਹੁਤ ਸਾਰੇ ਸੁਨੇਹੇ ਆ ਰਹੇ ਆ, ਪਰ ਸੁਨੇਹੇ ਆਪਾਂ ਥੋੜੇ ਜਿਹੇ ਚਿਰ ਬਾਅਦ ਲਵਾਂਗੇ, ਤੇ ਮੈਂ ਚਾਹੁੰਦਾ ਤੁਹਾਡੇ ਨਾਲ ਜਸਵੀਰ ਸਿੰਘ ਦਦਾਰਗੜ੍ਹ ਹੋਰਾਂ ਦੀ ਇਹ ਕਹਾਣੀ ਪਾਣੀ ਪਿਤਾ ਸਾਂਝੀ ਕਰਾਂ। ਤੇ ਇਹ ਕਹਾਣੀ ਕੋਸ਼ਿਸ਼ ਕਰਾਂਗੇ ਅਸੀਂ, ਮੈਂ ਪਹਿਲਾਂ ਸਲਾਹ ਸੀ ਵੀ ਰਿਕਾਰਡ ਕਰਕੇ ਜਿਵੇਂ ਅੱਗੇ ਅਸੀਂ ਅਮਨਦੀਪ ਹਾਸ ਹੋਰਾਂ ਦੀ ਆਵਾਜ਼ ਚ ਸੁਣਾਉਂਦੇ ਸੀ, ਪਰ ਕੋਸ਼ਿਸ਼ ਕਰਾਂਗੇ ਅਸੀਂ ਇਹੀ ਜਿਹੜੀ ਕਹਾਣੀ ਦੀ ਜਿਹੜੀ ਰਿਕਾਰਡਿੰਗ ਵੀ ਇਕੱਲੀ ਕਹਾਣੀ ਦੀ ਸਾਰਿਆਂ ਨਾਲ ਸਾਂਝੀ ਕਰੀਏ, ਤਾਂ ਕਿ ਲੋਕਾਂ ਤੱਕ ਇਹ ਕਹਾਣੀ ਵੱਧ ਤੋਂ ਵੱਧ ਖਿੰਡ ਸਕੇ, ਪਹੁੰਚ ਸਕੇ। ਸੋ ਦੋਸਤੋ ਕਹਾਣੀ ਆ ਜਿਹੜੀ ਜਸਵੀਰ ਸਿੰਘ ਦਦਾਰਗੜ੍ਹ ਹੋਰਾਂ ਨੇ ਲਿਖੀ ਆ, ਤੇ ਪਾਣੀ ਪਿਤਾ ਕਹਾਣੀ ਦਾ ਟਾਈਟਲ ਆ, ਤੇ ਮੈਂ ਕਹਾਣੀ ਨੂੰ ਕੋਸ਼ਿਸ਼ ਕਰਾਂਗਾ ਆਪਣੇ ਢੰਗ ਨਾਲ ਪੜ੍ਹਨ ਦੀ, ਪਰ ਤੁਹਾਨੂੰ ਜੇ ਕਿਤੇ ਰੜਕੇ ਜਾਂ ਚੰਗੀ ਨਾ ਲੱਗੇ ਤਾਂ ਅਗਾਊਂ ਮਾਫੀ ਆ, ਪਰ ਮਤਲਬ ਆ ਸਾਡਾ ਜਿਹੜਾ ਵਿਸ਼ਾ ਜਾਂ ਜਿਹੜੇ ਵਿਸ਼ੇ ਦੇ ਉੱਤੇ ਅਸੀਂ ਵਿਚਾਰਾਂ ਕਰਨੀਆਂ ਜਾਂ ਜਿਹੜੇ ਵਿਸ਼ੇ ਦੀ ਅਸੀਂ ਅੱਜ ਟੌਪਿਕ ਰੱਖਿਆ ਉਹ ਅਸੀਂ ਕਲੀਅਰ ਕਰਨਾ, ਸਾਨੂੰ ਉਸ ਤੱਕ ਮਤਲਬ ਆ, ਥੋੜੀ ਬਹੁਤ ਗਲਤੀਆਂ ਨੂੰ ਇੱਧਰ ਉੱਧਰ ਜਿਹੜੀਆਂ ਲਾਈਵ ਹੋ ਜਾਂਦੀਆਂ ਉਹਨਾਂ ਲਈ ਮਾਫੀਨਾਮਾ ਪਹਿਲਾਂ ਤੋਂ ਹੀ। ਸੋ ਕਹਾਣੀ ਸ਼ੁਰੂ ਹੁੰਦੀ ਹੈ ਜੀ ਤੜਾਕ ਤੜਾਕ ਆਵਾਜ਼ ਦੇ ਨਾਲ, ਕਾਫੀ ਜ਼ੋਰ ਨਾਲ ਗੇਟ ਖੜਕਦਾ ਹੈ ਜਿਵੇਂ ਬੱਦਲ ਗੱਜਦਾ ਹੈ ਤੇ ਬਿਜਲੀ ਕੜਕਦੀ ਹੈ। ਵੇ ਜੱਸੀ ਪਾਣੀ ਮੁੱਕ ਗਿਆ ਵੇ, ਬੇਬੇ ਦੇ ਕੀਰਨੇ ਵਰਗੇ ਘਾਬਰੇ ਬੋਲ ਸੁਣਦੇ ਨੇ। ਟਿਕ ਜਾਇਆ ਕਰ ਬੀਬੀ, ਸਾਰਾ ਖੇਤ ਸੁੱਕਾ ਪਿਆ ਹੈ, ਸੋਕੇ ਵਰਗੀ ਹਾਲਤ ਹੋਈ ਹੈ, ਜੂਣ ਹੀ ਬੁਰੀਆਂ ਖੇਤਾਂ ਚ ਤਾਂ ਬਰਨ ਉੱਡਦੀ ਆ, ਮੈਂ ਸੁੱਕੇ ਤੇ ਮੱਚੇ ਖੇਤੋਂ ਹੀ ਆਇਆ ਹਾਂ, ਹੋਰ ਕੀ ਫਾਹਾ ਲੈ ਲਾ ਹੁਣ, ਹਾਬੜਿਆ ਉੱਠਦਾ ਹਾਂ ਤੇ ਹਰਖੀ ਜਿਹੀ ਆਵਾਜ਼ ਚ ਬੋਲਦਾ ਹਾਂ। ਘਰ ਤੇ ਪਿੰਡ ਦੀਆਂ ਗਲੀਆਂ ਕਰਦੀਆਂ ਸਾਰੇ ਪਾਸੇ ਪਾਣੀ ਮੁੱਕ ਗਿਆ, ਪਤਾ ਨੀ ਕਿਹੜਾ ਦਿਓ ਪੀ ਗਿਆ। ਬੇ ਤੂੰ ਉੱਠ ਖੜ, ਪਿੰਡ ਚ ਕਹਿਰ ਮੱਚਿਆ ਪਿਆ। ਤੇ ਉਹ ਬੈਠਕ ਵੱਲ ਬਾਪੂ ਕੋਲ ਚਲੀ ਗਈ। ਪਤਨੀ ਵੀ ਬੁੜ ਬੁੜ ਕਰਦੀ ਉੱਠੀ ਹੈ, ਕਿਧਰੇ ਨੀ ਮੁੱਕਿਆ ਪਾਣੀ, ਟੇਕ ਹੀ ਨੀ ਰੱਬ ਦੇ ਘਰੋਂ, ਤੇ ਰਸੋਈ ਵੱਲ ਜਾਂਦੀ ਹੈ ਫਿਰ ਕਾਹਲੀ ਨਾਲ ਵਾਪਸ ਆਉਂਦੀ ਹੈ। ਹਾਂਜੀ ਸੱਚੀ ਪਾਣੀ ਦੀ ਤਾਂ ਇੱਕ ਵੀ ਬੂੰਦ ਨੀ ਹੈਗੀ, ਉਸਦੇ ਚਿਹਰੇ ਤੇ ਵੀ ਚਿੰਤਾ ਦੀ ਹੜਬੜਾਹਟ ਹੈ। ਇਕਦਮ ਉੱਠਦਾ ਤੇ ਭੱਜਦਾ ਫਰਿੱਜ ਵੱਲ, ਘੜੇ ਕੈਂਪਰ ਟੈਂਕੀਆਂ ਚ ਝਾਕਦਾ, ਪਰ ਭਾਣਾ ਤਾਂ ਸੱਚੀ ਵਰਤ ਗਿਆ ਲੱਗਦਾ, ਮੋਟਰ ਵੀ ਕਿੰਨੇ ਦਿਨ ਤੋਂ ਬਿਟਰ ਗਈ ਹੈ। ਪਿੰਡ ਚ ਅਜੀਬ ਸ਼ੋਰ ਮੱਚਿਆ ਪਿਆ ਹੈ, ਰੌਲਾ ਤੇ ਹਫੜਾ ਦਫੜੀ ਹੈ, ਸੂਰਜ ਚੋਂ ਅੱਗ ਵਰ ਰਹੀ ਹੈ, ਵਿਹੜੇ ਚ ਦੋ ਤਿੰਨ ਜਾਨਵਰ ਮਰੇ ਪਏ ਨੇ, ਕੁੱਤੇ ਦੀ ਜੀਭ ਨਿਕਲੀ ਪਈ ਹੈ, ਪਸ਼ੂ ਰੱਸੇ ਤੁੜਾ ਰਹੇ ਨੇ, ਭਿਆਨਕ ਤਾਂ ਮੂੰਹ ਅੱਡੀ ਖੜੀ ਹੈ। ਤੁਸੀਂ ਪੁੱਤ ਪਾਣੀ ਲੱਭੋ, ਅਸੀਂ ਜਵਾਕਾਂ ਕੋਲ ਬਹਿੰਦੇ ਹਾਂ। ਬਾਪੂ ਤੇ ਬੇਬੇ ਕਮਰੇ ਚ ਆ ਜਾਂਦੇ ਨੇ, ਬੱਚੇ ਵੀ ਉੱਠ ਗਏ ਨੇ ਤੇ ਉਹਨਾਂ ਪਾਣੀ ਹੀ ਮੰਗਿਆ ਹੈ, ਮਾਪੇ ਵੀ ਪਿਆਸੇ ਲੱਗਦੇ ਨੇ, ਮੇਰਾ ਵੀ ਗਲ ਖੁਸ਼ਕ ਹੋ ਗਿਆ ਤੇ ਪਤਨੀ ਦੀ ਵੀ ਇਹੀ ਹਾਲਤ ਹੈ। ਦਿੰਨੇ ਆ ਪੁੱਤ ਪਾਣੀ, ਬੇਬੇ ਨੇ ਬੱਚੇ ਕਲਾਵੇ ਚ ਲੈ ਲੈ ਨੇ, ਜਿਵੇਂ ਉਹਨੂੰ ਕੋਈ ਭਿਆਨਕ ਹੋਣੀ ਦਿਖਾਈ ਦਿੱਤੀ ਹੋਵੇ। ਸਭ ਦੇ ਮੂੰਹਾਂ ਤੇ ਸਹਿਮ ਤੇ ਅਣਜਾਣਾ ਭੈ ਹੈ। ਵੇ ਜਾਓ ਹੁਣ ਸਾਰਾ ਪਿੰਡ ਤਾਂ ਭੱਜਿਆ ਫਿਰਦਾ। ਮਾਂ ਤਲਖੀ ਚ ਚੀਕੀ, ਮੈਂ ਤੇ ਪਤਨੀ ਬਾਲਟੀ ਲੈ ਕੇ ਭਾਜੀ ਪਏ ਹਾਂ, ਮੰਮਾ ਛੇਤੀ ਆ ਜਾਣਾ, ਪਿਆਸ ਬਹੁਤ ਜ਼ੋਰ ਦੀ ਲੱਗੀ ਆ। 6 ਸਾਲ ਦੇ ਬੇਟੇ ਨੇ ਆਵਾਜ਼ ਸੁਣਦੀ ਹੈ। ਪਿੰਡ ਚ ਹਾਲਤ ਬਹੁਤ ਗੰਭੀਰ ਹੈ, ਲੋਕ ਜੱਗ ਬਾਲਟੀਆਂ ਡੋਲੂ ਘੜੇ ਚੁੱਕੀ ਪਾਣੀ ਕੂਕ ਰਹੇ ਨੇ, ਕੋਈ ਕਿਸੇ ਦੀ ਗੱਲ ਨਹੀਂ ਸੁਣ ਰਿਹਾ, ਬੇਚੈਨੀ ਭਗਦੜ ਤੇ ਆਪਾ ਤਾਪੀ ਹੈ, ਚਾਰੇ ਪਾਸੇ ਹਾਏ ਪਾਣੀ ਦਾ ਰੁਦਨ ਹੈ। ਲੋਕ ਗਹਿਣੇ ਪੈਸੇ ਐਫਡੀਆਂ ਜ਼ਮੀਨਾਂ ਤੇ ਕੋਠੀਆਂ ਦੀਆਂ ਰਜਿਸਟਰੀਆਂ ਚੁੱਕੀ ਬੂੰਦ ਬੂੰਦ ਨੂੰ ਬਿਲਖ ਰਹੇ ਨੇ। ਹੋਰ ਤਾਂ ਸਭ ਕੁਝ ਹੈ ਪਰ ਪਾਣੀ ਦੀ ਬੂੰਦ ਹੀ ਰੁੱਸ ਗਈ ਲੱਗਦੀ ਹੈ। ਸੂਰਜ ਹੋਰ ਤੇਜ਼ ਹੋ ਗਿਆ ਹੈ, ਭੱਜੇ ਫਿਰਦੇ ਲੋਕਾਂ ਦੀਆਂ ਜੀਭਾਂ ਨਿਕਲਣ ਲੱਗੀਆਂ ਨੇ, ਜ਼ਿੰਦਗੀ ਰੁੱਸਦੀ ਪ੍ਰਤੀਤ ਹੁੰਦੀ ਹੈ। ਕੁਝ ਪਿਆਸੇ ਧਰਤੀ ਤੇ ਤੜਪ ਰਹੇ ਨੇ, ਪਸ਼ੂ ਤੇ ਜਾਨਵਰ ਮਰਨੇ ਸ਼ੁਰੂ ਹੋ ਗਏ ਨੇ, ਘਰਾਂ ਚ ਬੱਚੇ ਪਾਣੀ ਕੂਕ ਰਹੇ ਨੇ, ਪਾਣੀ ਹੋਵੇ ਤਾਂ ਮਿਲੇ, मैं ते पत्नी मौत दी बाजी लगा के भजे फिर रहे हां। कई बार निराशा भरिया टाकरा भी होया पर साडा पिछा बच्चा दी त्रेह कर रही है। होर तेजी नाल दौड़ पैंदे आ, मारे मारे भजे फिर रहे हां, पर सब पासे भयानक सोके दा साम्राज। सारे रुख मचे पए ने, मेरी सत्या गुम हुंदी जा रही है, चारे पासे पानी पानी दिखाई दिंदा है, भजदा हां तां रेत दा मारूथल मूंह चढ़ाउंदा है। लगभग सब दी एही हालत है, धरती भी पाटदी जा रही है, जिंदगियां भी पाटनी वालियां ने, मौत दा मारू राग जीव लप लपा रहा है। इस पासे अजीब रौला है, कुछ लोग डंगरां दा लहू कढ रहे ने, लहू लैण वालियां दी वड्डी भीड़ है, पत्नी भी विचे खड़ी है, मेरी धार निकल जांदी है, लोग अगे होण लई लड़ रहे ने, लगदा जग्गा जंगा बाल्टियां नाल नवेकले जंग शुरू होण वाली है। मैनू अपनी मौत दिखाई दिंदी है, पर घर वल भजदा तां कि जिथे जम्मण चीक मारी सी उथे ही आखरी सां लै सकां। बुढ़े बुढ़ियां दा भी लहू कढो, भजे जांदे ने, कन्नी बोल पैंदे ने, ते कालजा मूंह नूं आउंदा। कहना चाहुंदा है कि खून खून तां सब दा कारो पोल्टी ते सरकारी तंत्र पी गया, हुण कित्थों, पर हुण इह फजूल है। राज किन्ने लोग धरती ते पै तड़प रहे ने, पैसे गहने ते कई तरह के कागज खिलरे पए ने, घर बढ़न तो पहला दे हौलनाक दो हौलनाक दृश्यां ने मेरा सिर हिला दिता। बेबे बापू गंदे नाले ते लुटके पए ने, मूह नाले नाले दे सुके रेत नाल भरे पए ने, जिवें आखरी बार भी मौत नाल दो हथ किते होण। इस तरह दा पिंड दे छप्पड़ ते भी बहुत लोक खौरे, क्यों मैनूं रोण दी जगह खुशी हुंदी है, जिवें उह मर के सुखी हो गए होण। घरे पहुंचदा हां, बच्चे भज के खाली बाल्टी नूं चिंबड़े ने, ਉਹ ਇੱਕ ਦੂਜੇ ਤੋਂ ਖੋ ਕੇ ਖਾਲੀ ਬਾਲਟੀ ਮੂੰਹ ਨੂੰ ਲਾਉਂਦੇ ਨੇ, ਜਿਵੇਂ ਸੱਚੀ ਪਾਣੀ ਪੀ ਰਹੇ ਹੋਣ। ਉਹਨਾਂ ਦੇ ਸੁੱਕੇ ਬੁੱਲ ਹਾਲਾਤ ਦੇਖ ਕੇ ਆਪਣੀ ਬੇਬਸੀ ਤੇ ਤਰਸ ਆਇਆ। ਬੱਚਿਆਂ ਤੋਂ ਬਚਾ ਕੇ ਮੈਂ ਬਾਂਹ ਦਾ ਚੱਕ ਭਰਦਾ, ਖੂਨ ਨਿਦਾਰਦ ਹੈ, ਪਤਨੀ ਤੇ ਆਸ ਹੈ ਤੇ ਉਡੀਕ ਵੀ ਬੱਚੇ ਪਤਾ ਨੀ ਕੀ ਕੀ ਬੋਲ ਰਹੇ ਨੇ। ਮੈਨੂੰ ਤਾਂ ਪਾਣੀ ਹੀ ਪਾਣੀ ਸੁਣਦਾ, ਪਾਪਾ ਪਾਣੀ ਕਿਉਂ ਨੀ ਮਿਲਦਾ, ਦੁਕਾਨ ਤੋਂ ਲੈ ਆਓ, ਪੈਸੇ ਮੇਰੇ ਤੋਂ ਲੈ ਜਾਓ। ਮੇਰੀ ਬੇਟੀ ਤੇ ਬੇਟੇ ਨੇ ਆਪਣੇ ਮੋਟੂ ਗੋਲਕ ਮੇਰੀ ਝੋਲੀ ਰੱਖ ਦਿੱਤੀਆਂ ਨੇ। ਕਾਲਜਾ ਮੂੰਹ ਵੱਲ ਆਉਂਦਾ ਹੈ। ਸੋ ਦੋਸਤੋ ਮਾਫੀ ਚਾਹੁੰਦਾ, ਥੋੜੀ ਜਿਹੀ ਇਧਰ ਤਕਨੀਕੀ ਪ੍ਰੋਬਲਮ ਮੈਨੂੰ ਆ ਰਹੀ ਹੈ ਪੜਨ ਦੇ ਵਿੱਚ, ਪਰ ਕੋਈ ਗੱਲ ਨੀ, ਮੈਂ ਛੇਤੀ ਇਸ ਨੂੰ ਦੁਬਾਰਾ ਤੁਹਾਡੇ ਨਾਲ ਜਿਹੜੀ ਸਾਂਝੀ ਕਰਦਾ। ਕਾਲਜਾ ਹੀ ਨਹੀਂ, ਦਿਮਾਗ ਵੀ ਪਾਟਣ ਵਾਲਾ ਹੋ ਗਿਆ। ਇਦੂ ਅਗਲੀ ਸਟੋਰੀ ਜਿਹੜੀ ਬ੍ਰੇਕ ਤੋਂ ਬਾਅਦ ਮੈਂ ਕਹਾਂ ਤਾਂ ਇੱਥੋਂ ਸ਼ੁਰੂ ਹੁੰਦੀ ਆ। ਕਾਲਜਾ ਹੀ ਨਹੀਂ, ਦਿਮਾਗ ਵੀ ਪਾਟਣ ਵਾਲਾ ਹੋ ਗਿਆ ਹੈ। ਬੇਬੇ ਬਾਪੂ ਵੀ ਪਾਣੀ ਲੈਣ ਗਏ ਨੇ, ਪਾਪਾ ਉਹ ਵੀ ਨਹੀਂ ਮੁੜੇ, ਮੰਮੀ ਕਦੋਂ ਆਊਗੀ, ਬੇਟਾ ਬੋਲਦਾ ਹੈ। ਬੇਬੇ ਬਾਪੂ ਨਦੀ ਚ ਗਏ ਨੇ, ਮੰਮੀ ਵੀ ਬਹੁਤ ਪਾਣੀ ਲੈ ਕੇ ਆ ਰਹੀ ਹੈ, ਅੰਦਰੋਂ ਖਸਤਾ ਪਰ ਬਾਹਰੋਂ ਮੈਂ ਦ੍ਰਿੜ ਤੇ ਸਹਿਜ ਹਾਂ। ਬੱਚੇ ਰੋਣ ਹੱਕੇ ਹੋ ਗਏ ਨੇ, ਚਾਹੁੰਦਾ ਹਾਂ ਕਿ ਉਹ ਰੋਣ ਅਥਰੂ ਨਿਕਲ ਤੇ ਮੈਂ ਪਿਆਰ ਕਰਨ ਬਹਾਨੇ ਅਥਰੂ ਚੱਟ ਕੇ ਆਪਣਾ ਹਲਕ ਥੋੜਾ ਤਰ ਕਰ ਲਵਾਂ। ਕਿੰਨੀ ਕਮੀਨਗੀ ਪੈਦਾ ਹੋ ਗਈ ਹੈ, ਥੋੜੇ ਸਮੇਂ ਨੂੰ ਸਾਰਾ ਪਿੰਡ ਦੇਸ਼ ਖਬਰੇ ਸਾਰਾ ਸੰਸਾਰ ਹੀ ਇਸ ਤਰ੍ਹਾਂ ਕਮੀਨਾ ਹੋ ਜਾਵੇ। ਉਹ ਮੁਰਝਾ ਰਹੇ ਨੇ, ਆਵਾਜ਼ਾਂ ਘੱਗੀਆਂ, ਸੁੱਝ ਨੀ ਰਿਹਾ ਕੀ ਕਰਾਂ। ਅਚਾਨਕ ਟੀਵੀ ਵਾਲੀ ਆਸ ਚਮਕਦੀ ਹੈ ਕਿ ਪਤਾ ਸਰਕਾਰ ਕੋਈ ਪ੍ਰਬੰਧ ਕਰੇ, ਨਾਲੇ ਪਤਨੀ ਦੇ ਆਉਣ ਤੱਕ ਧਿਆਨ ਟੀਵੀ ਚ ਰਹੂ। ਆਉਣ ਕਰਦਾ, ਪਾਣੀ ਦੀ ਬਰਬਾਦੀ ਤੇ ਬਹਿਸ ਪੱਖੀ ਹੋਈ ਆ, ਇਹਨਾਂ ਨੂੰ ਹੁਣ ਜਾਗ ਆਈ ਹੈ। ਬਰਬਾਦੀ ਦੇ ਕਈ ਦ੍ਰਿਸ਼ ਦਿਖਾਏ ਜਾ ਰਹੇ ਹਨ ਗੀਤਾਂ ਚ, ਬੇਹਿਸਾਬਾ ਨਕਲੀ ਮੀਂਹ, ਕ੍ਰਿਕਟ ਮੈਦਾਨਾਂ, ਲੀਡਰਾਂ ਵਪਾਰੀਆਂ ਦੇ ਲਾਹਨਾਂ ਦੇ ਧਾਰਮਿਕ ਸਥਾਨਾਂ, ਫੈਕਟਰੀਆਂ, ਬ੍ਰਾਂਡਿਡ ਬੋਤਲਾਂ, ਝੋਨੇ ਸਫੈਦੇ ਤੇ ਰੋਜ਼ਾਨਾ ਬੇਰਹਿਮੀ ਨਾਲ ਬਰਬਾਦੀ ਤੇ ਮਾਹਿਰ ਚੀਕ ਰਹੇ ਨੇ। ਅਚਾਨਕ ਸਕਰੀਨ ਤੇ ਪਾਣੀ ਬਿਲਕੁਲ ਖਤਮ ਦੀ ਇਬਾਰਤ ਚਮਕਦੀ ਹੈ। ਬਹਿਸ ਛੱਡ ਕੇ ਸਾਰੇ ਨੱਠ ਜਾਂਦੇ ਨੇ। ਅਗਲੇ ਚੈਨਲ ਤੇ ਐਂਕਰ ਕੁੜੀ ਝੀਲ ਤੇ ਖੜੀ ਪਾਣੀ ਦੇ ਤੇਜ਼ੀ ਨਾਲ ਘਟ ਰਹੇ ਸਤਰ ਦੀ ਰਿਪੋਰਟ ਸਭ ਤੋਂ ਤੇਜ਼ ਦੇਣ ਦਾ ਦਾਵਾ ਕਰ ਰਹੀ ਹੈ। ਦੂਸਰੇ ਪਾਸੇ ਹੋਰ ਕੁੜੀ ਨਦੀ ਤੇ ਖੜੀ ਰਿਪੋਰਟਿੰਗ ਕਰ ਰਹੀ ਹੈ। ਅਚਾਨਕ ਝੀਲ ਤੇ ਨਦੀ ਸੁੱਕ ਜਾਂਦੀਆਂ ਨੇ ਤੇ ਦੋਵੇਂ ਕੁੜੀਆਂ ਚਕਰਾ ਕੇ ਡਿੱਗ ਪਈਆਂ ਨੇ। ਮਾਈਕ ਗਲਾਸ ਵਾਂਗ ਮੂੰਹ ਨੂੰ ਲਗਾ ਲਏ ਨੇ, ਜਿਵੇਂ ਉਹਨਾਂ ਦਾ ਵੀ ਪਾਣੀ ਮੁੱਕ ਗਿਆ ਹੁੰਦਾ। ਕਿਸੇ ਚੈਨਲ ਤੇ ਬਹੁਤ ਸਾਰੇ ਦੈਂਤ ਹੋਮੋਪੈਥੀ ਵਾਂਗ ਸਾਰੀ ਪੂੰਜੀ ਲੈ ਕੇ ਮੂੰਹ ਚ ਇੱਕ ਇੱਕ ਬੂੰਦ ਪਾਣੀ ਪਾ ਰਹੇ ਨੇ, ਫਿਰ ਅਚਾਨਕ ਹੀ ਬੋਤਲਾਂ ਲੈ ਕੇ ਭੱਜ ਗਏ ਹਨ। ਤਰ੍ਹਾਂ ਤਰ੍ਹਾਂ ਦੇ ਸੀਨ ਨੇ, ਕਈ ਪਿੰਡਾਂ ਸ਼ਹਿਰਾਂ ਚ ਸਾਰੇ ਲੋਕ ਮਰੇ ਪਏ ਨੇ, ਪੈਸੇ ਗਹਿਣੇ ਜੱਗ ਬਾਲਟੀਆਂ ਖਿਲਰੇ ਪਏ ਨੇ। ਹੋਰ ਨਹੀਂ ਦੇਖ ਹੁੰਦਾ, ਟੀਵੀ ਬੰਦ ਕਰਨ ਲੱਗਦਾ ਕਿ ਅਚਾਨਕ ਅੰਤਰਰਾਸ਼ਟਰੀ ਹਵਾਈ ਅੱਡਾ ਦਿਖਾਈ ਦਿੰਦਾ ਹੈ। ਦੇਸ਼ ਦੇ ਸਾਰੇ ਲੀਡਰ, ਗਾਇਕ, ਫਿਲਮੀ ਐਕਟਰ, ਵਪਾਰੀ, ਨਾਟਕਾਂ ਵਾਲੇ ਦੇਸ਼ ਛੱਡ ਕੇ ਭੱਜ ਰਹੇ ਨੇ। ਕਿਸੇ ਚੈਨਲ ਤੇ ਲੋਕ ਬਾਲਟੀਆਂ ਜੱਗਾਂ ਨਾਲ ਜੋਤਸ਼ੀਆਂ ਨੂੰ ਕੁੱਟ ਰਹੇ ਨੇ, ਕਿਤੇ ਆਪਸ ਚ ਲੜ ਰਹੇ ਨੇ। ਲੋਕ ਇੱਕ ਦੂਜੇ ਦੇ ਲਹੂ ਦੇ ਪਿਆਸੇ ਹੋ ਗਏ ਨੇ, ਜਾਨ ਬਚਾਉਣ ਲਈ ਆਪਣੇ ਹੀ ਧੀਆਂ ਪੁੱਤਾਂ ਭੈਣਾਂ ਭਰਾਵਾਂ ਦੇ ਦੰਦੀਆਂ ਵੱਢ ਰਹੇ ਨੇ, ਨਿੱਕੇ ਨਿੱਕੇ ਬੱਚਿਆਂ ਨੂੰ ਕੁੱਤਿਆਂ ਤੇ ਭੇੜੀਆਂ ਵਾਂਗ ਨੋਚ ਰਹੇ ਨੇ। ਇੱਕ ਬੰਦਾ ਆਪਣੇ ਨੋ ਪਾਪਾ ਕਰ ਰਿਹਾ ਪੁੱਤਰ ਨੂੰ ਲੱਤੋਂ ਫੜ ਕੇ ਪੱਥਰ ਤੇ ਪਟਕ ਰਿਹਾ ਹੈ, ਹਲਕੇ ਕੁੱਤੇ ਵਾਂਗ ਉਸਦਾ ਲਹੂ ਪੀਣ ਦੀ ਨਾਕਾਮ ਕੋਸ਼ਿਸ਼ ਕਰ ਰਿਹਾ ਹੈ। ਮੇਰੇ ਬੱਚਿਆਂ ਦੀ ਮਰੀ ਹੋਈ ਲੇਅਰ ਨਿਕਲ ਗਈ, ਬੇਟੀ ਛਾਲ ਮਾਰ ਕੇ ਮੇਰੇ ਤੋਂ ਦੂਰ ਹੋ ਗਈ, ਉਸਨੇ ਬੇਟੇ ਨੂੰ ਵੀ ਮੇਰੇ ਕੋਲੋਂ ਦੂਰ ਖਿੱਚ ਲਿਆ, ਉਹਨਾਂ ਦੇ ਮੂੰਹ ਤੋਂ ਹਵਾਈਆਂ ਉੱਡ ਰਹੀਆਂ ਉਸਨੇ। ਮੈਂ ਟੀਵੀ ਬੰਦ ਕਰਨ ਲਈ ਉੱਠਿਆ ਤਾਂ ਬੱਚਿਆਂ ਨੇ ਹੱਥ ਬੰਨ ਕੇ ਜਿਵੇਂ ਜਾਣ ਦੀ ਭੀਖ ਮੰਗੀ ਹੈ। ਸੋਰੀ ਡੈਡੀ, ਪੈਰੀ ਹੱਥ ਲਵਾ ਲਓ, ਅਸੀਂ ਨੀ ਪੀਣਾ ਪਾਣੀ, ਸਾਨੂੰ ਨੀ ਪਿਆਸ ਲੱਗੀ, ਤੇ ਮੇਰੇ ਤੋਂ ਡਰ ਕੇ ਹੋਰ ਪਿੱਛੇ ਹੋ ਰਹੇ ਨੇ ਤੇ ਦੌੜਨ ਦੀ ਤਿਆਰੀ ਚ ਨੇ। ਪਾਪਾ, ਹਾੜਾ ਪਾਣੀ ਦਾ ਗੰਦਾ ਹੁੰਦਾ ਹੈ। ਮੇਰੀ ਰੂਹ ਝੰਜੋੜੀ ਗਈ, ਮੈਂ ਉੱਠਿਆ ਤਾਂ ਕਾਲਜਾ ਪਾਟ ਗਿਆ, ਪਾਣੀ ਤੇ ਸ਼ਰਾਬ ਤੋਂ ਡਰ ਗਿਆ ਹਾਂ। ਨਾ ਪੁੱਤ, ਪਾਣੀ ਨੀ ਗੰਦਾ ਹੁੰਦਾ, ਬੰਦਾ ਹੀ ਗੰਦਾ ਹੁੰਦਾ। ਇਹਦੀ ਕਦਰ ਨੀ ਕਰਦਾ, ਰੁੱਖ ਨੀ ਲਾਉਂਦਾ, ਕੁਦਰਤ ਤੇ ਕੁਦਰਤੀ ਸੋਮਿਆਂ ਦੀ ਸੰਭਾਲ ਨੀ ਕਰਦਾ। ਅੱਜ ਭੁਗਤ ਵੀ ਰਹੇ ਹਾਂ। ਮੈਂ ਬੱਚਿਆਂ ਨੂੰ ਗਲੇ ਨਾਲ ਲਗਾਉਣ ਲਈ ਉੱਠਿਆ ਹਾਂ, ਉਹ ਨਾ ਡੈਡੀ ਮੰਮੀ ਮੰਮੀ ਕਰਦੇ ਬਾਹਰ ਨੱਠ ਗਏ। ਬਾਹਰ ਤਾਂ ਅੱਗ ਵਰਦੀ ਹੈ, ਮੇਰੇ ਰੋਕਦੇ ਉਹ ਬਾਹਰ ਨਿਕਲਣ ਗਏ ਤਾਂ ਸੂਰਜ ਨੇ ਮਿੰਟ ਚ ਫੂਕ ਦਿੱਤੇ ਨੇ। ਮੇਰੀਆਂ ਹਾਕਾਂ ਮੇਰੇ ਅੰਦਰ ਹੀ ਮਰ ਗਈਆਂ ਨੇ। ਉਹਨਾਂ ਦੇ ਸਰੀਰਾਂ ਚ ਧੂੰਏ ਦਾ ਕਾਲਾ ਬਰੋਲਾ ਅਸਮਾਨ ਨੂੰ ਚੜ ਗਿਆ, ਜਿਸ ਵਿਚੋਂ ਇੱਕ ਦੈਂਤ ਪ੍ਰਗਟ ਹੋਇਆ ਤੇ ਮੇਰੇ ਵੱਲ ਭਿਆਨਕ ਹਾਸਾ ਹੱਸ ਕੇ ਚੀਕਿਆ ਹੈ, ਹੋਰ ਕਰੋ ਪਾਣੀ ਦੀ ਬਰਬਾਦੀ, ਹੋਰ ਵੱਢੋ ਰੁੱਖ, ਹੋਰ ਲਗਾਓ ਅੱਗਾਂ, ਮਚਾਓ ਜੰਗਲ, ਸਾਰੇ ਸੰਸਾਰ ਨੂੰ ਨਸ਼ਟ ਕਰਕੇ ਰੱਖ ਦੂ। ਤੇ ਫਿਰ ਅਲੋਪ ਹੋ ਗਿਆ। ਮੈਨੂੰ ਕੰਬਣੀ ਛਿੜ ਗਈ, ਮੈਂ ਬੱਚਿਆਂ ਦੀ ਰਾਖ ਕੋਲ ਪਹੁੰਚਿਆ ਹਾਂ, ਮੇਰੇ ਚੋਂ ਧੂੰਆਂ ਉੱਠਣਾ ਸ਼ੁਰੂ ਹੋ ਗਿਆ ਹੈ, ਪਿੰਡ ਵੱਲੋਂ ਸ਼ੋਰ ਬੰਦ ਹੋ ਗਿਆ ਹੈ, ਅੰਦਰ ਟੀਵੀ ਦਾ ਰੌਲਾ ਵੀ ਬੰਦ ਹੋ ਗਿਆ, ਬਾਹਰੋਂ ਖਾਲੀ ਹੱਥ ਧੁਖਦੀ ਧੁਖਾਉਂਦੀ ਪਤਨੀ ਮੇਰੀਆਂ ਬਾਹਾਂ ਚ ਝੂਲ ਗਈ। ਉਹ ਜਗ੍ਹਾ ਜਗ੍ਹਾ ਤੋਂ ਖਾਧੀ ਹੈ, ਇੱਕ ਸਿਰਫ ਇੱਕ ਨਜ਼ਰ ਉਸਦੀ ਬੱਚਿਆਂ ਦੀ ਰਾਖ ਤੇ ਪਈ ਤੇ ਉਹ ਉੱਥੇ ਹੀ ਘੱਗੀ ਹੋ ਕੇ ਮਰੀ ਚੀਕ ਮਾਰ ਕੇ ਡਿੱਗ ਪਈ ਹੈ। ਮੈਂ ਵੀ ਡਿੱਗ ਪਿਆ। ਅਚਾਨਕ ਬਹੁਤ ਜ਼ੋਰ ਦੀ ਬੱਦਲ ਗੱਜਦਾ ਹੈ, ਬਿਜਲੀ ਕੜਕਦੀ ਹੈ, ਸਾਰਾ ਘਰ ਹਿੱਲ ਜਾਂਦਾ ਹੈ, ਮੇਰੀ ਜਾਗ ਖੁੱਲ ਜਾਂਦੀ ਹੈ, ਮੈਂ ਪਸੀਨੇ ਨਾਲ ਲੱਥ ਪੱਥ ਹਾਂ, ਮੇਰਾ ਗਲਾ ਸੁੱਕਾ ਪਿਆ, ਕਮਲਿਆਂ ਵਾਂਗ ਆਪਣਾ ਪਸੀਨਾ ਚੱਟਣ ਲੱਗਦਾ ਹਾਂ। ਜੇਠ ਮਹੀਨੇ ਦਾ ਅਖੀਰਲਾ ਪੱਖ ਹੈ, ਬਾਹਰ ਸੱਚੀ ਹੀ ਬੱਦਲ ਗੱਜ ਰਿਹਾ ਹੈ, ਤੇਜ਼ ਹਵਾ ਚੱਲ ਰਹੀ ਹੈ, ਮੈਂ ਉੱਡਦਾ ਆਇਆ ਤੇ ਬੱਚੇ ਭੂਕ ਸੁੱਤੇ ਪਏ ਨੇ। ਸ਼ੁਕਰ ਹੈ ਵਾਹਿਗੁਰੂ ਜੀ, ਜੱਗ ਪਾਣੀ ਦਾ ਭਰਿਆ ਪਿਆ, ਬੱਚਿਆਂ ਦੇ ਨਾਲ ਉਹਨਾਂ ਦੀਆਂ ਡਰਾਇੰਗ ਕਾਪੀਆਂ ਪਈਆਂ ਨੇ। ਮੈਂ ਚੱਕ ਕੇ ਦੇਖਦਾ ਹਾਂ ਕਿ ਬੇਟੀ ਨੇ ਰੁੱਖ ਲਗਾਉਣ ਤੇ ਬੇਟੇ ਨੇ ਪਾਣੀ ਦੀ ਬੂੰਦ ਬੂੰਦ ਬਚਾਉਣ ਦੇ ਸੁਨੇਹੇ ਦਿੱਤੇ ਨੇ ਤੇ ਉੱਤੇ ਮੇਰੀ ਕਵਿਤਰੀ ਪਤਨੀ ਨੇ ਢੁੱਕਵੀਆਂ ਕਾਵ ਦੀਆਂ ਕੈਪਸ਼ਨਾਂ ਲਿਖੀਆਂ ਨੇ। ਪਵਨ ਗੁਰੂ ਪਾਣੀ ਪਿਤਾ, ਮਾਂ ਬਾਣੀ ਗਾ ਰਹੀ ਆ, ਉੱਠੋ ਭਾਈ ਜਾਗੋ, ਜਾਗਣ ਦਾ ਵੇਲਾ, ਜੀਵਨ ਮਨੋਰਥ ਸਫਲ ਕਰੋ। ਗੁਰਦੁਆਰੇ ਚੋਂ ਆਵਾਜ਼ ਮੇਰੀ ਸੁੱਤੀ ਚੇਤਨਾ ਨੂੰ ਜਗਾ ਰਹੀ ਆ। ਕੁਦਰਤ ਮੈਨੂੰ ਝੰਜੋੜ ਰਹੀ ਹੈ, ਜ਼ਿੰਦਗੀ ਦੇ ਅਸਲ ਮਕਸਦਾਂ ਦੀ ਸੋਝੀ ਹੋ ਰਹੀ ਹੈ, ਮੇਰੇ ਅੰਦਰ ਦ੍ਰਿੜ ਸੰਕਲਪਾਂ ਦੀ ਪਹੁੰ ਫੁੱਟ ਰਹੀ ਹੈ। ਕੁਦਰਤ ਪ੍ਰਤੀ ਹਨੇਰਾ ਮੁਕਦਾ ਹੈ ਤੇ ਜ਼ਿੰਦਗੀ ਦੇ ਸਰਵੋਤਮ ਦੀ ਲਾਲਸਾ ਜਾਗਦੀ ਹੈ। ਬੱਦਲ ਗੱਜੇ ਹਨ, ਬਿਜਲੀ ਲਸ਼ਕੀ ਹੈ। ਜਸਵੀਰ ਸਿੰਘ, ਦਿਦਾਰਗੜ੍ਹ। ਸੋ ਦੋਸਤੋ, ਉਮੀਦ ਆ ਤੁਹਾਨੂੰ ਇਹ ਕਹਾਣੀ ਪਸੰਦ ਆਈ ਹੋਏਗੀ। ਮਾਫ਼ੀ ਚਾਹੁੰਦਾ, ਮੇਰਾ ਕਹਾਣੀ ਪੜ੍ਹਨ ਦਾ ਅੰਦਾਜ਼ ਵਧੀਆ ਨਹੀਂ ਸੀ ਤੇ ਕਿਤੇ ਨਾ ਕਿਤੇ ਮੈਂ ਅਟਕ ਗਿਆ, ਪਰ ਫੇਰ ਵੀ ਮੈਨੂੰ ਲੱਗਦਾ ਵੀ ਕਹਾਣੀ ਦਾ ਜਿਹੜਾ ਮੂਲ ਆ ਜਾਂ ਕਹਾਣੀ ਦਾ ਜਿਹੜਾ ਮਕਸਦ ਆ ਉਹ ਤੁਹਾਡੇ ਤੱਕ ਪਹੁੰਚ ਗਿਆ ਹੋਊਗਾ। ਤੇ ਥੋੜਾ ਜਿਹਾ ਮੈਂ ਬ੍ਰੇਕ ਲੈਣਾ, ਤੁਹਾਨੂੰ ਸੋਚਣ ਦਾ ਵੀ ਮੌਕਾ ਦਿੰਨਾ ਤੇ ਫੇਰ ਆਪਾਂ ਫੋਨ ਕਾਲਾਂ ਵੀ ਲੈਣੇ ਤੁਹਾਡੀਆਂ ਇਹ ਸਾਰੇ ਵਿਸ਼ੇ ਦੇ ਉੱਤੇ ਤੇ ਇਸ ਨੂੰ ਹੋਰ ਆਪਾਂ ਅੱਗੇ ਵੀ ਇਸ ਕਹਾਣੀ ਨੂੰ ਖੋਲਦੇ ਹਾਂ ਤੇ ਮੇਰਾ ਵੀ ਇੱਕ ਵਾਰ ਜਿਹੜਾ ਸਾਹ ਜਿਹੜਾ ਇਹ ਕਹਾਣੀ ਪੜ੍ਹ ਕੇ ਸੁੱਕ ਗਿਆ ਜੀ। ਤੇ ਉਮੀਦ ਆ ਤੁਹਾਨੂੰ ਵੀ ਮੈਂ ਇਹ ਕਹਾਣੀ ਪਸੰਦ ਵੀ ਆਈ ਹੋ ਤੇ ਉਹਨਾਂ ਲੋਕਾਂ ਤੋਂ ਮਾਫ਼ੀ ਵੀ ਚਾਹੁੰਦਾ ਜਿਹੜੇ ਥੋੜੇ ਜਿਹੇ ਹਾਰਟ ਹੋਏ ਹੋਣਗੇ ਇਸ ਕਹਾਣੀ ਨੂੰ ਸੁਣ ਕੇ, ਕਿਉਂਕਿ ਸੱਚ ਸੁਣਨਾ ਜਾਂ ਸੱਚ ਨੂੰ ਦੇਖਣਾ ਕਾਫੀ ਔਖਾ ਹੁੰਦਾ। ਸੋ ਮਿਲਦੇ ਹਾਂ ਜੀ ਇੱਕ ਬ੍ਰੇਕ ਤੋਂ ਬਾਅਦ।
ਪੰਜਾ ਪਾਣੀਆਂ ਦੀ ਧਰਤੀ ਪੰਜਾਬ ਦਾ ਪਾਣੀ ਹਵਾ ਤੇ ਸੋਚ ਸਭ ਕੁਝ ਗੰਧਲਾ ਹੋ ਚੁੱਕਿਆ। ਪੰਜਾਬ ਦੇ ਕੁਝ ਪਿੰਡਾਂ ਤੇ ਪੰਛੀ ਝਾਤ ਮਾਰਦਿਆਂ ਦੇਖੋ ਜੰਡ ਵਾਲੇ ਨੇ ਕੀ ਲਿਖਿਆ। ਹਰਿੰਦਰ ਸੰਧੂ ਦੇ ਸਾਥੀਆਂ ਦੀ ਜ਼ਬਾਨੋਂ ਹੈ, ਕਿਉਂ ਸੁਣੋ ਬਈ। ਭੈਣ ਨਾਲਾ ਮੁਟਿਆਰਾ ਗੱਗਰੇ ਤੇ ਸਲਵਾਰਾਂ ਜਿਵੇਂ ਮੂਨਾ ਦੀਆਂ ਡਾਰਾਂ ਖੁਸ਼ ਹੋਣ ਤੱਕ ਕੇ ਜਾਂਦੀਆਂ ਸੀ ਸਿਰਾਂ ਉੱਤੇ ਘੜੇ ਚੱਕ ਕੇ ਜੀਣ ਯੋਗ ਰਹਿਣਾ ਨੀ ਇੱਕ ਦਿਨ ਪਾਣੀ ਪੀਣ ਯੋਗ ਰਹਿਣਾ ਨੀ
ਇੱਕ ਦਿਨ ਪਾਣੀ ਪੀਣ ਯੋਗ ਰਹਿਣਾ ਨੀ ਇੱਕ ਦਿਨ ਪਾਣੀ ਪੀਣ ਯੋਗ ਰਹਿਣਾ ਨੀ
ਤੱਲੂਆ ਦਸਰਾਜ ਫੁੱਲਾ ਚੱਕ ਮਹਾਰਾਜ ਸਭ ਹੋ ਗਏ ਮਸਾਜ ਡਾਕਟਰ ਫਰਿੰਡਾ ਦੇ ਪਾਣੀ ਮਾੜੇ ਹੋ ਗਏ ਸ਼ਹਿਰਾਂ ਅਤੇ ਪਿੰਡਾਂ ਦੇ
ਪਾਣੀ ਮਾੜੇ ਹੋ ਗਏ ਸ਼ਹਿਰਾਂ ਅਤੇ ਪਿੰਡਾਂ ਦੇ ਪਾਣੀ ਮਾੜੇ ਹੋ ਗਏ ਸ਼ਹਿਰਾਂ ਅਤੇ ਪਿੰਡਾਂ ਦੇ
ਨੰਦਗੜ੍ਹ ਨਰੂਆਣਾ ਮੋਲੀ ਕੁੰਬੜਾ ਸਹਾਣਾ ਨਹਿਰਾਂ ਦੇ ਬੁਰੇ ਹਾਲ ਹੋਏ ਪਏ ਵੱਡੇ ਸ਼ਹਿਰਾਂ ਦੇ
ਬੁਰੇ ਹਾਲ ਹੋਏ ਪਏ ਵੱਡੇ ਸ਼ਹਿਰਾਂ ਦੇ ਬੁਰੇ ਹਾਲ ਹੋਏ ਪਏ ਵੱਡੇ ਸ਼ਹਿਰਾਂ ਦੇ
ਰਾਏਕੋਟ ਬਰਨਾਲਾ ਸਾਧੂ ਵਾਲਾ ਤੇ ਕਹਾਲਾ ਜੱਟ ਸਾਹਿਬ ਮਾਨੀ ਵਾਲਾ ਸਾਧਕ ਮਚਾਕੀ ਬਈ ਹਰ ਕੰਮ ਵਿੱਚ ਵੱਧ ਗਈ ਚਲਾਕੀ ਬਈ
ਹਰ ਕੰਮ ਵਿੱਚ ਵੱਧ ਗਈ ਚਲਾਕੀ ਬਈ ਹਰ ਕੰਮ ਵਿੱਚ ਵੱਧ ਗਈ ਚਲਾਕੀ ਬਈ
ਭਗਤ ਪਦ ਹੁਣ ਪਿੰਡਾਂ ਦੇ ਪਾਣੀ ਮਾੜੇ ਹੋ ਗਏ ਸ਼ਹਿਰਾਂ ਅਤੇ ਪਿੰਡਾਂ ਦੇ
ਪਾਣੀ ਮਾੜੇ ਹੋ ਗਏ ਸ਼ਹਿਰਾਂ ਅਤੇ ਪਿੰਡਾਂ ਦੇ ਪਾਣੀ ਮਾੜੇ ਹੋ ਗਏ ਸ਼ਹਿਰਾਂ ਅਤੇ ਪਿੰਡਾਂ ਦੇ
ਐਲ ਛਾਂਗਾ ਮੰਮ ਧੋਟ ਮੋਠਾਂ ਵਾਲੀ ਤੇ ਮਲੋਟ ਕਿਸ਼ਨਪੁਰਾ ਧਰਮ ਕੋਟ ਚੌਂਕੀ ਮਾਨ ਪੂਦੜੀ ਫਿਰ ਦੀਪ ਮਾਰੀ ਪੱਜੀ ਵਾਂਗ ਲੂੰਬੜੀ
ਫਿਰ ਦੀਪ ਮਾਰੀ ਪੱਜੀ ਵਾਂਗ ਲੂੰਬੜੀ ਫਿਰ ਦੀਪ ਮਾਰੀ ਪੱਜੀ ਵਾਂਗ ਲੂੰਬੜੀ
ਮੰਗਾ ਡਗਰੂ ਬਘੇਲਾ ਤੇ ਸਨੇਤ ਸਹੀ ਤੋਂ ਵੇਲਾ ਮਖੂ ਪੱਤਰੀ ਤੇ ਖਰੜ ਮਰਿੰਡੇ ਦਾ ਹਰਮਲ ਧੂਆਂ ਛੱਡਦਾ ਬਠਿੰਡੇ ਦਾ
ਹਰਮਲ ਧੂਆਂ ਛੱਡਦਾ ਬਠਿੰਡੇ ਦਾ ਹਰਮਲ ਧੂਆਂ ਛੱਡਦਾ ਬਠਿੰਡੇ ਦਾ
ਮਿੱਟੂ ਮਾਣ ਤੇ ਮਰਾੜ ਪੱਲੂ ਵਾਲਾ ਤੇ ਬਲਾੜ ਕੀ ਹਟਾਣ ਤੇ ਉਤਾਣ ਲੋਕ ਪੱਕੇ ਹਿੰਟਾਂ ਦੇ ਪਾਣੀ ਮਾੜੇ ਹੋ ਗਏ ਸ਼ਹਿਰਾਂ ਅਤੇ ਪਿੰਡਾਂ ਦੇ ਬਿਮਾਰੀ ਸੱਦਣੀ
ਕੂਲਰਾਂ ਦੇ ਏਸੀ ਨੇ ਬਿਮਾਰੀ ਸੱਦਣੀ ਕੂਲਰਾਂ ਦੇ ਏਸੀ ਨੇ ਬਿਮਾਰੀ ਸੱਦਣੀ
ਹੋਰਾਂ ਵਾਲੀ ਘੁੰਮਿਆ ਟੀਮਾਂ ਵਾਲੀ ਡੋਡ ਕਾਰਾ ਖੋਟੀ ਸਖਾ ਲੋਹਾਰਾਂ ਤੇ ਪੰਡੋਰੀ ਪਿੰਡਾਂ ਦੇ ਪਾਣੀ ਮਾੜੇ ਹੋ ਗਏ ਸ਼ਹਿਰਾਂ ਅਤੇ ਪਿੰਡਾਂ ਦੇ
ਪਾਣੀ ਮਾੜੇ ਹੋ ਗਏ ਸ਼ਹਿਰਾਂ ਅਤੇ ਪਿੰਡਾਂ ਦੇ ਪਾਣੀ ਮਾੜੇ ਹੋ ਗਏ ਸ਼ਹਿਰਾਂ ਅਤੇ ਪਿੰਡਾਂ ਦੇ
ਰੱਤੀ ਰੋੜੀ ਕੰਮੇ ਆਣਾ ਧਾਮ ਕੋਟ ਤੇ ਸਧਾਣਾ ਪੂੜਾ ਗੁੱਜਰ ਪਾਣਾ ਲੱਕੜ ਵਾਲਾ ਖੂਨਣਾ ਨਾਨੀਆਂ ਜਨਾਨੀਆਂ ਹੋ ਗਈਆਂ ਸੁੰਮਣਾ
ਨਾਨੀਆਂ ਜਨਾਨੀਆਂ ਹੋ ਗਈਆਂ ਸੁੰਮਣਾ ਨਾਨੀਆਂ ਜਨਾਨੀਆਂ ਹੋ ਗਈਆਂ ਸੁੰਮਣਾ
ਮੈਨੂੰ ਆਣਾ ਪੀਲੇ ਵਾਲਾ ਧੰਨਾ ਸ਼ੀਦ ਤੇ ਬੰਡਾਲਾ ਅੱਜ ਕੇ ਸੁਣਾਉਂਦਾ ਸਿੱਖੋ ਜੰਡ ਵਾਲੇ ਦਾ,
ਖੋਲ ਕੇ ਸੁਣਾਉਂਦਾ ਸਿੱਖੋ ਜੰਡ ਵਾਲੇ ਦਾ, ਖੋਲ ਕੇ ਸੁਣਾਉਂਦਾ ਸਿੱਖੋ ਜੰਡ ਵਾਲੇ ਦਾ।
12,000 ਤੋਂ ਵੀ ਉੱਤੇ ਪਿੰਡ ਸਾਰੇ ਪਏ ਸੁੱਤੇ, ਜਾ ਕੇ ਆਉਣੀ ਕਿਹੜੀ ਰੁੱਤੇ, ਖੇੜੇ ਛੱਡੋ ਹਿੰਡਾਂ ਦੇ, ਪਾਣੀ ਮਾੜੇ ਹੋ ਗਏ ਸ਼ਹਿਰਾਂ ਅੱਧੇ ਪਿੰਡਾਂ ਦੇ,
ਪਾਣੀ ਮਾੜੇ ਹੋ ਗਏ ਸ਼ਹਿਰਾਂ ਅੱਧੇ ਪਿੰਡਾਂ ਦੇ, ਪਾਣੀ ਮਾੜੇ ਹੋ ਗਏ ਸ਼ਹਿਰਾਂ ਅੱਧੇ ਪਿੰਡਾਂ ਦੇ।
ਲਓ ਜੀ, ਪਤਾ ਨੀ ਕਦੋਂ ਸੁੱਤੇ ਉੱਠਣੇ ਆ ਪਿੰਡ। ਬਹੁਤ ਕਹਾਣੀ ਪੜ੍ਹ ਕੇ ਮੈਂ ਵੀ ਕੱਲ ਦੀ, ਭਾਵੇਂ ਮੈਂ 2 ਵਾਰ ਕਹਾਣੀ ਪੜ੍ਹ ਚੁੱਕਿਆ, ਪਰ ਆਨ ਏਅਰ ਪੜ੍ਹ ਕੇ ਮੈਂ ਕਾਫੀ ਮਯੂਸ ਹੋ ਗਿਆ ਜੀ। ਹੌਲੀ ਹੌਲੀ ਕਵਰ ਕਰ ਰਹੇ ਹਾਂ ਤੇ ਬਹੁਤ ਸਾਰੇ ਸੱਜਣਾ ਮਿੱਤਰਾਂ ਦੇ ਸੁਨੇਹੇ ਵੀ ਆ ਰਹੇ ਆ, ਤੇ ਉਹਨਾਂ ਨੇ ਕਹਿ ਰਿਹਾ ਜੀ ਅੱਖਾਂ 'ਚ ਪਾਣੀ ਆ ਗਿਆ ਕਹਾਣੀ ਜਿਹੜੀ ਸੁਣ ਕੇ। ਸੋ ਹਲੇ ਤਾਂ ਮੇਰੇ ਤੋਂ ਫਲੋ ਦੇ ਵਿੱਚ ਕਹਾਣੀ ਜਾਂ ਉਸ ਜਿਹੜੀ ਇੱਕ ਮੂਡ ਦੇ ਵਿੱਚ ਕਹਾਣੀ ਨਹੀਂ ਪੜ੍ਹੀ ਗਈ, ਕਿਉਂਕਿ ਬਰੀਕ ਅੱਖਰ ਸਨ ਤੇ ਮੈਂ ਨਾਲ ਦੀ ਨਾਲ ਜਿਹੜੀ ਉਹਨੂੰ ਮੈਸੇਜ ਦੇ ਜ਼ਰੀਏ ਪੜ੍ਹ ਰਿਹਾ ਸੀ। ਪ੍ਰੋਪਰ ਵੇ ਨਾਲ ਕਹਾਣੀ ਰਿਕਾਰਡ ਹੋ ਕੇ ਜੇ ਪਹੁੰਚਦੀ ਹੈ ਤਾਂ ਵਾਕਈ ਇੱਕ ਜਿਹੜੀ ਹਲੂਣਾ ਦੇਣ ਵਾਲੀ ਕਹਾਣੀ ਲਿਖੀ ਹੈ ਬਾਈ ਜਸਵੀਰ ਦਦਾਰਗੜ ਹੋਰਾਂ ਨੇ। ਤੇ ਕਈ ਸੱਜਣ ਮਿੱਤਰ ਜਿਵੇਂ ਮੈਂ ਤੁਹਾਨੂੰ ਕਿਹਾ ਵੀ ਇਹ ਕਹਿ ਸਕਦੇ ਆ ਵੀ ਓਵਰ ਜਿਹੜੀ ਗੱਲ ਹੋ ਰਹੀ ਹੈ ਇੱਥੋਂ ਤੱਕ ਨੌਬਤ ਨਹੀਂ ਆਉਂਦੀ, ਪਰ ਕਹਿੰਦੇ ਨਹੀਂ ਹੁੰਦੇ ਵੀ ਜਿਵੇਂ ਗੋਰੇ ਨਹੀਂ ਹੁੰਦੇ ਵੀ ਸਾਨੂੰ ਸਾਰਿਆਂ ਤੋਂ ਬੁਰਾ ਸਨੈਰੀਓ ਦਿਮਾਗ ਦੇ ਵਿੱਚ ਵੀ ਸੋਚ ਕੇ ਚੱਲਣਾ ਪੈਣਾ, ਫੇਰ ਜਾ ਕੇ ਅਸੀਂ ਕਿਸੇ ਚੀਜ਼ ਦੇ ਉੱਤੇ ਆਪਣਾ 100% ਦੇ ਸਕਦੇ ਹਾਂ। ਸੋ ਜਿਹੜਾ ਰੋਸਟ ਸਨੈਰੀਓ ਇਹ ਕਹਿੰਦਾ ਜੀ ਵੀ ਇਹ ਵੀ ਟਾਈਮ ਆ ਜਾਂਦਾ, ਵਕਤ ਇਹ ਜਿਹਾ ਚੀਜ਼ ਆ ਜਾਂਦੀ ਹੈ ਜਦੋਂ ਉੱਥੇ ਰਿਸ਼ਤੇ ਖਤਮ ਹੋ ਜਾਂਦੇ ਆ ਤੇ ਆਪਣੇ ਸਾਹ ਵਗਦੇ ਰੱਖਣ ਲਈ ਆਪਣਿਆਂ ਦਾ ਖੂਨ ਤੱਕ ਪੀਣਾ ਪੈ ਸਕਦਾ। ਇਹ ਇਤਿਹਾਸ ਵੀ ਗਵਾਹ, ਇਤਿਹਾਸ ਦੇ ਵਿੱਚ ਇਹ ਵਰਤਾਰਾ ਹੋ ਚੁੱਕਿਆ, ਬਹੁਤ ਸਾਰੇ ਥਾਵਾਂ ਦੇ ਉੱਤੇ ਵਰਤਾਰਾ ਹੋ ਚੁੱਕਿਆ ਜਦੋਂ ਕਿ ਇੱਕ ਦੂਜੇ ਨੂੰ ਖਾਣ ਤੱਕ ਵੀ ਆਦਮਖੋਰ ਹੋ ਗਏ। ਇਹ ਜਿਹੀਆਂ ਚੀਜ਼ਾਂ ਜੇ ਤੁਸੀਂ ਹਿਸਟਰੀ ਪੜੋਗੇ ਤੁਹਾਨੂੰ ਬਹੁਤ ਸਾਰੇ ਥਾਵਾਂ ਤੋਂ ਮਿਲਦੀਆਂ, ਪਰ ਹੁਣ ਜੇ ਅਸੀਂ ਪੜ੍ਹੇ ਲਿਖੇ ਹੋ ਕੇ ਇਹ ਸਿਚੁਏਸ਼ਨ ਪੈਦਾ ਕਰਦੇ ਹਾਂ, ਇਹ ਜਿਹਾ ਮਾਹੌਲ ਪੈਦਾ ਕਰਦੇ ਹਾਂ, ਤਾਂ ਫਿਰ ਕਿਤੇ ਨਾ ਕਿਤੇ ਸਾਡੀ ਪੜ੍ਹਾਈ ਲਿਖਾਈ ਨੂੰ ਫਿੱਟ ਲਾਉਂਦਾ ਜੀ। ਇਹ ਜੀ ਪੜ੍ਹਾਈ ਲਿਖਾਈ ਤੋਂ ਕੀ ਕਰਨਾ ਜਿਹਦੇ ਲਈ ਅਸੀਂ ਆਪਣਾ ਅੱਗੇ ਹੀ ਨਹੀਂ ਬਾਤ ਸਕੇ। ਪੜ੍ਹਾਇਆ ਲਿਖਾਇਆ ਬੱਚੇ ਨੂੰ ਕਿਉਂ ਜਾਂਦਾ? ਸਿਰਫ ਇਸ ਲਈ ਪੜ੍ਹਾਇਆ ਲਿਖਾਇਆ ਜਾਂਦਾ ਨਾ ਵੀ ਉਹ ਆਪਣਾ ਭਵਿੱਖ ਵਧੀਆ ਬਣਾ ਸਕੇ, ਤੇ ਅਸੀਂ ਪੜ੍ਹੇ ਲਿਖੇ ਲੋਕ ਆ ਜਿਹੜਾ ਆਪਣਾ ਭਵਿੱਖ ਆ ਉਹ ਪਹਿਲਾਂ ਤਾਂ ਬੋਤਲਾਂ 'ਚ ਤਾਂ ਬੰਦ ਕਰ ਚੁੱਕੇ ਆ। ਦੇਖੋ ਜਿਹੜਾ ਪਾਣੀ ਖੁੱਲਾ ਮਿਲਦਾ ਸੀ ਉਹ ਬੋਤਲਾਂ 'ਚ ਤਾਂ ਬੰਦ ਹੋ ਚੁੱਕਿਆ, ਇਹ 'ਚ ਤਾਂ ਕੋਈ ਦੋ ਰਾਇ ਨਹੀਂ। ਤੇ ਹੁਣ ਇਹ ਪੜ੍ਹਾਈ ਲਿਖਾਈ ਦੇ ਜ਼ਰੀਏ ਪਾਣੀ ਦੀ ਜਿਹੜੀ ਨੌਬਤ ਆਪਾਂ ਹੁਣ ਜਿਹੜੀ ਕਹਾਣੀ ਜ਼ਰੀਏ ਦੇਖੀ ਆ ਉੱਥੋਂ ਤੱਕ ਆਉਣਾ ਵੀ ਕੋਈ ਦੋ ਚਿੱਤੀਆਂ ਨਹੀਂ ਹੈ। ਕੋਈ ਸਮੁੰਦਰ ਦਾ ਪਾਣੀ ਦੇਖ ਕੇ ਨਾ ਤੁਸੀਂ ਖੁਸ਼ ਹੋਈ ਜਾਓ ਵੀ 3/3 ਸਮੁੰਦਰ ਦਾ ਪਾਣੀ ਹੈਗਾ, ਇਹ ਰਿੜਕ ਲਾਂਗੇ, ਇਹਨੂੰ ਸਾਫ਼ ਕਰ ਲਾਂਗੇ, ਇਹ ਵਧੀਆ ਪਾਣੀ ਬਣ ਜੂ। ਨਹੀਂ, ਉਹ ਗੱਲ ਨਹੀਂ ਬਣਨੀ। ਜੇ ਅਸੀਂ ਸਮੁੰਦਰ ਪਤਾਲ ਦਾ ਪਾਣੀ ਖਤਮ ਕਰ ਸਕਦੇ ਹਾਂ, ਪਤਾਲ ਦੇ ਪਾਣੀ ਨੂੰ ਅਸੀਂ ਵਾਢਾ ਲਾ ਕੇ ਉਹਨੂੰ ਖਤਮ ਕਰ ਸਕਦੇ ਹਾਂ। ਹਾਲਾਂਕਿ ਇਹ ਦੇਖੋ ਵੀ ਪਤਾਲ ਦੇ ਵਿੱਚ ਕਿੰਨੇ ਮੁਲਕ ਖੁੱਲਾ ਪਾਣੀ ਕੱਢਣ ਦਿੰਦੇ ਆ, ਕਿੰਨੇ ਮੁਲਕ, ਸਿਰਫ ਆਪਣੇ ਜਿਹੜੇ ਏਸ਼ੀਅਨ ਕੁਝ ਮੁਲਕ ਆ ਜਿੱਥੇ ਉੱਥੇ ਖੁੱਲਾ ਪਾਣੀ ਪਤਾਲ ਚੋਂ ਕੱਢਿਆ ਜਾਂਦਾ, ਨਹੀਂ ਤਾਂ ਕਿਤੇ ਉਹ ਮੀਟਰ ਲੱਗੇ ਹੋਏ ਆ। ਪਰ ਫੇਰ ਵੀ ਜੇ ਅਸੀਂ ਪਤਾਲ ਨੂੰ ਖਾਲੀ ਕਰ ਸਕਦੇ ਹਾਂ ਤੇ ਸਮੁੰਦਰ ਵੀ ਸਾਡੇ ਮੂਹਰੇ ਕੋਈ ਚੂਜ ਨਹੀਂ। ਪਹਿਲੀ ਗੱਲ ਤਾਂ ਸਮੁੰਦਰ ਦਾ ਪਾਣੀ ਅਸੀਂ ਉਹਨੂੰ ਕਨਵਰਟ ਕਰਕੇ ਜਾਂ ਸਾਰਾ ਆਮ ਲੋਕਾਂ ਪੀਣ ਲਾਇਕ ਬਣਾਉਣਾ ਕੋਈ ਖਾਲਾ ਜੀ ਦਾ ਬਾੜਾ ਨਹੀਂ, ਭਾਵੇਂ ਲੱਖ ਅਸੀਂ ਦੇਖੀ ਜਾਈਏ, ਪਰ ਜਿਹੜੀਆਂ ਕੁਦਰਤ ਨੇ ਸਾਨੂੰ ਪੂਰੀਆਂ ਕਰਨੀਆਂ ਲੋੜਾਂ ਉਹ ਲੋੜਾਂ ਨਹੀਂ ਪੂਰੀਆਂ ਹੋ ਸਕਦੀਆਂ ਜੇ ਅਸੀਂ ਪੜ੍ਹ ਲਿਖ ਕੇ ਵੀ ਇਹ ਚੀਜ਼ਾਂ ਦੇ ਵਿੱਚ ਨਹੀਂ ਮੰਨਣਾ, ਨਹੀਂ ਸੁਲਝਣਾ, ਨਹੀਂ ਸਿਆਣੇ ਹੋਣਾ ਜਾਂ ਆਲੇ ਦੁਆਲੇ ਨੂੰ ਨਹੀਂ ਸਿਆਣੇ ਕਰਨਾ, ਫਿਰ ਸਾਨੂੰ ਲੱਖ ਲਾਣਤਾਂ ਇਸ ਪੜ੍ਹਾਈ ਦੇ ਉੱਤੇ। ਇਸ ਵਿਸ਼ੇ ਦੇ ਉੱਤੇ ਬਹੁਤ ਸਾਰੀਆਂ ਈਮੇਲਸ ਮੈਸੇਜ ਆ ਰਹੇ, ਉਹ ਲੈਣ ਤੋਂ ਪਹਿਲਾਂ ਮੈਂ ਸਾਡੇ ਨਾਲ ਜੁੜ ਚੁੱਕੇ ਆ ਵੱਡੇ ਤੜਕੇ ਉੱਠ ਕੇ ਸਰਦਾਰ ਦਲਜੀਤ ਸਿੰਘ ਢਿੱਲੋਂ ਮਹਿਤਾ ਚੌਂਕ ਤੋਂ, ਤੇ ਉਹਨਾਂ ਨਾਲ ਵੀ ਆਪਾਂ ਥੋੜੀਆਂ ਬਹੁਤੀਆਂ ਵਿਚਾਰਾਂ ਕਰਦੇ ਹਾਂ ਇਸ ਵਿਸ਼ੇ ਦੇ ਉੱਤੇ। ਢਿੱਲੋਂ ਸਾਹਿਬ ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਮਿੰਟੂ ਭਾਜੀ ਤੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ, ਕੀ ਹਾਲ ਚਾਲ ਆ ਜੀ ਪੰਜਾਬ ਦੇ?
ਪੰਜਾਬ ਦੇ ਸੱਚੀ ਗੱਲ ਪੁੱਛੋ ਤਾਂ ਜਦੋਂ ਤੁਸੀਂ ਪਾਣੀ ਦੀ ਕਹਾਣੀ ਸੁਣਾ ਰਹੇ ਸੀ ਨਾ ਤੇ ਮੈਨੂੰ ਬਾਹਰ ਹੋ ਕੇ ਦੇਖਣਾ ਪਿਆ ਵੀ ਵਾਕਿਆ ਹੀ ਕਿਤੇ ਇਸ ਤਰ੍ਹਾਂ ਹੀ ਹੋ ਰਿਹਾ, 2 ਗਲਾਸ ਪਾਣੀ ਦੇ ਵੀ ਪੀਣੇ ਪਏ ਆ।
ਮਤਲਬ
ਇਹ ਜਾਪਦਾ ਹੈ ਕਿ ਏਦਾਂ ਹੋਏਗਾ, ਜੇ ਕੋਈ ਗਲਤ ਸੋਚਦਾ ਹੈ ਨਾ ਵੀ ਏਦਾਂ ਇੱਥੋਂ ਤੱਕ ਨੌਬਤ ਨਹੀਂ ਆਏਗੀ, ਪਰ ਇਹ ਸੱਚੀ ਗੱਲ ਹੈ। ਜਦੋਂ ਕੁਦਰਤ ਨਾਲ ਖਿਲਵਾੜ ਕਰਾਂਗੇ ਤੇ ਏਦਾਂ ਹੋਣ ਦੇ ਚਾਂਸ ਹੈਗੇ ਆ। ਗੁਰੂ ਸਾਹਿਬ ਨੇ ਬੜੀ ਬਰਕਤ ਕੀਤੀ ਆ ਪਾਣੀ ਬਾਰੇ ਗੁਰਬਾਣੀ ਦੇ ਵਿੱਚ। ਤੇ ਪਹਿਲੀ ਗੱਲ ਤਾਂ ਜਿਹੜੀ ਆਪਾਂ ਗੱਲ ਸਾਰੇ ਸਾਂਝੀ ਕਰਦੇ ਆ, ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ, ਮਤਲਬ ਤਿੰਨਾਂ ਚੀਜ਼ਾਂ ਨੂੰ ਬੜੀ ਮਹੱਤਤਾ ਦਿੱਤੀ ਹੋਈ ਆ, ਪਵਨ ਹਵਾ ਨੂੰ ਪਾਣੀ ਨੂੰ ਤੇ ਧਰਤੀ ਨੂੰ। ਇਹਨਾਂ ਤਿੰਨਾਂ ਨੂੰ ਅਸੀਂ ਦੇਖੋ ਮਿੰਟਵਾਰੀ ਇਹਨਾਂ ਨਾਲ ਖਿਲਵਾੜ ਕਰ ਰਹੇ ਆ, ਹਵਾ ਵੀ ਗੰਦਲੀ ਕਰਤੀ, ਪਾਣੀ ਖਤਮ ਕਰਦੇ ਜਾ ਰਹੇ ਆ, ਤੇ ਧਰਤੀ ਦੇ ਉੱਤੇ ਅਸੀਂ ਕਹਿ ਲੋ ਇਹਨੂੰ ਬੰਜਰ ਕਰਦੇ ਜਾ ਰਹੇ ਆ, ਸਾਡੇ ਖਾਣ ਪੀਣ ਦਾ ਵੀ ਫਿਕਰ ਹੋ ਸਕਦਾ ਆਉਣ ਵਾਲੇ ਸਮੇਂ ਵਿੱਚ। ਤੇ ਗੱਲ ਮੈਨੂੰ ਸਾਡੀਆਂ ਗੱਲਾਂ ਵਿੱਚੋਂ ਜਸਬੀਰ ਦਾਰਗੜ੍ਹ ਦੀ ਸੀ ਸ਼ਾਇਦ ਕਹਾਣੀ, ਤੇ ਉਹਦੇ ਵਿੱਚੋਂ ਬਹੁਤ ਹੀ ਵਧੀਆ ਮਨ ਨੂੰ ਮਿਲੇ, ਟਿਕਾਅ ਮਿਲਿਆ ਵੀ ਇਹ ਵਾਕਈ ਹੁਣ ਤੋਂ ਹੀ ਸੋਚਣਾ ਪਏਗਾ ਸਾਨੂੰ ਮਨੁੱਖਾਂ ਨੂੰ, ਨਹੀਂ ਤਾਂ ਬਹੁਤ ਔਖਾ ਹੋ ਜਾਏਗਾ ਕੰਮ ਆਉਣ ਵਾਲੇ ਸਮੇਂ ਵਿੱਚ। 30 ਮਿੰਟ ਭਾਜੀ
ਜੀ ਢਿੱਲੋਂ ਸਾਹਿਬ, ਦੇਖੋ ਜਿਹੜਾ ਇੱਕ ਲੇਖਕ ਹੁੰਦਾ ਉਹਦਾ ਕੰਮ ਹੁੰਦਾ ਹਲੂਣਾ ਦੇਣਾ ਸਮਾਜ ਨੂੰ, ਤੇ ਉਹ ਹਲੂਣਾ ਦੇਣ ਚ ਕਿੱਥੋਂ ਤੱਕ ਕਾਮਯਾਬ ਹੁੰਦਾ ਜਾਂ ਕਿਹੋ ਜਿਹੇ ਸ਼ਬਦ ਚੁਣਦਾ ਉਹ ਇੱਕ ਵੱਖਰੀ ਗੱਲ ਹੁੰਦੀ ਹੈ, ਤੇ ਉਹ ਹਲੂਣਾ ਦੇਣ ਦੇ ਵਿੱਚ ਜਸਵੀਰ ਬਾਈ ਚ ਕਾਮਯਾਬ ਹੋਏ ਆ, ਤੇ ਉਹਨਾਂ ਨੇ ਵਾਕਈ ਝੰਜੋੜ ਕੇ ਰੱਖੀ ਆ ਜਿਹੜੀਆਂ। ਜਦੋਂ ਮੈਨੂੰ ਕਈ ਵਾਰੀ ਲੋਕ ਪੁੱਛ ਲੈਂਦੇ ਆ ਵੀ ਫਿਲਮ ਫਲਾਨੀ ਫਿਲਮ ਕਿਹੋ ਜੀ ਸੀ ਜਾਂ ਫਲਾਨੀ ਚੀਜ਼ ਜੇ ਤੁਸੀਂ ਦੇਖ ਕੇ ਆਏ ਤਾਂ ਉਹ ਕਿਹੋ ਜੀ ਸੀ, ਤਾਂ ਮੇਰਾ ਮੰਨਣਾ ਹੁੰਦਾ ਵੀ ਜੇ ਫਿਲਮ ਦੇ ਦੇਖਦੇ ਦੌਰਾਨ ਤੁਹਾਡੇ ਸਰੀਰ ਦੇ ਵਿੱਚੋਂ ਇੱਕ ਵਾਰੀ ਵੀ ਸਾਰੀ ਫਿਲਮ ਦੇ ਵਿੱਚੋਂ ਸਰੀਰ ਚ ਝਰਨਾਹਟ ਜਾਂ ਨਿਕਲ ਗਿਆ ਜਾਂ ਅੱਖਾਂ ਨਮ ਹੋ ਗਈਆਂ ਤੁਹਾਡੀਆਂ ਜਾਂ ਤੁਸੀਂ ਥੋੜਾ ਜਿਹਾ ਇੱਕ ਬੇਚੈਨੀ ਮਹਿਸੂਸ ਕੀਤੀ ਤਾਂ ਉਹ ਫਿਲਮ ਤੁਹਾਨੂੰ ਝੰਜੋੜਨ ਚ ਕਾਮਯਾਬ ਹੋਈ ਹੈ, ਤੁਹਾਨੂੰ ਅੰਦਰ ਅੰਦਰੂਨੀ ਝੰਜੋੜਨ ਚ ਕਾਮਯਾਬ ਹੋਈ ਆ। ਤੇ ਇਸ ਕਹਾਣੀ ਨੇ ਸਾਨੂੰ ਕੱਲੇ ਕੱਲੇ ਨੂੰ ਅੰਦਰੂਨੀ ਝੰਜੋੜਿਆ ਸੀ। ਮੈਂ ਖੁਦ ਜਦੋਂ ਕੱਲ ਦੀ ਕਹਾਣੀ ਪੜ੍ਹੀ ਹੈ ਮੈਂ ਬੜਾ ਅਪਸੈਟ ਸੀ, ਮੈਂ ਬੜਾ ਔਖਾ ਹੋ ਕੇ ਇਹਨੂੰ ਆਪਦੇ ਆਪ ਤੇ ਢਾਲਿਆ, ਇਹ ਸੱਚ ਨੂੰ ਮੰਨਿਆ ਤੇ ਸੱਚ ਦੇ ਉੱਤੇ ਕੁਛ ਕੰਮ ਕਰਨ ਦਾ ਅਹਿਦ ਲਿਆ। ਰਾਤ ਦਾ ਮੈਂ ਕੋਸ਼ਿਸ਼ ਕਰ ਰਿਹਾ ਵੀ ਕੀ ਕੀਤਾ ਜਾਵੇ, ਭਾਵੇਂ ਪਹਿਲਾਂ ਵੀ ਬਹੁਤ ਕੋਸ਼ਿਸ਼ ਰਹਿੰਦੀ ਆ ਆਪਦੇ ਪੱਧਰ ਤੇ, ਪਰ ਮੈਨੂੰ ਇਹ ਲੱਗਿਆ ਵੀ ਮੈਂ ਆਪਦੇ ਬੰਨਿਓ ਹਜੇ ਤੱਕ 0% ਕੋਸ਼ਿਸ਼ ਕਰ ਰਿਹਾ। ਮੈਨੂੰ ਕੱਲ ਆਪਣੀਆਂ ਕੋਸ਼ਿਸ਼ਾਂ 0% ਲੱਗੀਆਂ ਕਹਾਣੀ ਪੜ੍ਹਨ ਤੋਂ ਬਾਅਦ। ਸੋ ਮੈਨੂੰ ਲੱਗਿਆ ਵੀ ਕਿਉਂ ਨਾ ਆਪਾਂ ਸਾਰੇ ਸਾਂਝੇ ਕਰਕੇ ਇਸ ਕੋਸ਼ਿਸ਼ਾਂ ਨੂੰ ਹੋਰ ਵਧਾਈਏ। ਸੋ ਜਦੋਂ ਸਾਡੇ ਅੰਦਰ ਪੀੜ ਖੜੀ ਹੋਊਗੀ ਨਾ ਕਿਸੇ ਵੀ ਚੀਜ਼ ਦੀ, ਉਹ ਪੀੜ ਹੀ ਸਾਨੂੰ ਅੱਗੇ ਤੋਰਨ ਲਈ ਮਜਬੂਰ ਕਰੂਗੀ। ਤੁਸੀਂ ਹੁਣ ਇੱਕ ਚੀਜ਼ ਕਹੀ ਵੀ ਪਾਣੀ ਪਵਨ ਜਿਹੜੀ ਇਹਨਾਂ ਦਾ ਮੇਲ ਆ ਸੁਮੇਲ ਆ, ਤੇ ਇਹ ਸਾਰਿਆਂ ਦੀ ਜੇ ਮੇਨ ਜੜ ਦੇਖੀਏ ਤਾਂ ਢਿੱਲੋਂ ਸਾਹਿਬ ਦਰਖਤ ਆ, ਜੇ ਹਰਿਆਲੀ ਆ ਤੇ ਹਰਿਆਲੀ ਨਾਲ ਹੀ ਕਹਿੰਦੇ ਆ ਮੀਂਹ ਪੈਣਾ, ਹਰਿਆਲੀ ਨਾਲ ਹੀ ਸਾਰਾ ਕੁਛ ਹੋਣਾ। ਸੋ ਆਪਾਂ ਪਿਛਲੇ ਦਿਨੀ ਜਿਹੜੀ ਵਾਤਾਵਰਨ ਤੇ ਜੋ ਗੱਲ ਕਰਦੇ ਦਰਖਤਾਂ ਤੇ ਗੱਲ ਕੀਤੀ, ਤਾਂ ਜਦੋਂ ਦਰਖਤਾਂ ਤੇ ਗੱਲ ਕਰਦੇ ਹੋ ਨਾ ਤੁਹਾਡੇ ਅੰਦਰ ਇੱਕ ਵੱਖਰੀ ਕਿਸਮ ਦੀ ਇੱਕ ਕਿਸੇ ਵੀ ਵਿਸ਼ੇ ਤੇ ਗੱਲ ਕਰਦੇ ਹੋ ਤਾਂ ਉਹ ਇੱਕ ਨਾ ਚਿਣਗ ਜਾਗ ਪੈਂਦੀ ਆ ਕਿਤੇ ਨਾ ਕਿਤੇ। ਮੈਂ ਤੁਹਾਨੂੰ ਪਿਛਲਾ ਤਜਰਬਾ ਦੱਸਦਾ ਪਿਛਲੇ ਹਫ਼ਤੇ ਦਾ ਆਪਣਾ, ਮੈਂ ਦਰਖਤਾਂ ਦੇ ਮਾਮਲੇ ਦੇ ਵਿੱਚ ਭਾਵੇਂ ਬਹੁਤ ਆਪਦੇ ਆਪ ਨੂੰ ਸੁਚੇਤ ਸਮਝਦਾ, ਮੈਂ ਕੋਸ਼ਿਸ਼ ਕਰਦਾ ਵੀ ਕਿਵੇਂ ਨਾ ਕਿਵੇਂ ਇਹਨਾਂ ਦਾ ਆਪਾਂ ਰੁੱਖਾਂ ਦੀ ਸੰਭਾਲ ਕਰੀਏ, ਹੋਰ ਲਾਈਏ ਜਾਂ ਇੱਦਾਂ ਦੀਆਂ, ਸਾਰਾ ਦਿਨ ਬੁਣਤਰਾਂ ਬੁਣਦੇ ਹਾਂ। ਪਰ ਕਈ ਵਾਰੀ ਕੀ ਹੁੰਦਾ ਵੀ ਜਿਹੜੇ ਲੱਗੇ ਆ ਉਹਨਾਂ ਨੂੰ ਵੀ ਤਾਂ ਸੰਭਾਲਿਆ ਜਾਵੇ ਥੋੜਾ ਬਹੁਤ। ਮੈਂ ਨਾ ਪਰਸੋਂ ਚੌਥੇ ਜਦੋਂ ਆਪਣੀ ਵਿਸ਼ੇ ਤੇ ਗੱਲ ਹੋਈ ਤੇ ਉਦੋਂ ਬਾਅਦ ਅਚਾਨਕ ਬਲਾਕ ਚ ਸੀ, ਖੇਤ ਸੀ ਉੱਥੇ, ਤਾਂ ਖੇਤ ਉਹ ਜਿਹੜਾ ਫਾਲਤੂ ਦਾ ਬਾਲਣ ਤੇ ਕਾਫੀ ਚੀਜ਼ਾਂ ਸੀ ਜਿਹੜੀਆਂ ਕਿ ਆਸਟ੍ਰੇਲੀਆ ਦੇ ਵਿੱਚ ਇਸ ਮਹੀਨੇ ਦੇ ਵਿੱਚ ਤੁਸੀਂ ਅਗਨ ਭੇਟ ਕਰ ਸਕਦੇ ਹੋ, ਬਹੁਤ ਸਾਰੀਆਂ ਚੀਜ਼ਾਂ ਜੇ ਗਵਰਨਮੈਂਟ ਬੰਨਿਓ ਇਜਾਜ਼ਤ ਹੁੰਦੀ ਆ। ਤਾਂ ਮੈਨੂੰ ਲੱਗਿਆ ਵੀ ਜਿੰਨੀ ਵੀ ਰਬਿਸ਼ ਜਾਂ ਕੋਈ ਫਾਲਤੂ ਚੀਜ਼ਾਂ ਉਹ ਮੈਂ ਅਗਨ ਭੇਂਟ ਕਰ ਦਿਆਂ, ਤੇ ਮੈਂ ਜਦੋਂ ਅਗਨ ਭੇਂਟ ਕੀਤੀ ਮੇਰੇ ਮਨ ਦੇ ਵਿੱਚ ਵਿਚਾਰ ਕਿਤੇ ਨਾ ਕਿਤੇ ਤਾਂ ਇਹ ਵੀ ਚੱਲ ਰਿਹਾ ਸੀ ਵੀ ਮੈਂ ਵੀ ਵਾਤਾਵਰਨ ਨੂੰ ਖਰਾਬ ਕਰ ਰਿਹਾ ਚਾਹੇ ਕਿਵੇਂ ਆ, ਚਾਹੇ ਸਰਕਾਰ ਦੀ ਇਜਾਜ਼ਤ ਆ, ਪਰ ਕਿਤੇ ਨਾ ਕਿਤੇ ਅਗਨ ਆ ਜਿਹੜੀ ਉਹ ਤਪਸ਼ ਪੈਦਾ ਕਰੂਗੀ, ਤੇ ਮੈਨੂੰ ਕੋਈ ਹੋਰ ਜ਼ਰੀਆ ਨਾ ਲੱਭਿਆ ਤੇ ਮੈਨੂੰ ਕਰਨੀ ਪਈ। ਪਰ ਜਦੋਂ ਦੂਜੇ ਦਿਨ ਮੈਂ ਉੱਥੇ ਗਿਆ ਨਾ ਦੇਖਿਆ, ਮੈਂ ਭਾਵੇਂ ਕੋਲੇ ਖੜ ਕੇ ਸਭ ਕੁਛ ਕੀਤਾ, ਤਿੰਨ ਨੇੜੇ ਦੇ ਟ੍ਰੀਆਂ ਨੂੰ ਆਗਣ, ਹਾਲਾਂਕਿ ਇੰਨੇ ਨੇੜੇ ਨਹੀਂ ਸੀ, ਉਹਨਾਂ ਦਾ ਸੇਕ ਲੱਗ ਕੇ ਤੇ ਉਹਨਾਂ ਦੇ ਪੱਤੇ ਜਿਹੜੇ ਮੁਰਝਾਏ ਹੋਏ, ਤੇ ਮੈਂ ਘੱਟੋ ਘੱਟ ਉੱਥੇ 1/2 ਘੰਟਾ ਇਕੱਲਾ ਬੈਠਾ ਉਹਨਾਂ ਦਰਖਤ ਬੂਟਿਆਂ ਨੂੰ ਨਹੀਂ ਦੇਖਦਾ ਰਿਹਾ, ਤੇ ਮੈਂ ਆਪਦੇ ਆਪ ਨੂੰ ਦੋਸ਼ੀ ਦੇ ਤੌਰ ਦੇ ਉੱਤੇ ਸਮਝਦਾ ਰਿਹਾ ਵੀ ਮੈਂ ਦੋਸ਼ੀ ਹਾਂ ਵੀ ਇਹ ਸੇਕ ਨਾ ਇਹਨਾਂ ਤੱਕ ਪਹੁੰਚਿਆ, ਤੇ ਮੈਨੂੰ ਸੋਚਣਾ ਚਾਹੀਦਾ ਸੀ, ਇਹਨਾਂ ਤੋਂ ਹੋਰ ਦੂਰੀ ਮੈਨੂੰ ਬਣਾਉਣੀ ਚਾਹੀਦੀ ਸੀ। ਤੇ ਮੈਂ ਪਤਾ ਨੀ ਕਿੰਨੇ ਵਾਰੀ ਦਿਲੇ ਦਿਲ ਤੇ ਇਕੱਲੇ ਜਾਣੇ ਨੇ ਉਹਨਾਂ ਦਰਖਤਾਂ ਤੋਂ ਵੀ ਮਾਫ਼ੀ ਮੰਗੀ ਵੀ ਮੈਂ ਭਾਵੇਂ ਉਹ ਬਹੁਤ ਥੋੜਾ ਡੈਮੇਜ ਸੀ ਪਰ ਮੈਨੂੰ ਮਹਿਸੂਸ ਹੋਇਆ, ਤੇ ਫਿਰ ਮੈਂ ਮਹਿਸੂਸ ਕੀਤਾ ਵੀ ਇਹ ਮੈਨੂੰ ਕਿਉਂ ਮਹਿਸੂਸ ਹੋਇਆ, ਤਾਂ ਮੈਨੂੰ ਮਹਿਸੂਸ ਤਾਂ ਹੋਇਆ ਵੀ ਆਪਾਂ ਵਿਚਾਰਾਂ ਕਰੀਆਂ। ਸੋ ਇਹ ਜਦੋਂ ਤੁਸੀਂ ਵਿਚਾਰਾਂ ਕਰਦੇ ਹੋ ਤਾਂ ਹਲੂਣੇ ਜ਼ਰੂਰ ਜਾਂਦੇ ਹੋ, ਸੋ ਮੈਨੂੰ ਉਮੀਦ ਆ ਵੀ ਸਾਡੇ ਸਰੋਤਿਆਂ ਨੂੰ ਆਪਾਂ ਹਲੂਣ ਲਈ ਹੀ ਇਹ ਕੁਛ ਸ਼ੁਰੂ ਕੀਤਾ ਜਾਂ ਇਹ ਪ੍ਰੋਗਰਾਮ ਆਪਾਂ ਕਰ ਰਹੇ ਹਾਂ, ਤੇ ਉਮੀਦ ਆ ਉਹ ਜ਼ਰੂਰ ਇਸ ਵਿਸ਼ੇ ਦੇ ਬਾਰੇ ਸੋਚਣਗੇ। ਢਿੱਲੋਂ ਸਾਹਿਬ, ਤੁਸੀਂ ਹੁਣ ਮੀਆਂ ਦੀ ਰੁੱਤ ਸ਼ੁਰੂ ਹੋ ਰਹੀ ਹੈ ਪੰਜਾਬ ਦੇ ਵਿੱਚ, ਤੁਸੀਂ ਹੁਣ ਸਾਡੇ ਸਰੋਤਿਆਂ ਨਾਲ ਨਾ ਇਹ ਜ਼ਰੂਰ ਸਾਂਝ ਪਾਓ ਵੀ ਮੀਆਂ ਦੀ ਰੁੱਤ ਦੇ ਵਿੱਚ ਤੁਸੀਂ ਕੀ ਉਪਰਾਲਾ ਵਿੱਢ ਰਹੇ ਹੋ ਕੀ ਤੁਸੀਂ ਪਲਾਨ ਕੀਤਾ? ਜੇ ਨਹੀਂ ਕੀਤਾ ਤਾਂ ਹੁਣੇ ਹੁਣ ਮੈਂ ਤੁਹਾਨੂੰ ਬੇਨਤੀ ਕਰਦਾ ਵੀ ਜ਼ਰੂਰ ਕੁਛ ਨਾ ਕੁਛ ਸਾਡੇ ਨਾਲ ਐਦ ਲਓ, ਪਲਾਨ ਕਰੋ। ਮਹਿਤਾ ਚੌਕ ਦੇ ਵਿੱਚ ਜਦੋਂ ਮੈਂ ਜਨਵਰੀ ਫਰਵਰੀ ਚ ਆਵਾਂ, ਮੈਂ ਤੁਹਾਡੇ ਕੋਲੋਂ ਇਹ ਨਹੀਂ ਦੇਖਣ ਆਉਣਾ ਵੀ ਭਾਈ ਤੁਸੀਂ ਆਹ ਦੋ ਕਮਰੇ ਹੋਰ ਪਾ ਲਏ, ਏਸੀ ਲਵਾ ਲਿਆ ਜਾਂ ਕਾਰ ਲੈ ਲਈ। ਮੈਂ ਇਹ ਦੇਖ ਕੇ ਖੁਸ਼ ਹੋਊਂਗਾ ਜੇ ਤੁਸੀਂ ਕਹੋ ਵੀ ਭਾਈ ਮਿੰਟੂ ਭਾਜੀ ਵੀ ਮੈਂ ਆਹ ਦਰਖਤ ਲਾ ਕੇ ਆਇਆ ਸੀ ਤੇ ਇਹਨਾਂ ਤੇ ਮੈਂ ਰੋਜ਼ ਗੇੜੀ ਮਾਰਦਾ ਤੇ ਮੈਂ ਸੰਭਾਲਦਾ। ਸੋ ਤਾਂ ਕਿ ਤੁਸੀਂ ਚਾਨਣ ਮਨਾਰਾ ਬਣੋ ਸਾਡੇ ਹੋਰ ਵੀ ਸਰੋਤਿਆਂ ਲਈ।
ਬਿਲਕੁਲ ਮਿੰਟੂ ਭਾਜੀ, ਮੈਂ ਤਾਂ ਗੁਰੂ ਸਾਹਿਬ ਦੇ ਹੁਕਮਾਂ ਦੇ ਅਨੁਸਾਰ ਹੀ ਚਾਹੁੰਦਾ ਚੱਲਦਾ ਰਵਾਂ। ਗੁਰੂ ਸਾਹਿਬ ਨੇ ਮਤਲਬ ਪਾਣੀ ਨੂੰ ਮਹੱਤਤਾ ਇਸ ਕਰਕੇ ਦਿੱਤੀ ਹੈ ਕਿ ਤੁਸੀਂ ਜਿਵੇਂ ਕਿਹਾ ਨਾ ਰੁੱਖ ਲਾਓ, ਤੇ ਰੁੱਖ ਵੀ ਤਾਂ ਪਾਣੀ ਤੋਂ ਬਗੈਰ ਨਹੀਂ ਨਾ ਹੋ ਸਕਦੇ। ਪਹਿਲਾਂ ਪਾਣੀ ਜਿਉ ਹੈ, ਜਿੱਤ ਹਰਿਆ ਸਭ ਹੋਏ, ਸਭ ਹੋਏ ਜਿਹਦੇ ਨਾਲ ਹੀ ਹਰਿਆਵਲ ਹੈ, ਜਿਹਦੇ ਨਾਲ ਹੀ ਸਾਰੇ ਜੀ ਜਿਉਂਦੇ ਆ। ਇੱਕ ਪਲ ਵੀ ਅਸੀਂ ਜੀ ਨਹੀਂ ਸਕਦੇ। ਜੰਗ ਦੀ ਗੱਲ ਤਾਂ ਵੱਖਰੀ ਆ, ਜੰਗ ਸ਼ੁਰੂ ਆ, ਜਿਵੇਂ ਤੁਸੀਂ ਜੰਗ ਦੀ ਵੀ ਗੱਲ ਕੀਤੀ ਸੀ ਤੇ ਪੰਜਾਬ ਤੇ ਹਰਿਆਣਾ ਦੀ ਅੱਜ ਤੁਸੀਂ ਤੁਹਾਨੂੰ ਪਤਾ ਹੀ ਆ, ਬਾਰਡਰ ਤੇ ਜੰਗ ਇੱਕ ਕਿਸਮ ਦੀ ਲੱਗ ਚੁੱਕੀ ਆ। ਉਹ ਪਾਣੀ ਕਰਕੇ ਜੰਗ ਆ ਤੇ ਇਹ ਜੰਗ ਵੱਧਦੀ ਵੱਧਦੀ ਕੀ ਪਤਾ ਕਿੱਥੋਂ ਤੱਕ ਪਹੁੰਚ ਸਕਦੀ ਆ। ਕੁਝ ਗੱਲਾਂ ਤੁਸੀਂ ਕੀਤੀਆਂ ਸੀ ਕਿ ਲੋੜ ਪੈਣ ਤੇ, ਕਹਾਣੀ ਵਿੱਚ ਵੀ ਆਇਆ ਸੀ ਕਿ ਲੋੜ ਪੈਣ ਤੇ ਬੰਦਾ ਹੰਝੂ ਵੀ ਪੀ ਸਕਦਾ, ਖੂਨ ਵੀ ਪੀ ਸਕਦਾ। ਤੁਸੀਂ ਇਹ ਕੋਈ ਦੂਰ ਦੀਆਂ ਪਹਿਲੀਆਂ ਮਸਾਲਾਂ ਦੇਣ ਦੀ ਲੋੜ ਨਹੀਂ ਆ। ਜੂਨ 84 ਦੀ ਗੱਲ ਕਿਤੇ ਯਾਦ ਕਰਕੇ ਵੇਖੋ, ਜਿਹੜੇ ਲੋਕ ਉਦੋਂ ਬੰਦ ਸੀ ਨਾ, ਉਹਨਾਂ ਇੱਕ ਦੂਸਰੇ ਦਾ ਪਸੀਨਾ ਪਿਸ਼ਾਬ ਤੱਕ ਪੀਤਾ ਤੇ ਫਿਰ ਆਪਣੇ ਜੀ ਆਪਣੇ ਆਪ ਨੂੰ ਜੀਵੇ ਰੱਖਿਆ। ਤੇ ਇਸ ਕਰਕੇ ਪਾਣੀ ਤਾਂ ਬਹੁਤ ਵਡਮੁੱਲੀ ਦਾਤ ਹੈ ਜਿਹੜੀ ਰੱਬ ਨੇ ਦਿੱਤੀ ਹੋਈ ਆ, ਪਰ ਜੀਵ ਨੇ ਸੰਭਾਲਿਆ ਨਹੀਂ ਹੈ। ਤੇ ਬੜੀਆਂ ਮਸਾਲਾ ਨੇ ਗੁਰਬਾਣੀ ਵਿੱਚ, 12 ਮਾਹਾਂ ਦੇ ਵਿੱਚ ਵੀ ਕਿਹਾ ਗਿਆ, ਧੇਮ ਦੁਦੇ ਤੇ ਬਾਹਰੀ ਕਿਤੇ ਨਾ ਆਵੇ, ਕਾਮ ਜਲ ਬਿਨ ਸਾਖ ਕਮਲਾਵਤੀ ਉਪਜੇ ਨਾਹੀਂ ਦਾਮ। ਜਲ ਤੋਂ ਬਗੈਰ ਤੇ ਹਰ ਇੱਕ ਚੀਜ਼ ਕਮਲਾ ਜਾਂਦੀ ਆ। ਤੇ ਜਿਹੜੀ ਗੱਲ ਮੇਨ ਸੀ, ਮੇਨ ਗੱਲ ਇਹ ਆ ਕਿ ਅਸੀਂ ਜੇ ਪੰਜਾਬੀ, ਖਾਸ ਕਰਕੇ ਪੰਜਾਬੀ, ਪਾਣੀ ਨੂੰ ਬਹੁਤ ਵਰਤਦੇ ਆ। ਤੁਸੀਂ ਦੇਖਿਆ ਹੋਣਾ ਕਿ ਜਿਹੜੇ ਪੱਛਮੀ ਦੇਸ਼ ਆ, ਉਹ ਪਾਣੀ ਦੀ ਸੱਜੀ ਵਰਤੋਂ ਕਰਦੇ ਆ। ਤੁਹਾਡੇ ਡੈਮ, ਤੁਹਾਡਾ ਸਭ ਕੁਛ ਤੁਹਾਡੇ ਨਾਲ ਕਿ ਹਰ ਇੱਕ ਮਿੰਟ ਹੋ ਕੇ ਆਉਂਦਾ। ਤੇ ਅਸੀਂ ਤਾਂ ਮੂੰਹ ਧੋਣ ਲੱਗੇ ਤਕਰੀਬਨ 2-4 ਲੀਟਰ ਪਾਣੀ ਵੇਸਟ ਕਰ ਦਿੰਦੇ ਆ, ਤੇ ਬਾਕੀ ਤਾਂ ਹੋਰ ਥਾਵਾਂ ਤੇ ਜਿਹੜਾ ਵੇਸਟੇਜ ਆ ਉਹ ਤੇ ਹੋਣੀ ਹੋਣੀ ਆ। ਤੇ ਇਸ ਕਰਕੇ ਹੁਣ ਤੋਂ ਹੀ ਜੇ ਅਸੀਂ ਬੂੰਦ ਬੂੰਦ ਪਾਣੀ ਨੂੰ ਬਚਾਵਾਂਗੇ ਤੇ ਮੇਰੇ ਖਿਆਲ ਚ ਫੇਰ ਹੀ ਕੋਈ ਆਉਣ ਵਾਲੇ ਸਮੇਂ ਚ ਅਸੀਂ ਆਪਣੇ ਆਪ ਨੂੰ ਮਤਲਬ ਇਹ ਕਹਿ ਲਓ ਕਿ ਯੋਗ ਹੋ ਸਕਦੇ ਆ। ਤੁਸੀਂ ਕਈ ਗੱਲ ਮੈਨੂੰ ਮੇਰੇ ਲਈ ਸੁਚੇਤ ਕੀਤਾ। ਮੈਂ 2 ਸਾਲ ਪਹਿਲਾਂ ਤੋਂ ਆਸਟ੍ਰੇਲੀਆ ਤੋਂ ਸੁਚੇਤ ਹੋ ਕੇ ਗਿਆ ਸੀ। ਊਰਜਾ ਨਾਲ ਦੀ ਸੰਸਥਾ ਦੀ ਮੈਂ ਮੀਟਿੰਗ ਅਟੈਂਡ ਕਰਦਾ ਰਿਹਾ ਕ੍ਰੇਗੀਵਨ ਚ, ਉੱਥੇ ਪਾਣੀ ਦੀ ਗੱਲ ਹੋਈ ਸੀ, ਹੋਈ ਸੇਮ ਵਾਤਾਵਰਨ ਦੀ ਗੱਲ ਹੋਈ ਸੀ। ਤੇ ਮੇਰੇ ਮਨ ਵਿੱਚ ਜੋ ਆਸਟ੍ਰੇਲੀਆ ਚ ਜਿਵੇਂ ਟੈਂਕ ਸਿਸਟਮ ਆ ਨਾ ਮੀਂਹ ਦੇ ਪਾਣੀ ਨੂੰ ਰੋਕਣ ਦਾ, ਮੇਰੇ ਮਨ ਚ ਉਹ ਵੀ ਆਇਆ ਸੀ। ਤੇ ਦੂਸਰਾ ਸੁਝਾਉ ਇਹ ਆਇਆ ਸੀ, ਮੈਂ ਉੱਥੇ ਸੁਝਾਉ ਦਿੱਤਾ ਵੀ ਕਿ ਜਿਨ੍ਹਾਂ ਦੀਆਂ ਕੋਠੀਆਂ ਜਾਂ ਘਰ ਨੇ ਉਹ ਕੋਸ਼ਿਸ਼ ਕਰਨ ਕਿ ਉਹ ਜਿਹੜਾ ਪਾਣੀ ਆ ਨਾ ਮੀਂਹ ਦਾ, ਉਹਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਧਰਤੀ ਵਿੱਚ ਭੇਜਣ, ਸੀਵਰੇਜ ਪਾਉਣ ਦੀ ਥਾਂ ਧਰਤੀ ਦੇ ਵਿੱਚ ਸਿੱਧਾ ਭੇਜਣ, ਤਾਂ ਕਿ ਇੱਕ ਤੇ ਸਾਫ਼ ਸੁਥਰਾ ਪਾਣੀ ਧਰਤੀ ਵਿੱਚ ਜਾ ਸਕੇ। ਤੁਹਾਨੂੰ ਪਤਾ ਹੋਣਾ ਚਾਹੀਦਾ ਮਿੰਟੂ ਭਾਜੀ, ਜਿਹੜੇ ਡਿਸਟਲ ਵਾਟਰ ਬਣਦਾ ਨਾ ਇੰਜੈਕਸ਼ਨ ਵਗੈਰਾ ਲਾਉਣ ਨੂੰ, ਉਹ ਮੀਂਹ ਦੇ ਪਾਣੀ ਤੋਂ ਬਣਦਾ, ਉਹਨੂੰ ਸ਼ੀਸ਼ੇ ਦੇ ਪਾਣੀ ਚ, ਸ਼ੀਸ਼ੇ ਦੇ ਭਾਂਡੇ ਚ ਇਕੱਠਾ ਕਰਕੇ ਤੇ ਉਹਨੂੰ ਅੱਗੇ ਸਟਰਲਾਈਜ਼ ਕੀਤਾ ਜਾਂਦਾ, ਫੇਰ ਉਹ ਇੰਨਾ ਪਵਿੱਤਰ ਪਾਣੀ ਹੁੰਦਾ। ਤੇ ਆਪਾਂ ਇਹ ਸਿਸਟਮ ਆ ਇਹਨਾਂ ਨੂੰ ਅਪਣਾਈਏ, ਜਿੱਥੇ ਜਿੱਥੇ ਵੀ ਸਾਡੇ ਕੋਲ ਥਾਂ ਬਣਦਾ ਉਹਨੂੰ ਪਾਣੀ ਨੂੰ ਸਟੋਰੇਜ ਕਰੀਏ, ਤਾਂ ਕਿ ਉਹਨੂੰ ਕਿਤੇ ਹੀ ਬਹੁਤਾ ਨਹੀਂ ਤਾਂ ਚਲੋ ਆਪਾਂ ਆਪਣੇ ਫਲੱਸ਼ ਸਿਸਟਮ ਲਈ ਵੀ ਉਹਨੂੰ ਵਰਤ ਸਕਦੇ ਹਾਂ, ਜੇ ਤੁਹਾਨੂੰ ਜ਼ਿਆਦਾ ਵੀ ਪਾਣੀ ਜ਼ਿਆਦਾ ਚਿਰ ਸਟੋਰ ਨਹੀਂ ਕਰ ਸਕਦੇ। ਅਸਲ ਵਿੱਚ ਪੰਜਾਬ ਵਿੱਚ ਇਸ ਸਟੋਰੇਜ ਦੀ ਬੜੀ ਲੋੜ ਆ। ਮੈਂ ਤਾਂ ਇਹ ਕਹਾਂਗਾ ਕਿ ਪੰਜਾਬੀ ਜਿਹੜੇ ਆ ਇਹੋ ਹੀ ਪੰਜਾਬ ਸਭ ਤੋਂ ਜ਼ਿਆਦਾ ਪਾਣੀ ਕਰਕੇ ਰਾਜ ਪਦਾਮੇ ਤੋਂ ਤੁਰ ਕੇ ਇਹ ਸਿੰਧੂ ਘਾਟੀ ਵਿੱਚ ਆਏ ਸੀ, ਜਿਹਦਾ ਨਾਮ ਬਾਅਦ ਵਿੱਚ ਪੰਜ ਆਬ ਪੰਜ ਦਰਿਆ ਪੈ ਗਿਆ। ਤੇ ਉਹ ਅੱਜ ਉਹ ਹੀ ਜ਼ਿਆਦਾ ਵੇਸਟ ਕਰ ਰਹੇ ਆ, ਤੇ ਸਾਨੂੰ ਜ਼ਿਆਦਾ ਲੋੜ ਆ ਬਾਕੀਆਂ ਕੋਲੋਂ ਸਬਕ ਵੀ ਸਿੱਖ ਲੈਣਾ ਚਾਹੀਦਾ, ਤੇ ਆਪਣੇ ਆਪ ਨੂੰ ਵੀ ਇਸ ਪਾਣੀ ਨੂੰ, ਇਸ ਪਵਿੱਤਰ ਜਿਹੜੀ ਚੀਜ਼ ਆ ਇਸ ਨੂੰ ਆਪਾਂ ਸੰਭਾਲ ਸਕੀਏ। ਜੀ ਮਿੰਟੂ ਭਾਜੀ,
ਬਿਲਕੁਲ ਢਿੱਲੋਂ ਸਾਹਿਬ, ਦੇਖੋ ਕੋਸ਼ਿਸ਼ਾਂ ਤੁਸੀਂ ਵਿੱਢੀਆਂ ਹੋਈਆਂ ਜਾਂ ਕਰ ਰਹੇ ਹੋ, ਤੇ ਉਮੀਦ ਆ ਤੁਸੀਂ ਨਾਲ ਨਾਲ ਇਹ ਚਿੰਗਾ ਲੋਕਾਂ ਤੱਕ ਵੀ ਜਿਹੜੀ ਲੈ ਕੇ ਜਾਓਗੇ, ਤੇ ਇਹ ਇੱਕ ਇੱਕ ਨਾਲ ਜਿਹੜਾ 11 ਬਣਦੇ ਆ। ਕਈ ਵਾਰੀ ਨਾ ਅਸੀਂ ਸੋਚਦੇ ਹਾਂ ਵੀ ਮੇਰੇ ਲੀਟਰ ਦੋ ਲੀਟਰ ਪਾਣੀ ਬਚਾਏ ਨਾਲ ਕੀ ਹੋ ਜੂਗਾ, ਤੇ ਕਈ ਵਾਰੀ ਅਸੀਂ ਜਦੋਂ ਕੈਲਕੂਲੇਸ਼ਨਾਂ ਨਾ ਇੱਥੇ ਆ ਕੇ ਆਸਟ੍ਰੇਲੀਆ ਆ ਕੇ ਲਾਉਣ ਲੱਗੇ ਆ, ਪਤਾ ਲੱਗਿਆ ਤਾਂ ਸਾਨੂੰ ਗਿਣਤੀਆਂ ਮਿਣਤੀਆਂ ਦਾ ਪਤਾ ਲੱਗਿਆ। ਮੈਂ ਮੇਰੇ ਯਾਦ ਆ, ਮੈਂ ਪਹਿਲੀ ਵਾਰ ਸ਼ਾਵਰ ਜਿਹੜਾ ਲੱਗਿਆ ਹੋਇਆ ਸੀ ਤੇ ਅਚਾਨਕ ਇੱਕ ਗਵਰਨਮੈਂਟ ਦੀ ਸਕੀਮ ਆਈ ਤੇ ਉਹ ਸ਼ਾਵਰ ਫ੍ਰੀ ਚ ਚੇਂਜ ਕਰ ਰਹੀ ਸੀਗੀ, ਤਾਂ ਜਿਹੜੇ ਉਹ ਲੋਕ ਸ਼ਾਵਰ ਚੇਂਜ ਕਰਨ ਆਏ ਮੈਂ ਉਹਨਾਂ ਨੂੰ ਪੁੱਛਿਆ ਵੀ ਇਹਦੇ ਨਾਲ ਕੀ ਫਰਕ ਪਊਗਾ, ਤਾਂ ਉਹਨਾਂ ਨੇ ਦੱਸਿਆ ਜੀ ਵੀ ਇਹ ਜਿਹੜਾ ਪਰ ਮਿੰਟ ਆ ਜਿਹੜਾ ਇੰਨੇ ਲੀਟਰ ਪਾਣੀ ਕੱਢਦਾ ਹੈਗਾ, ਜਿਹੜਾ ਪਹਿਲਾਂ ਸ਼ਾਵਰ ਸੀਗਾ ਉਹ 16 ਲੀਟਰ ਕੱਢਦਾ ਸੀ, ਇਹ ਆ ਜਿਹੜਾ 6 ਲੀਟਰ ਪਾਣੀ ਕੱਢੂਗਾ, ਪਰ ਪਾਣੀ ਤੁਹਾਨੂੰ ਉਵੇਂ ਤੁਸੀਂ ਨਹਾ ਵੀ ਉਵੇਂ ਸਕੋਗੇ, ਸਾਰਾ ਕੁਛ ਕਰੋਗੇ। ਮੈਨੂੰ ਇਹ ਚੀਜ਼ਾਂ ਤੋਂ ਬੜੀ ਹੈਰਾਨੀ ਜੀ ਹੋਈ। ਫਿਰ ਉਸ ਤੋਂ ਬਾਅਦ ਜਿਵੇਂ ਟੈਪ ਆਏ, ਟੂਟੀਆਂ ਦੇ ਵਿੱਚ ਵੀ ਆਈਆਂ ਚੀਜ਼ਾਂ ਵੀ ਭਾਈ ਇਹ ਇੰਨਾ ਪਾਣੀ ਨਾਲ ਇੰਨਾ ਚਿਰ ਚੱਲਦੀ ਆ। ਫਿਰ ਹੌਲੀ ਹੌਲੀ ਜਿਵੇਂ ਖੇਤਾਂ ਦੇ ਵਿੱਚ ਵੀ ਅਸੀਂ ਦੱਸਿਆ ਵੀ ਓਵਰਹੈਡ ਸਪ੍ਰਿੰਕਲਿਆਂ ਤੋਂ ਥੱਲੇ ਸਪ੍ਰਿੰਕਲੇ ਆਏ, ਫਿਰ ਡ੍ਰਿਪ ਇਰੀਗੇਸ਼ਨ ਆਈ। ਸੋ ਸਾਰੀਆਂ ਚੀਜ਼ਾਂ ਦੇ ਵਿੱਚ ਕੈਲਕੂਲੇਸ਼ਨਾਂ ਕਰ ਕਰਕੇ ਤੇ ਉਹ ਪਾਣੀ ਨੂੰ ਮਿਣ ਤੋੜ ਕੇ ਦੇਖਿਆ ਗਿਆ। ਤਾਂ ਫਿਰ ਜਦੋਂ ਸਾਡਾ ਸੋਚਣਾ ਕਿ ਸਾਡੀ ਸੋਚ, ਅਸੀਂ ਜ਼ਿਆਦਾ ਨਹੀਂ ਲੰਮਾ ਸੋਚਦੇ ਤੇ ਅਸੀਂ ਸੋਚਦੇ ਹਾਂ ਵੀ ਜੇ ਇੱਕ ਬਾਲਟੀ ਬਚ ਵੀ ਗਈ ਪਾਣੀ ਦੀ ਕੀ ਗੱਲ ਹੈ, ਇੱਕ ਦਿਨ ਦੇ ਵਿੱਚ ਅਸੀਂ ਇੱਕ ਬਾਲਟੀ ਨਾਲ ਕੀ ਫਰਕ ਪੈਜੂ। ਹੁਣ ਵੀ ਫਰਕ ਲੱਗਦਾ ਕਿਉਂਕਿ ਸਾਨੂੰ ਸੌਖਾ ਮਿਲ ਰਿਹਾ ਪਾਣੀ, ਪਰ ਤੁਸੀਂ ਇਹ ਸੋਚੋ ਵੀ ਜੇ ਤੁਹਾਨੂੰ ਕੋਈ ਬੰਦਾ ਕਵੇ ਵੀ ਤੁਹਾਨੂੰ ਇੱਕ ਸਾਹ ਹੋਰ ਮਿਲ ਸਕਦਾ ਜੀਵਨ ਦਾ ਜੇ ਤੁਹਾਡੇ ਕੋਲ ਪਾਣੀ ਦੀ ਘੁੱਟ ਹੋਵੇ, ਤਾਂ ਤੁਹਾਨੂੰ ਤੁਸੀਂ ਕੀ ਕਹੋਗੇ? ਤੁਸੀਂ ਕਹੋਗੇ ਵੀ ਹਾਂ ਜੀ ਮੈਨੂੰ ਜ਼ਰੂਰ ਇੱਕ ਸਾਹ ਤਾਂ ਹੋਰ ਦਿਓ। ਸੋ ਜੀਵਨ ਲਈ ਜੇ ਇੱਕ ਬਾਲਟੀ ਤੁਸੀਂ ਇੱਕ ਰੋਜ਼ ਇੱਕ ਬੰਦਾ ਬਚਾ ਰਹੇ ਹੋ ਤੇ ਇੱਕ ਬਾਲਟੀ ਨਾਲ ਤੁਸੀਂ ਜੇ ਤੁਹਾਨੂੰ ਲੋੜ ਪਈ ਤੇ ਵਰਤਣੀ ਪਈ ਤਾਂ ਤੁਸੀਂ ਉਸ ਬਾਲਟੀ ਨਾਲ ਹੋ ਸਕਦਾ ਇੱਕ ਮਹੀਨਾ ਜੀਵਨ ਗੁਜ਼ਾਰ ਸਕੋ। ਜੇ ਤੁਸੀਂ ਜਦੋਂ ਤੁਹਾਨੂੰ ਪਤਾ ਲੱਗਿਆ ਵੀ ਇਹੀ ਬਾਲਟੀ ਮੇਰਾ ਜੀਵਨ ਆ ਤਾਂ ਤੁਸੀਂ ਮਹੀਨਾ ਗੁਜ਼ਾਰ ਸਕੋਗੇ ਉਸ ਬਾਲਟੀ ਨਾਲ, ਤੇ ਹੋ ਸਕਦਾ ਵੀ ਤੁਸੀਂ ਜੀਵਨ ਦੇ ਵਿੱਚ ਲੱਖਾਂ ਬਾਲਟੀਆਂ ਬਚਾ ਕੇ ਤੇ ਆਪਣਾ ਕਿੰਨਾ ਹੀ ਵਧੀਆ ਭਵਿੱਖ ਕਰ ਸਕਦੇ ਹੋ। ਪਰ ਅਸੀਂ ਉਹ ਨਾ ਇੱਕ ਉਦਾਹਰਣ ਦੇ ਦਿੰਦੇ ਵੀ ਬੂੰਦ ਬੂੰਦ ਨਾਲ ਸਾਗਰ ਭਰਦਾ, ਬੂੰਦ ਬੂੰਦ ਨਾਲ ਬਚਤ ਨਾਲ ਇਹ ਹੁੰਦਾ, ਪਰ ਤੁਸੀਂ ਅੰਦਰੋਂ ਫਰੋਲ ਕੇ ਦੇਖੋ ਅੱਜ ਤੱਕ ਤੁਸੀਂ ਕਿੰਨੀਆਂ ਬੂੰਦਾਂ ਕਿਸੇ ਚੀਜ਼ ਦੀਆਂ, ਚਾਹੇ ਹਾਂ ਪੈਸੇ ਦੇ ਮਾਮਲੇ 'ਚ ਤਾਂ ਬਚਾ ਲਈਆਂ ਹੋਣਗੀਆਂ, ਪੈਸਾ ਪੈਸਾ ਜੋੜ ਲਿਆਊਗਾ, ਹਾਂ ਪਾਣੀ ਦੇ ਮਾਮਲੇ 'ਚ ਦੱਸਿਓ ਕਿੰਨੀਆਂ ਕੁ ਬੂੰਦਾਂ ਕਿਤੇ ਤੁਸੀਂ ਬਚਾਈਆਂ। ਸੋ ਇਹ ਇੱਕ ਸਾਨੂੰ ਅੱਜ ਹਲੂਣਾ ਮਿਲਿਆ ਜਾਂ ਸਾਨੂੰ ਇਸ ਪ੍ਰੋਗਰਾਮ ਦੌਰਾਨ ਇਹ ਗੱਲਾਂ ਕਰਨ ਨੂੰ ਮਿਲੀਆਂ। ਸੋ ਉਮੀਦ ਕਰਦਾ ਜੀ ਅੱਜ ਦੇ ਇਸ ਪ੍ਰੋਗਰਾਮ ਤੋਂ ਬਾਅਦ ਅਸੀਂ ਕੁਝ ਨਾ ਕੁਝ ਸਿਆਣੇ ਹੋਈਏ, ਕੁਝ ਨਾ ਕੁਝ ਸੰਭਾਲਣ ਲੱਗੀਏ ਇਸ ਗੱਲ ਨੂੰ, ਤਾਂ ਕਿ ਆਉਣ ਵਾਲਾ ਜਿਹੜਾ ਟਾਈਮ ਆ ਉਹ ਚੰਗਾ ਹੋ ਸਕੇ।
ਜੀ ਬਿਲਕੁਲ ਮਿੰਟ ਭਾਜੀ, ਪਾਣੀ ਦੇ ਬੜੇ ਗੁਣ ਨੇ ਜਿਹੜੇ ਸਾਨੂੰ ਜ਼ਿੰਦਗੀ ਵਿੱਚ ਬੜੀ ਸਿੱਖਿਆ ਦਿੰਦੇ। ਇੱਕ ਤੇ ਪਾਣੀ ਨਮਾਣ ਵੱਲ ਚੱਲਦਾ, ਸਭ ਤੋਂ ਜ਼ਰੂਰੀ ਗੱਲ ਜਿਹੜੀ ਸਮਝਣ ਵਾਲੀ ਹੈ ਕਿ ਨੀਵੇ ਵਾਲੇ ਪਾਸੇ ਚੱਲਦਾ, ਨੀਵੇ ਪਾਸੇ ਵਗਦਾ ਧਰਤੀ, ਪੈਰਾਂ ਹੇਠ ਹੈ ਧਰਤੀ, ਹੇਠ ਵਸਣ ਦਾ ਪਾਣੀ ਚੱਲੇ ਨਿਮਾਣ ਨੂੰ, ਨਿਰਮਲ ਸੀਤਲ ਸੁੱਧ ਪ੍ਰਾਣੀ। ਮਤਲਬ ਇਹ ਸਭ ਤੋਂ ਵੱਡੀ ਗੱਲ ਹੈ ਕਿ ਸਾਨੂੰ ਨੀਵੇ ਹੋਣ ਦੀ ਜਾਂਚ ਦੱਸਦਾ। ਦੂਸਰਾ ਪਾਣੀ ਦੇ ਕੰਢਿਆਂ ਤੇ ਹੰਸ ਵਸਦੇ, ਹੰਸ ਦਾ ਭਾਵ ਉਹ ਪਵਿੱਤਰ ਜੀਵ ਆਤਮਾ ਜਿਨ੍ਹਾਂ ਦੀ ਕਹਿ ਲਓ ਖੁਰਾਕ ਹੁੰਦੀ ਹੈ ਮੋਤੀ। ਤੇ ਤੀਸਰੀ ਇਹ ਹੈ ਕਿ ਬਹੁਤੇ ਰੰਗਾਂ ਦਾ ਹੋ ਕੇ, ਕਦੇ ਤੁਸੀਂ ਉਹ ਪੀਂਘ ਪਈ ਵੇਖੀ ਹੋਣੀ ਆ, ਉਹਦੇ ਚ ਕਿੰਨੇ ਰੰਗ ਦਿਸਦੇ ਆ, ਪਾਣੀ ਕਰਕੇ ਦਿਸਦੇ ਆ, ਮੀਂਹ ਦੇ ਪਾਣੀ ਕਰਕੇ। ਬਹੁਤੇ ਰੰਗ, ਬਹੁਤੇ ਰੰਗਾਂ ਦਾ ਹੋ ਕੇ ਵੀ ਇੱਕ ਰੰਗ ਆ। ਇਹ ਸਾਰੀਆਂ ਜਿਹੜੀਆਂ ਸਿੱਖਿਆਵਾਂ ਨਾ, ਇਹ ਸਾਨੂੰ ਜ਼ਿੰਦਗੀ ਚ ਬੜਾ ਕੁਛ ਦਿੰਦੀਆਂ ਨੇ। ਫਿਰ ਗੱਲ ਇਹ ਆ ਕਿ ਕਹਿ ਦਿੰਦੇ ਆ ਕਿ ਦੇਵਤਿਆਂ ਨੇ ਤੇ ਦੈਂਤਾਂ ਨੇ ਸਮੁੰਦਰ ਰਿੜਕਿਆ, ਉਹਦੇ ਚ ਰਤਨ ਮਿਲੇ। ਪਾਣੀ ਇੱਕ ਰਤਨ ਆ, ਆਪ ਹੀ ਰਤਨ ਆ। ਤੇ ਮੇਨ ਗੱਲ ਜਿਹੜੀ ਜਿੱਥੇ ਜਿੱਥੇ ਜ਼ਿੰਦਗੀ ਦੀ ਸਮਾਪਤੀ ਹੁੰਦੀ ਆ, ਸ਼ੁਰੂਆਤ ਵੀ ਪਾਣੀ ਤੋਂ ਹੋਈ ਸੀ ਤੇ ਸਮਾਪਤੀ ਵੀ ਪਾਣੀ ਤੇ ਹੁੰਦੀ ਆ। ਸ਼ੁਰੂਆਤ ਇਵੇਂ ਹੋਈ ਸੀ, ਸਾਜੇ ਤੇ ਪਵਣਾ ਪਿਆ, ਪਵਣੇ ਤੇ ਜਲ ਹੋਏ, ਜਲ ਤੇ ਤ੍ਰੈ ਪਵਣ ਸਾਜਿਆ, ਘੱਟ ਘੱਟ ਜੋਤ ਸਮੋਏ। ਤੇ ਸਮਾਪਤੀ ਵੀ ਇਵੇਂ ਹੁੰਦੀ ਆ। ਗੁਰਬਾਣੀ ਕਹਿੰਦੇ ਜਲ ਕਾ ਜਲ ਹੂਆ ਰਾਮ, ਜਿੱਥੋਂ ਆਇਆ ਸੀ ਇਹ ਮਨੁੱਖ, ਜਿੱਥੋਂ ਜੀਵ ਆਤਮਾ ਆਏ ਸੀ। ਤੇ ਪਾਣੀ ਦੀ ਮਿਸਾਲ ਦਿੱਤੀ ਆ ਕਿ ਜਿਵੇਂ ਪਾਣੀ ਦੀ ਇੱਕ ਬੂੰਦ ਸਮੁੰਦਰ ਚ ਪਾ ਦਿੱਤੀ ਜਾਏ ਤੇ ਸਮੁੰਦਰ ਹੋ ਜਾਂਦੀ ਆ, ਇਵੇਂ ਹੀ ਜਲ ਤਰੰਗ ਜੋ ਜਿਹਨੇ ਸਮਾਇਆ, ਜੋ ਜੋਤੀ ਸੰਗ ਜੋਤ ਮਿਲਾਇਆ, ਉਸ ਪਰਮਾਤਮਾ ਦੇ ਨਾਲ ਮਿਲਣ ਦੀ ਵੀ ਪਾਣੀ ਤੋਂ ਸਾਨੂੰ ਸਿੱਖਿਆ ਮਿਲਦੀ ਹੈ। ਪਾਣੀ ਸਾਡੇ ਲਈ ਜਿੱਥੇ ਜ਼ਿੰਦਗੀ ਦਾ ਇੱਕ ਖੁਰਾਕ ਆ, ਉੱਥੇ ਸਾਡੀ ਰੂਹ ਦੀ ਵੀ ਖੁਰਾਕ ਆ ਕਹਿ ਲਓ, ਇਹਦੇ ਤੋਂ ਸਾਨੂੰ ਬਹੁਤ ਚੰਗੀਆਂ ਸਿੱਖਿਆਵਾਂ ਵੀ ਮਿਲਦੀਆਂ। ਜੀ ਮਿੰਟ ਭਾਜੀ,
ਜੀ 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 ਬਹੁਤ ਵਧੀਆ ਢਿੱਲੋਂ ਸਾਹਿਬ ਤੁਸੀਂ ਗੱਲ ਕਹੀ ਆ ਤੇ ਇਹ ਸਾਡਾ ਨਜ਼ਰੀਆ ਹੁੰਦਾ ਵੀ ਅਸੀਂ ਬੁਰਾਈਆਂ ਚੋਂ ਵੀ ਚੰਗਾਈਆਂ ਲੱਭ ਲੈਂਦੇ ਹਾਂ ਤੇ ਚੰਗਾਈਆਂ ਚੋਂ ਵੀ ਬੁਰਾਈਆਂ ਲੱਭ ਲੈਂਦੇ ਹਾਂ। ਸੋ ਸਿੱਖਿਆ ਹਰ ਚੀਜ਼ ਇੱਕ ਇੱਕ ਚੀਜ਼ ਕੁਦਰਤ ਦੀ ਸਾਨੂੰ ਸਿੱਖਿਆ ਦਿੰਦੀ ਆ, ਇਹ ਵੱਖਰੀ ਗੱਲ ਆ ਵੀ ਅਸੀਂ ਉਹ ਤੋਂ ਸਿੱਖਣਾ ਕੀ ਆ ਜਾਂ ਸਾਡੀ ਸੋਚ ਕੀ ਆ ਉਸ ਚੋਂ ਅਸੀਂ ਕੀ ਲੱਭਦੇ ਹਾਂ। ਸੋ ਬਹੁਤ ਬਹੁਤ ਮਿਹਰਬਾਨੀ ਢਿੱਲੋਂ ਸਾਹਿਬ ਵੱਡੇ ਤੜਕੇ ਉੱਠ ਕੇ ਤੁਸੀਂ ਜੁੜੇ ਹੋ ਤੇ ਪ੍ਰੋਗਰਾਮ ਦੇ ਵਿੱਚ ਆਪਣੀ ਸਾਂਝ ਪਾਈ ਆ।
ਮਿੰਟੂ ਭਾਜੀ ਜਿਵੇਂ ਪਹਿਲਾਂ ਵੀ ਗੱਲ ਹੋਈ ਸੀ ਆਪਾਂ ਜਦੋਂ ਵਾਤਾਵਰਨ ਦੀ ਗੱਲ ਕੀਤੀ ਸੀ ਤੇ ਮੈਨੂੰ ਇਉਂ ਲੱਗਦਾ ਕਿ ਦੋ ਘੰਟੇ ਤੁਹਾਡਾ ਅੱਜ ਦਾ ਪ੍ਰੋਗਰਾਮ ਹੈ ਤੇ ਦੋ ਚੋਂ ਮੇਰੇ ਖਿਆਲ ਇੱਕ ਘੰਟਾ ਹੀ ਮਿਲਣਾ ਹੈ ਸਰੋਤਿਆਂ ਨੂੰ, ਪਰ ਇਸ ਵਿਸ਼ੇ ਲਈ ਗੱਲ ਕਰਨ ਲਈ ਮੇਰੇ ਖਿਆਲ ਚ ਇੱਕ ਜ਼ਿੰਦਗੀ ਵਰਗਾ ਲੰਬਾ ਸਮਾਂ ਚਾਹੀਦਾ ਹੈ। ਕੋਸ਼ਿਸ਼ ਕਰਿਆ ਕਰੋ ਕਿਸੇ ਨਾ ਕਿਸੇ ਢੰਗ ਵਿੱਚ ਇਹ ਜਿਹੜੇ ਕੁਦਰਤੀ ਸਰੋਤ ਹੈ ਜੋ ਕੁਦਰਤ ਨੇ ਸਾਨੂੰ ਦਿੱਤੀਆਂ ਚੀਜ਼ਾਂ ਉਹਨਾਂ ਬਾਰੇ ਜ਼ਰੂਰ ਕਿਤੇ ਨਾ ਕਿਤੇ ਟੁੰਬਦੇ ਰਿਹਾ ਕਰੋ, ਅਸੀਂ ਵੀ ਜਾਗ ਜਾਈਏ ਤੇ ਨਾਲ ਬਾਕੀ ਵੀ ਸਰੋਤੇ ਜਾਗਦੇ ਰਹਿਣ। ਬਹੁਤ ਬਹੁਤ ਧੰਨਵਾਦ ਤੁਹਾਡਾ ਲਾਈਨ ਤੇ ਲੈਣ ਲਈ,
ਬਹੁਤ ਮਿਹਰਬਾਨੀ ਬਹੁਤ ਮਿਹਰਬਾਨੀ। ਸੋ ਦਲਜੀਤ ਸਿੰਘ ਢਿੱਲੋਂ ਮਹਿਤਾ ਚੌਕ ਪੰਜਾਬ ਤੋਂ ਸਾਡੇ ਨਾਲ ਵੱਡੇ ਤੜਕੇ ਉੱਠ ਕੇ ਜੁੜੇ ਹੋਏ ਸਨ ਤੇ ਉਹਨਾਂ ਨੇ ਬੜੀਆਂ ਵਧੀਆ ਵਿਚਾਰਾਂ ਗੁਰਬਾਣੀ ਦੇ ਤਹਿਤ ਪਾਣੀ ਦੀਆਂ ਜਿਹੜੀਆਂ ਮਹੱਤਤਾਵਾਂ ਬਾਰੇ ਸਾਨੂੰ ਜਾਣਕਾਰੀ ਦਿੱਤੀ। ਸੋ ਦੋਸਤੋ ਐਦ ਕਰੋ ਜੀ ਅੱਜ ਦੇ ਦਿਨ ਤੋਂ ਵੀ ਆਪਾਂ ਕੋਸ਼ਿਸ਼ ਕਰਿਆ ਕਰੀਏ ਵੀ ਆਪਾਂ ਪਾਣੀ ਬਚਾਉਣਾ ਸ਼ੁਰੂ ਕਰੀਏ। ਜੇ ਹੁਣ ਹਰਮਨ ਰੇਡੀਓ ਦਾ ਅਸੀਂ ਅੰਕੜਾ ਦੇਖ ਰਹੇ ਹਾਂ ਤਾਂ ਬਹੁਤ ਵੱਡੀ ਗਿਣਤੀ ਦੇ ਵਿੱਚ ਸਰੋਤੇ ਸਾਡੇ ਨਾਲ ਜੁੜੇ ਹੋਏ ਆ ਤੇ ਜੇ ਸਾਰੇ ਸਰੋਤੇ ਅੱਜ ਇੱਕ ਗਲਾਸ ਵੀ ਪਾਣੀ ਦਾ ਬਚਾ ਲੈਣ ਤਾਂ ਦੇਖ ਲਓ ਕਿੰਨਾ ਪਾਣੀ ਬਚ ਰਹੂਗਾ ਤੇ ਕਿੰਨਾ ਅਸੀਂ ਕਿੰਨਾ ਲਾਹਾ ਕਰ ਸਕਦੇ ਹਾਂ। ਤੇ ਫਿਰ ਅਸੀਂ ਆਇਦ ਕਰੀਏ ਵੀ ਅਸੀਂ ਆਲੇ ਦੁਆਲੇ ਨੂੰ ਵੀ ਸੁਚੇਤ ਕਰਨਾ ਤੇ ਫਿਰ ਉਸ ਪਾਣੀ ਨੂੰ ਦੀ ਸੱਚੀ ਵਰਤੋਂ ਕਰਨੀ ਆ। ਸੋ ਇਹੀ ਅੱਜ ਦੇ ਪ੍ਰੋਗਰਾਮ ਦਾ ਮਕਸਦ ਆ। ਦੋਸਤੋ ਫੋਨ ਲਾਈਨਸ ਖੁੱਲ ਚੁੱਕੀਆਂ, ਤੁਸੀਂ ਸਾਨੂੰ ਕਾਲ ਕਰ ਸਕਦੇ ਹੋ, ਸਾਨੂੰ ਚੰਗਾ ਲੱਗੂਗਾ ਇਸ ਵਿਸ਼ੇ ਦੇ ਉੱਤੇ ਜੇ ਤੁਸੀਂ ਸਾਡੇ ਨਾਲ ਸਾਂਝ ਪਾਓ। ਪਰ ਮੈਂ ਨਾਲ ਮੈਸੇਜ ਲੈਣੇ ਚਾਹੂੰਗਾ ਤੇ ਨੰਬਰ ਮੈਂ ਦੱਸ ਦਿਆਂ ਜੀ 02-85-99-28-11 02-85-99-28-11 ਤੇ ਬਾਕੀ ਜੇ ਕੋਈ ਬਾਹਰੋਂ ਕਾਲ ਕਰਨੀ ਚਾਹੁੰਦਾ ਤਾਂ ਬਾਹਰੋਂ ਵੀ ਤੁਸੀਂ ਸਕਾਈਪ ਦੀ ਆਈ ਡੀ ਹੈ ਜੀ harman.radio.com ਦੇ ਉੱਤੇ ਤੁਸੀਂ ਸਾਨੂੰ ਸਕਾਈਪ ਦੀ ਆਈ ਡੀ ਤੇ ਐਡ ਕਰਕੇ ਕਾਲ ਕਰ ਸਕਦੇ ਹੋ ਕਿਸੇ ਵੀ ਮੁਲਕ ਦੇ ਵਿੱਚੋਂ। ਪੰਜਾਬ ਦੇ ਨੰਬਰ ਵੀ ਸਾਡੀ ਵੈਬਸਾਈਟ ਤੋਂ ਲਏ ਜਾ ਸਕਦੇ ਆ, ਕੈਨੇਡਾ ਅਮਰੀਕਾ ਹਰ ਸ਼ਹਿਰ ਤਕਰੀਬਨ ਮੁਲਕ ਦਾ ਨੰਬਰ ਤੁਸੀਂ ਸਾਡੀ ਵੈਬਸਾਈਟ ਤੋਂ ਜਾ ਕੇ ਲੈ ਸਕਦੇ ਹੋ ਤੇ ਤੁਸੀਂ ਕਾਲ ਕਰ ਸਕਦੇ ਹੋ। ਐਪ ਦੇ ਵਿੱਚੋਂ ਵੀ ਕਾਲ ਦੀ ਜਿਹੜੀ ਸੁਵਿਧਾ ਬਣਾਈ ਹੋਈ ਹੈ ਸਰਬਜੀਤ ਹੋਰਾਂ ਨੇ। ਸੋ ਅੱਗੇ ਸਾਡੇ ਨਾਲ ਜੁੜੇ ਆ ਜੀ ਸਰਬਨ ਸਿੰਘ ਤੇ ਸਰਬਨ ਸਿੰਘ ਹੋਰਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਹੈ ਤੇ ਕਹਿੰਦੇ ਜੀ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਤੇ ਵੀਰ ਜੀ ਜਾਰੀ ਰੱਖੋ। ਸੋ ਬਹੁਤ ਮਿਹਰਬਾਨੀ ਸਰਬਨ ਬਾਈ, ਕੋਸ਼ਿਸ਼ ਕਰਾਂਗੇ ਜੀ ਪ੍ਰੋਗਰਾਮ ਨੂੰ ਜਾਰੀ ਰੱਖੀਏ। ਇੱਦਾਂ ਹੀ ਭਿੰਦਰ ਬਾਈ ਜੁੜਿਆ ਜੀ, ਭਿੰਦਰ ਕਿਸ਼ਨਪੁਰਾ, ਸਤਿ ਸ੍ਰੀ ਅਕਾਲ ਬਰਾੜ ਸਾਹਿਬ, ਕਹਿੰਦੇ ਸਾਰੇ ਲਿਸਨਰ ਨੂੰ ਵੀ ਸਤਿ ਸ੍ਰੀ ਅਕਾਲ, ਕਹਿੰਦੇ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ। ਕੁਲਵੀਰ ਝੰਜਰ ਦਾ ਸੌਂਗ ਜੋਧਾ ਸੰਤ ਪਿੰਡਾਂ ਵਾਲੇ ਸੁਣਾ ਦਿਓ ਪਲੀਜ਼। ਬਿਲਕੁਲ ਜੀ ਬਿਲਕੁਲ ਸੁਣਾਵਾਂਗੇ, ਪਰ ਕੱਲ ਪਰਸੋਂ ਕੁਲਦੀਪ ਝੰਜਰ ਦੀ ਇੱਕ ਇੰਟਰਵਿਊ ਬੜੀ ਫਲੋਟ ਹੋ ਰਹੀ ਸੀ ਜਿਹੜੀ ਕਿ ਹਰਜੀਤ ਗਿੱਲ ਹੋਰਾਂ ਨਾਲ ਸੀ ਕਿਸੇ ਰੇਡੀਓ ਦੇ ਉੱਤੇ ਤੇ ਉਹ ਮੈਨੂੰ ਚੰਗੀ ਨਹੀਂ ਲੱਗੀ ਕਿਤੇ ਨਾ ਕਿਤੇ। ਮੈਂ ਵੀ ਕੁਲਦੀਪ ਝੰਜਰ ਦੇ ਗੀਤ ਵਧੀਆ ਲੱਗਦੇ ਆ ਸੁਣਦਾ ਤੇ, ਪਰ ਜਿਹੜਾ ਉਹਨਾਂ ਦਾ ਐਟੀਟਿਊਡ ਸੀ ਉਸ ਇੰਟਰਵਿਊ ਦੇ ਵਿੱਚ ਜਿਵੇਂ ਉਹਨਾਂ ਨੇ ਗੱਲ ਕਹੀ ਉਹ ਮੈਨੂੰ ਚੰਗੀ ਨਹੀਂ ਲੱਗੀ। ਉਹਨਾਂ ਨੇ ਡਾਇਰੈਕਟ ਰੇਡੀਓ ਦੇ ਉੱਤੇ ਲੇਟ ਆਉਣ ਦੇ ਬਹਾਨੇ ਨੂੰ ਕਰਨ ਲਈ ਇਹ ਕਹਿਣਾ ਵੀ ਜੇ ਸੁਣਨਾ ਸੁਣੋ, ਨਹੀਂ ਸੁਣਨਾ ਨਾ ਸੁਣੋ, ਤੁਹਾਡੇ ਵਰਗੇ ਬਹੁਤ ਰੇਡੀਓ ਇੱਥੇ, ਕੋਈ ਚੱਕਰ ਨਹੀਂ, ਜਿਹੜੇ ਸੁਣਨਾ ਸੁਣ ਹੀ ਲੈਣਾ। ਏਦਾਂ ਕਰਕੇ ਜੇ ਇਹ ਐਟੀਟਿਊਡ ਨਹੀਂ ਹੋਣਾ ਚਾਹੀਦਾ ਜੋ ਕੁਲਦੀਪ ਝੰਜਰ ਹੋਰਾਂ ਨੇ ਉੱਥੇ ਦਿਖਾਇਆ ਤੇ ਉਹਦੇ ਨਾਲ ਉਹਨਾਂ ਨੂੰ ਉਹਨਾਂ ਦੀ ਨੈਗੇਟਿਵਿਟੀ ਹੀ ਸਾਹਮਣੇ ਆਈ ਆ, ਪੋਜ਼ਿਟਿਵ ਨਹੀਂ ਆਇਆ। ਪਰ ਮਾਫੀ ਚਾਹੁੰਦਾ ਜੀ, ਪਰ ਫਿਰ ਵੀ ਕੋਈ ਪ੍ਰੋਬਲਮ ਨਹੀਂ, ਆਪਾਂ ਗੀਤ ਉਹਨਾਂ ਨੇ ਕੋਈ ਚੰਗਾ ਗੀਤ ਜੇ ਗਾਇਆ ਤਾਂ ਜ਼ਰੂਰ ਆਪਾਂ ਸਾਂਝੇ ਕਰਦੇ ਰਹਾਂਗੇ, ਕਿਉਂਕਿ ਆਪਣੀ ਤਾਂ ਨਾ ਕਾਹੂ ਸੇ ਦੋਸਤੀ ਤੇ ਨਾ ਕਾਹੂ ਸੇ ਬੈਰ। ਇੰਦਰਪਾਲ ਜੁੜਿਆ ਜੀ, ਸਤਿ ਸ੍ਰੀ ਅਕਾਲ ਬੁਲਾ ਰਹੇ ਆ ਸਾਰੇ ਪਰਿਵਾਰ ਨੂੰ ਤੇ ਮੈਨੂੰ ਵੀ, ਬਹੁਤ ਮਿਹਰਬਾਨੀ ਇੰਦਰਪਾਲ ਬਾਈ, ਸਤਿ ਸ੍ਰੀ ਅਕਾਲ ਤੁਹਾਨੂੰ ਵੀ ਤੇ ਉਮੀਦ ਕਰਦੇ ਹਾਂ ਤੁਸੀਂ ਪ੍ਰੋਗਰਾਮ ਇੰਜੋਏ ਕਰ ਰਹੇ ਹੋਵੋਗੇ। ਦਵਿੰਦਰ ਸਿੰਘ ਜੱਗੀ ਜੁੜੇ ਆ ਸਾਡੇ ਨਾਲ ਤੇ ਉਹਨਾਂ ਨੇ ਭੇਜਿਆ ਟਾਈਮ ਪਾਵਰ ਮਨੀ ਐਂਡ ਬਾਡੀ ਮੇ ਨਾਟ ਕੋਪਰੇਟ ਐਵਰੀ ਟਾਈਮ ਇਨ ਲਾਈਫ ਬਟ ਗੁੱਡ ਨੇਚਰ ਗੁੱਡ ਅੰਡਰਸਟੈਂਡਿੰਗ ਸਪਿਰਚੁਅਲ ਪਾਥ ਐਂਡ ਟਰੂ ਸਪਿਰਿਟ ਵਿਲ ਆਲਵੇਜ਼ ਕੋਪਰੇਟ ਇਨ ਲਾਈਫ ਗੁੱਡ ਮਾਰਨਿੰਗ ਹੈਵ ਏ ਨਾਈਸ ਡੇ। ਤੇ ਉਹਨਾਂ ਦੇ ਨਾਲ ਹੀ ਇੱਕ ਫੋਟੋ ਭੇਜੀ ਹੈ ਜੀ, ਲਓ ਜੀ, ਕਹਿੰਦੇ ਇੱਕ ਸ਼ੇਰ ਆ ਤੇ ਦਰਖਤ ਦੇ ਉੱਤੇ ਇੱਕ ਸਟੂਡੈਂਟ ਬੇਚਾਰਾ ਚੜੀ ਜਾਂਦਾ ਗਾਂ ਉੱਤੇ, ਵਿਸ਼ਾ ਫਿਨਿਸ਼ ਪਿਆ, ਸੱਪ ਚੜਾਇਆ ਹੋਇਆ, ਇੱਕ ਪਾਸੇ ਸਪੋਂਸਰਸ਼ਿਪ ਮਗਰਮੱਛ ਖੜੇ ਆ, ਦੂਜੇ ਪਾਸੇ ਇਮੀਗ੍ਰੇਸ਼ਨ ਸ਼ੇਰ ਬਣਿਆ ਖੜਾ ਤੇ ਇੱਕ ਪਾਸੇ ਪੀ ਆਰ ਦਿਖਦੀ ਆ। ਬੇਚਾਰਾ ਸਟੂਡੈਂਟ ਦਰਖਤ ਤੇ ਚੜਿਆ ਹੋਇਆ, ਕਿਸੇ ਨੇ ਪੇਂਟਿੰਗ ਬਣਾਈ ਆ ਵੀ ਸਟੂਡੈਂਟ ਦੀ ਕੀ ਕੰਡੀਸ਼ਨ ਆ। ਸੋ ਬਹੁਤ ਮਿਹਰਬਾਨੀ ਦਵਿੰਦਰ ਬਾਈ, ਤੁਸੀਂ ਪੇਂਟਿੰਗ ਸ਼ੇਅਰ ਕੀਤੀ ਸਾਡੇ ਨਾਲ। ਤੇ ਭੁਪਿੰਦਰ ਲਾਂਬਾ ਸਾਡੇ ਨਾਲ ਜੁੜੇ ਆ ਜੀ, ਤੇ ਉਹਨਾਂ ਨੇ ਕਿਹਾ ਜੀ ਕਬੀਰ ਮਨ ਪੱਖ ਭਇਓ ਉੜ ਉੜ ਦੇਹ ਦਸ ਜਾਏ, ਜੋ ਜੋ ਜੈਸੀ ਸੰਗਤ ਮਿਲੇ ਸੋ ਤੈਸਾ ਫਲ ਖਾਏ। ਸੋ ਬਿਲਕੁਲ ਜੀ, ਨਾਲ ਉਹਨਾਂ ਨੇ ਇੱਕ ਫੋਟੋ ਸ਼ੇਅਰ ਕੀਤੀ ਆ। ਫੋਟੋ ਦੇ ਵਿੱਚ ਇੱਕ ਬੜਾ ਹੀ ਪਿਆਰਾ ਜਿਹੜਾ ਤੋਤਾ ਉਹ ਫੁੱਲਾਂ ਦੀ ਡਾਹਣੀ ਦੇ ਉੱਤੇ ਬੈਠਾ। ਸੋ ਅਸੀਂ ਇਹ ਲਾਈਵ ਬਲੌਗ ਦੇ ਉੱਤੇ ਫੋਟੋਆਂ ਨਾਲ ਦੀ ਨਾਲ ਸ਼ੇਅਰ ਹੋ ਰਹੀਆਂ ਜੀ, ਤੁਸੀਂ ਉੱਥੋਂ ਦੇਖ ਸਕਦੇ ਹੋ। ਜੋਗਿੰਦਰ ਸਿੰਘ ਸੋਹੀ ਸਿਡਨੀ ਤੋਂ ਸਾਡੇ ਨਾਲ ਜੁੜੇ ਹੈ ਜੀ, ਤੇ ਵੈਰੀ ਇੰਟਰਸਟਿੰਗ ਸਟੋਰੀ ਬਰਾੜ ਸਾਹਿਬ, ਥੈਂਕਸ ਫਾਰ ਰੀਡਿੰਗ। ਸੋ ਬਹੁਤ ਮਿਹਰਬਾਨੀ ਸੋਹੀ ਸਾਹਿਬ, ਤੁਸੀਂ ਸਟੋਰੀ ਪਸੰਦ ਕੀਤੀ ਆ। ਮਨਦੀਪ ਸਿੰਘ ਰੰਧਾਵਾ ਜੁੜਿਆ ਜੀ, ਸਤਿ ਸ੍ਰੀ ਅਕਾਲ ਮਿੰਟੂ ਵੀਰ ਜੀ, ਤੁਹਾਡੀ ਕਹਾਣੀ ਨੇ ਸੱਚੀ ਰੂਹ ਨੂੰ ਝੰਜੋੜ ਕੇ ਰੱਖਤਾ ਜੀ। ਸੋ ਮਨਦੀਪ ਬਾਈ, ਕੱਲੀ ਰੂਹ ਝੰਜੋੜਨ ਤੋਂ ਬਾਅਦ ਵੀ ਆਪਾਂ ਕੰਮ ਇਸ ਨੂੰ ਇਹ ਵੀ ਦੇਖੀਏ ਵੀ ਅੱਗੇ ਅਸੀਂ ਇਹਨੂੰ ਕਿਵੇਂ ਕਰਨਾ ਗਾ, ਅੱਗੇ ਸਾਡੀ ਕੀ ਡਿਊਟੀ ਬਣਦੀ, ਅਸੀਂ ਕਿੱਥੇ ਆਪਣਾ ਫਰਜ਼ ਨਿਭਾ ਸਕਦੇ ਹਾਂ। ਸੋ ਉਮੀਦ ਕਰਦੇ ਹਾਂ ਵੀ ਤੁਹਾਡੀ ਰੂਹ ਜ਼ਰੂਰ ਹੁਣ ਤੁਹਾਨੂੰ ਹਲੂਣਾ ਦੇਗੀ ਵੀ ਆਪਾਂ ਕੁਛ ਕਰੀਏ। ਹਰਗੋਬਿੰਦ ਸਿੰਘ ਸਿੱਧੂ ਦੇਸੂ ਮਲਕਾਣਾ ਮੇਰੇ ਗ੍ਰਾਈਂ ਜੁੜੇ ਆ ਜੀ, ਕਹਿੰਦੇ ਜੀ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਜੀ, ਤੇ ਪਿੰਡ ਸਭ ਰਾਜੀ ਖੁਸ਼ੀ ਹੈ ਜੀ। ਚਲੋ ਜੀ, ਪਿੰਡ ਬੰਨਿਓ ਠੰਡੀਆਂ ਹਵਾਵਾਂ ਵਗਦੀਆਂ ਰਹਿਣ, ਇਹੀ ਸਾਡੀ ਦੁਆ ਅਰਦਾਸ ਆ ਜੀ। ਤੇ ਨਾਲ ਉਹਨਾਂ ਨੇ ਭੇਜਿਆ ਜੀ, ਪੌਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ, ਗੰਧਲਾ ਆ ਗਈ ਤਾਂ ਸੋਚ ਲਈ ਕੁਝ ਨਹੀਂ ਆਉਣਾ ਹੱਥ, ਗੰਧਲਾ ਆ ਗਈ ਤਾਂ ਸੋਚ ਲਈ ਕੁਝ ਨਹੀਂ ਆਉਣਾ ਹੱਥ, ਜੀਵਨ ਦੀ ਹੈ ਉਤਪਤੀ ਇਹਨਾਂ ਤਿੰਨਾਂ ਸੰਗ, ਇਹ ਵਿਗੜੇ ਤਾਂ ਵਿਗੜਨੇ ਜੀਵਨ ਦੇ ਸਭ ਰੰਗ, ਤੀਜੀ ਪਰਤ ਵੀ ਧਰਤ ਦੀ ਲਈ ਮਤਲਬ ਲਈ ਖੋਲ, ਇਸ ਤੋਂ ਥੱਲੇ ਜਾ ਕੇ ਨਹੀਂ ਮਿਲਣਾ ਪਾਣੀ ਹੋਰ, ਹਵਾ ਚ ਜ਼ਹਿਰ ਘੋਲਿਆ ਦਰਖਤ ਦਿੱਤੇ ਕੱਟ, ਆਪਣੇ ਹੱਥੀ ਕਰ ਰਿਹਾ ਜੀਵਨ ਆਪਣਾ ਘੱਟ, ਨਦੀਆਂ ਨਹਿਰਾਂ ਗੰਧਲੀਆਂ ਜ਼ਹਿਰ ਹੋਇਆ ਪੰਜਾਬ, ਇਹ ਪਾਣੀ ਭਲਾ ਕਰੇਗਾ ਸਿਰਜੀ ਨਾ ਇਹ ਖਾਬ, ਇਹ ਪਾਣੀ ਭਲਾ ਕਰੇਗਾ ਸਿਰਜੀ ਨਾ ਇਹ ਤੂੰ ਖਾਬ। ਸੋ ਬਹੁਤ ਖੂਬਸੂਰਤ ਹਰਗੋਬਿੰਦ ਬਾਈ, ਤੁਸੀਂ ਕਵਿਤਾ ਲਿਖੀ ਆ ਤੇ ਬੜੀ ਵਧੀਆ ਜਿਹੜੀਆਂ ਚਾਰ ਲਾਈਨਾਂ ਦੇ ਵਿੱਚ ਸਭ ਕੁਝ ਸਮੇਟਤਾ। ਪਰ ਇਧਰ ਸਾਡੇ ਨਾਲ ਗੁਰਪ੍ਰੀਤ ਗਿੱਲ ਜੁੜ ਚੁੱਕੇ ਆ, ਆਪਾਂ ਪਹਿਲਾਂ ਉਹਨਾਂ ਨੂੰ ਰਿਕਾਰਡ ਲੈਂਦੇ ਹਾਂ ਤੇ ਫਿਰ ਆਪਾਂ ਅੱਗੇ ਮੈਸੇਜ ਲੈਂਦੇ ਹਾਂ। ਬਹੁਤ ਸਾਰੇ ਮੈਸੇਜ ਆਏ ਸੱਜਣਾ ਮਿੱਤਰਾਂ ਦੇ। ਗਿੱਲ ਸਾਹਿਬ ਸਤਿ ਸ੍ਰੀ ਅਕਾਲ।
ਹਾਂਜੀ ਮਿੰਟੂ ਬਾਈ ਸਤਿ ਸ੍ਰੀ ਅਕਾਲ, ਤੇ ਹਰਮਨ ਰੇਡੀਓ ਦੇ ਸਰੋਤਿਆਂ ਨੂੰ ਸਤਿ ਸ੍ਰੀ
ਅਕਾਲ ਜੀ। ਕੀ ਹਾਲ ਆ ਜੀ?
ਹਾਂਜੀ ਬਹੁਤ ਵਧੀਆ ਜੀ, ਬਹੁਤ ਵਧੀਆ। ਤੁਸੀਂ ਅੱਜ ਚੁਣਿਆ ਜਿਹੜਾ ਮੁੱਦਾ ਆ, ਤਾਂ ਮੁੱਦੇ ਵੱਲ ਵੈਸੇ ਕੋਈ ਧਿਆਨ ਨਹੀਂ ਦਿੰਦਾ, ਤੁਹਾਨੂੰ ਮੈਂ ਫਰੈਂਕਲੀ ਦੱਸ ਦਿੰਦਾ, ਪੰਜਾਬੀਆਂ ਨੇ ਕੋਈ ਪਰਵਾਹ ਨੀ ਕਰਨੀ ਇਸ ਗੱਲ ਦੀ। ਦੇ ਡੋਂਟ ਗਿਵ ਅ ਡੈਮ ਅਬਾਊਟ ਨੈਚੁਰਲ ਰਿਸੋਰਸਿਸ, ਉਹਨਾਂ ਨੂੰ ਸਿਰਫ ਪ੍ਰੋਫਿਟ ਨਾਲ ਮਤਲਬ ਆ, ਸਪੈਸ਼ਲੀ ਜ਼ਿਮੀਦਾਰਾਂ ਨੂੰ ਜਿਹੜੇ ਸਭ ਤੋਂ ਵੱਡੇ ਵੇਸਟ ਕਰਦੇ ਪਾਣੀ ਨੂੰ। ਮੈਂ ਵੀ ਜ਼ਿਮੀਦਾਰ ਦਾ ਪੋਤੀ ਆ, ਪਰ ਮੈਂ ਜਿਹੜਾ ਸੱਚ ਹੈ ਜੋ ਸੱਚ ਹੀ ਆ, ਕਿਉਂਕਿ ਜਿਹੜਾ ਝੋਨਾ ਆ, ਝੋਨੇ ਦਾ ਜਿਹੜਾ ਫਸਲੀ ਚੱਕਰ ਆ, ਇੱਕ ਕਿਲੋ ਝੋਨੇ ਦੇ ਪਿੱਛੇ 5,000 ਲੀਟਰ ਅਸੀਂ ਪਾਣੀ ਵੇਸਟ ਕਰ ਰਹੇ ਹਾਂ। ਇਹ ਰਿਸਰਚ ਹੋਈ ਹੈ ਤੇ ਇਹ ਤੁਸੀਂ ਗੂਗਲ ਕਰਕੇ ਦੇਖ ਲਿਓ ਤੇ ਅਸੀਂ ਕਿੰਨਾ ਪਾਣੀ ਵੇਸਟ ਕਰ ਰਹੇ ਹਾਂ ਇੱਕ ਕਰੋਪ ਦੇ ਉੱਤੇ, ਜਿਹੜੀ ਕਰੋਪ ਅਸਾਮ ਜਾਂ ਬੰਗਾਲ ਵਰਗੇ ਸਟੇਟਾਂ ਲਈ ਹੈ, ਜਿੱਥੇ ਮੀਂਹ ਘੱਟੋ ਘੱਟ ਨਹੀਂ ਤੇ 6 ਮਹੀਨੇ ਪੈਂਦਾ ਆ ਸਾਲ ਦੇ ਵਿੱਚ, ਤੇ ਸਾਡੇ ਮਸਾਂ 2 ਮਹੀਨੇ ਵੀ ਨੀ ਪੈਂਦਾ ਲਗਾਤਾਰ। ਤੇ ਜ਼ਮੀਨ ਜੇ ਉਪਜਾਊ, ਉਹਦਾ ਇਹ ਮਤਲਬ ਨੀ ਹੈ ਵੀ ਤੁਸੀਂ ਉੱਥੇ ਕੋਈ ਵੀ ਫਸਲ ਲਾ ਕੇ ਤੇ ਤੁਸੀਂ ਸਿਰਫ ਪੈਸੇ ਕਮਾਉਣ ਦਾ ਤੁਹਾਡਾ ਮਕਸਦ ਹੈ, ਹੋਰ ਈਜ਼ੀ ਮਨੀ ਹੈ ਜੀ, ਈਜ਼ੀ ਮਨੀ ਨੂੰ ਹਰੇਕ ਕੋਈ ਕਹਿੰਦਾ। ਤੇ ਮੈਂ ਇੱਥੇ ਇੱਕ ਦੱਸਦਾ ਵੀ ਜਦੋਂ ਵੀ ਸਾਇੰਟਿਸਟ ਜਾਂ ਐਸਟ੍ਰੋਨੌਟ ਕੋਈ ਬਾਹਰਲਾ ਪਲੈਨਟ ਲੱਭਦੇ ਨੇ, ਉਹ ਹਮੇਸ਼ਾ ਪਹਿਲਾਂ ਇਹ ਦੇਖਦੇ ਵੀ ਇੱਥੇ ਪਾਣੀ ਹੈਗਾ, ਜੇ ਉੱਥੇ ਪਾਣੀ ਹੈਗਾ ਤੇ ਉੱਥੇ ਜੀਵਨ ਹੈਗਾ। ਤੇ ਜੇ ਹੁਣ ਆਪਾਂ ਇਹਨੂੰ ਦੂਜੇ ਪਾਸੇ ਕਰਕੇ ਦੇਖ ਲਈਏ ਵੀ ਜੇ ਪਾਣੀ ਨਹੀਂ ਹੈਗਾ ਤੇ ਜੀਵਨ ਨਹੀਂ ਹੈਗਾ, ਸਿੰਪਲ ਇਜ਼ ਦੈਟ। ਜਦੋਂ ਪਾਣੀ ਮੁੱਕ ਗਿਆ ਜੀਵਨ ਮੁੱਕ ਜਾਣਾ। ਤੇ ਪਰ ਆਪਣਿਆਂ ਨੇ ਤਾਂ ਅੱਖਾਂ ਮੀਚੀਆਂ ਹੋਈਆਂ ਨੇ, ਕਿਸੇ ਨੂੰ ਸਮਝਾ ਕੇ ਦੇਖ ਲਓ, ਕਿਸੇ ਨੂੰ ਕਹਿ ਕੇ ਦੇਖ ਲਓ, ਉਹ ਹੋਰ ਗੱਲ ਨੂੰ ਪੈ ਜਾਣਗੇ। ਆਸਟ੍ਰੇਲੀਆ ਵਰਗੇ ਮੁਲਕ ਚ ਮੈਂ ਆ ਕੇ ਦੇਖਿਆ ਆ, ਮੈਂ ਫਾਰਮਾਂ ਦੇ ਵਿੱਚ ਕੰਮ ਵੀ ਕੀਤਾ ਆ, ਪਾਣੀ ਨੂੰ ਇੰਨਾ ਕੁ ਸੰਭਾਲ ਕੇ ਰੱਖਦੇ ਆ ਨਾ, ਵੀ ਐਲੋਕੇਸ਼ਨ ਕੀਤੀ ਹੋਈ ਪਾਣੀ ਦੀ, ਵੀ ਇਹਨੇ ਇੰਨਾ ਯੂਜ ਕਰਨਾ ਆ, ਇਹਨੇ ਇੰਨਾ ਯੂਜ ਕਰਨਾ ਆ। ਮਰੀ ਡਾਰਲਿੰਗ ਜਿਹੜੀ ਰਿਵਰ ਆ, ਉਹ ਘੱਟੋ ਘੱਟ 2500 ਕਿਲੋਮੀਟਰ ਲੰਬੀ ਰਿਵਰ ਆ, ਤੇ ਉਹ ਸਾਰੇ ਆਸਟ੍ਰੇਲੀਆ ਨੂੰ ਫੀਡ ਕਰਦੀ ਆ, ਸਾਰੇ ਆਸਟ੍ਰੇਲੀਆ ਦੇ ਜਿਹੜੇ ਟੇਬਲ ਲੈਂਡ ਨੇ ਜਿੱਥੇ ਐਗਰੀਕਲਚਰ ਹੁੰਦਾ ਆ, ਉਹ ਸਾਰੇ ਉਹਨੂੰ ਫੀਡ ਕਰਦੇ ਨੇ, ਤੇ ਉਹ ਪਾਣੀ ਦਾ ਚਾਰਜ ਕਰਦੇ ਨੇ, ਬਿੱਲ ਭਰਦੇ ਨੇ, ਸਾਰਾ ਕੁਛ ਹੁੰਦਾ ਇੱਕ ਸਿਸਟਮ ਦੇ ਥਰੂ ਨਾ। ਸਾਡੇ ਤਾਂ ਮੋਟਰਾਂ ਦੇ ਬਿੱਲ ਮਾਫ ਕੀਤੇ ਹੋਏ
ਜੀ,
ਤੇ ਲੋਕ ਮਨਚਾਹੇ ਦੇ ਨਾਲ
ਚਲਾਈ ਜਾਓ ਜਿੰਨੀ ਮਰਜ਼ੀ।
ਨਹੀਂ ਤੁਸੀਂ ਦੇਖੋ ਲੋਕ ਮੰਟੈਰੋ ਦੇ ਨਾਲ ਸੁਹਾਗਾ ਫੇਰ ਰਹੇ ਨੇ, ਕਿਹੜੀ ਗਰੀਬੀ ਹੈ ਵੀ ਪਾਣੀ ਦਾ ਬਿੱਲ ਦੇਣ ਨਾਲ ਕਿਹੜਾ ਕਿਸਾਨ ਕਿੰਨਾ ਕੁ ਗਰੀਬ ਹੋ ਜਾਊਗਾ? ਵਿਆਹਾਂ ਦੇ ਅਸੀਂ ਅਸੀਂ ਡੀਜੇ ਵਾਲੇ ਨੂੰ 2 ਲੱਖ ਦੇ ਦਿੰਦੇ ਹਾਂ ਤੇ 2 ਲੱਖ ਤਾਂ ਨੀ ਤੁਹਾਡਾ ਸਾਲ ਦਾ ਬਿੱਲ ਆਜੂਗਾ ਬਿਜਲੀ ਦਾ, ਇੰਨਾ ਤੇ ਕਦੀ ਵੀ ਨੀ ਆ ਸਕਦਾ। ਪਰ ਅਸੀਂ ਵੋਟਾਂ ਵੀ ਉਸੇ ਸਰਕਾਰ ਨੂੰ
ਦੂਜੀ ਗੁਰਪ੍ਰੀਤ
ਜਿਹੜਾ ਸਾਨੂੰ ਪਾਣੀ ਦਾ ਬਿੱਲ ਚਾਰਜ ਨਾ ਕਰੇ।
ਹਾਂਜੀ ਹਾਂਜੀ ਗੁਰਪ੍ਰੀਤ, ਗੱਲ ਇਹ ਆ ਵੀ ਗੱਲ ਪੈਸੇ ਦੀ ਨੀ ਹੁੰਦੀ, ਗੱਲ ਇਹ ਹੁੰਦੀ ਆ ਵੀ ਸਾਡੀ ਇੱਕ ਮੈਂਟੈਲਿਟੀ ਹੁੰਦੀ ਆ ਵੀ ਜੇ ਮੁਫ਼ਤ ਤੇ ਚੀਜ਼ ਮਿਲੀ ਆ ਨਾ ਤਾਂ ਉਹਦੀ ਕਦਰ ਨੀ ਹੁੰਦੀ। ਜੇ ਸਰਕਾਰਾਂ ਤੁਹਾਡੇ ਤੋਂ ਬਿੱਲ ਲੈਣਗੀਆਂ ਜਾਂ ਪੈਸੇ ਲੈਂਦੀਆਂ ਤਾਂ ਤੁਸੀਂ ਉਹਦੀ ਕਦਰ ਤਾਂ ਕਰਦੇ ਹੋ ਨਾ, ਆਫਟਰ ਆਲ ਤੁਹਾਨੂੰ ਪਤਾ ਵੀ ਇਹਦੇ ਪੈਸੇ ਲੱਗੇ ਆ ਚੀਜ਼ ਦੇ ਤਾਂ ਉਹਨੂੰ ਤੁਸੀਂ ਸੰਭਾਲਦੇ ਤਾਂ ਹੋਣਾ। ਸੋ ਇਹ ਵੀ ਇੱਕ ਕਿਤੇ ਨਾ ਕਿਤੇ ਗਲਤ ਇਫੈਕਟ ਆ ਜਿਹੜਾ ਕਿ ਫ੍ਰੀ ਦੇ ਵਿੱਚ ਕੋਈ ਚੀਜ਼ ਦੇਣੀ ਤੇ ਫਿਰ ਉਹ 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 ਬੇਕਦਰੀ ਹੋਣੀ ਹੋਣੀ ਉਹਦੀ।
ਤੁਸੀਂ ਫ੍ਰੀ ਦਾ ਨੁਕਸਾਨ ਦੇਖ ਲਓ, ਹਰੇਕ ਸਾਲ ਬੋਰ ਨੀਵੇਂ ਕਰਨੇ ਪੈਂਦੇ ਤੇ ਉਹਦੇ ਉੱਤੇ ਕਿੰਨਾ ਪੈਸਾ ਲੱਗਦਾ? ਫ੍ਰੀ ਦਾ ਨੁਕਸਾਨ ਦੇਖ ਲਓ ਨਾ, ਫ੍ਰੀ ਕਰਦੇ ਹਰੇਕ ਸਾਲ ਬੋਰ ਨੀਵੇਂ ਕਰਨੇ ਪੈ ਰਹੇ ਆ, ਹਰੇਕ ਸਾਲ ਤੁਹਾਨੂੰ ਜਿਹੜੀ ਬੋਰਿੰਗ ਜਿਹੜੀ ਤੁਹਾਡੀ ਹੈ ਉਹਦੇ ਉੱਤੇ ਤੁਹਾਨੂੰ ਨਵੇਂ ਪੈਸੇ ਖਰਚਣੇ ਪੈ ਰਹੇ ਆ ਜੀ। ਦੇਖੋ ਜੀ ਮੁੱਕ ਦੀ ਗੱਲ ਮੈਂ ਤੁਹਾਨੂੰ ਭਵਿੱਖ ਦੱਸ ਦਿੰਦਾ, ਮੁੱਕ ਦੀ ਗੱਲ ਇਹ ਹੈ ਵੀ ਜਿਹੜੇ ਵਿਕਸਿਤ ਦੇਸ਼ ਨੇ ਨਾ, ਵਿਕਸਿਤ ਦੇਸ਼ ਪਾਲਿਸੀਆਂ ਨਾਲ ਵਿਕਸਿਤ ਹੁੰਦੇ ਨੇ, ਨਾਰਿਆਂ ਨਾਲ, ਮੁਜ਼ਾਹਰਿਆਂ ਨਾਲ, ਧਰਮਾਂ ਨਾਲ, ਕਾਮਰੇਡੀ ਨਾਲ, ਕਿਸੇ ਨਾਲ ਵਿਕਸਿਤ ਨਹੀਂ ਹੁੰਦੇ। ਸਹੀ ਪਾਲਿਸੀਆਂ ਹੋਣਗੀਆਂ ਮੁਲਕ ਉਹਦੇ ਨਾਲ ਵਿਕਸਿਤ ਹੁੰਦਾ। ਸਾਡੇ ਜਿਹੜੇ ਦੇਸ਼ ਨੇ ਇੰਡੀਆ, ਪਾਕਿਸਤਾਨ, ਇੰਡੋਨੇਸ਼ੀਆ, ਜਿਹੜੇ ਵੀ ਕਾਇੰਡ ਆਫ ਗਰਕੇ ਦੇਸ਼ ਨੇ, ਜਿਹੜੇ ਡਿਵੈਲਪਿੰਗ ਕੰਟਰੀਜ਼ ਕਹਿੰਦੇ ਨੇ, ਡਿਵੈਲਪ ਇਹਨਾਂ ਨੇ ਕਦੀ ਨੀ ਹੋਣਾ। ਮੈਂ ਤੁਹਾਨੂੰ ਲਿਖ ਕੇ ਦੇਣਾ ਤੇ 50 ਸਾਲ ਬਾਅਦ ਹਾਲ ਹੋਰ ਬੱਤਰ ਹੋ ਜਾਣਗੇ। ਇਹ ਮੁਲਕਾਂ ਦੇ ਵਿੱਚ ਭੁੱਖਮਰੀ ਵੀ ਆਊਗੀ, ਅਕਾਲ ਵੀ ਪੈਣਗੇ, ਸੋਕੇ ਵੀ ਪੈਣਗੇ ਤੇ ਪਾਣੀ ਵੀ ਇਹਨਾਂ ਦਾ ਬਿਲਕੁਲ ਜ਼ੀਰੋ ਹੋ ਜਾਊਗਾ। ਤੁਸੀਂ ਇਹ ਦੇਖੋ, ਅਸੀਂ ਪਿਛਲੇ 10-15 ਸਾਲ ਦੇ ਵਿੱਚ ਅਸੀਂ ਹਰੇਕ ਘਰ ਦੇ ਵਿੱਚ ਇੱਕ ਪਿਊਰੀਫਾਇਰ ਲੱਗ ਚੁੱਕਾ। ਪਿਛਲੇ 10-15 ਸਾਲ ਦੇ ਵਿੱਚ ਹੀ ਹੋਇਆ ਇਹ, ਜਦੋਂ ਮੈਂ ਇੰਡੀਆ ਤੋਂ ਆਇਆ ਸੀ ਨਾ, ਇੰਡੀਆ ਛੱਡ ਕੇ ਆਇਆ ਉਦੋਂ ਪਿਊਰੀਫਾਇਰ ਨਵੇਂ ਨਵੇਂ ਆਏ ਸੀ, 12 ਸਾਲ ਹੋਏ ਆ ਹੁਣ ਹਰੇਕ ਘਰ ਦੇ ਵਿੱਚ, 12 ਸਾਲ ਦੇ ਵਿੱਚ ਹਰੇਕ ਘਰ ਦੇ ਵਿੱਚ ਪੰਜਾਬ ਦੇ ਵਿੱਚ ਪਿਊਰੀਫਾਇਰ ਲੱਗ ਚੁੱਕਾ। ਪਰ ਕਿਸੇ ਵੀ ਪਾਲਿਸੀ ਮੇਕਰ ਨੇ, ਕਿਸੇ ਵੀ ਮਿਨਿਸਟਰ ਨੇ, ਕਿਸੇ ਵੀ ਐਡਮਿਨਿਸਟ੍ਰੇਟਰ ਨੇ ਇਹ ਨੀ ਦੇਖਿਆ ਕਿ ਪਾਣੀ ਗੰਧਲਾ ਕਿਉਂ ਹੋ ਰਿਹਾ। ਪਾਣੀ ਗੰਧਲਾ ਇਸ ਕਰਕੇ ਹੋ ਰਿਹਾ, ਲੁਧਿਆਣੇ ਦੇ ਵਿੱਚ ਜਿੰਨੀਆਂ ਡਾਈ ਫੈਕਟਰੀਜ਼ ਨੇ ਉਹਨਾਂ ਨੇ ਰਿਵਰਸ ਬੋਰ ਕੀਤੇ ਹੋਏ ਨੇ ਵੀ ਉਹ ਜਿੰਨਾ ਗੰਦਾ ਪਾਣੀ ਡਾਈ ਕਰਕੇ ਨਿਕਲਦਾ ਨਾ, ਉਹ ਪਾਣੀ ਵਿੱਚ ਪਾ ਰਹੇ ਨੇ ਦੁਆਰਾ। ਇਹ ਫੈਕਟ ਹੈ ਬਾਈ, ਤੁਸੀਂ ਜਾ ਕੇ ਲੁਧਿਆਣੇ ਕਿਸੇ ਨੂੰ ਪੁੱਛ ਲਿਓ, ਜਿੰਨੀਆਂ ਗੱਤਾ ਮਿੱਲਾਂ ਨੇ, ਕੋਈ ਵੀ ਮਿੱਲ ਆ, ਉਹ ਸਾਰਾ ਆਪਣਾ ਪਾਣੀ ਜਿਹੜੀਆਂ ਆਪਾਂ ਇੱਥੇ ਕ੍ਰੀਕਸ ਕਹਿੰਦੇ ਆ, ਉੱਥੇ ਆਪਾਂ ਸੂਏ ਕਹਿੰਦੇ ਆ, ਨਾਲੇ ਕਹਿੰਦੇ ਆ, ਉਹਦੇ ਵਿੱਚ ਸ਼ਰੇਆਮ ਸਿੱਟ ਰਹੀ ਆ। ਕੋਈ ਕੋਈ ਕਿਸੇ ਨੂੰ ਪੁੱਛਦਾ ਨੀ, ਠੀਕ ਆ। ਸਿਰਫ ਪੈਸਾ ਪ੍ਰਧਾਨ ਆ, ਪ੍ਰਦੂਸ਼ਣ ਕੰਟਰੋਲ ਵਾਲੇ ਉਹ ਰਿਸ਼ਵਤ ਲੈ ਕੇ ਉਹਨਾਂ ਨੂੰ ਟਿੱਕ ਦੇ ਦਿੰਦੇ ਆ। ਜਿਹੜੇ ਪਿੰਡ ਦੇ ਸਰਪੰਚ ਨੇ, ਆਲੇ ਦੁਆਲੇ ਪਿੰਡ ਦੇ ਸਰਪੰਚ ਨੇ, ਉਹ ਅੰਨੇ ਹੋਏ ਫਿਰਦੇ, ਉਹਨਾਂ ਨੂੰ ਦੇਖਦਾ ਨੀ ਹੈਗਾ ਵੀ ਜਿਹੜੇ ਸਾਡੇ ਸੂਏ ਨੇ, ਸਾਡੇ ਨਾਲੇ ਨੇ, ਉਹ ਇਸ ਫੈਕਟਰੀ ਵਾਲੇ ਨੇ ਗੰਦੇ ਆ ਕੇ ਕਰਤੇ ਆ। ਕੋਈ ਕੁਛ ਨੀ ਕਰਦਾ, ਨਾ ਐਮਐਲਏ ਕੋਈ ਹੱਥ ਮਾਰਦਾ। ਇਸ ਕਰਕੇ ਨਾ ਇਹ ਆਪਾਂ ਜਿੰਨਾ ਮਰਜ਼ੀ ਤੇ ਡਿਸਕਸ ਕਰ ਦਈਏ, ਦਰਖਤਾਂ ਤੇ ਆਪਾਂ ਵਧੀਆ ਡਿਸਕਸ਼ਨ ਕੀਤੀ ਸੀ, ਲੋਕਾਂ ਨੂੰ ਹਲੂਣਾ ਮਿਲਿਆ ਸੀ ਕਾਫੀ, ਉੱਥੇ ਮੈਂ ਫੀਡਬੈਕ ਵੀ ਦੇਖੀ ਆ। ਪਰ ਪਾਣੀ ਦਾ ਮਾਮਲਾ ਨਾ ਬਹੁਤ ਪੇਚੀਦਾ ਆ ਤੇ ਬਹੁਤ ਮਹਿੰਗਾ ਆ। ਇਹ ਤੇ ਮਿੰਟੂ ਬਾਈ ਨੇ ਕਿਸੇ ਨੇ ਪਰਵਾਹ ਨੀ ਕਰਨੀ, ਇਟ ਵਿਲ ਗੈਟ ਵਰਸ ਇਨ ਦਾ ਨੈਕਸਟ 10 ਈਅਰਸ। ਆਪਾਂ ਵੀ ਇੱਥੇ ਆ, ਤੁਸੀਂ ਵੀ ਇੱਥੇ ਆ, ਤੇ ਰੇਡੀਓ ਦਾ ਪ੍ਰੋਗਰਾਮ 10 ਸਾਲ ਬਾਅਦ ਵੀ ਹੋਊਗਾ ਤੇ ਆਪਾਂ ਹੋਰ ਕੋਈ ਡਿਸਕਸ਼ਨ ਕਰ ਰਹੇ ਹੋਵਾਂਗੇ ਵੀ ਪਾਣੀ ਦੀ ਬੋਤਲਾਂ ਦਾ ਪ੍ਰਾਈਸ ਕਿਵੇਂ ਘੱਟ ਕੀਤਾ ਜਾਵੇ। ਇਹ ਡਿਸਕਸ਼ਨ ਅੱਜ ਤੋਂ 10 ਸਾਲ ਬਾਅਦ ਹੋਊਗੀ, ਜਦੋਂ ਮੈਂ ਲਿਖ ਕੇ ਦੇ ਦਿੰਦਾ, ਕਿਉਂਕਿ ਕੋਈ ਸੀਰੀਅਸ ਹੈ ਨੀਗਾ, ਕੋਈ ਸੀਰੀਅਸ ਨੀ ਹੈਗਾ ਇਸ ਕੰਮ ਨੂੰ। ਬਸ ਮੈਂ ਇੰਨਾ ਹੀ ਕਹਿਣਾ ਜੀ, ਬਹੁਤ
ਬਹੁਤ ਮਿਹਰਬਾਨੀ ਜੀ, ਬਹੁਤ ਮਿਹਰਬਾਨੀ। ਸੋ ਗੁਰਪ੍ਰੀਤ ਗਿੱਲ ਹੋਰਾਂ ਦੀ ਜਿਹੜੀ ਚਿੰਤਾ ਉਹ ਜਾਇਜ਼ ਆ ਜੀ, ਤੇ ਜਿਹੜਾ ਉਹਨਾਂ ਨੇ ਹਲੂਣਾ ਮਾਰਿਆ ਤੇ ਸਾਨੂੰ ਸੋਚਣਾ ਪੈਣਾ ਵੀ ਅਸੀਂ ਇਹੋ ਜਿਹੇ ਆ ਵੀ ਅਸੀਂ ਗੱਲਾਂ ਕਰਦੇ ਆ, ਅਸੀਂ ਵਕਤ ਬਰਬਾਦ ਕਰਦੇ ਆ ਤੇ ਕੋਈ ਨਤੀਜੇ ਨਹੀਂ ਕੱਢਦੇ। ਸੋ ਸਾਨੂੰ ਅਸੀਂ ਜੇ ਹੋਰ ਨਹੀਂ ਚੈਲੰਜ ਤਾਂ ਅਸੀਂ ਗੁਰਪ੍ਰੀਤ ਗਿੱਲ ਦਾ ਹੀ ਚੈਲੰਜ ਲੈ ਲਈਏ ਵੀ 10 ਸਾਲਾਂ ਨੂੰ ਵਾਕਈ ਆਪਾਂ ਇਹ ਪ੍ਰੋਗਰਾਮ ਕਰ ਰਹੇ ਹੋਈਏ ਜਿਹ ਚ ਕਹਿ ਰਹੇ ਹੋਈਏ ਵੀ ਹਾਂ ਅਸੀਂ ਤਬਦੀਲੀ ਲਿਆਂਦੀ ਤੇ ਇੱਥੇ ਇੱਥੇ ਅਸੀਂ ਚੰਗਾ ਕਰਕੇ ਦਿਖਾ ਤਾ। ਚਲੋ ਹੋਰ ਨਹੀਂ ਤਾਂ ਗੁਰਪ੍ਰੀਤ ਨੂੰ ਚੰਗਾ ਕਰਕੇ ਦਿਖਾ ਦਈਏ, ਅਸੀਂ ਇਹੀ ਚੈਲੰਜ ਲੈ ਲਈਏ। ਸੋ ਕੋਸ਼ਿਸ਼ ਕਰੀਏ ਦੋਸਤੋ ਵੀ ਗੱਲਾਂ ਨੂੰ ਹਵਾ ਚ ਨਾ ਅੜਾਈਏ, ਵੀ ਪ੍ਰੋਗਰਾਮ ਫਿਨਿਸ਼ ਹੋਇਆ ਤੇ ਬਸ ਜੀ। ਅੱਜ ਦਾ ਪ੍ਰੋਗਰਾਮ ਬਹੁਤ ਵਧੀਆ ਸੀ ਜੀ, ਵਿਸ਼ਾ ਬਹੁਤ ਵਧੀਆ ਸੀ ਤੇ ਇੱਥੇ ਜਾ ਕੇ ਸਾਡੀ ਜ਼ਿੰਮੇਵਾਰੀ ਖਤਮ ਹੋ ਗਈ। ਇੱਥੇ ਨਹੀਂ ਖਤਮ ਹੋਣੀ ਚਾਹੀਦੀ, ਸਾਨੂੰ ਇੱਥੋਂ ਸ਼ੁਰੂ ਕਰਨੀ ਚਾਹੀਦੀ ਹੈ ਵੀ ਅਸੀਂ ਇਦੋਂ ਬਾਅਦ ਕੀ ਕਰਨਾ, ਅਸੀਂ ਕਿੱਥੇ ਕਿੱਥੇ ਕੀ ਕੀ ਚੀਜ਼ ਅਸੀਂ ਬਚਾ ਸਕਦੇ ਹਾਂ, ਕੀ ਕੀ ਕਰ ਸਕਦੇ ਹਾਂ। ਸੋ ਕੱਲ ਰਾਤੀ ਵੀ ਮੈਨੂੰ ਕਿਤੇ ਕਿਸੇ ਪਾਰਟੀ 'ਚ ਜਾਣ ਦਾ ਮੌਕਾ ਮਿਲਿਆ ਤਾਂ ਮੈਂ ਦੇਖਿਆ ਵੀ ਮੈਨੂੰ ਥੋੜਾ ਜਿਹਾ ਖਾਣਾ ਛੱਡਣਾ ਪੈ ਰਿਹਾ ਸੀਗਾ, ਥੋੜਾ ਜਿਹਾ ਹੀ ਸੀਗਾ ਮੈਨੂੰ ਲੱਗਦਾ ਇੱਕ ਦੋ ਚਮਚੇ ਹੋਣੇ ਆ ਕਿਸੇ ਕਾਰਨਾਂ ਕਰਕੇ ਤਾਂ ਮੈਂ ਉਹ ਨਾਲ ਬੈਠੇ ਮੇਰੇ ਕੋਲੇ ਸੀ ਤਾਂ ਮੈਂ ਉਹਨਾਂ ਨੂੰ ਕਿਹਾ ਯਾਰ ਮੈਂ ਕਿਹਾ ਮੈਂ ਔਖਾ ਹੋ ਰਿਹਾ ਕਹਿੰਦੇ ਕਿਉਂ ਹੋ ਰਿਹਾ ਮੈਂ ਕਿਹਾ ਯਾਰ ਪਿਛਲੇ ਦਿਨਾਂ ਦੀ ਨਾ ਉਹ ਰਤਨ ਟਾਟਾ ਦੀ ਸਟੋਰੀ ਮੈਂ ਪੜ੍ਹੀ ਤਾਂ ਪਹਿਲਾਂ ਵੀ ਸੀ ਸਾਲ ਦੋ ਸਾਲ ਪਹਿਲਾਂ ਵੀ ਉਹਦਾ ਟਵੀਟ ਜਿਹੜਾ ਜਦੋਂ ਉਹਨੇ ਕੀਤਾ ਸੀ ਉਦੋਂ ਵੀ ਪਰ ਮੈਨੂੰ ਉਹ ਕੱਲ ਪਰਸੋਂ ਦੀ ਫੇਰ ਲੋਕ ਸ਼ੇਅਰ ਕਰੀ ਜਾਂਦੇ ਸੀ ਉਹ ਜਿਹੜਾ ਜਰਮਨ ਵਾਲੇ ਬਰਤਾਂਤ ਤੁਸੀਂ ਸਾਰਿਆਂ ਨੇ ਸੁਣਿਆ ਹੀ ਹੋਣਾ ਵੀ ਕਿਵੇਂ ਉਹਨੇ ਦੇਖਿਆ ਸੀ ਵੀ ਜਰਮਨ ਦਾ ਇੱਕ ਵੱਡਾ ਰਈਸ ਤੇ ਕਿਵੇਂ ਥੋੜਾ ਖਾਣੇ ਦਾ ਆਰਡਰ ਕਰ ਰਿਹਾ ਸੀ ਕਿਉਂਕਿ ਉਹ ਕਹਿੰਦਾ ਵੀ ਕਿਸੇ ਦੇ ਲਈ ਕਿਸੇ ਦਾ ਹੱਕ ਨਹੀਂ ਮੈਂ ਮਾਰਨਾ ਚਾਹੁੰਦਾ ਵੀ ਮੈਂ ਅਮੀਰ ਹਾਂ ਤੇ ਇਹਦਾ ਮਤਲਬ ਥੋੜਾ ਵੀ ਥਾਲੀ ਚ ਛੱਡਦੇ ਆ ਸੋ ਮੈਨੂੰ ਵੀ ਕੱਲ ਉਹ ਚੀਜ਼ਾਂ ਬੰਦੇ ਨੂੰ ਹਲੂਣਦੀਆਂ ਜ਼ਰੂਰ ਆ ਕਿਉਂਕਿ ਜਦੋਂ ਉਹ ਚਮਚਾ ਮੈਨੂੰ ਪਿਆ ਥਾਲੀ ਚ ਦੇਖ ਰਿਹਾ ਸੀ ਤਾਂ ਮੈਨੂੰ ਮੇਰੀ ਜ਼ਮੀਰ ਉਧਰ ਨਾਲ ਕਿਤੇ ਨਾ ਕਿਤੇ ਮੈਨੂੰ ਆਵਾਜ਼ਾਂ ਮਾਰ ਰਹੀ ਸੀ ਵੀ ਯਾਰ ਮੈਂ ਆ ਦੇਖੋ ਵੇਸਟ ਕਰ ਰਿਹਾ ਖਾਣੇ ਨੂੰ ਤਾਂ ਮੈਨੂੰ ਕਰਨਾ ਨੀ ਚਾਹੀਦਾ ਸੋ ਮੇਰਾ ਇਹ ਮੰਨਣਾ ਵੀ ਇਹੋ ਜਿਹੇ ਪ੍ਰੋਗਰਾਮ ਇਹੋ ਜਿਹੀਆਂ ਕਹਾਣੀਆਂ ਇਹੋ ਜਿਹੀਆਂ ਗੱਲਾਂ ਬਾਤਾਂ ਜ਼ਰੂਰ ਕਿਤੇ ਨਾ ਕਿਤੇ ਤੁਹਾਡੇ ਵਿਚਕਾਰ ਆ ਕੇ ਖੜ ਜਾਂਦੀਆਂ ਤੁਹਾਡੇ ਜਦੋਂ ਤੁਸੀਂ ਕੋਈ ਗੱਲ ਕਰਦੇ ਹੋ ਨਾ ਤੇ ਕਿਸੇ ਵਿਸ਼ੇ ਬਾਰੇ ਸੋਚਦੇ ਹੋ ਤਾਂ ਵਿਚਕਾਰ ਆ ਕੇ ਤੁਹਾਡੇ ਖੜ ਜਾਂਦੀਆਂ ਕਹਾਣੀਆਂ ਤੇ ਤੁਹਾਨੂੰ ਜ਼ਰੂਰ ਰੋਕਦੀਆਂ ਤੇ ਪਰ ਇੱਧਰ ਸਾਡੇ ਨਾਲ ਜਗਵੀਰ ਸਿੰਘ ਸਿਡਨੀ ਤੋਂ ਜੁੜ ਚੁੱਕੇ ਆ ਸਤਿ ਸ੍ਰੀ ਅਕਾਲ ਜਗਵੀਰ ਭਾਈ
ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
ਫਤਿਹ ਜੀ ਫਤਿਹ ਪ੍ਰਵਾਨਾ ਜੀ
ਹੋਰ ਸੁਣਾਓ ਮਿੰਟੂ ਵੀਰ ਜੀ ਕੀ ਹਾਲ ਚਾਲ ਹੈ ਜੀ
ਬਸ ਚੜ੍ਹਦੀ ਕਲਾ ਜੀ ਚਿੰਤਾ ਦੇ ਵਿੱਚ ਡੁੱਬੇ ਹੋਏ ਆ ਤੇ ਨਾਲ ਨਾਲ ਚਿੰਤਨ ਕਰ ਰਹੇ ਹਾਂ
ਹਾਂਜੀ ਉਹ ਆਰਟੀਕਲ ਮੈਂ ਸੁਣਿਆ ਤਾ ਤੇ ਮੇਰੇ ਕੋਲ ਸੁਣਿਆ ਨੀ ਗਿਆ ਤੇ ਬਹੁਤ ਹਲੂਣਾ ਮਿਲਿਆ ਤੇ ਬੜਾ ਹੀ ਵਧੀਆ ਉਹ ਸੁਨੇਹਾ ਦਿਆ ਕਿ ਪਾਣੀ ਕਿੱਦਾਂ ਡਾਊਨ ਜਾ ਰਿਹਾ ਕਿਹੜਾ ਸਭ ਕੁਛ ਹੋ ਰਿਹਾ ਬਹੁਤ ਵਧੀਆ ਸੀਗਾ ਜੀ ਉਹ ਬੜੀ ਵਧੀਆ ਲੇਖਕ ਨੇ ਆਪਣੀ ਜੋ ਗੱਲ ਕਹਿਣੀ ਚਾਹੀਦੀ ਬਹੁਤ ਵਧੀਆ ਤਰੀਕੇ ਨਾਲ ਕਹੀ ਹੈ ਜੀ ਤੁਸੀਂ ਬਹੁਤ ਚੰਗਾ ਪੜ੍ਹਿਆ ਜੀ ਬਹੁਤ ਵਧੀਆ ਲੱਗਿਆ ਜੀ
ਬਹੁਤ ਮਿਹਰਬਾਨੀ ਜਗਵੀਰ ਬਾਈ ਤੇ ਕੋਸ਼ਿਸ਼ ਕਰੀਏ ਆਪਾਂ ਅਮਲ ਕਰੀਏ ਇਹਨਾਂ ਗੱਲਾਂ ਤੇ
ਹਾਂਜੀ 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 ਦੂਜੀ ਗੱਲ ਮਿੰਟੂ ਵੀਰ ਜੀ ਇਹ ਹੈ ਕਿ ਜਿਹੜਾ ਬੰਦਾ ਨਾ ਵੀ ਮਾੜਾ ਜਿਹਾ ਕੋਈ ਏਦਾਂ ਦਾ ਹੁੰਦਾ ਹੈ ਤੇ ਉਹ ਚੱਕ ਕੇ ਨਾ ਜ਼ਿਮੀਦਾਰਾਂ ਨੂੰ ਕਹਿ ਦਿੰਦਾ ਵੀ ਇਹਨਾਂ ਨੇ ਆਏ ਕਰਤਾ ਇਹਨਾਂ ਨੇ ਆਏ ਕਰਤਾ ਤੇ ਜ਼ਿਮੀਦਾਰ ਜਿਹੜਾ ਉਹ ਜਿਹੜਾ ਇੱਕ ਫਾਰਮਰ ਹੈ ਨਾ ਉਹ ਪਿਛਲੇ ਹਜ਼ਾਰਾਂ ਦੋ ਹਜ਼ਾਰਾਂ ਸਾਲਾਂ ਤੋਂ ਜਿਵੇਂ ਆਪਣੀ ਖੇਤੀਬਾੜੀ ਕਰ ਰਿਹਾ ਹੈ ਪਰ ਉਹਦੇ ਨਾਲ ਓਦਾਂ ਹੀ ਚੱਲ ਰਿਹਾ ਜਦ ਦੀ ਆਧੁਨਿਕਤਾ ਆਈ ਹੈ ਮਸ਼ੀਨਾਂ ਆਈਆਂ ਇਹ ਆਈਆਂ ਜਦਾਂ ਪੋਲੂਟਿਡ ਹੋਈ ਹੈ ਹਰ ਚੀਜ਼ ਜ਼ਿਮੀਦਾਰ ਓਦਾਂ ਹੀ ਚੱਲ ਰਿਹਾ ਤੇ ਮੈਂ ਆਪਣੇ ਵਿਸ਼ੇ ਵੱਲ ਆਉਣਾ ਮੈਂ ਹੁਣੀ ਰੀਸੈਂਟਲੀ ਯਾਨੀ ਕਿ 6 ਮਹੀਨੇ ਪਹਿਲਾਂ ਇੰਡੀਆ ਜਾ ਕੇ ਆਇਆ ਤੇ ਮੇਰੀ ਆਪਣੇ ਡੈਡੀ ਜੀ ਨਾਲ ਇਸ ਵਿਸ਼ੇ ਤੇ ਨਾ ਵੀ ਆਪਣੀ ਹਵਾ ਗੰਧੜੀ ਹੋ ਰਹੀ ਹੈ ਆਪਣਾ ਪਾਣੀ ਕਿੱਥੇ ਤਾਂ ਜਦ ਅਸੀਂ ਇੱਥੇ ਇਸ ਘਰ ਚ ਮੂਵ ਹੋਏ ਤੇ 110 ਫੁੱਟ ਤੇ ਪਾਣੀ ਸੀਗਾ ਤੇ ਹੁਣ ਬੋਰ ਸਾਡਾ 270 ਫੁੱਟ ਹੈ ਠੀਕ ਹੈ ਜੀ ਤੇ ਮੈਂ ਬੇਸਿਕਲੀ ਹਰਿਆਣੇ ਤੋਂ ਬਿਲੋਂਗ ਕਰਦਾ ਤੇ ਡੈਡੀ ਜੀ ਨਾਲ ਗੱਲਬਾਤ ਹੋਈ ਤੇ ਫਿਰ ਮੈਂ ਕਿਹਾ ਡੈਡੀ ਜੀ ਤੁਸੀਂ ਝੋਨਾ ਲਾਉਂਦੇ ਤੁਸੀਂ ਸਪ੍ਰਿੰਕਲ ਵਾਲਾ ਉਹ ਲਾ ਲਓ ਏਦਾਂ ਥੋੜਾ ਪਾਣੀ ਬਚ ਜੂਗਾ ਅੰਡਰਗਰਾਊਂਡ ਪੈਪ ਵੀ ਦਵਾਏ ਆ ਅਸੀਂ ਕਿ ਖਾਲਾਂ ਚ ਪਾਣੀ ਖਰਾਬ ਹੋ ਜਾਂਦਾ ਡੈਡੀ ਕਹਿੰਦੇ ਵੀ ਅੰਡਰਗਰਾਊਂਡ ਦਵਾ ਲਓ ਤੇ ਫਿਰ ਹੁਣ ਗੱਲ ਹੋਈ ਡੈਡੀ ਕਹਿੰਦੇ ਵੀ ਸਾਨੂੰ ਤਾਂ ਝੋਨਾ ਲਾਣਾ ਹੀ ਪੈਣਾ ਵੀ ਤੂੰ ਕੋਈ ਤਰੀਕਾ ਦੱਸ ਦੇ ਸਾਨੂੰ ਮੈਨੂੰ ਕਹਿੰਦੇ ਜਗਵੀਰ ਸਿਆ ਤੂੰ ਸਾਨੂੰ ਕੋਈ ਤਰੀਕਾ ਦੱਸ ਦੇ ਵੀ ਅਸੀਂ ਝੋਨੇ ਤੋਂ ਨਜਾਤ ਅਸੀਂ ਵੀ ਪਾਉਣਾ ਚਾਹੁੰਦੇ ਹਾਂ ਕਿਉਂਕਿ ਬਿਜਲੀ ਆਉਂਦੀ ਨੀ ਰਾਤ ਦਿਨ ਕਹਿੰਦੇ ਵੀ ਉਰੇ ਖੇਤਾਂ ਚ ਬੈਠੇ ਰਹਿੰਦੇ ਕੋਈ ਤਰੀਕਾ ਦੱਸ ਦੇ ਮੈਂ ਕਿਹਾ ਤੁਸੀਂ ਹੌਲੀ ਹੌਲੀ ਕਰਕੇ ਨਾ ਬਦਲੋ ਤੁਸੀਂ ਚੀਜ਼ਾਂ ਇਹ ਫਸਲਾਂ ਫੁੱਲ ਲਾਏ ਕਰੋ ਜਿੱਦਾਂ ਮੈਂ ਉਰੇ ਪੜ੍ਹਦਾ ਨਾ ਕਿਤਾਬਾਂ ਚ ਗੱਲਾਂ ਕਿਤਾਬੀ ਗੱਲਾਂ ਬੜੀ ਬੜੀ ਸੋਹਣੀਆਂ ਲੱਗਦੀਆਂ ਵੀ ਜ਼ਿਮੀਦਾਰਾਂ ਨੂੰ ਸਲਾਹ ਦੋ ਉਹ ਯਾਰ ਤੁਸੀਂ ਉਹੀ ਲਾ ਜਾਂਦੇ ਡੈਡੀ ਮੈਂ ਕਿਹਾ ਚੱਲ ਜਗਵੀਰ ਸਿੰਘ ਤੇਰੀ ਗੱਲ ਮੰਨਣੀ ਆ ਇੱਕ ਤਾਂ ਉਹਨਾਂ ਨੇ ਇਹ ਥੋੜੇ ਜਿਹੇ ਦਰਖਤ ਲਾਣੇ ਸ਼ੁਰੂ ਕਰੇ ਜਿੱਦਾਂ ਸਾਡੇ ਉਧਰ ਪਾਪੂਲਰ ਹੁੰਦਾ ਸਫੈਦਾ ਹੁੰਦਾ ਉਹ ਲਾਏ ਤੇ ਇੱਕ ਉਹਨਾਂ ਨੇ ਮੱਕੀ ਬੀਜੀ ਕਹਿੰਦੇ ਇਸ ਵਾਰ ਨਾ ਮੱਕੀ ਬੀਜੂਗੇ ਏਦਾਂ ਦੀਆਂ ਫਸਲਾਂ ਛੋਟੀ ਛੋਟੀ ਫਸਲਾਂ ਏਦਾਂ ਦੀਆਂ ਕਹਿੰਦਾ ਬਦਲਦਾ ਮੈਂ ਜਾਊਂਗਾ ਤੇਰੀ ਗੱਲ ਨੂੰ ਮੈਂ ਗੰਭੀਰ ਤਰੀਕੇ ਨਾਲ ਲਿਆ ਮੈਨੂੰ ਡੈਡੀ ਜੀ ਨੇ ਕਿਹਾ ਠੀਕ ਹੈ ਫਿਰ ਜਦ ਹੁਣ ਪਾਪੂਲਰ 4 ਸਾਲ ਬਾਅਦ ਰੇਡੀ ਹੋਇਆ ਭਾਜੀ ਮੈਂ ਕਿਹਾ ਜੀ ਇੰਨੀ ਵਸਤ ਸਾਡੇ ਨਾਲ ਹੋਈ ਹੈ ਨਾ 60,000 ਰੁਪਏ ਦੇ 120 ਦਰਖਤ ਵਿਗੇ 60,000 ਰੁਪਏ ਦੇ 120 ਦਰਖਤ ਜਦਕਿ ਉਹਨਾਂ ਦਾ ਰੇਟ ਘੱਟੋ ਘੱਟ 2-2.5 ਲੱਖ ਹੋਣਾ ਚਾਹੀਦਾ ਤਾਂ ਜ਼ਿਮੀਦਾਰ ਦੱਸੋ ਕਿੱਥੋਂ ਜਾਏ ਮੇਰੇ ਡੈਡੀ ਜੀ 25 ਕਿੱਲਿਆਂ ਦੀ ਖੇਤੀ ਕਰਦੇ ਆ ਮੈਨੂੰ ਰੇਡੀਓ ਤੇ ਕਹਿਣੇ ਤੇ ਕੋਈ ਓਬਜੈਕਸ਼ਨ ਨਹੀਂ ਹੈਗਾ ਨਾ ਤਾਂ ਕੋਈ ਸ਼ਰਾਬ ਪੀਂਦੇ ਆ ਨਾ ਹੀ ਕੋਈ ਨਜਾਇਜ਼ ਖਰਚਾ ਕਰਦੇ ਆ ਨਾ ਹੀ ਕੋਈ ਉਹਨਾਂ ਨੇ ਕੁੜੀ ਦਾ ਵਿਆਹ ਕਰਿਆ ਹੈ ਵੀ ਬਹੁਤ ਉਹ ਕਰਕੇ ਕਰਿਆ ਹੈ ਪਰ ਮੈਂ ਗਰੰਟੀ ਲਿਖ ਕੇ ਦੇ ਦਿੰਦਾ ਕਿ ਉਹ 10,000 ਰੁਪਇਆ ਮਹੀਨੇ ਸਾਲ ਦਾ 1 ਕਿੱਲੇ ਪਿੱਛੇ ਬਚਾ ਰਹੇ ਆ ਤੇ ਹਰ ਸਾਲ ਮੈਨੂੰ ਇੱਥੋਂ ਪੈਸੇ ਭੇਜ ਕੇ ਖੇਤੀ ਨੂੰ ਟੋਪ ਅਪ ਕਰਨਾ ਪੈਂਦਾ ਹੈ ਮੇਰੇ ਡੈਡੀ ਜੀ ਨੂੰ ਐਂ ਕਹਿਣਾ ਪੈਂਦਾ ਵੀ ਚਲੋ ਕੋਈ ਨੀ ਤੁਸੀਂ ਪਰ ਖੇਤੀ ਜਾਰੀ ਰੱਖੋ ਡੈਡੀ ਦਾ ਮੇਰੇ ਦਾ ਇੱਕ ਫੂਲ ਹੈ ਕਿ ਮੈਂ ਖੇਤੀ ਕਰਨੀ ਫਿਰ ਹੁਣ ਝੋਨਾ ਲਾਇਆ ਮੈਂ ਜਿਹੜੇ ਬੰਦੇ ਕਹਿੰਦੇ ਆ ਨਾ ਵੀ ਆ ਝੋਨੇ ਚ ਬੜਾ 5,000 ਲੀਟਰ 10,000 ਲੀਟਰ ਪਾਣੀ ਖਰਾਬ ਹੋ ਜਾਂਦਾ ਹੈ ਭਾਜੀ 25 ਕਿੱਲੇ ਮੇਰੇ ਆਪਣੇ ਹੈ ਤੇ ਮੈਂ 25-50-75 ਕਿੱਲੇ ਹੋਰ ਤੁਹਾਨੂੰ 7-8 हजार रुपए 6 महीने वास्ते दवाने नू तैयार है, ठीक है, 7-8 हजार रुपए महीने एक फसल वास्ते आ गर्मी वाली, तुम उत्थे जाके कोई फसल बीज कर बेच के दिखाओ भाजी। मेरा चैलेंज है रेडियो से, कोई किसाना की गल नहीं करता, पिछले जी पोल्यूशन की गल हुई थी, मैं डैडी जी नाल 2 घंटे इस मुद्दे से बैठे भी तुम पराली क्यों फूकते हैं, ठीक है, जबकि मैं किसी कोई लोड़ नहीं थी साडा परिवार च, मैं पहला ना जब सफाई शुरू करनी होंगी अपने परिवार को चलना चाहिए बंदे ने, असि तो जिमीदार
डैडी
कहता भी तुम दसो भी पराली कितने करिए, कहता भी तू रख लै आ जा तू रख लै, ठीक है, साडे लागे गत्ता फैक्ट्री है 24 घंटे धुआं कर दियो भाजी 24 घंटे। हुण मेरी गल सुन लो, असि अद्धे किलोमीटर ते रहने गत्ता फैक्ट्री तो उत्थे होर कोई फैक्ट्री नहीं 10 किलोमीटर तक, साडे कपड़े बाहर पाए हुए सारे काले हो जाने, साडे घर च 6 महीने बाद सानू सारे शीशे सब क्लीन कराने पैने हैं, क्योंकि वह गत्ता फैक्ट्री चो इना धुआं उत्पन्न होंदा है कि साडे सारा कुछ खराब हो जाता है। हुण तुसीं हिसाब ला लो भाजी कि जे 10 जिमीदार ने या 50 जिमीदार ने साल च एक बार फूकी पर एक फैक्ट्री 24 आवर धुएं ही धुआं कड रही है ਤੁਸੀਂ ਉਹ ਫੈਕਟਰੀ ਬੰਦ ਕਰਾਉਂਗੇ ਕਿ ਜ਼ਿਮੀਦਾਰਾਂ ਨੂੰ ਬੰਦ ਕਰਾਉਂਗੇ? ਕੋਈ ਨੀ ਆਉਂਦਾ, ਕੋਈ ਨੀ ਆਉਂਦਾ ਫੈਕਟਰੀ ਨੂੰ ਦੇਖਣ, ਕੋਈ ਨੀ ਆਉਂਦਾ, ਠੀਕ ਹੈ, ਬਿਜਲੀ ਉਹਨੂੰ 24 ਘੰਟੇ ਚੱਲਦੀ ਹੈ, ਤੇ ਜ਼ਿਮੀਦਾਰਾਂ ਨੂੰ ਭੱਜ ਉੱਠ ਕੇ ਕਹਿੰਦੇ ਨੇ ਵੀ ਤੁਸੀਂ 5000 ਲੀਟਰ ਪਾਣੀ ਵੇਸਟ ਕਰਤਾ। ਵੀਰ ਜੀ ਹੱਥ ਜੋੜ ਕੇ ਬੇਨਤੀ ਹੈ, ਮੇਰੇ ਡੈਡੀ ਇਸ ਟਾਈਮ ਵੀ ਮੇਰੇ ਹੁਣੇ ਕੱਲ ਗੱਲ ਹੋ ਕੇ ਹਟੀ ਹੈ, ਕਹਿੰਦੇ ਪਾਣੀ ਨੀ ਪੂਰਾ ਹੁੰਦਾ ਤੇ ਕੋਈ ਤਰੀਕਾ ਨੀ ਆਇਆ, ਕਹਿੰਦੇ ਤੂੰ ਕੋਲੇ ਉਰੇ ਤੇ ਕੋਈ ਤਕਨੀਕ ਦੱਸ ਦੇ ਵੀ ਅਸੀਂ ਪਾਣੀ ਦੇ ਬਿਨਾਂ ਝੋਨਾ ਕਰ ਲਿਆ ਕਰੀਏ, ਠੀਕ ਹੈ। ਮੈਂ ਕਿਹਾ ਡੈਡੀ ਜੀ ਤੁਸੀਂ ਆਉਂਗੇ ਤਾਂ ਹੁਣ ਜਾ ਕੇ ਆਉਂਗੇ ਕਿਤੇ ਗ੍ਰਿਫਟ ਵਗੈਰਾ, ਮੈਂ ਗਿਆ ਤਾਂ ਚਲੋ ਸ਼ਾਇਦ ਕੁਛ ਮਿਲਦੇ ਪਰ ਮੈਨੂੰ ਲੱਗਦਾ ਨੀ ਕੋਈ ਏਦਾਂ ਦਾ ਤਰੀਕਾ, ਕਹਿੰਦਾ ਕੋਈ ਫਸਲ ਵੀ ਨੀ ਹੈ ਹੋਰ ਵੀ ਜਿਹੜੀ ਬੀਜ ਲਈਏ,
ਜੀ ਜੀ,
ਜੇ ਕੋਈ ਫਸਲ ਬੀਜ ਲੈਂਦਾ ਜ਼ਿਮੀਦਾਰ, ਜੇ ਕੋਈ ਫਸਲ ਜ਼ਿਮੀਦਾਰ ਬੀਜ ਲੈਂਦਾ ਤੇ ਫਿਰ ਉਹਦਾ ਮੰਡੀਕਰਨ ਨੀ ਹੋ ਪਾਉਂਦਾ ਭਾਜੀ। ਮੱਕੀ ਰੂੜੀ ਹੈ, ਮੱਕੀ ਬੀਜੀ ਸੀ, 2 ਦਿਨ ਉੱਥੇ ਹੱਥ ਜੋੜ ਕੇ ਮੱਕੀ ਦੇ ਕੇ ਆਇਆ ਭਾਜੀ, ਜਦ ਮੱਕੀ ਦੀ ਲੋੜ ਨੀ ਹੁੰਦੀ। ਹੁਣ ਰੇਟ ਤਾਂ ਜਿਹੜਾ ਉਹ 1200-1500 ਰਹਿ ਜਾਂਦਾ, ਜਦ ਹੁਣ ਆਊਟ ਆਫ ਸੀਜ਼ਨ ਹੋਊਗੀ ਫਿਰ 3500 ਵੀ ਨੀ ਮਿਲਦੀ, ਜਦ ਸਾਡੀ ਵਾਰੀ ਆਉਂਦੀ ਹੈ ਤਾਂ ਰੇਟ 1200 ਕਰਦੇ, ਫਿਰ ਖਰੀਦਣ ਵਾਲਾ ਵੀ ਇੱਕੋ ਬੰਦਾ ਹੁੰਦਾ ਬਸ ਸਾਰੀ ਮੰਡੀ ਚ, ਠੀਕ ਹੈ। ਚਲੋ ਜੀ, ਜੇ ਮੈਂ ਕੋਈ ਆਪਣੇ ਨਿੱਜੀ ਤਜਰਬੇ ਨਾਲ ਕੋਈ ਗਲਤ ਗੱਲ ਕਹਿ ਗਿਆ ਹੋਊਗਾ ਸਰੋਤਿਆਂ ਕੋਲੋਂ ਮੇਰੇ ਹੱਥ ਜੋੜ ਕੇ ਮਾਫ਼ੀ, ਪਰ ਮੈਂ ਇੱਕ ਜ਼ਿਮੀਦਾਰ ਦਾ ਪੁੱਤ ਹੋਣ ਕਰਕੇ ਮੇਰੀ ਅੱਖਾਂ ਚੋਂ ਹੰਝੂ ਆ ਗਏ। ਜਦ ਇੱਕ ਜ਼ਿਮੀਦਾਰ ਨੂੰ ਬਲੇਮ ਕਰ ਦਿੰਦੇ ਤਾਂ ਫਿਰ ਮੈਨੂੰ ਆਪਣੇ ਡੈਡੀ ਜੀ ਦੀ ਪਿਕਚਰ ਸਾਹਮਣੇ ਆ ਜਾਂਦੀ ਹੈ ਵੀ ਯਾਰ
ਬਹੁਤ ਖੂਬ ਬਹੁਤ ਖੂਬ ਜਗਵੀਰ ਬਾਈ, ਬਹੁਤ ਖੂਬ, ਬਹੁਤ ਸੋਹਣੀਆਂ ਗੱਲਾਂ ਤੁਸੀਂ ਕੀਤੀਆਂ ਤੇ ਮੈਂ ਵੀ ਬਹਿ ਗਿਆ ਤੁਹਾਡੇ ਬਹਿਣ ਦੇ ਵਿਚ, ਸੋ ਬਹੁਤ ਮਿਹਰਬਾਨੀ ਕਾਲ ਕਰਨ ਲਈ।
ਚਲੋ ਠੀਕ ਹੈ ਭਾਜੀ, ਬਹੁਤ ਬਹੁਤ ਧੰਨਵਾਦ।
ਸੋ ਜਗਵੀਰ ਸਿੰਘ ਸਿਡਨੀ ਤੋਂ ਜੁੜੇ ਸਨ ਸਾਡੇ ਨਾਲ ਤੇ ਉਹਨਾਂ ਨੇ ਦਿਲ ਦੀ ਜਿਹੜੀ ਆਪਣੀ ਹੂਕ ਆ ਉਹਨਾਂ ਦੀ ਦੱਸ ਰਹੀ ਸੀ, ਉਹਨਾਂ ਦੀ ਪੀੜ ਦੱਸ ਰਹੀ ਸੀ। ਪਿਕਚਰ ਦਾ ਦੂਜਾ ਪਾਸਾ ਜਿਹੜਾ ਜਗਵੀਰ ਹੋਰਾਂ ਨੇ ਦਿਖਾਇਆ। ਆਪਾਂ ਅਗਲੀ ਕਾਲ ਅਵਤਾਰ ਭੁੱਲਰ ਉਹਨਾਂ ਦੀ ਲੈਣ ਤੋਂ ਪਹਿਲਾਂ ਮੈਂ ਥੋੜਾ ਜਿਹਾ ਜ਼ਰੂਰ ਇਹਨਾਂ ਗੱਲਾਂ ਤੇ ਗੱਲ ਕਰਨੀ ਚਾਹਾਂਗਾ ਵੀ ਜਿਹੜੀ ਜਗਵੀਰ ਹੋਰਾਂ ਨੇ ਗੱਲਾਂ ਕਹੀਆਂ ਵੀ ਇੰਡਸਟਰੀ ਕਿਤੇ ਨਾ ਕਿਤੇ ਜ਼ਿਮੀਦਾਰ ਨਾਲੋਂ ਵੀ ਵੱਧ ਬੁਰਾ ਹਾਲ ਕਰ ਰਹੀ ਆ, ਦੂਜਾ ਕਿਤੇ ਨਾ ਕਿਤੇ ਜਿਹੜੀਆਂ ਸਰਕਾਰਾਂ ਵੱਲੋਂ ਆਉਂਦੀਆਂ ਪਾਲਿਸੀਆਂ ਬਾਬੂਸ਼ਾਹੀ ਦੇ ਟੰਗੀਆਂ ਜਾਂਦੀਆਂ, ਬਾਬੂ ਲੋਕਾਂ ਦੇ ਹਵਾਲੇ ਚ ਟੰਗੀਆਂ ਜਾਂਦੀਆਂ, ਉਹ ਵੀ ਕਿਤੇ ਨਾ ਕਿਤੇ ਆੜੇ ਆਉਂਦੀਆਂ। ਮੈਨੂੰ ਪਤਾ 10 ਸਾਲ ਪਹਿਲਾਂ ਹਰਿਆਣੇ ਦੇ ਵਿੱਚ ਇੱਕ ਪਾਲਿਸੀ ਆਈ ਸੀ ਜੀ ਡ੍ਰਿਪ ਇਰੀਗੇਸ਼ਨ ਦੀ, ਜਿਹਦੇ ਵਿੱਚ ਜਾਂ ਡ੍ਰਿਪ ਜਾਂ ਕਹਿ ਸਕਦੇ ਸਪ੍ਰਿੰਕਲੇ ਲਾਉਣ ਲਈ ਸਰਕਾਰਾਂ, ਜੇ ਤਾਂ ਤੁਸੀਂ ਲਾਉਂਦੇ ਸੀਗੇ ਬੰਦੇ ਦੇ ਨਾਂ ਦੇ ਉੱਤੇ ਜ਼ਮੀਨ ਸੀ ਫੇਰ ਤਾਂ ਤੁਹਾਨੂੰ ਮਿਲਦੀ ਸੀਗੀ 50% ਸਬਸਿਡੀ, ਜੇ ਕਿਸੇ ਔਰਤ ਦੇ ਨਾਂ ਤੇ ਜ਼ਮੀਨ ਸੀ ਤਾਂ 90% ਸਬਸਿਡੀ ਮਿਲਦੀ ਸੀ, ਤੇ ਉਸ 90% ਲਈ ਲੋਕਾਂ ਨੇ ਔਰਤਾਂ ਦੇ ਨਾਂ ਜ਼ਮੀਨਾਂ ਕਰਾਈਆਂ। ਸਰਕਾਰ ਦੀ ਪਾਲਿਸੀ ਸੀ ਵੀ ਚੱਲ ਇਹਦੇ ਨਾਲ ਔਰਤਾਂ ਨੂੰ ਥੋੜਾ ਜਿਹਾ ਬਰਾਬਰ ਦਾ ਦਰਜਾ ਮਿਲੂਗਾ ਜੇ ਉਹਨਾਂ ਦੇ ਨਾਮ ਜ਼ਮੀਨਾਂ ਹੋਣਗੀਆਂ, ਤੇ ਪਰ ਬਹੁਤ ਸਾਰੇ ਲੋਕਾਂ ਨੇ ਉਹ ਕੇਸ ਲਾਏ, ਪਰ ਕੇਸ ਉਹ ਦਮ ਤੋੜ ਗਏ ਕਮਿਸ਼ਨਾਂ ਦੇ ਵਿੱਚ, ਅਫਸਰਾਂ ਦੇ ਕਮਿਸ਼ਨਾਂ ਦੇ ਵਿੱਚ, ਕਲਰਕਾਂ ਦੇ, ਪਟਵਾਰੀਆਂ ਦੇ, ਤਹਿਸੀਲਦਾਰਾਂ ਦੇ, ਉਹਨਾਂ ਲੋਕਾਂ ਦੇ ਕਮਿਸ਼ਨਾਂ ਚ, ਜੇ ਉਹਨਾਂ ਨੂੰ ਪਤਾ ਲੱਗਿਆ ਇਹਨੂੰ 90% ਸਬਸਿਡੀ ਮਿਲਣੀ ਆ ਤਾਂ ਜ਼ਿਮੀਦਾਰ ਦੀ 80% ਸਬਸਿਡੀ ਤਾਂ ਉਹ ਲੋਕ ਖਾ ਗਏ, ਤੇ ਜ਼ਿਮੀਦਾਰ ਕੋਲੇ ਮੁੱਲ ਦੇ ਵਿੱਚ ਹੀ ਉਹ ਚੀਜ਼ਾਂ ਪਹੁੰਚੀਆਂ ਤੇ ਪਹੁੰਚੀਆਂ ਵੀ ਘਟੀਆ ਕੁਆਲਿਟੀ ਦੀਆਂ। ਸੋ ਕੀ ਕਰੂਗਾ ਜ਼ਿਮੀਦਾਰ ਅਖੀਰ ਆ ਕੇ, ਉਹ ਪਾਲਿਸੀਆਂ ਦੇ ਵਿੱਚ ਵੀ ਨਹੀਂ ਕੁਛ ਕਰ ਸਕਦਾ। ਸੋ ਅੱਗੇ ਗੱਲਾਂ ਬਾਤਾਂ ਆਪਾਂ ਜਾਰੀ ਰੱਖਾਂਗੇ ਤੇ, ਪਰ ਅਵਤਾਰ ਸਿੰਘ ਭੁੱਲਰ ਸਾਡੇ ਨਾਲ ਜੁੜ ਚੁੱਕਿਆ ਮੈਲਬਨ ਤੋਂ। ਸਤਿ ਸ੍ਰੀ ਅਕਾਲ ਭੁੱਲਰ ਸਾਹਿਬ। ਸਤਿ ਸ੍ਰੀ
ਅਕਾਲ ਜੀ, ਕੀ ਹਾਲ ਹੈ? ਸਤਿ ਸ੍ਰੀ ਅਕਾਲ ਸਾਰੇ ਸੁਣਨ ਵਾਲਿਆਂ ਨੂੰ।
ਚੜ੍ਹਦੀ ਕਲਾ ਜੀ, ਤੁਸੀਂ ਸੁਣਾਓ।
ਵਧੀਆ ਵਧੀਆ। हेलो
की कहना चाहोगे?
हेलो ये कहना यही है भी एक होंदा ना जिद्दां हुण आपां कह दिंदे आ बाहर भी आपां गल कर दिंदे आ ते रेत घड़िया नीले जे रंग मेनू याद घर लाई होंगी देखी गए बन के बी जिन्ना चेर रेता जा खाली होंदा उन्ना चेर तुसीं नहाउणा मतलब ओ एक तरह का थोनू सिग्नल सीगा भी तुसी पानी घट वरतो है ना और मैं देखिया ओनू लोग मानदे सीगे एक जेड़ा उन्होंने मतलब इशारा मात्र सीगा ओनू समझदे सी और तुसी ए चीज नू इंडिया च देख लो उत्थे लागू करनी होवे तो उत्थे किन्नी औखी आ साडे कोई बंदा एदां हैगा भी कोई इन्नी गल ते मनन योग होवे जिवें हुण बाई जी गल कह के गए ना भी ओह भी किसानां दा नहीं एदां कसूर हैगा जां होर भी थावां ते हुंदा है ना मैनू याद है मैं प्लस टू हूं मैं एक आर्टिकल लिखा सिर्फ किसान ही दोषी नहीं अजीत छपिया और जो बंदा कुछ लिखता जा पढ़ता असर हों मलो मली तो जो गुआढ़ी सी ना वो जो अपने मझा नवाते टूटी तो जी सरकारी होंगी सीधी पैप ला के नवाते होंगे जी मैं वो असर जहा जिद अपने मन से हों मैं चल इन्हों समझा के देख लीए होर बाद च देख लागे बाकी मैं एक दिन उन्होंने मझा नवाते चलिया गया मैं भी बाल्टी रख के नहा लिया करो जा मेनु जवाब दिता कहिंदी तू आपका फिक्र कर सानू तां वाहिगुरु ने आईं दे जाणा पता नहीं किदां दा सीगा वाहिगुरु मैनूं तां पता नहीं होना ਹੁਣ ਤੁਸੀਂ ਦੇਖੋ ਵੀ ਇੱਕ ਉਸ ਤਰ੍ਹਾਂ ਦਾ ਲੈਵਲ ਵੀ ਹੋਣਾ ਚਾਹੀਦਾ ਨਾ ਗੱਲ ਸਮਝਣ ਵਾਸਤੇ ਵੱਡੀ ਘਾਟ ਹੈਗੀ ਐਜੂਕੇਸ਼ਨ ਦੀ ਹੁਣ ਤੁਸੀਂ ਕਿੱਦਾਂ ਤੁਸੀਂ ਲੋਕਾਂ ਨੂੰ ਜਾ ਕੇ ਸਮਝਾਓਗੇ ਹੁਣ ਤੁਸੀਂ ਝੋਨੇ ਬਾਰੇ ਕਿਸੇ ਨੂੰ ਦੱਸੋਗੇ ਜਾਂ ਹੋਰ ਵੀ ਆਹ ਨਾ ਵੀ ਜੋ ਨਾ ਵੀ ਜੋ ਕੋਈ ਤੁਹਾਡੀ ਗੱਲ ਸੁਣਨ ਨੂੰ ਤਿਆਰ ਹੋਵੇ ਤਾਂ ਹੀ ਹੈ ਨਾ
ਪਰ ਦੇਖੋ ਦੇਖੋ ਉਪਰਾਲੇ ਤਾਂ ਫੇਰ ਵੀ ਛੱਡੇ ਨੀ ਨਾ ਜਾ ਸਕਦੇ ਸਾਡੇ ਨਾਲ ਵੀ ਇਹ ਹੋਈਆਂ ਗੱਲਾਂ ਅਵਤਾਰ ਸਿੰਘ ਅਸੀਂ ਵੀ ਇਹਨਾਂ ਦੌਰਾਂ ਚੋਂ ਗੁਜਰੇ ਆ ਜਦੋਂ ਸਮੈਕ ਦਾ ਦੌਰ ਆਇਆ ਅਸੀਂ ਕਿਸੇ ਦੇ ਘਰ ਗਏ ਸੀ ਇਹ ਪਲਾਨ ਕੀਤਾ ਵੀ ਸਾਰੇ ਜਾਣੇ ਆਪਾਂ ਰਲ ਕੇ ਨਾ ਇਹ ਕੋਸ਼ਿਸ਼ ਕਰਾਂਗੇ ਜੇ ਕਿਸੇ ਦਾ ਮੁੰਡਾ ਕਿਸੇ ਦਾ ਧੀ ਪੁੱਤ ਖਾਣ ਪੀਣ ਲੱਗ ਗਿਆ ਤੇ ਘਰਦਿਆਂ ਨੂੰ ਕਈ ਵਾਰੀ ਪਤਾ ਮਗਰੋਂ ਲੱਗਦਾ ਬਾਹਰ ਪਹਿਲਾਂ ਲੱਗ ਜਾਂਦਾ ਤੇ ਕਈ ਵਾਰੀ ਨੀ ਸਦਾ ਹੀ ਤੇ ਆਪਾਂ ਜਾ ਕੇ ਉਹਨਾਂ ਨੂੰ ਰੋਕਾਂਗੇ ਤੇ ਆਪਾਂ ਘਰਦਿਆਂ ਨੂੰ ਦੱਸਾਂਗੇ ਅਸੀਂ ਵੀ ਪਹਿਲੇ ਘਰੇ ਗਏ ਤੇ ਉਹਦੀ ਮਾਤਾ ਮੁੰਡੇ ਦੀ ਸਾਡੇ ਗਲ ਪੈ ਗਈ ਕਹਿੰਦੀ ਹਾਂ ਤੁਹਾਨੂੰ ਲੱਗਦਾ ਵੀ ਸਾਡੇ ਮੁੰਡੇ ਨੂੰ ਚੰਗਾ ਰਿਸ਼ਤਾ ਨਾ ਹੋ ਜੇ ਤਾਂ ਸਾਡੇ ਮੁੰਡੇ ਤੇ ਤੁਸੀਂ ਦੋਸ਼ ਲਾਉਣੇ ਹੋ ਸਾਨੂੰ ਬਹੁਤ ਸਾਰੀਆਂ ਮਾੜੀਆਂ ਚੰਗੀਆਂ ਗੱਲਾਂ ਸੁਣੀਆਂ ਪਈਆਂ ਤੇ ਪਰ ਬੜਾ ਦੁੱਖ ਲੱਗਿਆ ਜਦੋਂ 6 ਸਾਲਾਂ ਬਾਅਦ ਉਹ ਮੁੰਡੇ ਦੀ ਡੈਥ ਹੋਈ ਤੇ ਮੇਰਾ ਜੀ ਕਰਿਆ ਵੀ ਮੈਂ ਮਾਤਾ ਨੂੰ ਜਾ ਕੇ ਦਿਲਾਸਾ ਦੇ ਕੇ ਆਵਾਂ ਪਰ ਫਿਰ ਮੈਨੂੰ ਐਂ ਲੱਗਿਆ ਵੀ ਕਿਤੇ ਚ ਹੋਮਿਓਨਾਡ ਆਉਂਦੀ ਹੋਵੇ ਵੀ ਮੈਂ ਛੋਟਾ ਦਿਖਾਉਣ ਜਾਂਦਾ ਹਾਂ ਤੇ ਮੈਂ ਪੁੱਟ ਨਹੀਂ ਗਿਆ ਪਰ ਕੁੱਲ ਮਿਲਾ ਕੇ ਜਿਹੜੀ ਇਹ ਹੋਈ ਆ ਇਹ ਵਰਤਾਰਾ ਹੁੰਦਾ ਪਰ ਫਿਰ ਸਾਨੂੰ ਕੋਸ਼ਿਸ਼ਾਂ ਨਹੀਂ ਛੱਡ ਦੇਣੀਆਂ ਚਾਹੀਦੀਆਂ ਮੇਰਾ ਤਾਂ ਦਿਲ ਇਹ ਕਰਦਾ ਵੀ ਜਿਹੜੀ ਇਹ ਸਟੋਰੀ ਮੈਂ ਅੱਜ ਪੜ੍ਹੀ ਆ ਇਹ ਸਟੋਰੀ ਦੇ ਉੱਤੇ ਆਪਾਂ ਰਲ ਮਿਲ ਕੇ ਇੱਕ ਛੋਟੀ ਫਿਲਮ ਬਣਾਈਏ ਤੇ ਉਹ ਫਿਲਮ ਪਿੰਡ ਪਿੰਡ ਦੇ ਵਿੱਚ ਦਿਖਾਈਏ ਤਾਂ ਕਿ ਜੇ ਕੋਈ ਆਵੇ ਉਹ ਫਿਲਮ ਦੇਖਣ ਤੇ ਰਾਤ ਨੂੰ ਕੰਮ ਦਾ ਹੋਇਆ ਘਰੇ ਜਾਵੇ ਡਰਾਈਏ ਲੋਕਾਂ ਨੂੰ ਡਰਾ ਕਈ ਵਾਰੀ ਕਹਿੰਦੇ ਨਹੀਂ ਹੁੰਦੇ ਉਹ ਸਰਤਾਜ ਦੀ ਗੱਲ ਵੀ ਲਾਲਚ ਜਾਂ ਡਰ ਨਾਲ ਕੰਮ ਕਰਦਾ ਬੰਦਾ ਤਾਂ ਹੋ ਸਕਦਾ ਡਰ ਕੇ ਕੰਮ ਕਰਨ ਲੱਗ ਜਾਣੇ ਬੈਡ ਤੋਂ ਬੈਡ ਸਿਨੈਰੀਓ ਬਣਾ ਕੇ ਨਾ ਆਪਾਂ ਪੂਰਾ ਹਾਂ ਤੇ ਦਿਖਾਈਏ ਲੋਕਾਂ ਨੂੰ
ਬਿਲਕੁਲ ਹੋ ਸਕਦਾ ਜੀ ਬਿਲਕੁਲ ਹੋ ਸਕਦਾ ਜੀ ਤੁਹਾਡੇ ਨਾਲ ਆ ਜਦੋਂ
ਪਰ ਆਪਣੇ
ਆਪਣੇ ਦੀ ਲੋੜ ਹੈ ਕਰਨੀ ਚਾਹੀਦੀ
ਬਿਲਕੁਲ ਆਪਣੇ ਸੱਜਣ ਤਾਂ ਦੇਖੋ ਇੰਨੇ ਨਾਲ ਹੀ ਸਾਰ ਦਿੰਦੇ ਆ ਮੇਰੇ ਕੋਲ ਇੱਕ ਮੈਸੇਜ ਆਇਆ ਨਾ ਤਾਂ ਨਹੀਂ ਮੈਂ ਦੱਸਣਾ ਚਾਹੂੰਗਾ ਪਰ ਉਹ ਕਹਿੰਦੇ ਜੀ ਮੈਂ ਇਹਦਾ ਹੱਲ ਦੱਸ ਦਿੰਦਾ ਮੈਂ ਕਿਹਾ ਦੱਸੋ ਜੀ ਕਹਿੰਦੇ ਇਹਦਾ ਹੱਲ ਤਾਂ ਬਹੁਤ ਸਾਲ ਪਹਿਲਾਂ ਮਿਸ ਪੂਜਾ ਨੇ ਦੱਸਤਾ ਸੀ ਕਹਿੰਦੇ ਪਾਣੀ ਹੋ ਗਏ ਡੂੰਘੇ ਤੇ ਝੋਨਾ ਲਾਉਣਾ ਹੀ ਛੱਡਦੇ ਕਹਿੰਦੇ ਆਹੀ ਹੱਲ ਇਹਦਾ ਮੈਂ ਕਿਆ ਬਾਤ ਆ ਜੀ ਦੇਖੋ ਸੋ ਚਲੋ ਜੀ ਬਹੁਤ ਮਿਹਰਬਾਨੀ ਭੁੱਲਰ ਸਾਹਿਬ ਤੁਸੀਂ ਜੁੜੇ ਤੇ ਪ੍ਰੋਗਰਾਮ ਚ ਸਾਂਝ ਪਾਈ ਮਿਹਰਬਾਨੀ ਜੀ ਸੋ ਦਲਵੀਰ ਸਿੰਘ ਸਿਡਨੀ ਤੋਂ ਜੁੜੇ ਆ ਸਾਡੇ ਨਾਲ ਤੇ ਦਲਵੀਰ ਸਿੰਘ ਹੋਰਾਂ ਨੂੰ ਜੀ ਆਇਆਂ ਕਹਿੰਦੇ ਆਪਾਂ ਸਤਿ ਸ੍ਰੀ ਅਕਾਲ ਬਾਈ ਜੀ
ਹਾਂਜੀ
ਸਤਿ ਸ੍ਰੀ ਅਕਾਲ ਦਲਵੀਰ ਭਾਜੀ
ਬੇਨਤੀ ਕਰਨੀ ਸੀ ਐਵਰੀਥਿੰਗ ਇਜ਼ ਬੈਡ ਗੁਸਤਾਖੀ ਮਾਰ ਜੀ ਸਤਿ ਸ੍ਰੀ ਅਕਾਲ
ਜੀ ਜੀ
ਫੋਨ ਕਾਲ ਹਾਂਜੀ ਫੋਨ ਕਾਲ ਕੱਟ ਗਈ ਹੈ ਮੈਨੂੰ ਲੱਗਦਾ ਉਹਨਾਂ ਦੀ ਅਗਲੀ ਕਾਲ ਆ ਜਿਹੜੀ ਸਾਡੇ ਕੋਲ 8930 ਹੈਲੋ
ਹੈਲੋ ਸਤਿ ਸ੍ਰੀ ਅਕਾਲ
8930 ਤੋਂ ਸਤਿ ਸ੍ਰੀ ਅਕਾਲ
ਜੀ ਮੈਂ ਹਰਪ੍ਰੀਤ ਬੋਲਦੀ
ਹਾਂ ਹਾਂਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਹਰਪ੍ਰੀਤ ਕੀ ਹਾਲ ਆ
ਬਹੁਤ ਵਧੀਆ ਜੀ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਹੈ ਮੈਂ ਸੁਣ ਰਹੀ ਹਾਂ ਵੱਖ ਵੱਖ ਸਰੋਤਿਆਂ ਦੇ ਵਿਚਾਰ ਇਸ ਪ੍ਰੋਗਰਾਮ ਬਾਰੇ ਤਾਂ ਮੈਂ ਕੁਛ ਕਹਿਣਾ ਚਾਹੁੰਦੀ ਹਾਂ ਕਿ ਇਸ ਮਾਮਲੇ ਵਿੱਚ ਆਪਾਂ ਨੂੰ ਹੁਣ ਬਲੇਮ ਗੇਮ ਜਿਹੜੀ ਆ ਉਹ ਬੰਦ ਕਰ ਦੇਣੀ ਚਾਹੀਦੀ ਆ ਮੁੱਦਾ ਬਹੁਤ ਵੱਡਾ ਆ ਆਪਾਂ ਇਹ ਕਹੀਏ ਕਿ ਕਿਸਾਨ ਜ਼ਿੰਮੇਵਾਰ ਆ ਉਹ ਪਰਾਲੀ ਸਾੜ ਰਿਹਾ ਆ ਕਿਸਾਨ ਜ਼ਿੰਮੇਵਾਰ ਆ ਝੋਨਾ ਲਾ ਰਿਹਾ ਆਪਾਂ ਨੂੰ ਸਭ ਨੂੰ ਕਾਰਨ ਪਤਾ ਆ ਆਪਾਂ ਨੂੰ ਪਤਾ ਆ ਕਿ ਫੈਕਟਰੀਆਂ ਨੇ ਵਾਤਾਵਰਨ ਗੰਦਲਾ ਕਰਤਾ ਚਾਹੇ ਉਹ ਪਾਣੀ ਡਰੇਨ ਕਰ ਰਹੀਆਂ ਆ ਚਾਹੇ ਉਹ ਧੂੰਆਂ ਛੱਡ ਰਹੀਆਂ ਆ ਤਾਂ ਕਾਰਨ ਆਪਾਂ ਸਭ ਨੂੰ ਪਤਾ ਸੋਲੂਸ਼ਨ ਲੱਭਣ ਦੀ ਆ ਮੌਕਾ ਹੁਣ ਇਹ ਆ ਕਿ ਆਪਾਂ ਨੂੰ ਸੋਲੂਸ਼ਨ ਲੱਭਣੇ ਚਾਹੀਦੇ ਆ ਇਸ ਟਾਈਮ ਤੇ ਆਪਾਂ ਨੂੰ ਸਭ ਨੂੰ ਕਾਰਨਾਂ ਦਾ ਪਤਾ ਇੱਕ ਤਾਂ ਇਸ ਗੱਲ ਵੱਲ ਧਿਆਨ ਦੇਈਏ ਤੇ ਦੂਜੀ ਗੱਲ ਆ ਕਿ ਸੋਲੂਸ਼ਨ ਕੀ ਆ ਜਿਵੇਂ ਰੁੱਖ ਲਾਈਏ ਹਨਾ ਆਪਾਂ ਕਿਵੇਂ ਕਰ ਸਕਦੇ ਆਪਾਂ ਆਪਦੇ ਪਿੰਡਾਂ ਨੂੰ ਉੱਥੇ ਪ੍ਰੇਰਿਤ ਕਰੀਏ ਪਿੰਡਾਂ ਵਾਲਿਆਂ ਨੂੰ ਕਰੀਏ ਆਪਾਂ ਉਹਨਾਂ ਦੀ ਹੈਲਪ ਕਰੀਏ ਰੁੱਖ ਲਾਈਏ ਸਿਰਫ ਰੁੱਖ ਲਾਉਣੇ ਨਹੀਂ ਉਹਨਾਂ ਨੂੰ ਪਾਲਣਾ ਵੱਡੀ ਗੱਲ ਆ ਮੈਨੂੰ ਇੰਝ ਲੱਗਦਾ ਹੁੰਦਾ ਕਿ ਸਿਰਫ ਇੱਕ ਰੁੱਖ ਹੀ ਆ ਜਿਹੜਾ ਜਿੰਨਾ ਪਾਣੀ ਸੀ ਉਹਨੂੰ ਲਾਉਣਾ ਆ ਉਹਨੂੰ ਉਹਦਾ ਮੁੱਲ ਮੋੜਦੇ ਆ ਬਾਕੀ ਚਾਹੇ ਉਹ ਆਪਾਂ ਪਾਣੀ ਪੀਤਾ ਆਪਾਂ ਨਹਾਤੇ ਆਪਾਂ ਆਪਦੇ ਘਰ ਚ ਪਾਣੀ ਵਰਤਿਆ ਆਪਾਂ ਖੇਤ ਚ ਵਰਤਿਆ ਉਹ ਸਾਰਾ ਪਾਣੀ ਬਰਬਾਦ ਹੀ ਆ ਸਿਰਫ ਇੱਕ ਰੁੱਖ ਹੀ ਸਾਨੂੰ ਆਪਦੇ ਪੀਤੇ ਪਾਣੀ ਦਾ ਮੁੱਲ ਮੋੜਦੇ ਆ ਤੇ ਜਿਵੇਂ ਰੁੱਖ ਲਾਉਣਾ ਇੱਕ ਸੋਲੂਸ਼ਨ ਹੋ ਸਕਦਾ ਆ ਆਪਾਂ ਇੱਥੇ ਜੇ ਆਪਾਂ ਨੂੰ ਪਤਾ ਆਪਾਂ ਇੱਥੇ ਘੱਟ ਪਾਣੀ ਕਿਵੇਂ ਸੇਵ ਕਰ ਰਹੇ ਹਾਂ ਤਾਂ ਆਪਾਂ ਉਹ ਤਰੀਕੇ ਉੱਥੇ ਸਾਰਿਆਂ ਨਾਲ ਸਾਂਝੇ ਕਰੀਏ ਕਿ ਕਿਵੇਂ ਤੁਸੀਂ ਘਰ ਚ ਪਾਣੀ ਸੇਵ ਕਰ ਸਕਦੇ ਆ ਰੇਨ ਵਾਟਰ ਜਿਵੇਂ ਆਪਾਂ ਇੱਥੇ ਕਰਦੇ ਹਾਂ ਸੇਵ ਵੱਖਰੀ ਗੱਲ ਉੱਥੇ ਤਾਂ ਹੁਣ ਰੇਨ ਹੋਣੀ ਵੀ ਬੰਦ ਹੋ ਗਈ ਆ ਮੀਂਹ ਨੀ ਪੈ ਰਿਹਾ ਤੇ ਸੇਵ ਉਹ ਕੀ ਕਰਨਗੇ ਪਰ ਫਿਰ ਵੀ ਜਿਵੇਂ ਹੁਣ ਇੱਥੇ ਸਾਡੇ ਆ ਕਿ ਅਸੀਂ ਸਾਰਾ ਇਰੀਗੇਸ਼ਨ ਵਾਸਤੇ ਜਿਹੜਾ ਪਾਣੀ ਘਰ ਯੂਜ ਕਰ ਰਹੇ ਹਾਂ ਉਹ ਰੇਨ ਵਾਟਰ ਆ ਸਾਡੀ ਟੋਇਲਟ ਦੇ ਵਿੱਚ ਫਲੱਸ਼ ਵਾਸਤੇ ਜਿਹੜਾ ਪਾਣੀ ਜਾ ਰਿਹਾ ਉਹ ਰੇਨ ਵਾਟਰ ਆ ਸਾਡੀ ਵਾਸ਼ਿੰਗ ਮਸ਼ੀਨ ਦੇ ਵਿੱਚ ਜਿਹੜਾ ਕੱਪੜੇ ਧੋਣ ਲਈ ਪਾਣੀ ਜਾ ਰਿਹਾ ਉਹ ਰੇਨ ਵਾਟਰ ਆ ਤਾਂ ਇਹੋ ਜਿਹੇ ਤਰੀਕੇ ਸਾਨੂੰ ਲੱਭਣੇ ਪੈਣਗੇ ਜਿਨ੍ਹਾਂ ਨਾਲ ਅਸੀਂ ਪਾਣੀ ਸੇਵ ਕਰ ਸਕੀਏ ਤੇ ਬਾਕੀ ਛੋਟੀ ਜਿਹੀ ਗੱਲ ਆ ਇੱਕ ਅੱਗੇ ਪਰਿਵਾਰ ਦੇ ਵਿੱਚ ਸਾਂਝਾ ਪਰਿਵਾਰ ਸੀ ਇੱਕ ਥਾਂ ਤੇ ਰੋਟੀ ਬਣਦੀ ਸੀ ਔਰ ਭਾਂਡੇ ਕਿੰਨੇ ਹੁੰਦੇ ਸੀ ਇੱਕ ਥਾਲੀ ਦੇ ਵਿੱਚ ਇੱਕ ਕੌਲੀ ਹੁੰਦੀ ਸੀ ਤੇ ਰੋਟੀ ਖਾਧੀ ਜਾਂਦੀ ਸੀ ਹੁਣ ਦੇਖ ਲਓ ਸਾਡੇ ਡਾਇਨਿੰਗ ਟੇਬਲ ਤੋਂ ਕਿੰਨੇ ਭਾਂਡੇ ਚੱਕ ਕੇ ਅਸੀਂ ਸਿੰਕ ਚ ਰੱਖਦੇ ਜਿਨ੍ਹਾਂ ਨੂੰ ਅਸੀਂ ਸਾਫ਼ ਕਰਨਾ ਹੁੰਦਾ ਉਹ ਸਾਰਾ ਪਾਣੀ ਆ ਸਾਡੇ ਸਟੇਟਸ ਨੇ ਸਾਡੇ ਜਿਹੜੇ ਵੱਧ ਰਹੇ ਸਟੈਂਡਰਡ ਆ ਉਹ ਵੀ ਇਸ ਗੱਲ ਦੇ ਵਿੱਚ ਇੱਕ ਬਹੁਤ ਵੱਡਾ ਰੋਲ ਪਲੇ ਕਰ ਰਹੇ ਆ ਅੱਗੇ ਆ ਘਰ ਕੱਚੇ ਸੀ ਪੋਚੇ ਨਹੀਂ ਸੀ ਲਾਉਣੇ ਹੁੰਦੇ ਤਾਂ ਉਹ ਹੁਣ ਇਹ ਸਾਰਾ ਸਾਰੀਆਂ ਚਾਰ ਚੀਜ਼ ਪਾਣੀ ਨਾਲ ਜੁੜੀ ਹੋਈ ਆ ਤੇ ਅਸੀਂ ਇਹਨਾਂ ਚੀਜ਼ਾਂ ਦੇ ਪਾਣੀ ਕਿਵੇਂ ਸੇਵ ਕਰ ਸਕਦੇ ਆ ਜਾਂ ਅਸੀਂ ਪੰਜਾਬ ਚ ਲੋਕਾਂ ਦੀ ਕਿਵੇਂ ਹੈਲਪ ਕਰ ਸਕਦੇ ਆ ਸਾਨੂੰ ਇਹਨਾਂ ਚੀਜ਼ਾਂ ਬਾਰੇ ਸੋਚਣਾ ਚਾਹੀਦਾ ਮੇਰਾ ਖਿਆਲ ਸੁਝਾਅ ਇਸ ਮਾਮਲੇ ਚ ਆਉਣੇ ਚਾਹੀਦੇ ਆ ਕਿ ਪਾਣੀ ਨੂੰ ਬਚਾਈਏ ਕਿਵੇਂ ਕਾਰਨ ਸਾਨੂੰ ਸਭ ਨੂੰ ਪਤਾ ਆ ਕਿ ਪਾਣੀ ਕਿੱਥੇ ਜਾ ਰਿਹਾ ਤਾਂ
ਜੀ ਜੀ
ਥੈਂਕ ਯੂ ਜੀ
ਬਿਲਕੁਲ ਜੀ ਬਹੁਤ ਖੂਬਸੂਰਤ ਤੁਸੀਂ ਗੱਲ ਕੀਤੀ ਹਰਪ੍ਰੀਤ ਤੇ ਸਾਨੂੰ ਜਿਹੜੀ ਕਹਿੰਦੇ ਨੀ ਹੁੰਦੇ ਚੋਰ ਦੀ ਮਾਂ ਮਾਰਨੀ ਪੈਣੀ ਆ ਜਿਨ੍ਹਾਂ ਚ ਇੱਕ ਉਹ ਜੰਮਦੀ ਰਹਿਣੀ ਆ ਤੇ ਉਹਨਾਂ ਚ ਇੱਕ ਚੋਰ ਪੈਦਾ ਹੁੰਦੇ ਰਹਿਣੇ ਆ ਸੋ ਇਹ ਇਸ ਵਿਸ਼ੇ ਦੇ ਉੱਤੇ ਵਿਚਾਰਾਂ ਬਹੁਤ ਹੋ ਰਹੀਆਂ ਪਰ ਵਿਚਾਰਾਂ ਦੇ ਨਾਲ ਨਾਲ ਸਾਨੂੰ ਸੋਲੂਸ਼ਨ ਜ਼ਰੂਰ ਕੱਢਣੇ ਪੈਣੇ ਆ ਸੋਲੂਸ਼ਨ ਇਹੀ ਆ ਜੀ ਵੀ ਜੇ ਤੁਸੀਂ ਕਿਸੇ ਨੂੰ ਹੁਲਾਰਾ ਦਿੰਦੇ ਹੋ ਹੁੰਗਾਰਾ ਦਿੰਦੇ ਹੋ ਤਾਂ ਹੋ ਸਕਦਾ ਸੋਲੂਸ਼ਨ ਕਈ ਵਾਰੀ ਸਾਡੇ ਨਾਲੋਂ ਵੀ ਵਧੀਆ ਕਿਸੇ ਹੋਰ ਬੰਦੇ ਦੇ ਦਿਮਾਗ ਚ ਹੋਵੇ ਤਾਂ ਉਹ ਆਪਣੇ ਢੰਗ ਨਾਲ ਕੱਢੇ ਬਸ ਇਹੀ ਆਪਣਾ ਜਿਹੜਾ ਤਰੀਕਾ ਇਹੀ ਆਪਣੇ ਮਕਸਦ ਆ ਇਸ ਪ੍ਰੋਗਰਾਮ ਨੂੰ ਪੇਸ਼ ਕਰਨ ਦਾ ਸੋ ਬਹੁਤ ਮਿਹਰਬਾਨੀ ਅਰਪਿਤ
ਇੱਕ ਗੱਲ ਮੈਂ ਇੱਥੇ ਅਵੇਅਰਨੈਸ ਦੀ ਵੀ ਕਰੂੰਗੀ ਕਿ ਪਿੱਛੇ ਜੇ ਲੁਧਿਆਣੇ ਵਿੱਚ ਸੰਭਵ ਫਾਊਂਡੇਸ਼ਨ ਆ ਉਹਨਾਂ ਨੇ 1,00,000 ਰੁੱਖ ਲਾਇਆ ਸੀਗਾ 2014 ਵਿੱਚ ਲੁਧਿਆਣੇ ਵਿੱਚ ਉਹਨਾਂ ਨੇ ਅਗਲੇ ਸਾਲ 2015 ਦੇ ਵਿੱਚ 1,00,000,000 ਪੰਜਾਬ ਵਿੱਚ ਲਾਇਆ ਸੀ ਉਹਨਾਂ ਨੇ ਜਿੱਥੇ ਰੁੱਖ ਲਾਇਆ ਉਹਨਾਂ ਲੋਕਾਂ ਨੂੰ ਤੋਂ ਅਹਿਦ ਲਿਆ ਕਿ ਉਹਨੂੰ ਸੰਭਾਲਣਗੇ ਵੀ ਪਰ ਸੇਮ ਟਾਈਮ ਤੇ ਪੰਜਾਬ ਦੇ ਵਿੱਚ ਉਸੇ ਗੇਟ ਦੇ ਵਿੱਚ ਅਜੀਤ ਅਖ਼ਬਾਰ ਵੱਲੋਂ 1,00,00,000 ਰੁਪਏ ਇਕੱਠੇ ਕਰ ਲਏ ਗਏ ਰੁੱਖਾਂ ਦੇ ਨਾਮ ਤੇ ਤਾਂ ਲੋਕਾਂ ਨੇ ਪੁੱਛਿਆ ਹੀ ਨਹੀਂ ਇਹਨੂੰ ਕਿ ਉਹ ਪੈਸੇ ਕਿੱਥੇ ਗਏ ਰੁੱਖ ਕਿੱਥੇ ਲੱਗੇ ਮੈਂ ਬਹੁਤ ਮਤਲਬ ਕਿ ਪਰਸਨਲ ਜਾ ਰਹੀ ਹਾਂ ਇਸ ਮਾਮਲੇ ਦੇ ਵਿੱਚ ਨਾਮ ਲੈ ਰਹੀ ਹਾਂ ਉਹਨਾਂ ਦਾ ਬਟ ਅਕਸਰ ਤਾਂ ਲੋਕਾਂ ਦਾ ਪੈਸਾ ਸੀ ਕਿੰਨਾ ਕੁ ਲੋਕਾਂ ਨੇ ਇਹਨਾਂ ਦਾ ਪਿੱਛਾ ਕਰਕੇ ਪੁੱਛਿਆ ਕਿ ਸਾਡੇ ਪੈਸਾ ਕੀ ਬਣਿਆ ਰੁੱਖ ਕਿੱਥੇ ਲੱਗੇ ਆ ਤੇ ਉਹ ਅੱਜ ਰੁੱਖਾਂ ਦਾ ਕੀ ਹੋ ਰਿਹਾ ਆ ਮਤਲਬ ਕਿ ਜ਼ਿਆਦਾ ਵੱਡੀ ਗੱਲ ਅਵੇਅਰਨੈਸ ਦੀ ਕਮੀ ਆ ਅਸੀਂ ਪੈਸਾ ਦੇ ਕੇ ਵੀ ਆਪਦਾ ਪੈਸੇ ਦਾ ਵੀ ਪਿੱਛਾ ਨੀ ਕਰਦੇ ਕਿ ਉਹ ਲੱਗ ਕਿੱਥੇ ਰਿਹਾ ਆ
ਬਿਲਕੁਲ ਜੀ, ਮੇਰੇ ਵੀ ਮਨ ਚ ਕਈ ਵਾਰੀ ਆਯਾ ਜੀ ਹਰਪ੍ਰੀਤ ਪੁੱਛਣ ਦਾ ਵੀ ਮੈਂ ਪੁੱਛਾਂ, ਪਰ ਫਿਰ ਮੈਂ ਦੇਖਿਆ ਵੀ ਮੈਂ ਉਸ ਰੁੱਖ ਹਰਿਆਵਲ ਜਿਹੜੀ ਚੱਲੀ ਸੀ ਉਸ ਅਖਬਾਰ ਬੰਨੀਓ, ਮੈਂ ਉਹਦੇ ਚ 5 ਸੈਂਟ ਦਿੱਤੇ ਨੀ ਸੀ, ਤੇ ਸੋ ਮੇਰਾ ਰਾਈਟ ਨੀ ਬਣਦਾ ਵੀ ਮੈਂ ਪੁੱਛਾਂ। ਪਰ ਜੇ ਤੁਹਾਡੇ ਚੋਂ ਕਿਸੇ ਨੇ ਦਿੱਤੇ ਸੀ ਤਾਂ ਮੈਂ ਬੇਨਤੀ ਕਰਦਾ ਵੀ ਐਡੀਟਰ ਹੋਰਾਂ ਨੂੰ ਚਿੱਠੀ ਲਿਖ ਕੇ ਜ਼ਰੂਰ ਤੁਸੀਂ ਉਹ ਚਿੱਠੀ ਪਬਲਿਕਲੀ ਕਰਕੇ ਉਹ ਚਿੱਠੀ ਦਾ ਜਵਾਬ ਮੰਗੋ ਵੀ ਕਿੱਥੇ ਲੱਗੇ ਆ, ਤੁਹਾਡੇ ਕੋਲ ਰਾਈਟ ਆ ਤੁਸੀਂ ਜੇ ਪੈਸੇ ਦਿੱਤੇ ਆ ਤਾਂ ਕਿਸੇ ਨੇ ਵੀ। ਸੋ ਬਹੁਤ ਮਿਹਰਬਾਨੀ ਹਰਪ੍ਰੀਤ।
ਮੈਂ ਜਿਹੜੀ ਬੁੱਕ ਲਿਖੀ ਸੀ ਮੈਂ ਉਹਦੇ ਚ ਉਹੀ ਘਿਨੌਣੀ ਤਸਵੀਰ ਹੀ ਵਿਖਾਈ ਆ ਆਪਦੀ ਬੁੱਕ ਦੇ ਵਿੱਚ, ਜਿਹੜੀ ਮੈਂ ਬੱਚਿਆਂ ਵਾਸਤੇ ਲਿਖੀ ਆ ਤੇ ਰੁੱਖ ਖਤਮ ਹੋ ਗਏ ਤਾਂ ਕੱਲ ਨੂੰ ਅਸੀਂ ਸਾਹ ਕਿੱਥੋਂ ਲੈਣਾ ਆ।
ਬਿਲਕੁਲ ਜੀ ਬਿਲਕੁਲ, ਬਹੁਤ ਪਿਆਰੀ ਸਟੋਰੀ ਤੁਸੀਂ ਵਿਰਾਸਤੀ ਬੋਰਡ ਨਾਂ ਦੀ ਜਿਹੜੀ ਇੱਕ ਕਿਤਾਬ ਹਰਪ੍ਰੀਤ ਹੋਰਾਂ ਨੇ ਲਿਖੀ ਆ, ਬਹੁਤ ਛੋਟੀ ਜਿਹੀ ਕਿਤਾਬ ਆ ਤੇ ਪਰ ਬੜਾ ਹਲੂਣਾ ਦੇਣ ਵਾਲੀ ਸਟੋਰੀ ਆ, ਤੇ ਮੈਂ ਖੁਦ ਜਦੋਂ ਪੜ੍ਹੀ ਸੀ ਤੇ ਇਵੇਂ ਜਿਵੇਂ ਅੱਜ ਦੀ ਸਟੋਰੀ ਤੋਂ ਬਾਅਦ ਅੱਖਾਂ ਨਮ ਹੋਈਆਂ, ਮੇਰੀਆਂ ਵੀ ਅੱਖਾਂ ਨਮ ਹੋਈਆਂ ਸਨ। ਸੋ ਧੰਨਵਾਦ ਹਰਪ੍ਰੀਤ, ਤੁਸੀਂ ਵਿਦੇਸ਼ ਦੀ ਜ਼ਿੰਦਗੀ ਦੇ ਵਿੱਚ ਰਹਿ ਕੇ ਵੀ ਏਡੇ ਵਧੀਆ ਉਪਰਾਲੇ ਕਰ ਰਹੇ ਹੋ, ਤੇ ਪਰਮਾਤਮਾ ਕੋਲ ਅਸੀਂ ਅਰਦਾਸ ਦੁਆ ਕਰਾਂਗੇ ਵੀ ਤੁਹਾਨੂੰ ਹੋਰ ਬਲ ਬਖਸ਼ੇ ਤੇ ਤੁਸੀਂ ਬਹੁਤ ਸਾਰੀਆਂ ਹੋਰ ਜਿਹੜੀਆਂ ਚੰਗੀਆਂ ਚੀਜ਼ਾਂ ਸਮਾਜ ਨੂੰ ਦਿਓ। ਸੋ ਬਹੁਤ ਮਿਹਰਬਾਨੀ,
ਧੰਨਵਾਦ ਜੀ, ਧੰਨਵਾਦ।
ਸੋ ਹਰਪ੍ਰੀਤ ਸੰਧੂ ਜੁੜੇ ਸਨ ਸਾਡੇ ਨਾਲ ਐਲਬਰੀ ਤੋਂ, ਤੇ ਇਧਰ ਗੁਰਪ੍ਰੀਤ ਗਿੱਲ ਕੈਨਬਰਾ ਤੋਂ ਫੇਰ ਜੁੜ ਚੁੱਕਿਆ ਸਾਡੇ ਨਾਲ। ਸਤਿ ਸ੍ਰੀ ਅਕਾਲ ਗੁਰਪ੍ਰੀਤ ਜੀ।
ਹਾਂਜੀ ਬਾਈ ਸਤਿ ਸ੍ਰੀ ਅਕਾਲ।
ਹਾਂਜੀ ਗੁਰਪ੍ਰੀਤ ਭਾਈ
ਮੈਨੂੰ
ਸਤਿ ਸ੍ਰੀ ਅਕਾਲ।
ਹਾਂਜੀ ਮਾਫ ਕਰਿਓ ਮੈਂ ਦੁਬਾਰਾ ਕਾਲ ਆਈ ਆ, ਕਿਉਂਕਿ ਨਾ ਆਪਣੇ ਕਈ ਵੀਰ ਨਾ ਬਾਹਲੇ ਸੈਂਸਿਟਿਵ ਹੁੰਦੇ ਨੇ, ਤੇ ਉਹ ਮੈਂ ਜਿਮੀਦਾਰਾਂ ਵਾਲੀ ਗੱਲ ਕਹੀ ਸੀ ਤੇ ਉਹ ਸਾਰੇ ਵੀ ਜਿਮੀਦਾਰਾਂ ਨੂੰ ਕਹਿਣ ਲੱਗ ਪੈਂਦੇ ਜੀ ਜਿਮੀਦਾਰਾਂ ਤੇ ਆ ਜਿਮੀਦਾਰਾਂ ਤੇ ਉਹ। ਮੈਂ ਇੱਥੇ ਦੱਸ ਦਵਾਂ ਜੀ ਵੀ ਜੇ ਤੁਸੀਂ ਕੋਈ ਵੀ ਕੰਮ 100 ਸਾਲ ਤੋਂ 200 ਸਾਲ ਤੋਂ ਕਰ ਰਹੇ ਹੋ ਨਾ, ਉਹਦਾ ਮਤਲਬ ਇਹ ਨਹੀਂ ਹੈ ਵੀ ਉਹ ਕੰਮ ਸਹੀ ਆ। ਉਹਨੂੰ ਰਿਸਰਚ ਕਰਕੇ ਉਸ ਕੰਮ ਨੂੰ ਤੁਸੀਂ ਮੋੜਾ ਵੀ ਦੇ ਸਕਦੇ ਹੋ, ਤੁਸੀਂ ਹੋਰ ਕੋਈ ਵੀ ਕੰਮ ਕਰ ਸਕਦੇ ਹੋ। ਜੇ ਅਸੀਂ 200-300 ਸਾਲ ਤੋਂ ਝੋਨਾ ਹੀ ਲਾ ਰਹੇ ਹਾਂ ਨਾ, ਇਹਦਾ ਮਤਲਬ ਇਹ ਨਹੀਂ ਹੈ ਵੀ ਉਹ ਪੰਜਾਬ ਝੋਨੇ ਲਈ ਬਹੁਤ ਵਧੀਆ ਫਸਲ ਆ। ਇਹਤੇ ਰਿਸਰਚ ਕਰਨੀ ਤਾਂ ਡੀਪ ਬਣਦੀ ਆ, ਐਗਰੀਕਲਚਰ ਯੂਨੀਵਰਸਿਟੀ ਦੀ ਬਣਦੀ ਆ। ਤੁਸੀਂ ਤੁਸੀਂ ਬਾਹਰਲੇ ਮੁਲਕਾਂ ਜਾ ਕੇ ਦੇਖ ਲਿਆ ਨਾ ਵੀ ਜਿੱਥੇ ਜਿਹੜੀ ਫਸਲ ਜਿੱਥੇ ਲੱਗਦੀ ਆ ਉਹ ਪਾਣੀ ਦੇ ਅਕੋਰਡਿੰਗ ਹੀ ਲੱਗਦੀ ਆ ਵੀ ਕਿੰਨਾ ਕੁ ਉਹਨੂੰ ਪਾਣੀ ਚਾਹੀਦਾ ਕਿੰਨਾ ਕੁ ਨਹੀਂ ਚਾਹੀਦਾ। ਸੋ ਉਹ ਹੁਣ ਜੇ ਤੁਸੀਂ ਕਹੋਗੇ ਵੀ ਜਿਹੜੀਆਂ ਆਸਾਮ ਦੀਆਂ ਫਸਲਾਂ ਆ, ਹੁਣ ਜਿਹੜੀ ਆਸਾਮ ਦੇ ਵਿੱਚ ਚਾਹ ਆ ਜਾਂ ਹੋਰ ਕੁਛ ਆ ਉਹ ਪੰਜਾਬ ਦੇ ਵਿੱਚ ਕਿਉਂ ਨੀ ਲੱਗਦੀਆਂ? ਕਿਉਂਕਿ ਮੌਸਮ ਅਨੁਕੂਲ ਨੀ ਹੈਗਾ। ਤੇ ਉਹ ਹੁਣ ਜੇ ਤੁਸੀਂ ਝੋਨੇ ਦੀ ਗੱਲ ਕਰਦੇ ਹੋ, ਝੋਨਾ ਆਸਾਮ ਦੇ ਵਿੱਚ ਜਿਹੜਾ ਲੱਗਦਾ ਆ ਉਹ ਉਹਨਾਂ ਵਾਸਤੇ ਇੰਨਾ ਬੈਨੀਫਿਸ਼ੀਅਰ ਆ ਵੀ ਜਿੱਦਾਂ ਆਪਾਂ ਕਣਕ ਪੰਜਾਬ ਦੇ ਵਿੱਚ ਉਗਾਉਂਦੇ ਆ ਤੇ ਓਦਾਂ ਉਹਨਾਂ ਵਾਸਤੇ ਝੋਨਾ ਉੱਥੇ, ਠੀਕ ਹੈ ਨਾ। ਹੁਣ ਹੁਣ ਇਹ ਤਾਂ ਚਲੋ ਹੋ ਗਿਆ ਜੀ, ਐਗਰੀਕਲਚਰ ਯੂਜ ਹੋ ਗਿਆ ਪਾਣੀ ਦਾ, ਚਲੋ ਵਧੀਆ ਵੀ ਸਾਰੇ ਕਰੀ ਜਾਂਦੇ ਠੀਕ ਆ। ਮੱਛੀ ਮੋਟਰ ਆ ਗਈ, ਉੱਥੋਂ ਵੀ ਡੀਪ ਚੱਲ ਗਏ ਆ, ਉੱਥੋਂ ਵੀ ਆਪਾਂ ਡੀਪ ਚੱਲ ਜਾਣਾ, ਫਿਰ ਇੱਕ ਜਗ੍ਹਾ ਜਾ ਕੇ ਆਪਾਂ ਸਟੋਪ ਹੋ ਜਾਣਾ ਕਿਉਂਕਿ ਉੱਥੋਂ ਥੱਲੇ ਫਿਰ ਪਾਣੀ ਹੋਣਾ ਨੀ। ਆਪਾਂ ਉਸ ਟਾਈਮ ਦੀ ਵੇਟ ਕਰ ਰਹੇ ਹਾਂ। ਇਸ ਕਰਕੇ ਜਿਮੀਦਾਰਾਂ ਨੂੰ ਮੈਂ ਤਾਂ ਮਾੜਾ ਕਹਿੰਦਾ ਨੀ ਜੀ ਵੀ ਸਾਰੇ ਜਿਮੀਦਾਰ ਵਧੀਆ ਨੇ, ਵਧੀਆ ਕੰਮ ਕਰ ਰਹੇ ਆ, ਸੌਖਾ ਕੰਮ ਆ, ਝੋਨਾ ਵੱਡੋ ਦੇ ਸਿੱਟੋ ਦੇ ਪੈਸੇ ਕਮਾਓ ਨਾ। ਪਰ ਕੋਈ ਜਿੰਮੇਵਾਰੀਆਂ ਹੁੰਦੀਆਂ ਨੇ, ਆਪਣੀਆਂ ਜਿੰਮੇਵਾਰੀਆਂ ਸਮਝਣ ਦੀ ਲੋੜ ਆ। ਜੇ ਤੁਹਾਡੇ ਕੋਲ 10 ਕਿੱਲੇ ਪੈਲੀ ਆ, 5 ਕਿੱਲੇ ਪੈਲੀ ਆ, ਤਾਂ ਤੁਸੀਂ ਉਹਦੇ ਵਿੱਚ 2 ਕਨਾਲਾਂ ਛੱਡ ਸਕਦੇ ਹੋ ਨਾ, ਵੀ ਇੱਕ ਇੱਕ ਡੈਮ ਆਪਣਾ ਛੋਟਾ ਜਿਹਾ ਬਣਾ ਸਕਦੇ ਹੋ ਨਾ, ਵੀ ਆਪਣੇ ਅਕੋਰਡਿੰਗ ਆਪਣੀ ਲੋੜ ਲਈ ਤੁਸੀਂ ਬਚਾ ਸਕਦੇ ਹੋ ਪਾਣੀ। ਉਹ ਪਾਣੀ ਦੇ ਆਲੇ ਦੁਆਲੇ ਜਿਹੜੀ ਜ਼ਮੀਨ ਹੋਊਗੀ ਉਹ ਜ਼ਿਆਦਾ ਜਰਖੇਜ਼ ਬਣੂਗੀ, ਉਹਦੇ ਵਿੱਚ ਮੋਇਸਚਰ ਜ਼ਿਆਦਾ ਹੋਊਗਾ, ਤੁਸੀਂ ਦਰਖਤ ਲਾ ਸਕਦੇ ਹੋ। ਹੁਣ ਮੈਨੂੰ ਇਹ ਦੱਸੋ ਵੀ ਵੱਟਾਂ ਦੇ ਉੱਤੋਂ ਦਰਖਤ ਜਿਹੜੇ ਛੋੜੇ ਜਿਹੜੇ ਰਾਹ ਜਾਂਦੇ ਨੇ ਖੇਤਾਂ ਨੂੰ, ਉਹਦੇ ਆਲੇ ਦੁਆਲੇ ਦਰਖਤ ਕਿੰਨੇ ਗਾਇਬ ਕਰਤੇ ਨੇ? ਸਰਕਾਰ ਨੇ ਗਾਇਬ ਕੀਤੇ ਆ, ਜ਼ਿਮੀਦਾਰਾਂ ਨੇ ਗਾਇਬ ਕਰਤੇ ਆ ਵੀ ਹਾਂ ਅਸੀਂ ਇਹ ਵੀ ਵਾਹੁਣਾ, ਅਸੀਂ ਇਹ ਵੀ ਵਾਹੁਣਾ। ਸਰਕਾਰੀ ਹੈ ਵੀ ਇੰਨੀ ਤੁਹਾਨੂੰ ਜਗ੍ਹਾ ਛੱਡਣੀ ਚਾਹੀਦੀ ਆ, ਇਹ ਚੌਥਾ ਹਿੱਸਾ ਨੀ ਆਪਾਂ ਛੱਡ ਰਹੇ ਆਪਣੇ ਖੇਤਾਂ ਨੂੰ ਜਾਣ ਲਈ, ਅਸੀਂ ਚੌਥਾ ਹਿੱਸਾ ਨੀ ਛੱਡ ਰਹੇ ਜਿਹੜੇ ਸਰਕਾਰ ਵੱਲੋਂ ਰਿਕਮੈਂਡਡ ਆ ਵੀ ਤੁਹਾਨੂੰ ਇੰਨੀ ਜਗ੍ਹਾ ਛੱਡਣੀ ਚਾਹੀਦੀ ਹੈ। ਹੁਣ ਉੱਥੇ ਕੌਣ ਫਿਰ ਜ਼ਿੰਮੇਵਾਰ ਆ ਵੀ ਕੌਣ ਗਲਤ ਆ? ਇਹ ਤਾਂ ਆਪਣੀ ਜ਼ਿੰਮੇਵਾਰੀ ਤੋਂ ਭੱਜਣ ਲਈ ਨਾ ਅਸੀਂ ਉਹਨਾਂ ਨੂੰ ਕਹਿ ਦਾਂਗੇ ਉਹ ਰਾਵਣ ਫੂਕਣਾ ਬੰਦ ਕਰ ਦਿੰਦੇ, ਅਸੀਂ ਨਾੜ ਫੂਕਣਾ ਬੰਦ ਕਰ ਦਾਂਗੇ। ਦਿਸ ਇਜ਼ ਲਾਈਕ ਦ ਡੰਬੈਸਟ ਥਿੰਗ ਐਵਰ ਵੀ ਤੁਸੀਂ ਦੋ ਚੀਜ਼ਾਂ ਦੇ ਕੰਪੇਅਰ ਕਰ ਰਹੇ ਹੋ। ਪਹਿਲਾਂ ਆਪਣੀ ਜ਼ਿੰਮੇਵਾਰੀ ਤਾਂ ਸਮਝੋ, ਤੁਸੀਂ ਇਹ ਕਹੋ ਦੇਖੋ ਜੀ ਨਾੜ ਫੂਕਣਾ ਅਸੀਂ ਬੰਦ ਕਰਤਾ, ਹੁਣ ਤੁਸੀਂ ਰਾਵਣ ਫੂਕਣਾ ਬੰਦ ਕਰੋ, ਅਸੀਂ ਰਿਸਪੋਨਸੀਬਲ ਸਿਟੀਜ਼ਨ ਬਣ ਗਏ, ਹੁਣ ਤੁਸੀਂ ਰਿਸਪੋਨਸੀਬਲ ਸਿਟੀਜ਼ਨ ਬਣੋ, ਪਹਿਲੋਂ ਤੂੰ ਕਰ ਫਿਰ ਮੈਂ ਕਰੂੰਗਾ। ਇਹ ਤਾਂ ਮੂਰਖਾਂ ਵਾਲੀ ਬਹਿਸ ਹੈ ਜੀ ਵੀ ਤੂੰ ਕਰ ਫਿਰ ਮੈਂ ਕਰੂੰਗਾ, ਵੀ ਤੁਸੀਂ ਉਹਦੀ ਵੇਟ ਕਿਉਂ ਕਰਦੇ ਹੋ? ਤੁਸੀਂ ਜੋ ਤੁਹਾਡੀ ਜ਼ਿੰਮੇਵਾਰੀ ਬਣਦੀ ਆ ਤੁਸੀਂ ਉਹ ਕਰਕੇ ਦਿਖਾਓ ਵੀ ਆਹ ਦੇਖੋ ਜੀ ਅਸੀਂ ਨਾੜ ਨਹੀਂ ਫੂਕਿਆ ਤੇ ਹੁਣ ਤੁਸੀਂ ਕਰੋ। ਤੇ ਨਾੜ ਨਾ ਫੂਕਣ ਦਾ ਮੇਰੇ ਬ੍ਰਦਰ ਨੇ ਮੈਨੂੰ ਦੱਸਿਆ, ਕਹਿੰਦਾ ਬਾਈ ਐਤਕੀ ਬਹੁਤ ਜ਼ਿਆਦਾ ਇਫੈਕਟ ਪਿਆ ਵੀ ਬਰੀਜ਼ਿੰਗ ਬਹੁਤ ਜ਼ਿਆਦਾ ਈਜ਼ੀ ਸੀ, ਹਵਾ ਬਹੁਤ ਸਾਫ਼ ਸੀ, ਪਰ ਜਦੋਂ ਨਾੜ ਫੂਕਦੇ ਨੇ
ਸਪੈਸ਼ਲੀ ਬੱਚਿਆਂ ਦਾ ਤਾਂ ਸੋਚ ਲਓ, ਜਿਹਨਾਂ ਦੇ ਵਿਚਾਰਿਆਂ ਦੇ ਲੰਗਸ ਹਜੇ ਗਰੋ ਕਰ ਰਹੇ ਨੇ 4-5 ਸਾਲ ਦੇ ਬੱਚਿਆਂ ਦੇ, ਉਹਨਾਂ ਨੂੰ ਕਿਉਂ ਨਾੜ ਦੀ ਤੁਸੀਂ ਧੂੰਆਂ ਛਕਾ ਰਹੇ ਹੋ ਉਹ ਵੀ ਰੋਜ਼? ਜੇ ਐਤਕੀ ਨਹੀਂ ਜਿਮੀਦਾਰਾਂ ਨੇ ਫੂਕਿਆ ਸਰਕਾਰ ਦੀ ਸਖਤੀ ਕਾਰਨ, ਮੈਂ ਸਲਾਮ ਕਰਦਾ ਉਹਨਾਂ ਨੂੰ, ਚਲੋ ਕੁਛ ਤਾਂ ਉਹਨਾਂ ਨੇ ਸੋਚਿਆ, ਪਰ ਆਪਣੀ ਜਿੰਮੇਵਾਰੀ ਜਦੋਂ ਤੱਕ ਆਪਾਂ ਨਹੀਂ ਸਮਝਦੇ ਨਾ, ਬਰੱਸ਼ ਕਰਨ ਤੋਂ ਲੈ ਕੇ ਟੋਇਲਟ ਯੂਜ਼ ਕਰਨ ਤੱਕ, ਮੱਝਾਂ ਨੂੰ ਆਉਣ ਤੱਕ, ਗੱਡੀ ਨੂੰ ਆਉਣ ਤੱਕ, ਉਦੋਂ ਤੱਕ ਕੋਈ ਬਦਲਾਵ ਨਹੀਂ ਆਉਣਾ ਜੀ. ਇੱਕ ਦੂਜੇ ਤੇ ਸਿੱਟੀ ਜਾਵਾਂਗੇ ਉਹ ਫਿਰ ਐਂਡ ਆ ਜਾਊਗਾ, ਤੇ ਫਿਰ ਮਾਰੋ ਮਾਰ ਜਿਹੜੀਆਂ ਆਪਾਂ ਫਿਲਮਾਂ 'ਚ ਦੇਖਦੇ ਹੁੰਦੇ ਆ ਉਹ ਰੀਅਲ ਲਾਈਫ 'ਚ ਵੀ ਦੇਖਾਂਗੇ. ਤੇ ਮੈਂ ਇੰਨੀ ਕੁ ਬੇਨਤੀ ਕਰਨੀ ਸੀ ਜੀ. ਬਹੁਤ ਬਹੁਤ ਧੰਨਵਾਦ.
ਗੁਰਪ੍ਰੀਤ ਜਾਣ ਤੋਂ ਪਹਿਲਾਂ ਮੈਂ ਮਾੜੀ ਜੀ, ਗੁਰਪ੍ਰੀਤ ਚਲੋ ਕਾਲ ਕੱਟੀ ਗਈ, ਪਰ ਮੈਂ ਫਿਰ ਵੀ ਉਹਨਾਂ ਨਾਲ ਥੋੜੀ ਜਿਹੀ ਪੁੱਛਣਾ ਚਾਹੁੰਦਾ ਸੀ ਵੀ ਜਿਵੇਂ ਗੱਲ ਇਹ ਆਈ ਸੀ ਵੀ ਆਪਾਂ ਕੰਪੇਅਰ ਨਾ ਕਰੀਏ ਇੱਕ ਦੂਜੇ ਨਾਲ, ਅਸੀਂ ਆਪਣੇ ਆਪ 'ਚ ਸੁਧਾਰ ਕਰੀਏ ਨੰਬਰ ਇੱਕ, ਪਰ ਫਿਰ ਵੀ ਸਾਨੂੰ ਨਿੱਤ ਦਾ ਇੰਡਸਟਰੀਆਂ 'ਚੋਂ ਜਿਹੜਾ ਨਿਕਲ ਰਿਹਾ ਧੂੰਆਂ, ਉਹਨਾਂ ਪ੍ਰਤੀ ਵੀ ਤਾਂ ਪਾਲਿਸੀਜ਼ ਬਣਾਉਣੀਆਂ ਪੈਣੀਆਂ ਸਰਕਾਰਾਂ ਨੂੰ, ਵੀ ਉਹਨਾਂ ਤੇ ਵੀ ਤਾਂ ਪ੍ਰੋਜੈਕਟ ਲੱਗਣ ਕਿ ਜ਼ਿਮੀਦਾਰ ਸਾਲ 'ਚ ਇੱਕ ਵਾਰੀ ਸਾੜਦਾ ਤੇ ਇੰਡਸਟਰੀ ਜਿੱਦਾਂ ਸਾਡੇ ਕਾਲਰਾਂ ਨੇ ਵੀ ਦੱਸਿਆ ਹਰ ਰੋਜ਼ ਧੂੰਆਂ ਕੱਢਦੀ ਆ, ਤੇ ਸੋ ਉਹਦੇ ਬਾਰੇ ਵੀ ਸੋਚਣਾ ਪੈਣਾ. ਸੋ ਬਹੁਤ ਮਿਹਰਬਾਨੀ ਤੁਸੀਂ ਕਾਲ ਕੀਤੀ ਤੇ ਆਪਣਾ ਪੱਖ ਰੱਖਿਆ. ਬਹੁਤ ਸਾਰੇ ਮੈਸੇਜ ਆ ਰਹੇ ਆ ਜੀ, ਤੇ ਮੈਂ ਮੈਸੇਜ ਵੀ ਨਾਲ ਦੀ ਨਾਲ ਲੈਂਦਾ ਜਾਵਾਂ, ਤੇ ਫੋਨ ਲਾਈਨਾਂ ਵੀ ਸਾਡੀਆਂ ਖੁੱਲੀਆਂ, 10 ਮਿੰਟ ਰਹਿੰਦੇ, ਇੱਕ ਅੱਧੀ ਕਾਲ ਅਸੀਂ ਹੋਰ ਲੈ ਸਕਦੇ ਹਾਂ. ਪਰ ਸਾਡੇ ਨਾਲ ਜੁੜੇ ਆ ਜੀ, ਸਤਿ ਸ੍ਰੀ ਅਕਾਲ ਮਿੰਟੂ ਜੀ. ਇਹ ਨਾ ਕਹੋ ਕਿ ਉਮੀਦ ਹੈ ਤੁਹਾਨੂੰ ਕਹਾਣੀ ਪਸੰਦ ਆਈ ਹੋਊ, ਸਗੋਂ ਪੁੱਛੋ ਉਮੀਦ ਹੈ ਤੁਹਾਨੂੰ ਕਹਾਣੀ ਸਮਝ ਆਈ ਹੋਊ. ਬਿਲਕੁਲ ਜੀ, ਨੰਬਰ 930 ਤੁਹਾਡਾ ਨਾਂ ਨਹੀਂ ਆਇਆ ਬਾਈ ਜੀ, ਨਾਂ ਜ਼ਰੂਰ ਆਪਣਾ ਟਾਈਪ ਕਰਿਓ ਤੇ ਅਸੀਂ ਫੋਨ ਫਿਰ ਐਡ ਕਰ ਦਾਂਗੇ ਦੇ ਵਿੱਚ. ਬਿਲਕੁਲ ਜੀ, ਬਹੁਤ ਮਿਹਰਬਾਨੀ. ਆਪਾਂ ਬਿਲਕੁਲ ਕਹਾਣੀ ਸਮਝ ਆਉਣੀ ਵੱਡੀ ਗੱਲ ਸੀ. ਤੁਹਾਡਾ ਇੱਕ ਬਹੁਤ ਵਧੀਆ ਪੁਆਇੰਟ ਆ ਜਿਹੜਾ ਤੁਸੀਂ ਰੇਜ਼ ਕੀਤਾ, ਪਸੰਦ ਆਉਣਾ ਤਾਂ ਚਲੋ ਨਾ ਆਵੇ ਵੱਖਰੀ ਗੱਲ ਆ, ਪਰ ਸਮਝ ਆਉਣੀ ਜ਼ਰੂਰੀ ਸੀਗੀ ਇਹ ਕਹਾਣੀ. ਤੇ ਉਮੀਦ ਆ ਵੀ ਇਹ ਕਹਾਣੀ ਜ਼ਰੂਰ ਤੁਹਾਨੂੰ ਸਮਝ ਆਊਗੀ. ਆਪਾਂ ਕੋਸ਼ਿਸ਼ ਕਰਾਂਗੇ ਇਸ ਕਹਾਣੀ ਨੂੰ ਦੀ ਆਡੀਓ ਬਣਾਈਏ ਵਧੀਆ ਜੀ ਕਿਸੇ ਤੋਂ ਆਵਾਜ਼ 'ਚ ਰਿਕਾਰਡ ਕਰਾ ਕੇ ਤੇ ਫੇਰ ਸਾਂਝੀ ਕਰੀਏ. ਜਸਪਾਲ ਰਾਮਾ ਸਿਡਨੀ ਤੋਂ ਜੁੜਿਆ, ਸਤਿ ਸ੍ਰੀ ਅਕਾਲ. ਬਣਾਇਆ ਡਰਾਈਵਿੰਗ ਕਰਦੇ ਕਰਦੇ ਸੁਣਦੇ ਜੀ ਕਹਾਣੀ, ਬਹੁਤ ਸੋਹਣੀ ਲਿਖੀ ਸੀ, ਲਿਖਣ ਵਾਲੇ ਦੀ ਕਲਪਨਾ ਵੀ ਕਮਾਲ ਦੀ ਸੀ, ਬਹੁਤ ਸੋਹਣਾ ਜੀ. ਸੋ ਬਹੁਤ ਮਿਹਰਬਾਨੀ ਜਸਪਾਲ ਬਾਈ. ਰਣਜੀਤ ਸਿੰਘ ਰੇ ਵਾਈਟ ਤੋਂ ਜੁੜੇ ਆ, ਉਹਨਾਂ ਨੇ ਵੀ ਗੁੱਡ ਮਾਰਨਿੰਗ ਕਿਹਾ, ਸਤਿ ਸ੍ਰੀ ਅਕਾਲ ਰਣਜੀਤ ਬਾਈ ਤੁਹਾਨੂੰ ਵੀ. ਤੇ ਨਾਨਕ ਬੇਕਰੀ ਡੈਂਡੀ ਨੌਂਗ ਤੋਂ ਜੁੜਿਆ, ਸਤਿ ਸ੍ਰੀ ਅਕਾਲ ਵੀਰ ਜੀ. ਟੌਪਿਕ ਬਹੁਤ ਵਧੀਆ ਸੀ, ਜ਼ਰੂਰਤ ਹੈ ਸਭ ਨੂੰ ਅਵੇਅਰ ਹੋਣ ਦੀ. ਧੰਨਵਾਦ ਜੀ. ਬਿਲਕੁਲ ਜੀ, ਸਭ ਨੂੰ ਅਵੇਅਰ ਹੋਣ ਦੀ ਤੇ ਅਵੇਅਰ ਕਰਨ ਦੀ. ਜਸ ਕੁਮਾਨ ਜੁੜੇ ਆ ਜੀ, ਕਹਿੰਦੇ ਮਿੰਟੂ ਜੀ ਸਤਿ ਸ੍ਰੀ ਅਕਾਲ, ਪ੍ਰੋਗਰਾਮ ਗੋਇੰਗ ਗੁੱਡ. ਮਿੰਟੂ ਜੀ, ਆਈ ਥਿੰਕ ਓਵਰ ਪਾਪੂਲੇਸ਼ਨ ਇਜ਼ ਮੇਨ ਪ੍ਰੋਬਲਮ, ਇਫ ਵੀ ਕੈਨ ਰਿਡਿਊਸ ਪਾਪੂਲੇਸ਼ਨ ਦੈਨ ਨੇਚਰ ਵਿਲ ਗਰੋ ਟ੍ਰੀ ਮੋਰ ਆਟੋਮੈਟਿਕਲੀ. ਸੋ ਦੇਖੋ ਇਹ ਵੀ ਇੱਕ ਹੈ, ਪਰ ਤੁਹਾਨੂੰ ਦੱਸ ਦਈਏ ਵੀ ਹੁਣ ਜਿਹੜੀ ਪਾਪੂਲੇਸ਼ਨ ਆ ਉਹ ਇਹ ਕਹਿ ਰਹੀ ਹੈ ਵੀ ਆਉਣ ਵਾਲੇ ਜਿਹੜੇ ਦਹਾਕੇ ਆ ਪਾਪੂਲੇਸ਼ਨ ਬੈਕ ਗੇਅਰ ਲਾਉਣ ਜਾ ਰਹੀ ਆ, ਤੇ ਉਮੀਦ ਆ ਵੀ ਪਾਪੂਲੇਸ਼ਨ ਘੱਟ ਜਾਏਗੀ. ਪਰ ਜਸਵੰਤ ਸਿੰਘ ਕੈਨਬਰਾ ਇਸ ਟਾਈਮ ਸਾਡੇ ਨਾਲ ਜੁੜ ਚੁੱਕੇ ਆ ਜੀ ਕੈਨਬਰਾ ਤੋਂ. ਸੋ ਸਤਿ ਸ੍ਰੀ ਅਕਾਲ ਜਸਵੰਤ ਬਾਈ. ਜਸਵੰਤ ਬਾਈ ਕਿੱਦਾਂ?
ਬੇਨਤੀ ਆ ਜੀ, ਮੈਂ ਪੁੱਛਣਾ ਚਾਹੁੰਦਾ ਆ ਤੇ ਤੁਸੀਂ ਮੈਨੂੰ ਇਹ ਦੱਸੋ ਜੀ ਵੀ ਝੋਨਾ ਕਿਉਂ ਬੀਜਦੇ ਆ ਕਿਸਾਨ? ਤੁਸੀਂ ਵੀ ਕਿਸਾਨ ਹੋ, ਮੈਂ ਵੀ ਕਿਸਾਨ ਪਰਿਵਾਰ ਨਾਲ ਸੰਬੰਧ ਰੱਖਦਾ ਆ, ਤੇ ਮੈਨੂੰ ਇੰਨਾ ਦੱਸੋ ਵੀ ਝੋਨਾ ਕਿਉਂ ਬੀਜਦੇ ਆ ਪੰਜਾਬ?
ਦੇਖੋ ਫਸਲੀ ਚੱਕਰ ਆ ਜਿਹੜਾ ਹੁਣ ਹਰ ਬੰਦੇ ਦੀ ਆਪੋ ਆਪ ਦੀ ਇਹਦੇ ਤੇ ਰਾਇ ਹੋ ਸਕਦੀ ਆ ਝੋਨਾ ਬੀਜਣ ਦਾ. ਰੁਜ਼ਗਾਰ ਲਈ ਸਾਨੂੰ ਕੁਛ ਨਾ ਕੁਛ ਤਾਂ ਦੇਖੋ, ਜੇ ਜ਼ਿਮੀਦਾਰਾਂ ਨੂੰ ਬੀਜਣਾ ਹੀ ਪੈਣਾ, ਜੇ ਉਹਨੂੰ ਉਹਦੇ ਚੋਂ ਸੌਖਾ ਮੁਨਾਫਾ ਤੇ ਸੌਖੀ ਉਹਨੂੰ ਮਿਲਦੀ ਆ ਤਾਂ ਹੀ ਅਸੀਂ ਕਰਦੇ ਆ.
ਹਾਂਜੀ, ਇਹੀ ਗੱਲ ਆ ਨਾ, ਝੋਨਾ ਇਸੇ ਕਰਕੇ ਬੀਜਦੇ ਆ ਲੋਕ ਕਣਕ ਦੇ ਝੋਨਾ, ਤੇ ਉਹਨੂੰ ਗੌਰਮੈਂਟ ਚੱਕਦੀ ਆ ਤੇ ਉਹਦੇ ਪੈਸੇ ਮਿਲਦੇ ਆ, ਠੀਕ ਆ ਜੀ, ਇਸੇ ਕਰਕੇ ਹੀ ਵੇਚਦੇ ਆ. ਜੇ ਹੋਰ ਫਸਲਾਂ ਦੇ ਪੈਸੇ ਮਿਲਦੇ ਹੋਣ ਨਾ ਤਾਂ ਕੋਈ ਵੀ ਝੋਨਾ ਜਾਂ ਹੋਰ ਕਣਕ ਨਾ ਬੀਜੇ, ਠੀਕ ਆ ਜੀ. ਬਾਕੀ ਫਸਲੀ ਚੱਕਰ ਦੀ, ਕਿਉਂਕਿ ਅਸੀਂ ਵੀ ਫਸਲੀ ਚੱਕਰ ਕਰਕੇ ਦੇਖ ਲਿਆ, ਮੱਕੀ ਬੀਜ ਲਓ ਮੰਡੀ ਚ ਲੈ ਲਓ, ਗੌਰਮੈਂਟ ਉਹਦਾ ਐਮ ਐਸ ਪੀ ਬਣਾਉਂਦੀ ਆ ਜੀ, ਇੰਨੇ ਪੈਸੇ, ਚਲੋ ਜੀ ਇਹ 1100, 1500, 1800, ਠੀਕ ਆ ਜੀ. ਜਦੋਂ ਵਪਾਰੀ ਆਉਂਦਾ ਆ ਉਹ ਕਹਿੰਦਾ ਜੀ ਇਹ ਦਾਣਾ ਬਦਰੰਗ ਆ, ਫਲਾਨਾ ਆ, ਧਿਮਕਾ ਆ, ਇਹ ਆ. ਉਹਨੂੰ ਜਦੋਂ ਪੁੱਛੀਦਾ ਵੀ ਐਮ ਐਸ ਪੀ ਤਾਂ ਹੈਗੀ 1100, ਉਹ ਕਹਿੰਦਾ ਜੀ ਗੌਰਮੈਂਟ ਨੂੰ ਵੇਚ ਲਓ, ਉੱਥੇ ਹੈ ਹੀ ਨਹੀਂ ਆ ਉਹ. ਜਦੋਂ ਤੁਸੀਂ ਕਿਸੇ ਪ੍ਰਾਈਜ਼, ਕਿਸੇ ਫਸਲ ਦਾ ਪ੍ਰਾਈਜ਼ ਫਿਕਸ ਕਰਦੇ ਆ, ਤੁਸੀਂ ਆਪ ਨਹੀਂ ਲੈਣੀ, ਤੁਸੀਂ ਕਿਸੇ ਨੂੰ ਕਿੱਦਾਂ ਠੋਕ ਸਕਦੇ ਆ ਉਹ, ਠੀਕ ਆ. ਉਹ ਚੁੱਕਦੇ ਨਹੀਂ ਹੈ. ਮੈਂ ਆਪਣੇ ਘਰ ਦੀ ਫਸਲ ਦੱਸਦਾ ਜੀ ਤੁਹਾਡੇ, ਸਾਡੇ ਘਰ ਕੋਈ ਨਜਾਇਜ਼ ਖਰਚਾ ਨਹੀਂ ਹੁੰਦਾ, ਤੇ ਮਿਰਚਾਂ ਬੀਜੀਆਂ ਜੀ ਸਾਡੇ, ਇਸੇ ਹਫਤੇ ਦੀ ਗੱਲ ਵਾ. ਸਾਡੇ ਦੋ ਬੰਦੇ ਨਾਲ ਲਾਏ, ਦੋ ਬ੍ਰਦਰ ਮੇਰੇ ਆਪ ਲੱਗੇ, ਤੇ ਉਹਨੇ 3 ਕੁਇੰਟਲ ਮਿਰਚਾਂ ਮੰਡੀ ਲੈ ਕੇ ਗਏ, ਠੀਕ ਹੈ ਜੀ, ਤੇ ਉਹ 600 ਦੀਆਂ ਵਿਕੀਆਂ ਜੀ, ਤੁਸੀਂ ਦੱਸੋ ਉਹ ਜੇ 300 ਤਾਂ ਸਿੱਧਾ ਉਹਨਾਂ ਦਾ ਮਜ਼ਦੂਰਾਂ ਦਾ ਲੱਗ ਗਿਆ ਤੇ 300 ਬਚਿਆ, ਠੀਕ ਹੈ, ਤੇ ਉਹ ਬੰਦੇ ਤੁਸੀਂ ਕਹਿੰਦੇ ਹੋ ਡੈਮ ਬਣਾ ਲਓ, ਇਹ ਬਣਾ ਲਓ, ਉਹ ਬਣਾ ਲਓ, ਇਹ ਬਣਾ ਲਓ, ਇਹ ਬਾਬੂਆਂ ਦੀਆਂ ਗੱਲਾਂ ਹੈ ਜੀ। ਜ਼ਮੀਨੀ ਹਕੀਕਤ ਕੋਈ ਕੰਮ ਨੀ ਕਰਨਾ ਚਾਹੁੰਦਾ ਜਾ ਕੇ, ਕਿਸਾਨਾਂ ਦੇ ਜਿਹੜੇ ਲੋਕੀ ਮਰ ਰਹੇ ਆ ਉਹਨਾਂ ਦੇ ਘਰੇ ਜਾ ਕੇ ਪੁੱਛੋ ਤਾਂ ਸਹੀ, ਤੁਸੀਂ ਜਾ ਕੇ ਫਿਰ ਉਹ ਸਾਰਿਆਂ ਦੇ ਤੋੜੋ ਨਾ ਉਹਨੇ ਡੀਜੇ ਲਵਾਏ ਆ, ਸਾਰਿਆਂ ਨੇ ਤੋੜੋ ਨਾ ਉਹਨਾਂ ਦੇ, ਮੰਨ ਲਓ ਕਿ ਉਹਨੇ ਨਜਾਇਜ਼ ਖਰਚਾ ਕੀਤਾ ਹੈ ਜਾਂ ਟੈਕ ਲਵਾਏ ਆ, ਇਹ ਮੰਨ ਲਓ ਇਹ ਬਾਬੂਆਂ ਦੀਆਂ ਗੱਲਾਂ ਆ ਜਿਹੜੇ ਲੋਕੀ, ਜਿਹਨਾਂ ਲੋਕਾਂ ਨੂੰ ਪੁੱਛਿਆ ਸੀ ਵੀ ਨਾ ਕਿ ਤੁਸੀਂ ਜਾ ਕੇ ਦੇਖੋਗੇ ਜ਼ਿਮੀਂਦਾਰ ਕਿਉਂ ਫੇਲ ਹੋਏ ਆ, ਉਹ ਲੋਕਾਂ ਨੇ ਜਾ ਕੇ ਫੀਲਡ ਚ ਦੇਖਣ ਦੀ ਬਜਾਏ ਇੱਕ ਰਿਪੋਰਟ ਬਣਾ ਤੀ ਜੀ, ਇਹ ਨਜਾਇਜ਼ ਖਰਚੇ ਕਰਦੇ ਆ ਜੀ, ਧਮਕੇ ਕਰ ਜੇ ਆ ਕਰਦੇ ਉਹ ਕਰਦੇ ਇਹ ਕਰਦੇ ਆ, ਉਹਨੇ ਉਹਨਾਂ ਨੂੰ ਦੇਖਣਾ ਤਾਂ ਇਹ ਚਾਹੀਦਾ ਸੀ ਸਾਡੀਆਂ ਪਾਲਿਸੀਆਂ ਕਿਉਂ ਫੇਲ ਹੋਈਆਂ, ਜ਼ਿਮੀਂਦਾਰ ਕਿਉਂ ਮਰ ਰਿਹਾ ਹੈ, ਇਹ ਤੇ ਗੱਲ ਕਰਨ ਦੀ ਬਜਾਏ ਉਹਨੇ ਉਲਟਾ ਹੀ ਜ਼ਿਮੀਂਦਾਰਾਂ ਨੂੰ ਬਲੇਮ ਦੇਣ ਦਾ ਕਰਤਾ, ਬਲਕਿ ਜਦੋਂ ਮਤਲਬ ਕਿ ਜਦੋਂ ਵੀ ਇਹ ਗੱਲ ਹੁੰਦੀ ਹੈ ਅਸੀਂ ਸਾਡੇ ਸਾਰੇ ਅਸੀਂ ਵੇਖਦੇ ਰੇਡੀਓ ਤੋਂ ਵੀ ਮੈਂ ਬਹੁਤ ਵਾਰ ਸੁਣਿਆ ਜੀ, ਮਤਲਬ ਕਿ ਜ਼ਿਮੀਂਦਾਰ ਇਹ ਹੈ, ਜ਼ਿਮੀਂਦਾਰ ਉਹ ਇਹ, ਸਾਡੇ ਫੈਮਿਲੀ ਦੇ ਵਿੱਚ ਜਾਂ ਸਾਡੇ ਰਿਸ਼ਤੇਦਾਰੀ ਦੇ ਵਿੱਚ ਤਕਰੀਬਨ ਜਿੰਨੇ ਵੀ ਲੋਕੀ ਆ ਜਿਹਨਾਂ ਨੂੰ ਇਧਰੋਂ ਪੈਸੇ ਨੀ ਜਾਂਦੇ ਜਾਂ ਹੋਰ ਨੀ, ਇਹਨਾਂ ਕੋਲ ਨੌਕਰੀ ਨੀ ਹੈਗੀ, ਉਹ ਸਾਰੇ ਹੀ ਤਕਰੀਬਨ ਇਸ ਡੈਡ ਲਾਈਨ ਤੇ ਆ, ਠੀਕ ਹੈ, ਮਤਲਬ ਕਿ ਨੋ ਪ੍ਰੋਫਿਟ ਨੋ ਲੋਸ, ਠੀਕ ਹੈ ਜੀ, ਮਤਲਬ ਕਿ ਬੇਨਤੀ ਇਹ ਆ ਵੀ ਸਾਨੂੰ ਦੇਖਣਾ ਤਾਂ ਇਹ ਚਾਹੀਦਾ ਵੀ ਕਿਉਂ ਇਹ ਪਾਲਿਸੀ ਕਿਉਂ ਨੀ ਲੋਕੀ ਕਣਕ ਝੋਨਾ ਕਿਉਂ ਨੀ ਛੱਡ ਰਹੇ, ਠੀਕ ਹੈ ਨਾ ਜੀ, ਉੱਤੇ ਗੱਲ ਕਰ ਤਾਂ ਉੱਤੇ ਕਰਨੀ ਚਾਹੀਦੀ ਆ, ਮਤਲਬ ਕਿ ਅਸੀਂ ਜੋ ਹੈ ਨਾ ਜੀ, ਮਤਲਬ ਕਿ ਸਾਨੂੰ ਅਸੀਂ ਇੱਕੋ ਹੀ ਜਿਹੜੀ ਰਾਗ ਅਲਾਪੀ ਜਾਂਦੇ ਹਾਂ ਜਿੱਦਾਂ ਕਸ਼ਮੀਰ ਦਾ ਲਾਭ ਜੀ, ਇਹ ਮਤਲਬ ਕਿ ਬੇਨਤੀ ਹੈ
ਜੀ, ਜੀ ਜੀ,
ਥੈਂਕ ਯੂ ਵੈਰੀ ਮਚ,
ਬਹੁਤ ਮਿਹਰਬਾਨੀ ਬਹੁਤ ਮਿਹਰਬਾਨੀ। ਸੋ ਜਸਵੰਤ ਸਿੰਘ ਕੈਨਬਰਾ ਤੋਂ ਜੁੜੇ ਹੋਏ ਸਨ ਤੇ ਉਹਨਾਂ ਨੇ ਇੱਕ ਜ਼ਿਮੀਂਦਾਰ ਦਾ ਇਹ ਪੱਖ ਵੀ ਰੱਖਿਆ ਤੇ ਬਿਲਕੁਲ ਇਹ ਚ ਸੱਚਾਈ ਹੈ, ਕੋਈ ਦੋ ਰਾਇ ਨਹੀਂ ਹੈ। ਇਸੇ ਲਈ ਅੱਜ ਦਾ ਇਹ ਪ੍ਰੋਗਰਾਮ ਵੀ ਵੱਖਰੋ ਵੱਖਰੇ ਚਿੰਤਨ ਕਰੀਏ। ਤਸਮਾਨੀਆ ਤੋਂ ਗੁਰਜ ਬਹਾਦਰ ਜੁੜ ਚੁੱਕੇ ਆ ਸਾਡੇ ਨਾਲ, ਤੇ ਸਤਿ ਸ੍ਰੀ ਅਕਾਲ ਗੁਰਜ ਬਹਾਦਰ ਭਾਈ।
ਭਾਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਤੇ ਸਾਰਿਆਂ ਨੂੰ ਜੀ,
ਜੀ ਬਹੁਤ ਮਿਹਰਬਾਨੀ, ਕੀ ਹਾਲ ਹੈ ਜੀ?
ਨਹੀਂ ਪਤਾ ਮੈਂ ਬੜੇ ਵਧੀਆ ਭਾਜੀ, ਕਿਰਪਾ ਬਾਬੇ ਦੀ ਜੀ। ਮੈਂ ਭਾਜੀ ਹੁਣੇ ਹੁਣੇ ਨਾ ਸੁੱਤਾ ਉੱਠਿਆ, ਅੱਧਾ ਘੰਟਾ ਪਹਿਲਾਂ ਹੀ ਤੇ ਮੈਂ ਰੇਡੀਓ ਲਾਇਆ, ਮੈਨੂੰ ਸਮਝ ਤੇ ਨਹੀਂ ਲੱਗੀ, ਪਰ ਮੈਨੂੰ ਲੱਗਦਾ ਪਾਣੀ ਤੇ ਜਾਂ ਫਸਲੀ ਚੱਕਰ ਬਾਰੇ ਕੋਈ ਗੱਲ ਚੱਲ ਰਹੀ ਆ।
ਜੀ ਜੀ ਜੀ, ਮੈਂ ਤੁਹਾਨੂੰ ਦੱਸ ਦਿਆਂ ਜੀ, ਸੀ ਇੱਕ ਅੱਜ ਕਹਾਣੀ ਸੀ ਜਸਵੀਰ ਸਿੰਘ ਦਦਾਰਗੜ ਹੋਰਾਂ ਦੀ, ਇੱਕ ਕਹਾਣੀ ਸੀ ਬਹੁਤ ਹੀ ਟਚਿੰਗ ਕਹਾਣੀ ਸੀ, ਉਹ ਸ਼ੇਅਰ ਕੀਤੀ ਸੀ, ਤੁਸੀਂ ਪੋਡਕਾਸਟ ਦੇ ਵਿੱਚ ਜ਼ਰੂਰ ਸੁਣਿਓ। ਤੇ ਉਹਦੇ ਵਿੱਚ ਦੱਸਿਆ ਸੀ ਵੀ ਪਾਣੀ ਜਦੋਂ ਮੁੱਕ ਗਿਆ ਤੇ ਕੀ ਕੰਡੀਸ਼ਨ ਦੁਨੀਆਂ ਦੇ ਹੋਣਗੇ, ਤੇ ਉਸੇ ਨਾਲ ਹੀ ਵਿਚਾਰ ਸੰਬੰਧਿਤ ਵਿਚਾਰਾਂ ਅੱਜ ਚੱਲ ਰਹੀਆਂ।
ਠੀਕ ਹੈ ਠੀਕ ਹੈ ਭਾਜੀ, ਮੈਂ ਵੀ ਉਹ ਨਾ ਥੋੜਾ ਜਿਹਾ ਫਿਰ ਇਹਦੇ ਨਾਲ ਇੱਕ ਦੋ ਛੋਟੇ ਛੋਟੇ ਜਿਹੇ ਇੰਸੀਡੈਂਟ ਜੇ ਸਾਂਝੇ ਕਰਦਾ ਤੁਹਾਡੇ ਨਾਲ। ਤੇ ਪਹਿਲੀ ਤੇ ਗੱਲ ਆ ਭਾਜੀ ਦੀ, ਗੱਲ ਮੈਨੂੰ ਬੜੀ ਸਹੀ ਲੱਗਦੀ ਹੈ, ਜਿਹੜੇ ਹੁਣੇ ਬੁਲਕ ਗਏ ਲੱਗੀ ਕਿ ਇੱਕ ਮੈਨੂੰ ਲੱਗਦਾ ਹੈ ਕਿ ਥੋੜਾ ਜਿਹਾ ਨਾ ਜ਼ਿਮੀਂਦਾਰਾਂ ਨੂੰ, ਜਿਵੇਂ ਹੁਣ ਕਿਸਾਨ ਜਥੇਬੰਦੀਆਂ ਬਣੀਆਂ ਨੇ, ਤੇ ਥੋੜਾ ਜਿਹਾ ਜੇ 2-4 ਸਾਲ 5 ਸਾਲ ਦੀ ਮਿਹਨਤ ਕਰਕੇ ਯੂਨਿਟੀ ਵਿਖਾ ਕੇ ਨਾ, ਤੇ ਟ੍ਰੇਡ ਆਪਸ ਚ ਕਰ ਲੈਣ, ਮਤਲਬ ਕਿ ਪੈਸੇ ਕਮਾਉਣ ਦੇ ਚੱਕਰ ਚ ਜੇ ਨਾ ਪੈਣ, ਮਤਲਬ ਕਿ ਥੋੜੇ ਕਿਸਾਨ ਕੋਈ ਸਬਜ਼ੀ ਬੀਜ ਲੈਣ, ਕੋਈ ਥੋੜੇ ਕਿਸਾਨ ਝੋਨਾ ਲਾ ਲੈਣ, ਥੋੜੇ ਕਿਸਾਨ ਕੋਈ ਮਤਲਬ ਕਿ ਜ਼ਰੂਰਤਾਂ ਆਪਸ ਦੇ ਵਿੱਚ ਹੀ ਪੂਰੀਆਂ ਕਰਨ, ਪੈਸੇ ਕਮਾਉਣ ਦੀ ਬਜਾਏ ਕਿ ਇਸ ਕਿਸੇ ਕੋਲ ਤੁਸੀਂ ਜਿਵੇਂ ਪਹਿਲਾਂ ਨਹੀਂ ਹੁੰਦਾ ਪਿਛਲੇ ਜ਼ਮਾਨੇ ਚ ਕਿ ਦਾਣੇ ਦੇ ਕੇ ਤੇ ਆਪਣਾ ਮਸਾਲੇ ਲੈ ਲਓ, ਤੇ ਥੋੜਾ ਜਿਹਾ ਰਿਜ਼ਰਵ ਕਰ ਲੈਣ ਨਾ ਅਗਰ ਯੂਨਿਟੀ ਕਰਕੇ ਕਿ ਪੈਸੇ ਨਹੀਂ ਕਮਾਉਣੇ ਅਸੀਂ, ਤੇ ਫਿਰ ਸਾਰੇ ਦੇਸ਼ ਨੂੰ ਥੋੜੀ ਜਿਹੀ ਅਕਲ ਆ ਜੇ ਇਸ ਗੱਲ ਨਾਲ ਕਿ ਹੁਣ ਪੰਜਾਬ ਦੇ ਵਿੱਚੋਂ ਝੋਨਾ ਤੇ ਕਣਕ ਆਉਣੋਂ ਬੰਦ ਹੋ ਗਈ ਆ, ਤੇ ਉੱਥੇ ਆਪਸ ਦੇ ਵਿੱਚ ਇਹ ਵਟਾਂਦਰਾ ਜਾਂ ਕਰ ਲੈਣ ਕਿਸੇ ਤਰੀਕੇ। ਵੈਸੇ ਤਾਂ ਇੰਪੋਸੀਬਲ ਜੀ ਗੱਲ ਲੱਗਦੀ ਹੈ ਭਾਜੀ, ਪਰ ਇਹ ਜਦੋਂ ਪਾਣੀ ਖਤਮ ਹੀ ਹੋ ਗਿਆ, ਜਦੋਂ ਅੱਜ ਤੋਂ 10-15 ਸਾਲ ਬਾਅਦ ਜਦੋਂ ਬੰਜਰ ਬਣੇਗੀ ਧਰਤੀ ਪੰਜਾਬ ਦੀ, ਤੇ ਫੇਰ ਵੀ ਇਹੋ ਕੁਛ ਕਰਨਾ ਪੈਣਾ ਹੈ, ਤੇ ਜਾਂ ਉਦੋਂ ਮਾਰ ਕੱਟ ਹੋਣੀ ਆ। ਤੇ ਜੇ ਥੋੜਾ ਜਿਹਾ ਸਟਾਰਟਿੰਗ ਦੇ ਵਿੱਚ ਪਹਿਲਾਂ ਪਤਾ ਲੱਗ ਜਾਏ ਤੇ ਇੱਦਾਂ ਕਰ ਲਿਆ ਜਾਵੇ ਕੁਛ ਨਾ ਕੁਛ ਲੱਭ ਕੇ ਤਰੀਕਾ, ਤੇ ਸ਼ਾਇਦ ਪੋਸੀਬਲ ਹੋ ਜਾਏ। ਤੇ ਮੈਂ ਇੱਕ ਛੋਟੀ ਜੀ ਗੱਲ ਦੱਸਦਾ ਹਾਂ ਕਿ ਅੱਜ ਤੋਂ 3 ਸਾਲ ਪਹਿਲਾਂ ਦੀ ਗੱਲ ਹੈ, ਜਦੋਂ ਮੈਂ ਨਾ ਮਤਲਬ ਕਿ ਅਸੀਂ ਤਾਂ ਜ਼ਿਮੀਂਦਾਰਾ ਅਸੀਂ ਕਰਦੇ ਨੀਗੇ, ਥੋੜੀ ਜਿਹੀ ਜ਼ਮੀਨ ਆ, ਤੇ ਸ਼ੁਰੂ ਤੋਂ ਹੀ ਮਤਲਬ ਨੌਕਰੀ ਵਾਲਾ ਕਰ ਰਿਹਾ ਹੈ। ਤੇ ਮੈਂ ਨਾ ਆਪਣੇ ਜਿਹਨੂੰ ਠੇਕੇ ਦੇ ਦਿੰਦੇ ਆ ਪੈਲੀ, ਉਹਨਾਂ ਨੂੰ ਮੇਰੇ ਤੋਂ ਫੋਨ ਕੀਤਾ, ਮੈਂ ਕਿਹਾ ਵੀ ਤੁਸੀਂ ਕਰੋ ਆਪਾਂ ਝੋਨਾ ਹੀ ਲਾਉਣਾ, ਜਿੰਨੀ ਵੀ ਪੈਲੀ ਹੈ ਨਾ ਆਪਣੀ ਪੈਲੀ 'ਚ ਤੁਸੀਂ ਝੋਨਾ ਨਾ ਲਾਇਓ, ਤੇ ਜਿੰਨਾ ਵੀ ਤੁਹਾਨੂੰ ਘਾਟਾ ਪਊਗਾ ਨਾ ਤੁਸੀਂ ਓਨਾ ਹੀ ਠੇਕਾ ਸਾਨੂੰ ਘੱਟ ਦੇ ਦਿਓ, ਤੇ ਮਤਲਬ ਕਿ ਤੁਹਾਨੂੰ ਘਾਟਾ ਨੀ ਪੈਂਦਾ, ਜਿੰਨੇ ਵੀ ਤੁਸੀਂ ਹੋਰ ਕੋਈ ਫਸਲ ਬੀਜ ਲਓ ਝੋਨੇ ਦੀ ਥਾਂ ਤੇ, ਤੇ ਜਿੰਨਾ ਤੁਹਾਨੂੰ ਘਾਟਾ ਪਊਗਾ ਉਹਦੇ ਵਿੱਚੋਂ ਝੋਨੇ ਨਾਲੋਂ, ਉਹ ਤੁਸੀਂ ਸਾਨੂੰ ਉਹਨਾਂ ਠੇਕਾ ਮਤਲਬ ਜਿਹੜਾ ਮਾਮਲਾ ਕਹਿ ਦਿੰਦੇ ਆ ਮਾਲਵੇ ਦੇ ਵਿੱਚ ਮੇਰੇ ਖਿਆਲ, ਉਹਨਾਂ ਸਾਨੂੰ ਤੁਸੀਂ ਉਹ ਘੱਟ ਦੇ ਦਿਓ, ਤੇ ਉਹ ਮੈਨੂੰ ਕਹਿੰਦੇ ਅੱਗੋਂ ਚਾਚਾ ਹੀ ਲੱਗਦਾ ਸਾਡਾ, ਉਹ ਕਹਿੰਦਾ ਵੀ ਆਪਣੇ ਕੀਤਿਆਂ ਕੀ ਬਣਨਾ ਵਾ ਯਾਰ, ਵੱਡੇ ਵੱਡੇ ਜ਼ਿਮੀਂਦਾਰ ਕਹਿੰਦਾ ਜਾਂਦੇ 50 ਕਿੱਲੇ ਪੈਲੀ ਹੈ, ਜਦੋਂ ਉਹ ਝੋਨਾ ਲਾ ਕੇ ਸਮਰਸੀਬਲ ਬਾਹਰ ਕਣਕੜ ਸੁੱਟੀ ਤੁਰ ਆਉਂਦੇ ਪਾਣੀ ਤੇ ਉਹਨਾਂ ਨਾਲ ਅਸਰ ਪੈਣਾ, ਆਪਣੇ ਨਾਲ ਕੀ ਪੈਣਾ ਉਹਨਾਂ ਨੂੰ। ਫਿਰ ਮੈਂ ਉਹ ਚਿੜੀ ਵਾਲੀ ਗੱਲ ਸੁਣਾਈ, ਜੰਗਲ ਚ ਅੱਗ ਲੱਗੀ ਵਾਲੀ ਜੀ, ਉਹ ਸਾਰਿਆਂ ਨੂੰ ਪਤਾ ਹੀ ਆਪਾਂ ਨੂੰ, ਮੈਂ ਆਪਾਂ ਚਿੜੀਏ ਵੀ ਬਣ ਜਾਈਏ ਹਨਾ, ਆਪਣਾ ਅੱਗ ਬੁਝਾਉਣ ਵਾਲਿਆਂ ਚ ਨਾ ਆਜੂਗਾ। ਉਹ ਮੰਨ ਗਏ ਤੇ ਮੇਰੇ ਤੇ ਵਿਸ਼ਵਾਸ ਨੀ ਕੀਤਾ, ਉਹਨਾਂ ਨੇ ਵੱਡੇ ਭਾਈ ਸਾਹਿਬ ਨੂੰ ਫੋਨ ਕੀਤਾ ਦਿੱਲੀ ਕਿ ਇੱਦਾਂ ਛੋਟਾ ਇੱਦਾਂ ਕਹਿ ਰਿਹਾ ਤੇ ਕਿੱਦਾਂ ਉਹ, ਉਹਨਾਂ ਨੇ ਵੀ ਕਹਿਤਾ ਕਿ ਕੋਈ ਗੱਲ ਨੀ, ਜਿੱਦਾਂ ਕਹਿ ਰਿਹਾ ਜਿਸ ਨੂੰ ਉਹਨੇ ਕਹਿਤਾ ਤੇ ਠੀਕ ਆ ਤੇ ਤੂੰ ਕਰਦੇ, ਜਿੰਨਾ ਤੈਨੂੰ ਘਾਟਾ ਪਊਗਾ ਕੋਈ ਗੱਲ ਨੀ ਚਾਚਾ, ਤੂੰ ਸਾਨੂੰ ਨਾ ਦੇ, ਸਾਨੂੰ ਘੱਟ ਦੇ ਦੀ। ਉਹਨਾਂ ਨੇ ਉਹ ਗੱਲ ਮੰਨ ਕੇ ਤੇ ਮੂੰਗੀ ਬੀਜ ਲਈ, ਤੇ ਮੂੰਗੀ ਦੇ ਉਹ ਐਟ ਦਾ ਐਂਡ ਆਫ ਦਾ ਡੇ ਉਹਨਾਂ ਦੇ ਉਹਨਾਂ ਨੇ ਸਾਨੂੰ ਚਾਚੇ ਨੇ ਦੱਸਿਆ ਮਤਲਬ ਚਾਚਾ ਸਾਡੇ ਜਿਵੇਂ ਪਿੰਡਾਂ ਦਾ ਚਾਚਾ ਹੁੰਦਾ, ਸਾਡੇ ਕੋਈ ਰਿਸ਼ਤੇਦਾਰੀ ਨੇ ਉਹਨਾਂ ਨਾਲ, ਚਾਚਾ ਨੀ ਗਾ ਵੈਸੇ, ਉਹਨਾਂ ਦੇ ਗਾਂਹ ਕਿਸੇ ਨੇ ਜਦੋਂ ਗਿਆ ਉਦੋਂ ਬਾਅਦ ਪਿੰਡ ਤੇ ਉਹਨਾਂ ਨੇ ਦੱਸਿਆ ਕਿ ਉਹ ਤੁਹਾਨੂੰ ਤੁਹਾਂ ਕਿਹਾ ਸੀ ਉਹਨੂੰ ਇਹ ਵੀ ਝੋਨਾ ਨਾ ਲਾਇਓ ਤੇ ਉਹਨੇ ਮੂੰਗੀ ਬੀਜਲੀ ਸੀਗੀ ਤੇ ਉਹ ਨਾਲ ਦੇ ਮਤਲਬ ਹੱਥ ਪੱਲਾ ਵਟਾਉਂਦਾ ਸੀ ਬੰਦਾ, ਤੇ ਉਹ ਕਹਿੰਦਾ ਵੀ ਉਹਨੂੰ ਜਿੰਨਾ ਦਾ ਖਰਚਾ ਆਇਆ ਸੀ ਨਾ ਉਹਦਾ ਉਹ ਵੀ ਨੀ ਪੂਰਾ ਆਇਆ ਵਿਚਾਰੇ ਦਾ, ਉਹਨੂੰ ਪੱਲਿਓ ਪੈਸੇ ਦੇ ਕੇ ਉਹ ਮੂੰਗੀ ਚੁਕਾਉਣੀ ਪਈ ਉੱਥੋਂ, ਕਿਸੇ ਨੇ ਖਰੀਦੀ ਨੀ, ਮਤਲਬ ਕਿ ਪਿਸਤੇ ਰਿਹਾ ਜੀ ਛੋਟਾ ਜ਼ਿਮੀਂਦਾਰ ਉੱਥੇ। ਤੇ ਮੇਰੇ ਵਰਗੇ ਬਾਬੂ ਲੋਕ ਜਿਹੜੇ ਵਾਕਈ ਜਿਹੜੇ ਭਾਜੀ ਗੱਲ ਕਹਿ ਕੇ ਗਏ ਇੱਥੇ ਬੈਠੇ ਗੱਲਾਂ ਕਰੀ ਜਾਂਦੇ ਆ, ਤੇ ਉਹ ਉਦੋਂ ਬਾਅਦ ਉਹਨਾਂ ਨੇ ਸਾਡੀ ਪੈਲੀ ਨੂੰ ਕਹਿੰਦੇ ਨਹੀਂ ਜੇ ਤੇ ਮੈਨੂੰ ਝੋਨਾ ਲਾਉਣ ਦਓਗੇ ਤਾਂ ਮੈਂ ਲਊਂਗਾ, ਨਹੀਂ ਤਾਂ ਮੈਂ ਨੀ ਲੈਣੀ। ਜਦਕਿ ਉਹ ਹੋਰ ਲੋਕਾਂ ਦੀ ਪੈਲੀ ਦੇ ਤਰਲੇ ਮਾਰਦੇ ਆ ਕਿਉਂਕਿ ਸਾਨੂੰ ਦੇ ਦਿਓ ਪੈਲੀ, ਉਹਦਾ ਹਿੱਸੇ ਠੇਕੇ ਤੇ ਲੈ ਕੇ ਬਹੁਤ ਵਿਚਾਰੇ ਹੋ। ਉਹ ਵੱਡੇ ਪੱਧਰ ਤੇ ਮੇਰੀ ਗੱਲ ਨਾਲ ਪਾਲਿਸੀਜ਼ ਬਣਨੀਆਂ ਚਾਹੀਦੀਆਂ, ਸਰਕਾਰ ਦਾ ਕਸੂਰ ਹੈਗਾ ਆ ਜੀ, ਸਰਕਾਰ ਦਾ ਬਿਲਕੁਲ ਕਸੂਰ ਆ, ਮੇਜਰ ਪਾਰਟ ਜਿਹੜਾ ਇਸ ਚੱਕਰ ਦੇ ਵਿੱਚ ਸਰਕਾਰ ਦਾ ਆ, ਕਿਉਂਕਿ ਉਹਨਾਂ ਨੂੰ ਵੋਟਾਂ ਚਾਹੀਦੀਆਂ ਬਸ, ਹੋਰ ਕੁਛ ਨੀ ਚਾਹੀਦਾ। ਤੇ ਉਸ ਹਿਸਾਬ ਨਾਲ ਉਹ ਸਖਤੀ ਨੀ ਕਰਦੇ, ਜੇਕਰ ਵੋਟਾਂ ਦਾ ਲਾਲਚ ਛੱਡ ਕੇ ਉਹ ਕੋਈ ਸਖਤ ਪਾਲਿਸੀਜ਼ ਬਣਾ ਦੇਣ, ਚਾਹੇ ਉਹ ਜ਼ਿਮੀਂਦਾਰਾਂ ਦੇ ਖਿਲਾਫ ਹੀ ਹੋਣ ਥੋੜੀਆਂ ਬਹੁਤੀਆਂ, ਪਰ ਉਹ ਨਾ ਕਰਨ ਤੇ ਸਾਰੇ ਲੋਕਾਂ ਦਾ ਫਾਇਦਾ ਉਹਦੇ ਚ ਹੋ ਸਕਦਾ ਹੈ ਪੰਜਾਬ ਦਾ। ਤੇ ਪਰ ਏਦਾਂ ਮੈਨੂੰ ਲੱਗਦਾ ਵੱਡੇ ਕਿਸਾਨ ਜਿਹੜੇ ਨਜ਼ਾਰੇ ਲਈ ਜਾਂਦੇ ਆ ਜੀ, ਛੋਟੇ ਜਿਹੜੇ ਆ ਉਹ ਥਾਂ ਥਾਂ ਤੁਰੇ ਜਾਂਦੇ ਹੌਲੀ ਹੌਲੀ, ਬੜਾ ਖਤਰਨਾਕ ਕੰਮ ਹੋਣ ਜਾ ਰਿਹਾ। ਜਦੋਂ ਮੈਂ ਗੱਲ ਬਾਰੇ ਸੋਚਦਾ ਨਾ ਪਾਣੀ ਬਾਰੇ, ਪੰਜਾਬ ਬਾਰੇ, ਰਾਤ ਨੂੰ ਕਿਤੇ ਸੌਣ ਲੱਗਿਆ ਮੈਨੂੰ ਤਿੰਨ ਤਿੰਨ ਚਾਰ ਚਾਰ ਘੰਟੇ ਨੀਂਦ ਨੀ ਆਉਂਦੀ ਵੀ ਬਣਨਾ ਕੀ ਉੱਥੇ ਸਾਡਾ, ਵੀ ਬੜਾ ਬੁਰਾ ਹਾਲਤ ਹੋ ਜਾਣਾ।
ਕੋਈ ਨੀ, ਤੁਸੀਂ
ਕਿਉਂਕਿ ਉਹ ਮੈਂ ਵੇਖ ਲਈ ਸੀ ਫਿਲਮ ਜਿਹੜੀ
ਆਪਣੀ, ਇਹ ਤਾਂ ਜਿਹੜੀ ਹੁਣ ਤੁਹਾਨੂੰ ਸਟੋਰੀ ਫਾਰਵਰਡ ਕਰਦੇ ਆ, ਫੇਰ ਦੀ ਨੀਂਦ ਬਿਲਕੁਲ ਹੀ ਹਰਾਮ ਹੋ ਜੂਗੀ। ਇਹ ਸਟੋਰੀ ਅੱਜ ਜਿਹੜੀ ਸੁਣਾਈ ਆ ਉਹ ਬਹੁਤ ਹੀ ਨੀਂਦ ਬੰਦੇ ਦੀ ਬੇਚੈਨ ਕਰਨ ਵਾਲੀ ਆ, ਤੇ ਪਰ ਉਹ ਬੇਚੈਨੀ ਹੋਊਗੀ ਤਾਂ ਅਸੀਂ ਕੋਈ ਸੁਧਾਰ ਕਰਾਂਗੇ, ਇਹੀ ਮੈਂ ਤਾਂ ਮੰਨਦਾ। ਸੋ ਬਹੁਤ ਮਿਹਰਬਾਨੀ ਗੁਰਜ ਬਹਾਦਰ ਭਾਈ,
ਥੈਂਕ ਯੂ ਭਾਈ, ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ ਭਾਈ,
ਬਹੁਤ ਮਿਹਰਬਾਨੀ। ਸੋ ਗੁਰਜ ਬਹਾਦਰ ਸਿੰਘ ਤਸਮਾਨੀਆ ਤੋਂ ਸਾਡੇ ਨਾਲ ਜੁੜੇ ਹੋਏ ਸਨ ਜੀ, ਬਹੁਤ ਮਿਹਰਬਾਨੀ ਇਹਨਾਂ ਦੀ। ਹੁਣ ਹੋਰ ਕਾਲ ਨੀ ਲੈਣੀ ਜੀ, ਸਾਡੀਆਂ ਫੋਨ ਕਾਲ ਲਾਈਨਸ ਬੰਦ ਆ ਤੇ ਬਹੁਤ ਸਾਰੇ ਮੈਸੇਜ ਆ ਮੈਂ ਪੜ੍ਹਨੇ ਆ। ਪ੍ਰਦੀਪ ਸਿੰਘ ਤੂਰ ਫ੍ਰਿਜ਼ਨੋ ਤੋਂ ਸਾਡੇ ਨਾਲ ਜੁੜੇ ਆ, ਬਹੁਤ ਹੀ ਵਧੀਆ ਕਹਿੰਦੇ ਗੱਲਬਾਤ ਚੱਲ ਰਹੀ ਆ, ਕਹਿੰਦੇ ਬਹੁਤ ਧੰਨਵਾਦ ਜੀ ਤੁਹਾਡਾ। ਸੋ ਤੂਰ ਸਾਹਿਬ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ, ਤੁਸੀਂ ਪ੍ਰੋਗਰਾਮ ਸੁਣ ਰਹੇ ਹੋ। ਤੇ ਕੁਲਦੀਪ ਕੌਰ ਜੁੜੇ ਆ, ਵੈਰੀ ਵੈਰੀ ਨਾਈਸ ਵਿਊ ਵੀਰ ਜੀ, ਮੇਰੇ ਡੈਡੀ ਜੀ ਰਿਟਾਇਰਡ ਆਰਮੀ ਆਫਿਸਰ ਨੇ ਸਾਡੇ ਘਰ ਵਿੱਚ ਨਲਕੇ ਤੇ ਹੋਰ ਪਾਣੀ ਦੇ ਸੋਮਿਆਂ ਤੇ ਨੋਟਿਸ ਬੋਰਡ ਤੇ ਲਿਖਿਆ ਹੋਇਆ ਕਿ ਪਾਣੀ ਬਚਾਓਗੇ ਤਾਂ ਜੀਵਨ ਸੰਭਾਲਣਾ ਸਿੱਖ ਜਾਓਗੇ। ਉਹਨਾਂ ਵੱਲੋਂ ਇਹ ਨੋਟਿਸ ਤੇ ਕਈ ਹੱਸਦੇ ਸੀ ਤੇ ਕਈ ਇਹ ਵੀ ਕਹਿੰਦੇ ਸੀ ਕਿ ਫੌਜੀ ਪਾਗਲ ਹੋ ਗਿਆ, ਪਰ ਸੱਚੀ ਉਹਨਾਂ ਦੇ ਇਹੋ ਜਿਹੇ ਉਪਰਾਲਿਆਂ ਨੇ ਹੋਰਾਂ ਦਾ ਤੇ ਪਤਾ ਨਹੀਂ, ਪਰ ਆਪਣੇ ਪਰਿਵਾਰ ਨੂੰ ਪਾਣੀ ਸੇਵ ਕਰਨ ਲਈ ਜ਼ਰੂਰ ਸਫਲਤਾ ਹਾਸਲ ਕੀਤੀ ਹੈ। ਵੀਰ ਜੀ ਸੱਚੀ ਨਿੱਕੇ ਨਿੱਕੇ ਉਪਰਾਲੇ ਹੀ ਵੱਡੀਆਂ ਸਫਲਤਾਵਾਂ ਹੁੰਦੇ ਹਨ। ਬਹੁਤ ਖੂਬਸੂਰਤ ਕੁਲਦੀਪ, ਪਰ ਬੇਨਤੀ ਹੈ ਤੁਹਾਡੀ ਵੀ ਤੁਸੀਂ ਨਾ ਨੈਚੁਰਲ ਇਹ ਫੋਟੋਆਂ ਜਿਹੜੀਆਂ ਘਰ ਦੇ ਵਿੱਚ ਲਿਖੇ ਬੋਰਡਾਂ ਦੀਆਂ ਜ਼ਰੂਰ ਸਾਡੇ ਨਾਲ ਸਾਂਝੀਆਂ ਕਰੋ ਤਾਂ ਕਿ ਆਪਾਂ ਉਹਨਾਂ ਨੂੰ ਵਾਇਰਲ ਕਰ ਸਕੀਏ ਤੇ ਦੁਨੀਆਂ ਨੂੰ ਦਿਖਾ ਸਕੀਏ ਵੀ ਤੁਹਾਨੂੰ ਕਿੱਡਾ ਸੌਖਾ ਲੱਗਦਾ ਕਿਸੇ ਨੂੰ ਪਾਗਲ ਦਾ ਦਰਜਾ ਦੇਣਾ। ਜੇ ਕੋਈ ਸਿਆਣੀ ਗੱਲ ਕਰਦਾ ਜਾਂ ਕੋਈ ਲੰਮੀ ਸੋਚ ਸੋਚ ਕੇ ਗੱਲ ਕਰਦਾ ਤਾਂ ਉਹਨੂੰ ਪਾਗਲ ਦਾ ਤੁਸੀਂ ਦਰਜਾ ਦਿੰਦੇ, ਤਾਂ ਉਹਨਾਂ ਦੇ ਮੂੰਹ ਤੇ ਆਪਾਂ ਇਹ ਚਪੇੜ ਦੇ ਤੌਰ ਦੇ ਉੱਤੇ ਇਹ ਫੋਟੋਆਂ ਵਰਤਾਂਗੇ। ਜ਼ਰੂਰ ਤੁਸੀਂ ਸਾਨੂੰ ਇਹ ਫੋਟੋਆਂ ਖਿਚਾ ਕੇ ਘਰੋਂ ਤੇ ਜ਼ਰੂਰ ਭੇਜੋ। ਜਸਵਿੰਦਰ ਸਿੰਘ ਜੁੜੇ ਆ, ਸਤਿ ਸ੍ਰੀ ਅਕਾਲ ਜੀ। ਇੱਕ ਸਾਈਟ ਹੈ ਜੀ ਫਾਰਮਰ ਫਰੈਂਡ, ਯੂ ਕੈਨ ਗੈਟ ਮੈਂਬਰਸ਼ਿਪ, ਯੂ ਕੈਨ ਸੇਲ ਯੂਅਰ ਕ੍ਰੋਪ। ਬਿਲਕੁਲ ਜੀ, ਦੇਖੋ ਉੱਥੇ ਕਾਫੀ ਸਫਲਤਾ ਹਾਸਲ ਹੋ ਰਹੀ ਹੈ ਉਸ ਵੈਬਸਾਈਟ ਨੂੰ ਜਿੱਥੇ ਤੁਸੀਂ ਆਪਣੀ ਫਸਲ ਵੇਚ ਸਕਦੇ ਹੋ, ਤੇ ਪਰ ਹਜੇ ਤੱਕ ਉਹਦੀ ਤਸਦੀਕ ਨਹੀਂ, ਜ਼ਿਮੀਂਦਾਰਾਂ ਨੂੰ ਵਿਸ਼ਵਾਸ ਨਹੀਂ ਹੋ ਰਿਹਾ, ਤੇ ਹੌਲੀ ਹੌਲੀ ਕੋਸ਼ਿਸ਼ ਹੈ ਜੀ। ਆਉਣ ਵਾਲੇ ਦਿਨਾਂ ਦੇ ਵਿੱਚ ਬਹੁਤ ਸਾਰੇ ਉਪਰਾਲੇ ਹੋ ਰਹੇ ਆ। ਸਾਡੇ ਵੀ ਬਾਈ ਕੰਦੋਲਾ ਸਾਹਿਬ ਐਸ ਐਸ ਕੇ ਅਕਾਊਂਟੈਂਟ ਤੋਂ, ਉਹਨਾਂ ਨੇ ਵੀ ਇੱਕ ਚੱਲ ਫਾਰਮ ਨਾਂ ਦੀ ਇੱਕ ਸਾਈਟ ਬਣਾਈ ਆ ਤੇ ਉਹਦੇ ਤਹਿਤ ਵੀ ਉਹ ਕਾਫੀ ਉਪਰਾਲੇ ਸ਼ੁਰੂ ਕਰ ਰਹੇ ਆ। ਸੋ ਕੋਸ਼ਿਸ਼ ਆ ਇਹੋ ਜਿਹੇ ਉਪਰਾਲੇ ਸਾਰੇ ਜਣੇ ਰਲ ਮਿਲ ਕੇ ਕਰੀਏ ਤਾਂ ਕੋਈ ਉਹਦੇ ਹੱਲ ਹੋ ਜਾਣਗੇ। ਸਨੀ ਗੋਹਤਰਾ ਜੁੜੇ ਆ, ਸਤਿ ਸ੍ਰੀ ਅਕਾਲ ਮਿੰਟੂ ਬਾਈ ਜੀ, ਟੌਪਿਕ ਬਹੁਤ ਵਧੀਆ ਚੱਲ ਰਿਹਾ ਹੈ ਜੀ। ਮਿੰਟੂ ਬਾਈ ਜੀ, ਜੇਕਰ ਪੰਜਾਬ ਵਿੱਚ ਫਸਲੀ ਚੱਕਰ ਤੋਂ ਹਟ ਕੇ ਕੋਈ ਹੋਰ ਫਸਲ ਬੀਜੀ ਜਾਵੇ ਤਾਂ ਉਹਨਾਂ ਦਾ ਕੋਈ ਪ੍ਰਾਈਸ ਨਹੀਂ ਮਿਲਦਾ, ਕਿਸਾਨ ਪਰ ਅਸੀਂ ਜ਼ਿਮੀਦਾਰ ਨੂੰ ਕਲੀਨ ਚਿੱਟ ਵੀ ਨਹੀਂ ਦੇ ਸਕਦੇ, ਦੋਨੇ ਚੀਜ਼ਾਂ ਹੀ ਆ ਜੀ। ਸੋ ਕਿਤੇ ਨਾ ਕਿਤੇ ਨਿੱਕੇ ਨਿੱਕੀਆਂ ਗੱਲਾਂ ਸਾਰਿਆਂ ਨੂੰ ਦਰੁਸਤ ਹੋਣਾ ਪੈਣਾ। ਇੱਧਰ ਸਤਿ ਸ੍ਰੀ ਅਕਾਲ ਬੁਲਾਈ ਹੈ ਧਨੀ ਸਾਹਿਬ ਹੋਰਾਂ ਨੇ, ਚਾਹ ਦਾ ਕੱਪ ਭੇਜਿਆ ਜੀ, ਗੁੱਡ ਮਾਰਨਿੰਗ ਸੋਹਣੀਆਂ ਲਿਖ ਕੇ, ਤੇ ਨਾਲ ਬਹੁਤ ਵਧੀਆ ਸਟੋਰੀ ਸੁਣਾਈ ਤੁਸੀਂ ਭਾਜੀ ਸਾਨੂੰ, ਪਾਣੀ ਤੇ ਟ੍ਰੀ ਦੀ ਸੱਚਮੁੱਚ ਬਹੁਤ ਜ਼ਰੂਰਤ ਹੈ, ਸਾਨੂੰ ਇਹਨਾਂ ਦੀ ਸੰਭਾਲ ਕਰਨੀ ਚਾਹੀਦੀ ਹੈ। ਗਿੱਲ ਸਾਹਿਬ ਗੱਲਾਂ ਕਰਨੀਆਂ ਸੌਖੀਆਂ ਨੇ, ਜਦੋਂ ਕੰਮ ਚ ਵਾਰ ਕੇ ਕੰਮ ਕਰਨਾ ਪੈਂਦਾ ਹੈ ਤਾਂ ਫਿਰ ਲੱਗਦਾ ਪਤਾ। ਦੇਖੋ ਭਾਜੀ 3 ਸਾਲ ਪਹਿਲਾਂ 1000 ਬੂਟਾ ਪਾਪੂਲਰ ਦਾ ਲਾ ਕੇ ਆਇਆ, ਉਦੋਂ ਰੇਟ ਵਧੀਆ ਸੀ, ਹੁਣ ਮੈਨੂੰ ਲੱਗਦਾ 2 ਲੱਖ ਵੀ ਨਹੀਂ ਬਚਣਾ। ਤੁਸੀਂ ਇੱਦਾਂ ਕਰੋ, ਤੁਸੀਂ ਮੈਨੂੰ 6 ਲੱਖ ਦੇ ਦਿਓ, ਸਾਂਭ ਲਓ ਜੋ ਲੱਗ ਜੂ ਪਤਾ ਕੀ ਬਚਦਾ, ਬਾਕੀ ਖਰਚਾ ਕਿੰਨਾ ਹੋਇਆ ਕੱਢ ਕੇ 4 ਸਾਲ ਬਾਅਦ 5 ਲੱਖ ਵੀ ਨਹੀਂ ਬਚਣਾ। ਬਾਕੀ ਜਗਦੀਪ ਸਿਡਨੀ ਵਾਲੇ ਨਾਲ ਮੈਂ ਸਹਿਮਤ ਹਾਂ, ਜਗਵੀਰ ਬਾਈ ਹੋਰਾਂ ਦਾ ਕਾਲ ਨਾਲ ਉਹਨਾਂ ਨੇ ਸਹਿਮਤੀ ਜਤਾਈ ਆ। ਸੋ ਬਹੁਤ ਮਿਹਰਬਾਨੀ ਧਨੀ ਸਾਹਿਬ, ਤੁਸੀਂ ਆਪਣੇ ਵਿਚਾਰ ਪੇਸ਼ ਕੀਤੇ। ਸਤਿੰਦਰਪਾਲ ਸਿੰਘ ਸਿਡਨੀ ਤੋਂ ਜੁੜਿਆ, ਸਤਿ ਸ੍ਰੀ ਅਕਾਲ ਬੁਲਾ ਰਹੇ ਆ ਪ੍ਰੋਗਰਾਮ, ਕਹਿੰਦੇ ਵਧੀਆ ਚੱਲ ਰਿਹਾ, ਜੋਬ ਪ੍ਰੋਫਾਈਲ ਚੇਂਜ ਹੋ ਜਾਣ ਕਰਕੇ ਲਾਈਵ ਨਹੀਂ ਸੁਣ ਹੁੰਦਾ ਪਰ ਪੋਡਕਾਸਟ ਸੁਣਦੇ ਹਾਂ ਹੁਣ। ਮਿੰਟੂ ਭਾਜੀ ਪਲੀਜ਼ ਸਟੋਰੀ ਸਾਨੂੰ ਵੀ ਸੈਂਡ ਕਰ ਦਿਓ ਜੀ। ਬਿਲਕੁਲ ਤੁਹਾਨੂੰ ਵੀ ਸਟੋਰੀ ਸੈਂਡ ਕਰਾਂਗੇ ਜ਼ਰੂਰ, ਆਪਾਂ ਉਹਦੀ ਰਿਕਾਰਡਿੰਗ ਕਰਕੇ ਸੈਂਡ ਕਰਾਂਗੇ। ਈਮੇਲ ਜ਼ਰੀਏ ਸਾਡੇ ਨਾਲ ਜੁੜੇ ਆ ਜੀ ਬਹੁਤ ਸਾਰੇ ਸੱਜਣ ਮਿੱਤਰ, ਤੇ ਉਹਨਾਂ ਚੋਂ ਮੈਂ ਇਕੱਲਾ ਇਕੱਲਾ ਕਰਕੇ ਮੈਸੇਜ ਲੈਣਾ ਜੀ। ਟੈਰੀ ਲੋਕਮ ਜੁੜੇ ਸਨ ਸਾਡੇ ਨਾਲ ਤੇ ਉਹਨਾਂ ਨੇ ਕਿਹਾ ਜੀ ਬਿਊਟੀਫੁਲ ਸਨੀ ਮਾਰਨਿੰਗ ਇਨ ਮੈਲਬਰਨ, ਮੰਡੀਆਂ ਚ ਜੱਟ ਬਾਏ ਬੱਬੂ ਮਾਨ ਸੌਂਗ ਲਾ ਦਿਓ ਜੀ, ਸੌਂਗ ਲਾ ਦਿਓ, ਕੋਸ਼ਿਸ਼ ਕਰਾਂਗੇ ਜੀ, ਇਹ ਗੀਤ ਸੁਣਾਉਣੇ ਆ। ਕਮਰ ਕਰਮਜੀਤ ਕੌਰ ਉਹਨਾਂ ਨੇ ਕਿਹਾ ਜੀ ਸਤਿ ਸ੍ਰੀ ਅਕਾਲ ਵੀਰ ਜੀ, ਵੈਰੀ ਟਚਿੰਗ ਸਟੋਰੀ, ਅੱਖਾਂ ਚੋਂ ਹੰਝੂ ਆ ਗਏ। ਸੋ ਜਗਵੀਰ ਸਿੰਘ ਹੋ ਸੇਖੋਂ ਜੁੜੇ, ਉਹਨਾਂ ਨੇ ਸਤਿ ਸ੍ਰੀ ਅਕਾਲ ਬੁਲਾਏ ਆ, ਪ੍ਰੋਗਰਾਮ ਸੋਹਣਾ ਚੱਲ ਰਿਹਾ ਤੇ ਹਾਜ਼ਰੀ ਪ੍ਰਵਾਨ ਕਰਿਓ। ਕਹਿੰਦੇ ਪੰਜਾਬ ਚ ਜੇਕਰ ਅਸੀਂ ਬਾਣੀ ਭਵਿੱਖਬਾਣੀ ਕਰਤੀ ਹੈ, ਇੰਨੇ ਮਾੜੇ ਹਾਲ ਤਾਂ ਨਹੀਂ ਪੰਜਾਬ ਵਿੱਚ, ਜੇਕਰ ਅਸੀਂ ਪਾਣੀ ਨੂੰ ਗੰਦੇ ਤੇ ਬੇਕਾਰ ਹੋਣ ਤੋਂ ਬਚਾ ਲਈਏ ਤਾਂ ਗੁਰਬਾਣੀ ਦੀ ਇੱਕ ਪੰਕਤੀ ਨੂੰ ਅਪਣਾ ਲਈਏ ਤਾਂ ਧੰਨਵਾਦ। ਬਿਲਕੁਲ ਜੀ, ਦੇਖੋ ਹਾਲਾਤ ਮੰਦੇ ਨਹੀਂ ਹੋ ਸਕਦੇ ਆ। ਤੇ ਉਸ ਤੋਂ ਬਾਅਦ ਸਾਡੇ ਨਾਲ ਜੁੜੇ ਆ ਜੀ ਬਾਈ, ਸਤਿ ਸ੍ਰੀ ਅਕਾਲ ਜੀ, ਮੈਂ ਰੇਡੀਓ ਲੇਟ ਲਾਇਆ, ਪਲੀਜ਼ ਮੈਨੂੰ ਕਹਾਣੀ ਸੈਂਡ ਕਰ ਦਿਓ। ਪ੍ਰੀਤ ਬਾਈ ਜੁੜੇ, ਉਹਨਾਂ ਨੂੰ ਜ਼ਰੂਰ ਭੇਜਾਂਗੇ ਜੀ, ਮੈਂ ਤੁਹਾਨੂੰ ਕਹਾਣੀ ਫਾਰਵਰਡ ਕਰ ਦਿਆਂਗੇ। ਤੇ ਪ੍ਰੋਗਰਾਮ ਕਹਿੰਦੇ ਨਾਈਸ ਆ ਜੀ। ਤੇ ਗੁਰਸ਼ਾਨ ਸਿੰਘ ਕੰਦੋਲਾ ਜੁੜਿਆ ਜੀ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਪਲਾ, ਆਫਟਰ ਏਅਰ ਨੈਕਸਟ ਮੋਸਟ ਇੰਪੋਰਟੈਂਟ ਥਿੰਗ ਫਾਰ ਯੂਰ ਲਾਈਫ ਇਜ਼ ਵਾਟਰ ਐਂਡ ਆਲਵੇਜ਼ ਵੀ ਨੀਡ ਟੂ ਯੂਜ਼ ਵਾਟਰ ਵਿਦ ਐਟਮੋਸਟ ਕੇਅਰ, ਕੈਨ ਯੂ ਪਲੀਜ਼ ਅਰੇਂਜ ਟੂ ਪਲੇ ਹਿੰਦੀ ਸੌਂਗ ਪਾਣੀ ਰੇ ਪਾਣੀ ਤੇਰਾ ਰੰਗ ਕੈਸਾ, ਐਜ ਯੂਜਲ ਪ੍ਰੋਗਰਾਮ ਗੋਇੰਗ ਗੁੱਡ, ਕੀਪ ਇਟ ਅਪ। ਸੋ ਬਹੁਤ ਮਿਹਰਬਾਨੀ ਕੰਦੋਲਾ ਸਾਹਿਬ, ਤੁਸੀਂ ਪ੍ਰੋਗਰਾਮ ਚ ਜੁੜੇ। ਤੇ ਗੁਰਵੀਰ ਸਿੱਧੂ ਜੁੜਿਆ, ਸਤਿ ਸ੍ਰੀ ਅਕਾਲ ਬਰਾੜ ਸਾਹਿਬ, ਗੁਰਵੀਰ ਫਰੋਮ ਬ੍ਰਿਜਬਨ, ਮੈਨੂੰ ਰੀਸੈਂਟਲੀ ਮੇਰੇ ਬ੍ਰਦਰ ਨੇ ਦੱਸਿਆ ਕਿ ਪੰਜਾਬ ਚ ਅੱਜ ਕੱਲ ਮੈਰਿਜ ਪਲੇਸ ਤੇ ਬਹੁਤ ਸਾਰੀਆਂ ਫੈਕਟਰੀ 10 ਇੰਚ ਬੋਰ ਕਰਕੇ ਸਾਰਾ ਵੇਸਟ ਦੀ ਡਸਟ ਪਾਣੀ ਧਰਤੀ ਵਿਚ ਪਾ ਰਹੇ ਹਨ, ਪਲੀਜ਼ ਇਹਦੇ ਬਾਰੇ ਵੀ ਗੱਲ ਕਰਿਓ। ਬਿਲਕੁਲ ਜੀ, ਕੋਸ਼ਿਸ਼ ਕਰਾਂਗੇ ਕਿਸੇ ਅਗਲੇ ਪ੍ਰੋਗਰਾਮ ਚ ਗੱਲ ਕਰੀਏ, ਕਿਉਂਕਿ ਅੱਜ ਦੇ ਪ੍ਰੋਗਰਾਮ ਦਾ ਸਮਾਂ ਆਲਰੇਡੀ ਨਿਕਲ ਚੁੱਕਿਆ। ਪਰ ਹਾਂਗਕਾਂਗ ਤੋਂ ਗਰੇਵਾਲ ਜੁੜੇ ਆ ਸਾਡੇ ਨਾਲ, ਅਵਤਾਰ ਸਿੰਘ ਗਰੇਵਾਲ ਬਾਈ ਜੀ, ਕਹਿੰਦੇ ਗੁਰਪ੍ਰੀਤ ਦੀ ਇਹ ਗੱਲ ਸਹੀ ਨਹੀਂ ਕਿ ਕੋਈ ਫਰਕ ਨਹੀਂ ਪੈਂਦਾ ਮੁੱਦੇ ਰੱਖਣ ਦਾ, ਸਹੀ ਨਹੀਂ ਹੈ, ਮੀਡੀਆ ਹੀ ਹੈ ਜੋ ਲੋਕਾਂ ਦੀ ਰਾਏ ਬਣਾਉਂਦਾ ਹੈ, ਅੱਜ ਵਾਤਾਵਰਨ ਨੂੰ ਬਚਾਉਣਾ ਸਭ ਤੋਂ ਜ਼ਰੂਰੀ ਹੈ। ਸੋ ਬਿਲਕੁਲ ਜੀ ਗਰੇਵਾਲ ਸਾਹਿਬ, ਸਾਨੂੰ ਆਸ ਨਹੀਂ ਛੱਡਣੀ ਚਾਹੀਦੀ, ਅਸੀਂ ਕਿਸੇ ਵੀ ਗੱਲ ਤੇ ਨਾ ਕਹੀਏ ਵੀ ਇਹ ਹੋ ਨਹੀਂ ਸਕਦਾ। ਜੈਸੀ ਗਰੇਵਾਲ ਹੋਰਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਹੈ ਬਾਈ, ਕਹਾਣੀ ਸੁਣ ਰਿਹਾ ਸੀ, ਕਹਾਣੀ ਬਹੁਤ ਵਧੀਆ ਤੇ ਹਲੂਣਾ ਦੇਣ ਵਾਲੀ ਸੀ। ਮੈਂ ਪਹਿਲਾਂ ਹੀ ਦੱਸ ਦੇਵਾਂ ਕਿ ਮੈਂ ਆਪਣੀ ਹੀ ਇਸ ਗੱਲ ਨਾਲ ਸਹਿਮਤ ਨਹੀਂ ਜੋ ਮੈਂ ਕਹਿਣ ਲੱਗਿਆ ਹਾਂ, ਪਰ ਕਰਨੀ ਜ਼ਰੂਰੀ ਸਮਝਿਆ। ਕਹਾਣੀ ਸੁਣਨ ਤੋਂ ਬਾਅਦ ਮੈਂ ਆਪਣੇ ਆਪ ਨੂੰ ਪਰੋਲ ਕੇ ਦੇਖਿਆ ਕਿ ਮੈਂ ਇਮਾਨਦਾਰੀ ਨਾਲ ਕੀ ਸੋਚਦਾ, ਤਾਂ ਮੈਨੂੰ ਪਹਿਲਾਂ ਉੱਤਰ ਮਿਲਿਆ ਕਿ ਇੱਦਾਂ ਨਹੀਂ ਹੋ ਸਕਦਾ ਤੇ ਹੱਲ ਬਹੁਤ ਹੀ ਫਜ਼ੂਲ ਤੇ ਜਿਲਾ ਸੀ ਕਿ ਤੇਲ ਦੀ ਤਰ੍ਹਾਂ ਪਾਣੀ ਦਾ ਵੀ ਇੰਪੋਰਟ ਐਕਸਪੋਰਟ ਹੋ ਸਕਦਾ ਹੈ, ਪਰ ਮੈਂ ਗਲਤ ਹਾਂ। ਮੈਂ ਇਮਾਨਦਾਰੀ ਨਾਲ ਦੱਸਿਆ ਕਿ ਡਿਫਾਈਨਡ ਦਿਮਾਗ ਕਿੱਥੋਂ ਤੱਕ ਸੋਚਦਾ ਹੈ। ਬਿਲਕੁਲ ਜੀ, ਸਾਡਾ ਦਿਮਾਗ ਮੰਨਣ ਲਈ ਤਿਆਰ ਨਹੀਂ ਹੁੰਦਾ, ਅੱਖਾਂ ਮੀਚਦਾ ਹਰੇਕ ਗੱਲ ਤੋਂ। ਬਹੁਤ ਸਹੀ ਗੱਲ ਤੁਸੀਂ ਜੈਸੀ ਬਾਈ ਕਹੀ ਆ। ਇੰਦਰ ਜੁੜੇ ਆ ਸਾਡੇ, ਸਤਿ ਸ੍ਰੀ ਅਕਾਲ ਬੁਲਾ ਰਹੇ ਆ ਤੇ ਉਹਨਾਂ ਸਾਰਿਆਂ ਨੂੰ, ਸਰੋਤਿਆਂ ਨੂੰ, ਪ੍ਰੋਗਰਾਮ ਬਹੁਤ ਸੋਹਣਾ ਚੱਲ ਰਿਹਾ, ਬਹੁਤ ਸੋਹਣਾ ਮੁੱਦਾ ਛੋਇਆ ਤੁਸੀਂ। ਕਾਫੀ ਸਾਰੀਆਂ ਸੰਭਾਵਨਾਵਾਂ ਪਾਣੀ ਦੇ ਘਾਟ ਕਰਕੇ ਸੁਭਾਵਿਤ ਕਰਕੇ ਉੱਜਰ ਗਈਆਂ ਸੀ, ਕਾਫੀ ਸਾਰੀਆਂ ਸਭਿਅਤਾਵਾਂ ਕਹਿੰਦੇ ਪਾਣੀ ਦੀ ਘਾਟ ਕਾਰਨ ਉੱਜੜ ਗਈਆਂ ਸੀ। ਬਹੁਤ ਸੋਹਣੇ ਵਿਚਾਰ ਤੁਹਾਡੇ ਅਤੇ ਸਾਰੇ ਸਰੋਤਿਆਂ ਦੇ ਆ ਰਹੇ ਹੈ ਜੀ, ਤੇ ਪਾਣੀ ਸੇਵ ਕਰਨ ਲਈ ਸ਼ੁਕਰੀਆ। ਕੇਨਸ ਕੈਲੀਫੋਰਨੀਆ ਤੋਂ ਇੰਦਰਜੀਤ ਸਿੰਘ ਸਾਡੇ ਨਾਲ ਜੁੜਿਆ ਜੀ। ਮਧੂਸੂਦਨ ਰਾਜੂ ਜੁੜਿਆ ਜੀ, ਕਹਿੰਦੇ ਨਾਈਸ ਟੌਪਿਕ ਐਂਡ ਸ਼ੋ ਐਜ਼ ਵੈਲ, ਲਾਸਟ ਫਰਾਈਡੇ ਆਈ ਸੈਂਟ ਯੂ ਮੇਲ, ਆਈ ਰਾਈਜ਼ ਏ ਕੁਐਸਚਨ ਐਂਡ ਵਾਂਟ ਟੂ ਨੋ ਯੂਅਰ ਵਿਊ, ਬਟ ਆਈ ਲੇਟ, ਇਫ ਯੂ ਹੈਵ ਦੈਟ ਮੇਲ ਪਲੀਜ਼ ਗਿਵ ਯੂਅਰ ਵਿਊ, ਥੈਂਕ। ਮਧੂ ਜੀ ਅੱਜ ਫੇਰ ਦੇਰੀ ਹੋ ਗਈ ਆ, ਮੈਨੂੰ ਪੜ੍ਹਦੇ ਮਾਫ਼ੀ ਚਾਹੁੰਦਾ, ਇਸ ਤੇ ਕੋਈ ਨੀ, ਆਪਾਂ ਅਗਲੇ ਪ੍ਰੋਗਰਾਮ ਚ ਪਹਿਲਾਂ ਤੁਸੀਂ ਮੇਲ ਰੀਸੈਂਡ ਕਰ ਦਿਓ, ਕੋਸ਼ਿਸ਼ ਕਰਿਓ। ਗੁੱਡ ਮਾਰਨਿੰਗ ਬਾਈ ਜੀ, ਪਲੀਜ਼ ਸੈਂਡ ਮੀ ਸਟੋਰੀ, ਥੈਂਕਸ। ਪ੍ਰੀਤ ਰਾਹਲ ਹੋਰਾਂ ਨੇ ਮੰਗੀ ਹੈ ਜੀ। ਗੁਰਿੰਦਰ ਸਿੰਘ ਹੋਰਾਂ ਨੇ ਕਿਹਾ ਜੀ, ਸਤਿ ਸ਼੍ਰੀ ਅਕਾਲ ਆਪ ਸਭ ਨੂੰ, ਨਾਈਸ ਸ਼ੋ, ਲੋਟਸ ਆਫ ਕਮੈਂਟਸ ਔਨ ਪੰਜਾਬ ਫਾਰਮਰ, ਬਟ ਨਾਟ ਐਨਫ ਟਾਈਮ, ਪਲੀਜ਼ ਗਿਵ ਮੀ ਯੂਅਰ ਕੋਂਟੈਕਟ ਨੰਬਰ ਐਂਡ ਆਈ ਵਿਲ ਕਾਲ ਯੂ। ਗੁਰਿੰਦਰ ਸਿੰਘ ਕੱਲੋਂ USA ਵਰਜੀਨੀਆ, ਬਿਲਕੁਲ ਗੁਰਿੰਦਰ ਭਾਈ, ਤੁਸੀਂ ਮੇਰਾ ਨੰਬਰ ਗੂਗਲ ਕਰਕੇ ਲੈ ਸਕਦੇ ਹੋ ਤੇ ਜ਼ਰੂਰ ਆਪਾਂ ਜੁੜਾਂਗੇ ਜੀ। ਸੁਖਦੀਪ ਸਿੰਘ ਰਿਆੜ ਕੋਬਰਮ ਤੋਂ ਜੁੜੇ ਆ ਤੇ ਐਗਰੀ ਵਿਦ ਜਗਵੀਰ ਸਿੰਘ ਸਿਡਨੀ ਨਾਲ ਉਹਨਾਂ ਨੇ ਸਹਿਮਤੀ ਪ੍ਰਗਟ ਕੀਤੀ ਹੈ। ਰਣਜੀਤ ਜੰਡੋਰੀਆ ਨੇ ਕਿਹਾ ਜੀ, ਫਿਊ ਪੀਪਲ ਪੰਜਾਬ ਆਲਰੇਡੀ ਟਰਾਈਡ ਵਟ ਵੀ ਆਰ ਡਿਸਕਸਿੰਗ ਔਨ, ਵੈਨ ਇਟ ਡਿਡ ਨਾਟ ਵਰਕ ਦੇ ਸਟਾਰਟ ਫੋਲੋਇੰਗ ਓਲਡ ਮੈਥਡਸ ਐਂਡ ਰੈਸਟ ਹੂ ਡੋਂਟ ਵਾਂਟ ਟੂ ਟਰਾਈ ਨਿਊ ਥਿੰਗ ਦੇ ਫੋਲੋਡ ਵਿਊ ਫਰੋਮ ਪੀਪਲ ਟਰਾਈਡ ਇਟ, ਸੋ ਵਟ ਐਵਰ ਵੀ ਆਰ ਡਿਸਕਿੰਗ ਅਬਾਊਟ ਵਾਟਰ ਐਂਡ ਪੋਲੂਸ਼ਨ, ਇਟ ਇਜ਼ ਯੂਜ਼ਲੈਸ ਫਾਰ ਪੀਪਲ ਇਨ ਪੰਜਾਬ, ਵਾਈਲ ਓਵਰਸੀਜ਼ ਵੀ ਕੈਨ ਓਨਲੀ ਡਿਸਕਸ ਓਨਲੀ ਇੰਪਲੀਮੈਂਟ ਨਾਟ ਇੰਪਲੀਮੈਂਟ, ਇਫ ਵੀ ਕੈਨ ਗੈਟ ਵਰਕ ਵਿਦਾਊਟ ਪੇਇੰਗ ਕਰਪਸ਼ਨ ਮਨੀ, ਵੀ ਵਿਲ ਬੀ ਏਬਲ ਟੂ ਸੇਵ ਐਵਰੀਥਿੰਗ ਵੀ ਆਰ ਟਾਕਿੰਗ ਅਬਾਊਟ, ਵੀ ਨੀਡ ਟੂ ਗਰਾਊਂਡ ਵਰਕ ਐਂਡ ਪੋਲੀਟੀਕਲੀ ਵਿਊ। ਦੇਖੋ ਰਮਨਜੀਤ ਬਾਈ, ਉਹੀ ਗੱਲ ਆ ਗਈ ਵੀ ਅਸੀਂ ਨਿਰਾਸ਼ ਹੋ ਕੇ ਜੇ ਛੱਡ ਦਈਏ ਤੇ ਡਿਸਕਸ ਵੀ ਨਾ ਕਰੀਏ ਤੇ ਮੈਨੂੰ ਨਹੀਂ ਲੱਗਦਾ ਵੀ ਇਹਦੇ ਚ ਕੋਈ ਨਤੀਜਾ ਨਿਕਲੂਗਾ, ਤੇ ਮੈਨੂੰ ਬੁਰੀ ਆਸ ਆ ਵੀ ਅੱਜ ਦੇ ਪ੍ਰੋਗਰਾਮ ਤੋਂ ਬਾਅਦ ਇੱਕ ਅੱਧੀ ਸੁੱਤੀ ਆਤਮਾ ਜ਼ਰੂਰ ਜਾਗੂਗੀ ਤੇ ਉਹ ਕੋਈ ਗਲਾਸ ਪਾਣੀ ਦਾ ਤਾਂ ਜ਼ਰੂਰ ਬਚਾਉਣ ਲੱਗੂਗੀ। ਤੇ ਕੁਲਦੀਪ ਕੌਰ ਹੋਰਾਂ ਨੇ ਕਿਹਾ ਵੀ ਜ਼ਰੂਰ ਅਸੀਂ ਇਹ ਫੋਟੋਆਂ ਜ਼ਰੂਰ ਮੁਹੱਈਆ ਕਰਾਵਾਂਗੇ। ਤੇ ਕੈਦਰ ਕਹਿੰਦੇ, ਪ੍ਰਦੀਪ ਸਿੰਘ ਤੂਰ ਕਹਿੰਦੇ ਵੀ ਪੰਜਾਬ ਵਾਲਿਆਂ ਨੂੰ ਦਿਓ ਸਕੀਮਾਂ ਵੀ, ਮੂੰਗੀ ਤੇ ਮੋਠ ਬੀਜੋ, ਕਿਸਾਨ ਦੀ ਮਜਬੂਰੀ ਹੈ। ਸੋ ਬਿਲਕੁਲ ਤੂਰ ਬਾਈ, ਤੁਹਾਡੀ ਵੀ ਗੱਲ ਜਾਇਜ਼ ਆ, ਪਰ ਅੱਜ ਦੇ ਪ੍ਰੋਗਰਾਮ ਚ 5 ਮਿੰਟ ਉੱਤੋਂ ਦੀ ਲੰਘ ਗਿਆ ਜੀ, ਮੈਂ ਮਾਫ਼ੀ ਚਾਹੁੰਦਾ। ਮੈਂ ਜਗਤਾਰ ਸਿੰਘ ਗਿੱਲ ਹੋਰਾਂ ਦੀ ਬਹੁਤ ਲੇਟ ਕਾਲ ਆ ਰਹੀ ਸੀ, ਉਹ ਨਹੀਂ ਲੈ ਸਕਿਆ ਤੇ ਪ੍ਰੋਗਰਾਮ ਦੀ ਸਮਾਪਤੀ ਲਈ ਆਪ ਸਭ ਤੋਂ ਇਜਾਜ਼ਤ ਮੰਗਦਾ, ਪਰ ਮੈਂ ਮਾਫ਼ੀ ਚਾਹੁੰਦਾ ਅੱਜ ਦੇ ਪ੍ਰੋਗਰਾਮ ਚ ਕੋਈ ਨਾ ਕੋਈ ਜਿਹੜੀ ਮਨਮਤ ਹੋ ਗਈ ਹੋਵੇ ਤਾਂ ਉਹਦੇ ਲਈ ਮਾਫ਼ ਕਰਿਓ, ਪਰ ਕੋਸ਼ਿਸ਼ ਹੁੰਦੀ ਹੈ ਸਾਡੀ ਵੀ ਕੋਈ ਇਹੋ ਜਿਹੀ ਗੱਲ ਮੁੱਦਾ ਡਿਸਕਸ ਕੀਤਾ ਜਾਵੇ ਜਿਹਦੇ ਨਾਲ ਕੋਈ ਨਾ ਕੋਈ ਤਾਂ ਹਲੂਣਿਆ ਜਾਵੇ। ਸੋ ਉਮੀਦ ਆ ਅੱਜ ਦੇ ਇਸ ਪ੍ਰੋਗਰਾਮ ਚ ਇੱਕ ਬੰਦਾ ਵੀ ਜੇ ਵਿਦੇਸ਼ ਚ ਬੈਠਾ ਹਲੂਣਿਆ ਗਿਆ ਤੇ ਉਹਨੇ ਗਾਹ ਆਪਣੇ ਦੇਸ਼ ਚ ਕੋਈ ਮਾੜੀ ਮੋਟੀ ਕੋਈ ਜਾਗਰਤੀ ਜਗਾ ਲਈ ਕਿਸੇ ਨੇ ਕਿਸੇ ਢੰਗ ਨਾਲ, ਤਾਂ ਜ਼ਰੂਰ ਉਹਦੇ ਨਤੀਜੇ ਆਉਣਗੇ। ਜੀਵੇ ਆਸਾ ਮਰੇ ਨਿਰਾਸਾ, ਇਹਨਾਂ ਸ਼ਬਦਾਂ ਨਾਲ ਹੀ ਅਸੀਂ ਅੱਜ ਦਾ ਪ੍ਰੋਗਰਾਮ ਸਮਾਪਤ ਕਰਨ ਦੀ ਆਪ ਤੋਂ ਇਜਾਜ਼ਤ ਮੰਗਦੇ ਹਾਂ। ਮੈਨੂੰ ਮਿੰਟੂ ਬਰਾੜ ਨੂੰ ਐਡਲੇਟ ਦੇ ਸਟੂਡੀਓ ਚੋਂ ਤੇ ਸਰਬਜੀਤ ਸਿੰਘ ਨੂੰ ਪਟਿਆਲਾ ਦੇ ਸਟੂਡੀਓ ਤੋਂ ਦਿਓ ਇਜਾਜ਼ਤ ਤੇ ਤੁਸੀਂ ਸੁਣਦੇ ਰਹੋ ਹਰਮਨ ਰੇਡੀਓ।